ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਵਰ ਸਟੂਡੀਓ ਤੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ, ਆਓ ਆਪਣੇ ਹਿਰਦੇ ਦੀਆਂ ਡੂੰਘਾਈਆਂ ਦੇ ਵਿੱਚੋਂ ਸਰਬੱਤ ਦਾ ਭਲਾ ਮੰਗੀਏ ਔਰ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਅੱਜ ਕੌਫ ਸਾਰਵਰ ਸਟੂਡੀਓ ਤੋਂ। 26 ਕੱਤਕ ਸੰਮਤ 557 ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ, ਔਰ ਅੱਜ ਦਿਨ ਐਤਵਾਰ ਚੜ੍ਹ ਚੁੱਕਾ, ਮਾਫ਼ ਕਰਨਾ ਤਰੀਕ ਤੁਸੀਂ ਗਲਤ ਦੇਖ ਰਹੇ ਹੋ, ਅਤੇ ਅੱਜ 9 ਨਵੰਬਰ ਹੈ। ਸੋ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਜੇ 8 ਤਰੀਕ ਹੀ ਹੋਣੀ ਹੈ, ਸ਼ਨਿਚਰਵਾਰ ਹੀ ਹੋਣਾ ਅਮਰੀਕਾ ਮਹਾਂਦੀਪਾਂ ਦੇ ਵਿੱਚ। ਖੈਰ, ਵੀਕਐਂਡ ਚੱਲ ਰਿਹਾ, ਇੰਨੀ ਬੜੀ ਖੁਸ਼ੀ ਦੀ ਗੱਲ ਹੈ, ਔਰ ਵੀਕਐਂਡ ਦੇ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣਦੇ ਹੋ। ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਨਾਲ, ਡਾਕਟਰ ਕੁਲਦੀਪ ਸਿੰਘ ਹੇੜੀਆਂ, ਅਮਰੀਕ ਫਲੋਰਾ ਅਤੇ ਹੋਰ ਸਾਡੇ ਜਿਹੜੇ ਸਤਿਕਾਰਿਤ ਗੈਸਟ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ, ਉਹਨਾਂ ਦੀਆਂ ਗੱਲਾਂ, ਸਾਡੇ ਆਪਸ ਦੀ ਸੰਵਾਦ, ਤੁਹਾਡੇ ਮੈਸੇਜ, ਸੁਨੇਹੇ, ਤਸਵੀਰਾਂ, ਵੀਡੀਓ, ਸਾਰੇ ਦਿਲ ਵਾਲੀਆਂ ਗੱਲਾਂ ਅਸੀਂ ਸਾਂਝੀਆਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਰਾਹੀਂ। ਉਮੀਦ ਰੱਖਦੇ ਹਾਂ ਕਿ ਤੁਸੀਂ ਇਹ ਪੈਟਰਨ, ਇਹ ਪ੍ਰੋਗਰਾਮ ਪਸੰਦ ਕਰਦੇ ਹੋਵੋਗੇ ਅਤੇ ਵੱਧ ਚੜ੍ਹ ਕੇ ਹਿੱਸਾ ਤੁਸੀਂ ਪਾਓ, ਔਰ ਹਿੱਸਾ ਪਾਉਣ ਦੇ ਲਈ ਸੁਨੇਹੇ ਜਿਹੜੇ ਨੇ ਉਹ ਬੜੇ ਜ਼ਰੂਰੀ ਨੇ। ਅਗਰ ਤੁਸੀਂ ਕੰਮ 'ਤੇ ਹੋ ਤਾਂ ਕੋਈ ਗੱਲ ਨਹੀਂ, ਨਾ ਭੇਜਿਓ, ਅੱਗੇ ਪਿੱਛੇ ਭੇਜ ਸਕਦੇ ਹੋ, ਪਰ ਅਗਰ ਤੁਹਾਡੇ ਕੋਲ ਟਾਈਮ ਹੈ, ਵਕਤ ਹੈ, ਤਾਂ ਈਮੇਲ ਵੀ ਸਾਡੀ ਚੱਲਦੀ ਹੈ request@harmanradio.com, ਟੈਲੀਗ੍ਰਾਮ ਵੀ ਚੱਲਦੀ ਹੈ, ਸਕਰੀਨ 'ਤੇ ਵੀ ਤੁਸੀਂ ਦੇਖ ਰਹੇ ਹੋ, ਵਟਸਐਪ 'ਤੇ ਦੋਨੋਂ ਅਕਾਊਂਟ ਚੱਲਦੇ ਨੇ, ਰੇਡੀਓ ਦਾ ਵੀ, ਮੇਰਾ ਪਰਸਨਲ ਵੀ, ਅਤੇ ਫੇਸਬੁੱਕ, ਯੂਟਿਊਬ 'ਤੇ ਵੀ ਤੁਸੀਂ ਆਪਣੀ ਟਿੱਪਣੀ, ਮੈਸੇਜ, ਸਤਿ ਸ਼੍ਰੀ ਅਕਾਲ, ਫਤਿਹ, ਕੋਈ ਫੋਟੋ ਤੁਸੀਂ ਟੈਲੀਗ੍ਰਾਮ 'ਤੇ, ਵਟਸਐਪ 'ਤੇ ਭੇਜ ਸਕਦੇ ਹੋ। ਸੋ ਸ਼ੇਅਰ ਐਨੀਥਿੰਗ, ਕੁਛ ਵੀ ਸ਼ੇਅਰ ਕਰ ਸਕਦੇ ਹੋ। ਸੋ ਅਸੀਂ ਅਰਦਾਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਆਪ ਦਾ ਆਦਿਤਵਾਰ, ਜਿਹਨੂੰ ਪੰਜਾਬੀ 'ਚ ਐਤਵਾਰ ਕਹਿੰਦੇ ਆ ਔਰ ਪੰਜਾਬੀ 'ਚ ਹੀ ਆਦਿਤਵਾਰ ਕਹਿੰਦੇ ਆ, ਬਹੁਤ ਵਧੀਆ ਚੜ੍ਹਿਆ ਹੋਵੇਗਾ। ਅਤੇ ਅੱਜ ਕੌਫ ਸਾਰਵਰ ਦੇ ਵਿੱਚ ਦਿਨ ਜਿਹੜਾ ਆ ਉਹ ਮੇਰੇ ਰੰਗ ਵਰਗਾ ਚੜ੍ਹਿਆ, ਘਸਮੈਲਾ ਘਸਮੈਲਾ ਜਿਹਾ, ਅਤੇ ਬੱਦਲ ਹੋਏ ਹੋਏ ਨੇ, ਰਾਤੀ ਹਵਾ ਚੱਲਦੀ ਰਹੀ, ਫਿਰ ਬੰਦ ਹੋ ਗਈ, ਚੱਲਦੀ ਰਹੀ, ਅਤੇ ਕੱਲ੍ਹ ਸ਼ਾਮੀ ਕਾਫੀ ਮੀਂਹ ਪਿਆ ਕਈ ਇਲਾਕਿਆਂ 'ਚ, ਇੱਥੇ ਨਹੀਂ ਪਿਆ, ਹਲਕੀ ਹਲਕੀ ਬੂੰਦਾਬਾਂਦੀ ਹੋਈ। ਕੱਲ੍ਹ ਗੁਰਦੁਆਰਾ ਸਾਹਿਬ ਗਏ ਸੀ ਸ਼ਾਮ ਨੂੰ, ਅਤੇ ਅਖੰਡ ਪਾਠ ਸਾਹਿਬ ਦੋਨੋਂ ਗੁਰੂ ਘਰਾਂ 'ਚ ਗੁਲਗੁਲਗੇ ਦੇ ਵਿੱਚ ਚੱਲ ਰਹੇ ਨੇ। ਸਾਰੇ ਆਸਟ੍ਰੇਲੀਆ ਦੇ ਵਿੱਚ ਹੀ ਗੁਰਪੁਰਬ ਮਨਾਇਆ ਜਾ ਰਿਹਾ, ਵੀਕਐਂਡ ਨੂੰ ਸੰਗਤਾਂ ਮਨਾਉਂਦੀਆਂ ਨੇ, ਅਤੇ ਉੱਥੇ ਮਤਲਬ ਹਲਕਾ ਹਲਕੀ ਜਿਹੀ ਬੂੰਦਾਬਾਂਦੀ ਹੋਈ ਸੀ, ਕਾਫੀ ਰੌਣਕਾਂ ਸੀ, ਸੰਗਤਾਂ ਆ ਰਹੀਆਂ ਸੀ, ਸਨਸ਼ਾਈਨ ਕੋਸ ਤੋਂ ਵੀ ਜਿਹੜੇ ਪ੍ਰਬੰਧਕ ਹੈ ਉਹ ਆਏ ਹੋਏ ਨੇ ਬੁਲਗੁਲਗੇ ਦੇ ਵਿੱਚ ਫੰਡ ਰੇਜ਼ਿੰਗ ਵਾਸਤੇ, ਕਿਉਂਕਿ ਉੱਥੇ ਵੀ ਨਵਾਂ ਗੁਰੂ ਘਰ ਬਣਨਾ, ਅਤੇ ਉਹਨਾਂ ਨਾਲ ਵੀ ਗੱਲਬਾਤ ਹੋ ਰਹੀ ਸੀ। ਉਹਨਾਂ ਨੂੰ ਬੜਾ ਚੰਗਾ ਲੱਗਿਆ ਕਿ ਬੱਚੇ ਖੇਡ ਰਹੇ ਨੇ, ਸਕੇਟਿੰਗ ਕਰ ਰਹੇ ਨੇ, ਕਾਰ ਪਾਰਕ 'ਚ ਨੱਠੇ ਭੱਜੇ ਫਿਰ ਰਹੇ ਨੇ। ਸੋ ਗੁਰੂ ਘਰ ਇਸੇ ਤਰ੍ਹਾਂ ਹੀ ਹੋਣੇ ਚਾਹੀਦੇ, ਆਪਣੀ ਕਮਿਊਨਿਟੀ ਇਕੱਠੀ ਵੀ ਹੋਣੀ ਚਾਹੀਦੀ ਆ। ਅਤੇ ਪੰਜਾਬ ਦੇ ਵਿੱਚ ਵੀ ਅਸੀਂ ਗੁਰੂ ਘਰ ਜਾਂਦੇ ਹਾਂ, ਦੇਖਦੇ ਹਾਂ, ਅਸੀਂ ਵੀ ਛੋਟੇ ਹੁੰਦੇ ਸੀ, ਅਸੀਂ ਵੀ ਉੱਥੇ ਬਾਹਰ ਵਿਹੜਿਆਂ ਦੇ ਵਿੱਚ ਖੇਡਦੇ ਹੁੰਦੇ ਸੀ। ਸੋ ਇੱਕ ਪਿਆਰ ਸਤਿਕਾਰ, ਅਤੇ ਸਾਡਾ ਗੁਰੂ ਦਾ ਘਰ ਹੈ ਉਹ, ਸਾਡਾ ਆਪਣਾ ਵੀ ਘਰ ਹੈ ਉਹ, ਪਰ ਉਹ ਸਾਡੇ ਗੁਰੂ ਦਾ ਘਰ ਹੈ। ਉੱਥੇ ਕੋਈ ਵੀ ਜਾ ਕੇ ਵਿਹੜੇ 'ਚ ਖੇਡ ਸਕਦਾ ਆ, ਕੋਈ ਵੀ ਜਾ ਕੇ ਉੱਥੇ ਲੰਗਰ ਛਕ ਸਕਦਾ, ਉਹਨਾਂ ਦੀ ਗੱਲ ਸੁਣ ਸਕਦਾ ਆ, ਮਰਿਆਦਾ ਦੇ ਵਿੱਚ ਰਹਿ ਕੇ। ਮਰਿਆਦਾ ਵੀ ਜਿਹੜੀ ਇਨਸਾਨੀਅਤ ਦੀ ਮਰਿਆਦਾ, ਮਰਿਆਦਾ ਵੀ ਕਈ ਤਰ੍ਹਾਂ ਦੀਆਂ ਅੱਜ ਕੱਲ੍ਹ ਹੁੰਦੀਆਂ ਨੇ, ਹਰ ਬੰਦੇ ਦੀ ਆਪਣੀ ਬੜੀ ਵੱਖਰੀ ਆ। ਪਰ ਇੱਕ ਜਦੋਂ ਅਸੀਂ ਕਿਸੇ ਦੇ ਗੈਸਟ ਜਾਂਦੇ ਹਾਂ ਤਾਂ ਕਿਸੇ ਦਾ ਘਰ ਹੁੰਦਾ ਆ, ਅਤੇ ਉਹਦੇ ਰੂਲ ਲਾਗੂ ਹੁੰਦੇ ਨੇ ਉੱਥੇ। ਇਹ ਸਾਡੇ ਗੁਰੂ ਦਾ ਘਰ ਹੈ, ਅਤੇ ਗੁਰੂ ਦੇ ਰੂਲ ਜਿਹੜੇ ਨੇ ਲਾਗੂ ਹੁੰਦੇ ਨੇ, ਅਤੇ ਸਹਿਜ ਦੇ ਰੂਲ, ਸਤਿਕਾਰ ਦੇ ਰੂਲ, ਪਿਆਰ ਦੇ ਰੂਲ। ਖੈਰ, ਗੱਲਬਾਤ ਕੱਲ ਸ਼ਾਮ ਦੀ ਚੱਲੀ ਸੀ ਮੀਂਹ ਦੀ, ਤੇ ਮੀਂਹ ਆਸਟ੍ਰੇਲੀਆ ਦੇ ਵਿੱਚ ਕਾਫੀ ਇਲਾਕਿਆਂ 'ਚ ਹੁਣ ਪੈਣੇ ਆ, ਥੰਡਰਸਟੋਰਮ ਸੀਜ਼ਨ ਚਾਲੂ ਹੈ, ਤੇ ਤੁਹਾਡੇ ਨਾਲ ਮੈਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਲਾਂ। ਮੌਸਮ ਦੀ ਜਾਣਕਾਰੀ ਦੇ ਵਿੱਚ ਆਪਾਂ ਸ਼ੁਰੂ ਕਰ ਦਿੰਦੇ ਸਿਡਨੀ ਤੋਂ, 16.4 ਡਿਗਰੀ ਆ। ਅਮਰੀਕ ਭਾਅ ਜੀ ਨੂੰ ਅੱਜ ਪੁੱਛਦੇ ਹਾਂ ਕਿ ਵੈਦਰ ਕੀ ਹੈ, ਵੱਧ ਤੋਂ ਵੱਧ 21 ਜਾਏਗਾ। ਮੈਲਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ ਅਤੇ 10.6 ਸੀਗਾ ਠੰਡਾ, ਅਤੇ 16 ਡਿਗਰੀ ਵੱਧ ਤੋਂ ਵੱਧ। ਬ੍ਰਿਸਬਨ ਦੇ ਵਿੱਚ ਵੀ ਗਰਜ ਨਾਲ ਛਿੱਟਾਂ ਦੱਸੀਆਂ ਜਾ ਰਹੀਆਂ ਨੇ, ਅਤੇ 22.3 ਡਿਗਰੀ ਸੀ, 27 ਤੱਕ ਜਾਏਗਾ। ਪਰਥ ਦੇ ਵਿੱਚ ਦਿਨ ਤਕਰੀਬਨ ਸਾਫ਼ ਹੀ ਰਹੇਗਾ, 16 ਡਿਗਰੀ ਸੀ ਸਵੇਰੇ, 30 ਤੱਕ ਜਾਏਗਾ, ਗਰਮ ਹੋਣ ਵਾਲਾ ਹੈ। ਐਡਲੇਡ ਦੇ ਵਿੱਚ 11.5 ਸੀ ਅਤੇ ਉੱਥੇ ਠੰਡਾ ਆ, 19 ਡਿਗਰੀ ਤੱਕ ਜਾਏਗਾ। ਕੈਨਬਰਾ 'ਚ ਵੀ 19 ਜਾਏਗਾ, ਹੋਬਾਰਟ 'ਚ ਵੀ 18 ਜਾਏਗਾ, ਅਤੇ 35 ਡਿਗਰੀ ਡਾਰਵਿਨ 'ਚ ਜਾਏਗਾ। ਔਰ ਇਸ ਮਹੀਨੇ ਸਭ ਤੋਂ ਵੱਧ ਮੀਂਹ ਪਿਆ ਜਿਹੜਾ ਉਹ ਡਾਰਵਿਨ ਦੇ ਵਿੱਚ ਰਿਪੋਰਟ ਕੀਤੀ ਜਾ ਰਹੀ ਹੈ। ਨਕਸ਼ਾ ਤੁਸੀਂ ਦੇਖੋਗੇ ਆਸਟ੍ਰੇਲੀਆ ਦੇ ਉੱਪਰ ਵਾਲਾ ਪਾਸਾ ਜਿਹੜਾ ਆ ਉਹ ਗਰਮ ਹੈ, ਅਤੇ ਆਸਟ੍ਰੇਲੀਆ ਦਾ ਹੇਠਾਂ ਵਾਲਾ ਪਾਸਾ ਉਹ ਠੰਡਾ ਆ। ਪਰਥ ਦੇ ਵਿੱਚ ਥੋੜ੍ਹੀ ਜਿਹੀ ਗਰਮੀ ਹੁਣ ਵਧਣ ਲੱਗੀ ਹੈ, ਪਰ ਜਿਹੜੇ ਬੱਦਲ ਨੇ ਉਹ ਬ੍ਰਿਸਬਨ ਦੇ ਆਲੇ ਦੁਆਲੇ, ਸਨਸ਼ਾਈਨ ਕੋਸਟ ਦੇ ਆਲੇ ਦੁਆਲੇ ਮੰਡਰਾ ਰਹੇ ਨੇ, ਅਤੇ ਇਹ ਥੰਡਰਸਟੋਰਮ ਲੈ ਕੇ ਆ ਰਹੇ ਨੇ। ਐਕਸਟ੍ਰੀਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਫਿਟਜ਼ਰੋਏ ਕਰੋਸਿੰਗ ਵੈਸਟਰਨ ਆਸਟ੍ਰੇਲੀਆ ਦੇ ਵਿੱਚ 29.2 ਡਿਗਰੀ ਰਿਹਾ ਹੈ ਸਵੇਰੇ 3:30 ਵਜੇ। ਇਹ ਐਕਸਟ੍ਰੀਮ ਟੈਂਪਰੇਚਰ ਜਾਣੀ ਕਿ ਪਿਛਲੇ 24 ਘੰਟਿਆਂ ਦਾ ਘੱਟ ਤੋਂ ਘੱਟ ਟੈਂਪਰੇਚਰ ਮਾਊਂਟ ਹੌਥਮ ਵਿਕਟੋਰੀਆ ਦੇ ਵਿੱਚ ਰਿਹਾ, ਬੜਾ ਮਸ਼ਹੂਰ ਹੈ ਸਨੋ ਰਿਜ਼ੋਰਟ ਨੇ, ਉੱਤੇ -1.4 ਡਿਗਰੀ ਸੈਂਟੀਗ੍ਰੇਡ ਸਵੇਰੇ 6:30 ਵਜੇ ਅੱਜ ਦੀ ਗੱਲ ਹੈ। ਅਤੇ ਵੱਧ ਤੋਂ ਵੱਧ ਮੀਂਹ ਜਿਹੜਾ ਆ ਉਹ ਵੀ ਵਿਕਟੋਰੀਆ 'ਚ ਪਿਆ, ਮਾਊਂਟ ਬਾਬਾ ਦੇ ਵਿੱਚ 71 mm ਮੀਂਹ ਪਿਆ ਆ, ਕਿਉਂਕਿ ਬੱਦਲ ਜਿਹੜੇ ਨੇ ਵਿਕਟੋਰੀਆ ਦੇ ਉੱਤੇ ਮੰਡਰਾ ਰਹੇ ਨੇ। ਅਤੇ ਆਸਟ੍ਰੇਲੀਆ ਦੀਆਂ ਜਿਹੜੀਆਂ ਮੌਸਮ ਨਾਲ ਸੰਬੰਧਿਤ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ, ਅਤੇ ਇਹ ਤਸਵੀਰ ਤੁਸੀਂ ਦੇਖੋਗੇ ਕ੍ਰਿਸ ਮਕਫੈਰਨ ਨੇ ਵੈਦਰ ਫੋਟੋਗ੍ਰਾਫੀ ਕਰਦੇ ਨੇ, ਉਹਨਾਂ ਨੇ ਇਹ ਕੁਈਨਜ਼ਲੈਂਡ ਦੀ ਫੋਟੋ ਕੱਲ੍ਹ ਦੀ ਸ਼ੇਅਰ ਕੀਤੀ ਹੈ, ਜਿੱਥੇ ਇੱਕ ਲਸ਼ਕ ਧਰਤੀ ਨਾਲ ਟਕਰਾ ਰਹੀ ਹੈ, ਥੰਡਰਬੋਲਟ, ਅਤੇ ਫੋਟੋ ਕੈਪਚਰ ਇਹ ਮਿਲੀ ਸੈਕਿੰਡਸ ਦੇ ਕੰਮ ਹੁੰਦੇ ਨੇ, ਅਤੇ ਪਿੱਛੇ ਦੇਖੋ ਵੀ ਦੇਰੀ ਉੱਠੀ ਪਈ ਹੈ ਮੀਂਹ ਦੀ, ਅਤੇ ਇਹ ਵੀ ਇੱਕ ਮਾਹੌਲ ਜਿਹੜਾ ਵੱਖਰਾ ਬਣ ਜਾਂਦਾ। ਪੰਜਾਬ ਦੇ ਵਿੱਚ ਅਸੀਂ ਬੜੇ ਦੇਖੇ ਨੇ ਛੋਟੇ ਹੁੰਦੇ, ਇੱਥੇ ਵੀ ਦੇਖਦੇ ਹਾਂ ਜਿਹੜੇ ਵੈਦਰ ਨੂੰ ਇੰਜੋਏ ਕਰਦੇ ਨੇ। ਦੇਖੋ ਥੰਡਰਸਟੋਰਮ ਤੋਂ ਪਹਿਲਾਂ ਕਾਲੀ ਘਟਾ ਛਾਈ ਹੈ ਨਾ, ਅਤੇ ਇਹਦੇ ਵਿੱਚ ਕਹਿੰਦੇ ਆਇਨਸ ਹੁੰਦੇ ਨੇ, ਪੋਜ਼ਿਟਿਵ ਆਇਨਸ ਹੁੰਦੇ ਨੇ, ਹਵਾ ਦੇ ਵਿੱਚ ਨਮੀ ਹੁੰਦੀ ਆ, ਨਮੀ ਦੇ ਵਿੱਚ ਜਿਹੜੀ ਐਨਰਜੀ ਆ ਇਲੈਕਟ੍ਰਿਸਿਟੀ ਆ ਉਹ ਚਾਰਜ ਹੁੰਦੀ ਆ, ਅਤੇ ਇਸ ਕਰਕੇ ਸਾਨੂੰ ਇਹ ਮਾਹੌਲ ਬੜਾ ਵਧੀਆ ਰੰਗ ਦਾ, ਇੱਕ ਠੰਡਾ ਠੰਡਾ ਹੁੰਦਾ ਟੈਂਪਰੇਚਰ, ਅਤੇ ਅਸੀਂ ਬੜੇ ਐਨਰਜੈਟਿਕ ਹੋ ਜਾਂਦੇ ਹਾਂ, ਸਾਡੇ 'ਚ ਬੜੀ ਐਨਰਜੀ ਆ ਜਾਂਦੀ। ਅਸਲ ਦੇ ਵਿੱਚ ਉਹ ਬੱਦਲਾਂ ਤੋਂ ਆ ਰਹੀ ਹੁੰਦੀ ਆ, ਮਾਹੌਲ 'ਚੋਂ ਆ ਰਹੀ ਹੁੰਦੀ ਆ, ਅਤੇ ਉਹੀ ਜਦੋਂ ਇਲੈਕਟ੍ਰਿਸਿਟੀ ਜ਼ਿਆਦਾ ਹੋ ਜਾਂਦੀ ਬੱਦਲਾਂ ਦੇ ਵਿੱਚ, ਤਾਂ ਫਿਰ ਲਸ਼ਕ ਬਣ ਕੇ ਧਰਤੀ 'ਤੇ ਡਿੱਗਦੀ, ਅਰਥ ਹੁੰਦੀ ਆ। ਸੋ ਇਹ ਜਿਹੜਾ ਮਾਹੌਲ ਹੈ ਇਹ 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 ਵਿਲੱਖਣ ਹੀ ਹੈ, ਪਰ ਕਈ ਬੰਦੇ ਘਬਰਾਉਂਦੇ ਨੇ, ਕਈ ਬੰਦੇ ਡਰ ਜਾਂਦੇ ਨੇ, ਕਈ ਪਸ਼ੂ ਪੰਛੀ ਬਿੱਲੀਆਂ ਉਹ ਵੀ ਡਰ ਜਾਂਦੀਆਂ ਨੇ, ਕੁੱਤੇ ਵੀ ਡਰ ਜਾਂਦੇ ਨੇ, ਪਰ ਸਾਨੂੰ ਮਨੁੱਖ ਨੂੰ ਰੱਬ ਨੇ ਬਹੁਤ ਵਧੀਆ ਸੈਂਸਿਸ ਦਿੱਤੀਆਂ ਨੇ, ਬੁੱਧੀ ਦਿੱਤੀ ਹੈ, ਮੱਤ ਦਿੱਤੀ ਹੈ, ਸੁਰਤ ਦਿੱਤੀ ਹੈ, ਔਰ ਅਸੀਂ ਹਰ ਚੀਜ਼ ਨੂੰ ਇੰਜੋਏ ਕਰ ਸਕਦੇ ਹਾਂ, ਅਸੀਂ ਦੁੱਖ ਨੂੰ ਵੀ ਇੰਜੋਏ ਕਰ ਸਕਦੇ ਹਾਂ, ਅਸੀਂ ਮਾੜੀ ਚੀਜ਼ ਨੂੰ ਵੀ ਇੰਜੋਏ ਕਰ ਸਕਦੇ ਹਾਂ, ਬਸ ਨੁਕਤਾ ਆਉਣਾ ਚਾਹੀਦਾ। ਖੈਰ ਇਹ ਸੀ ਮੇਰਾ ਪ੍ਰਵਚਨ, ਅੱਗੇ ਚੱਲਦੇ ਹਾਂ, ਅਤੇ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਤੇ ਉੱਥੋਂ ਦਾ ਵੈਦਰ ਵੀ ਆਪਾਂ ਦੇਖ ਲਈਏ। 14 ਡਿਗਰੀ ਤਾਪਮਾਨ ਸੀਗਾ ਤਕਰੀਬਨ ਅੱਧਾ ਘੰਟਾ ਪਹਿਲਾਂ, ਅਤੇ 1:07 ਦਾ ਇਹ ਵੈਦਰ ਹੈ ਅੱਧੀ ਰਾਤ ਦਾ, ਅਤੇ ਅੱਜ ਦਿਨੇ ਜਿਹੜਾ ਆ ਉਹ 27 ਡਿਗਰੀ ਤੱਕ ਪਹੁੰਚੇਗਾ, ਅਤੇ ਹਵਾ ਹਮੇਸ਼ਾ ਹੀ ਦੀ ਤਰ੍ਹਾਂ ਬਹੁਤੀ ਜ਼ਿਆਦਾ ਵਧੀਆ ਨਹੀਂ ਹੈਗੀ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ, ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਤੁਸੀਂ ਤੜਕੇ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਹੋ, ਆਨੰਦ ਮਾਣਦੇ ਹੋ, ਅਤੇ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਂ ਵੀ ਜਦੋਂ ਤੜਕੇ ਉੱਠ ਕੇ ਜਾਂਦਾ ਕੰਮ 'ਤੇ ਟਰੈਕਟਰ 'ਤੇ ਹੁੰਦਾ, ਅਤੇ ਬਲੂਟੁੱਥ ਦੇ ਨਾਲ ਗੁਰਬਾਣੀ ਚੱਲ ਰਹੀ ਹੁੰਦੀ ਹੈ, ਵਾਕਿਆ ਬੜਾ ਆਨੰਦ ਆਉਂਦਾ ਆ, ਸ਼ਬਦ ਵਿਆਖਿਆ ਸੁਣ ਕੇ, ਸ਼ਬਦ ਕੀਰਤਨ ਸੁਣ ਕੇ, ਵਿੱਚ ਕਥਾ ਵਿਚਾਰ ਆਉਂਦੀ ਆ, ਅਤੇ ਬਹੁਤ ਸਾਰੀ ਫੀਡਬੈਕ ਵੀ ਆਉਂਦੀ ਆ, ਅਤੇ ਉਹ ਵੀ ਸਾਰੇ ਇਸ ਤਰ੍ਹਾਂ ਹੀ ਕਰਦੇ ਨੇ। ਸੋ ਪਿਆਰਿਓ, ਤੁਸੀਂ ਵੀ ਅਗਰ ਸਵੇਰੇ ਸਵੇਰੇ ਕੰਮ 'ਤੇ ਜਾ ਰਹੇ ਹੋ ਅਤੇ ਸ਼ਬਦ ਕੀਰਤਨ ਪਾਠ ਕਥਾ ਵਿਚਾਰਾਂ ਚੱਲਦੀਆਂ ਨੇ, ਸੋ ਜ਼ਰੂਰ ਟਿਊਨ ਇਨ ਕਰਿਆ ਕਰੋ। ਖੈਰ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਮੈਸੇਜ ਤੁਸੀਂ ਪਾ ਰਹੇ ਹੋ, ਆਪਾਂ ਕਰਦੇ ਹਾਂ ਸ਼ੇਅਰ। ਅੱਜ ਦੇ ਜਿਹੜੇ ਟੌਪਿਕਸ ਨੇ ਉੱਥੇ ਬਰੀਕ ਫਲੋਰਾ ਭਾਅ ਜੀ ਸਾਡੇ ਨਾਲ ਆਉਣਗੇ। ਅੱਜ ਡਾਕਟਰ ਸਰਮਾਬਤ ਰੰਧਾਵਾ ਉਹਨਾਂ ਨੇ ਸਾਡੇ ਤੱਕ ਪਹੁੰਚਣਾ ਸੀ, ਪਰ ਉਹਨਾਂ ਨੂੰ ਅਚਾਨਕ ਕਿਤੇ ਹੋਰ ਪਹੁੰਚਣਾ ਪੈ ਗਿਆ, ਉਹ ਡਰਾਈਵ ਕਰ ਗਿਆ, ਇਸ ਕਰਕੇ ਸੁਣ ਰਹੇ ਨੇ ਉਹ, ਪਰ ਕਿਉਂਕਿ ਸਿਗਨਲ ਜਿਹੜਾ ਉਹ ਸਟੈਟਿਕ ਨਹੀਂ ਰਹਿੰਦਾ ਡਰਾਈਵ ਕਰਨ ਵੇਲੇ, ਇਸ ਕਰਕੇ ਉਹਨਾਂ ਵੱਲੋਂ ਮਾਫ਼ੀ ਆਈ ਆ, ਅੱਜ ਉਹ ਪ੍ਰੋਗਰਾਮ 'ਚ ਨਹੀਂ ਸ਼ਾਮਿਲ ਹੋਣਗੇ। ਪਰ ਸਾਡੇ ਨਾਲ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਆਸਟ੍ਰੇਲੀਆ ਦੀ ਬੜੀ ਮਾਣਯੋਗ ਸ਼ਖਸੀਅਤ ਮਨਮੋਹਨ ਸਿੰਘ ਹਰਮੋਹਨ ਸਿੰਘ ਵਾਲੀਆ ਜੁੜ ਰਹੇ ਨੇ, ਅਤੇ ਅਸੀਂ ਉਹਨਾਂ ਦੀ ਗੱਲਬਾਤ ਤੁਹਾਡੇ ਤੱਕ ਲੈ ਕੇ ਆਵਾਂਗੇ। ਬਹੁਤ ਇੰਟਰਸਟਿੰਗ ਗੱਲਬਾਤ ਰਹੇਗੀ। ਪਹਿਲਾਂ ਉਹ ਨਿਊਜ਼ ਰੀਡਿੰਗ ਵੀ ਕਰਦੇ ਰਹੇ ਆ, ਓਲੰਪਿਕ ਟੌਰਚ ਜਿਹੜੀ 2000 ਦੀ ਸੀ ਉਹ ਵੀ ਇਹਨਾਂ ਨੇ ਰਨ ਕੀਤਾ ਸੀ। ਲੇਬਰ ਪਾਰਟੀ ਦੇ ਵੀ ਉਹ ਕੈਂਡੀਡੇਟ ਰਹੇ ਨੇ, ਬਹੁਤ ਅੱਛੇ ਫੋਟੋਗ੍ਰਾਫਰ ਵੀ ਨੇ, ਮਿਊਜ਼ੀਸ਼ੀਅਨ ਵੀ ਨੇ, ਸੋ ਬਹੁਤ ਪੱਕੀ ਸ਼ਖਸੀਅਤ ਹੈ, ਇਹਨਾਂ ਤੋਂ ਆਪਾਂ ਬਹੁਤ ਕੁਝ ਸਿੱਖਣਾ ਹੈ, ਅਤੇ ਆਪਾਂ ਜ਼ਰੂਰ ਗੱਲਾਂ ਕਰਾਂਗੇ ਇਹਨਾਂ ਦੇ ਨਾਲ ਅਤੇ ਸਿੱਖਾਂਗੇ। ਅੱਜ ਦਾ ਜਿਹੜਾ ਮੇਰਾ ਸ਼ੁਰੂ ਦਾ ਟੌਪਿਕ ਹੈ ਜਿੱਤੇ ਮੈਂ ਵਿਚਾਰ ਕਰਨੀ ਚਾਹੁੰਦਾ, ਉਹ ਹੈ ਸਹਿਜ। ਸਹਿਜ ਕੀ ਹੈ? ਹਰ ਬੰਦਾ ਕਹਿੰਦਾ ਉਹ ਸਹਿਜ 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 ਰੱਖ ਸਹਿਜ ਰੱਖ। ਇਹ ਸਹਿਜ ਹੁੰਦਾ ਕੀ ਹੈ? ਸਹਿਜ ਅਸਲ ਦੇ ਵਿੱਚ ਜਦੋਂ ਬੰਦਾ ਭਾਣਾ ਮੰਨ ਲੈਂਦਾ ਕੰਪਲੀਟ, ਆਪਣੇ ਗੁਰੂ ਨੂੰ ਸਮਰਪਿਤ ਹੋ ਜਾਂਦਾ ਕੰਪਲੀਟ, ਕੋਈ ਕੁਐਸਚਨ ਨਹੀਂ ਗੁਰੂ ਨੂੰ ਕਰਨਾ, ਬਸ ਜੋ ਗੁਰ ਆਖਿਆ ਉਹ ਸੱਚ ਕਰ ਮੰਨਿਆ, ਅਤੇ ਪਹਿਲੀ ਰਿਕੁਆਇਰਮੈਂਟ ਤਾਂ ਇਹ ਹੈ। ਫਿਰ ਬੰਦਾ ਸੇਵਾ ਕਰਦਾ, ਉਹਦੇ ਅੰਦਰ ਦਇਆ ਆਉਂਦੀ ਹੈ, ਦਇਆ ਦੇ ਵਿੱਚੋਂ ਧਰਮ ਉਪਜਦਾ ਆ, ਉਹਦੇ ਧਰਮ ਦੇ ਵਿੱਚੋਂ ਗਿਆਨ ਨਿਕਲਦਾ ਆ, ਗਿਆਨ ਉਸ ਤੋਂ ਬਾਅਦ ਮਿਲਣਾ ਸ਼ੁਰੂ ਹੁੰਦਾ ਵੀ ਇਹ ਹੈ ਕੀ ਸਾਰਾ ਕੁਛ। ਉਹ ਫਿਰ ਜਦ ਗਿਆਨ ਉਹਨੂੰ ਹੋ ਜਾਂਦਾ ਆ, ਬਹੁਤੇ ਲੋਕਾਂ ਦੀ ਸੋਚ ਇੱਥੇ ਮੁੱਕ ਜਾਂਦੀ ਆ, ਬਸ ਹੁਣ ਸਾਨੂੰ ਗਿਆਨ ਹੋ ਗਿਆ, ਬਸ ਇਹ ਤੋਂ ਪਰੇ ਕੁਛ ਹੈ ਹੀ ਕੁਛ ਨਹੀਂ ਹੈਗਾ। ਨਹੀਂ, ਉੱਥੋਂ ਤਾਂ ਸ਼ੁਰੂ ਹੋਣਾ ਹੈ। ਫਿਰ ਸ਼੍ਰਮਖੰਡ, ਜਿਹਨੂੰ ਸਰਮਖੰਡ ਵੀ ਕਹਿੰਦੇ ਨੇ, ਮਿਹਨਤ, ਫਿਰ ਮਿਹਨਤ ਕਰਨੀ ਆ, ਫਿਰ ਜਿੱਦਾਂ ਜਿੱਦਾਂ ਮਿਹਨਤ ਕਰਨੀ ਆ ਫਿਰ ਕਰਮ ਆਉਂਦਾ ਆ, ਉਸਦੇ ਰਿਜ਼ਲਟ ਆਉਂਦੇ ਨੇ, ਅਤੇ ਅਖੀਰ ਨੂੰ ਫਿਰ ਜਦ ਕਰਮ ਆ ਜਾਂਦਾ, ਪਰਮਾਤਮਾ ਆਪਣਾ ਕਰਮ ਕਰ ਦਿੰਦਾ, ਅਤੇ ਫਿਰ ਸੱਚਖੰਡ। ਇਹ ਹੈ ਸਫ਼ਰ, ਅਸਲ ਸਹਿਜ ਜਿਹੜਾ ਉਹ ਸੱਚਖੰਡ ਦੇ ਵਿੱਚ ਅਸਲ ਸਹਿਜ। ਅਤੇ ਜੇ ਬੰਦਾ ਕਹੇ ਵੀ ਮੈਂ ਤਾਂ ਬੜਾ ਸੈਟਿਸਫਾਈਡ ਹਾਂ, ਵੀ ਮੈਨੂੰ ਬੜਾ ਸਹਿਜ ਆ ਗਿਆ, ਨਹੀਂ, ਉਹ ਸਹਿਜ ਨਹੀਂ। ਸਹਿਜ ਇੱਕੋ ਹੀ ਨੁਕਤੇ ਨਾਲ ਆਉਂਦਾ ਆ, ਉਹ ਵੀ ਆਪਾਂ ਡਿਸਕਸ ਕਰਾਂਗੇ ਕਿ ਕਿਵੇਂ ਆਉਂਦਾ ਆ। ਗੁਰਬਾਣੀ ਦੇ ਵਿੱਚ ਸਹਿਜ ਦੇ ਬਾਰੇ ਬਹੁਤ ਜ਼ਿਆਦਾ ਗੱਲਬਾਤ ਕੀਤੀ ਗਈ, ਮੈਨੂੰ ਨਹੀਂ ਲੱਗਦਾ ਕਿਸੇ ਹੋਰ ਗ੍ਰੰਥ ਜਾਂ ਬੁੱਕ ਦਾ ਕਿਸੇ ਟੌਪਿਕ 'ਤੇ ਕਿਸੇ ਨੇ ਥੀਸਿਸ ਲਿਖਿਆ ਹੋਵੇ ਜਿਹਦੇ 'ਚ ਮਤਲਬ ਇੰਨੀ ਡੂੰਘੀ ਗੱਲ ਕੀਤੀ ਹੋਵੇ। ਅਲਟੀਮੇਟ ਸਹਿਜ ਜਿਹੜਾ ਨੇ ਉਹਦੇ ਬਾਰੇ ਗੱਲ ਕਰਾਂਗੇ। ਸੋ ਸਹਿਜ ਨੂੰ ਭੰਗ ਕਰਨ ਦੇ ਲਈ 7 ਬਿਲੀਅਨ ਬੰਦੇ ਬੈਠੇ ਨੇ, 7 ਬਿਲੀਅਨ ਕਹਾਣੀਆਂ ਨੇ, 7 ਬਿਲੀਅਨ ਤੋਂ ਮਤਲਬ ਅਣਗਿਣਤ ਅਸੰਖ ਇਹੋ ਜਿਹੀਆਂ ਵਸਤੂਆਂ, ਚੀਜ਼ਾਂ, ਸਨੈਰੀਓ ਨੇ ਜਿਹੜੇ ਸਹਿਜ ਨੂੰ ਭੰਗ ਕਰ ਸਕਦੇ ਨੇ। ਅਤੇ ਜਦੋਂ ਆਪਾਂ ਇਹਨਾਂ ਸਾਰਿਆਂ ਤੋਂ ਉੱਤੇ ਉੱਠ ਕੇ ਗੁਰੂ ਦੀ ਕਿਰਪਾ ਦੇ ਨਾਲ ਮਤਲਬ ਨਾਮ ਪ੍ਰਾਪਤੀ ਕਰਦੇ ਹਾਂ, ਤਾਂ ਫਿਰ ਸਾਰਾ ਕੁਛ ਹੇਠਾਂ ਰਹਿ ਜਾਂਦਾ, ਅਸਲ ਸਹਿਜ ਉੱਥੇ ਆ। ਹੁਣ ਇਹਦੇ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਪ੍ਰੈਕਟੀਕਲ ਗੱਲ ਕਰਨੀ ਹੈ ਕਿ ਇਹ ਤਾਂ ਅੰਦਰੂਨੀ ਗੱਲਾਂ ਨੇ ਜਿਹੜੀਆਂ ਮੈਂ ਅਨੁਭਵ ਕੀਤੀਆਂ ਜਾਂ ਤੁਸੀਂ ਕਰ ਰਹੇ ਹੋਗੇ, ਪਰ ਜਦੋਂ ਮਨੁੱਖ ਪੈਦਾ ਹੁੰਦਾ, ਗਰਭ ਦੇ ਵਿੱਚ ਹੁੰਦਾ, ਉਦੋਂ ਉਹਦੀ ਲਿਵ ਲੱਗੀ ਹੁੰਦੀ ਆ, ਸਹਿਜ ਦੇ ਵਿੱਚ ਹੁੰਦਾ, ਉਹਨੂੰ ਕੋਈ ਤਮਾ ਨਹੀਂ ਹੁੰਦੀ ਕਿ ਮੈਂ ਹੁਣ ਦਿਹਾੜੀ 'ਕ 'ਤੇ ਜਾਣਾ ਆ, ਮੈਂ ਨੌਕਰੀ ਕਰਨੀ ਆ, ਮੈਂ ਹੁਣ ਪਾਣੀ ਪੀਣਾ ਆ, ਮੈਂ ਹੁਣ ਖਾਣਾ ਖਾਣਾ ਆ, ਮੈਂ ਕੱਪੜੇ ਧੋਣੇ, ਕੱਪੜੇ ਬਦਲਣੇ ਆ, ਮਲ ਮੂਤਰ ਜਾਣਾ। ਕੋਈ ਕੋਈ ਉਹਨੂੰ ਇਹੋ ਜਿਹੀ ਦੁਨਿਆਵੀ ਅਲਾਮਤ, ਦੁਨਿਆਵੀ ਕੋਈ ਚੀਜ਼ ਹੁੰਦੀ ਹੀ ਨਹੀਂ ਹੈਗੀ। ਉਹ ਸਹਿਜ ਅਵਸਥਾ ਦਾ ਇੱਕ ਮੁਜੱਸਮਾ ਕਹਿ ਸਕਦੇ ਹਾਂ ਅਸੀਂ, ਉਸ ਤਰ੍ਹਾਂ ਦੀ ਸਹਿਜ ਅਵਸਥਾ ਹੁੰਦੀ ਹੈ ਜੋ ਅਸੀਂ ਗਰਭ ਦੇ ਵਿੱਚ ਹੁੰਦੇ ਹਾਂ, ਸਾਡੀ ਦੇਖਭਾਲ ਕੀਤੀ ਜਾ ਰਹੀ ਹੁੰਦੀ ਆ, ਸਾਡੀ ਮਾਂ ਦਾ ਗਰਭ ਜਿਹੜਾ ਆ ਉਹ ਸਾਡੀ ਦੇਖਭਾਲ ਕਰਦਾ, ਸਾਨੂੰ ਖਾਣਾ ਪਹੁੰਚਾਉਂਦਾ ਆ, ਬਾਪ ਮਾਂ ਨੂੰ ਖਾਣਾ ਪਹੁੰਚਾਉਂਦਾ ਆ। ਉਸ ਦੇ ਆਲੇ ਦੁਆਲੇ ਹੋਰ ਕਿਤਨੇ ਹੁੰਦੇ ਆ, ਸੱਸ ਸਹੁਰਾ, ਮਾਂ ਬਾਪ, ਭੈਣ ਭਾਈ, ਜਿਹੜੇ ਉਸ ਔਰਤ ਦੀ ਹਿਫਾਜ਼ਤ ਕਰਦੇ ਨੇ, ਉਸ ਨੂੰ ਫੀਡ ਕਰਦੇ ਨੇ, ਉਸਦੀ ਦੇਖਭਾਲ ਕਰਦੇ ਨੇ, ਉਸਦੀ ਸਿਕਿਉਰਿਟੀ ਕਰਦੇ ਨੇ। ਔਰ ਇਨ ਰਿਟਰਨ ਮਾਂ ਜਿਹੜੀ ਆ ਉਹ ਸਾਨੂੰ ਆਪਣੇ ਗਰਭ ਦੇ ਵਿੱਚ ਸਾਨੂੰ ਸਾਰਾ ਕੁਝ ਇਹ ਅਪਣਾਉਂਦੀ ਹੈ। ਉਸਦਾ ਗਰਭ ਉਸ ਨੂੰ ਸਾਫ਼ ਵੀ ਰੱਖਦਾ ਆ, ਉਸ ਨੂੰ ਹੈਲਥੀ ਵੀ ਰੱਖਦਾ ਆ, ਖਾਣਾ ਵੀ ਦਿੰਦਾ, ਸਭ ਕੁਝ ਦਿੰਦਾ ਆ। ਸੋ ਉਦੋਂ ਅਸੀਂ ਕਹਿ ਸਕਦੇ ਹਾਂ ਕਿ ਦੁਨੀਆ ਦੇ ਉੱਤੇ ਫਿਜ਼ੀਕਲ ਸਟੇਟ ਦੇ ਵਿੱਚ, ਗਰਭ ਦੇ ਵਿੱਚ ਅਸੀਂ ਸਹਿਜ ਅਵਸਥਾ 'ਚ ਹੁੰਦੇ ਹਾਂ। ਹੁਣ ਇਹੀ ਸਿਚੁਏਸ਼ਨ ਅਸੀਂ ਜਿਹੜੀ ਕ੍ਰੀਏਟ ਕਰ ਸਕਦੇ ਹਾਂ ਫਿਜ਼ੀਕਲ ਰਹਿ ਕੇ, ਮਤਲਬ ਇਸ ਜਨਮ ਤੋਂ ਬਾਅਦ ਵੀ, ਉਹ ਕਿੱਦਾਂ ਕਰਨੀ ਆ? ਕਈ ਤਰੀਕੇ ਨੇ, ਕਈ ਜੰਗਲਾਂ 'ਚ ਚਲ ਜਾਂਦੇ ਨੇ, ਕਈ ਆਲੇ ਦੁਆਲੇ ਲੋਕ ਕਰ ਲੈਂਦੇ ਨੇ ਡੱਖਾ ਤੋੜਨੋਂ, ਜਿੱਦਾਂ ਕੱਲ੍ਹ ਵੀ ਕਿਹਾ ਸੀ ਸਹਿਜ ਅਵਸਥਾ ਜਾਣ ਦੇ ਲਈ ਕੰਮ ਹੀ ਨਹੀਂ ਕਰਨਾ ਕੋਈ, ਅਤੇ ਉਹਨਾਂ ਦੇ ਵਿੱਚ ਕਈ ਐਕਸਪੈਰੀਮੈਂਟ ਕੀਤੇ ਗਏ ਆ, ਦੁਨੀਆ ਜਦੀ ਸ਼ੁਰੂ ਹੋਈ ਆ। ਅਤੇ ਸਹਿਜ ਅਵਸਥਾ ਦੇ ਵਿੱਚ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਗ੍ਰਸਤੀ ਦੇ ਵਿੱਚ ਕਿੱਦਾਂ ਅਚੀਵ ਕਰਨਾ, ਇਹ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦੱਸਿਆ, ਅਤੇ ਇਹਦੇ ਬਾਰੇ ਥੋੜ੍ਹੀ ਗੱਲ ਕਰਾਂਗੇ ਆਪਾਂ। ਪਰ ਸਾਡੇ ਸਹਿਜ ਨੂੰ ਤੋੜਦਾ ਕੀ ਆ? ਜਿਸ ਤਰ੍ਹਾਂ ਹੀ ਅਸੀਂ ਜਨਮ ਲੈਂਦੇ ਹਾਂ, ਤਾਂ ਤੁਸੀਂ ਸ਼ਬਦ ਪੜ੍ਹੇ ਹੋਣੇ ਵਣਜਾਰਿਆ ਮਿੱਤਰਾ ਵਾਲੇ, ਕਿ ਜਿੱਦਾਂ ਹੀ ਅਸੀਂ ਜਨਮ ਲਿਆ, ਦੁਨੀਆ ਦੇ ਜਿਹੜੇ ਆ ਝਗੜੇ ਝੇਲੇ ਸਾਡੇ ਸਾਰੇ ਗਲ ਪੈ ਗਏ, ਅਸੀਂ ਫਿਰ ਆਪ ਉਹ ਸਾਰੀਆਂ ਚੀਜ਼ਾਂ ਸਾਨੂੰ ਆਪ ਕਰਨੀਆਂ ਪਈਆਂ ਜਿਹੜੀਆਂ ਮਾਂ ਦੇ ਗਰਭ ਦੇ ਵਿੱਚ ਮਾਂ ਕਰਦੀ ਸੀ ਜਾਂ ਅਕਾਲ ਪੁਰਖ ਕਰਵਾਉਂਦਾ ਸੀ। ਸੋ ਉਹ ਤੋਂ ਬਾਅਦ ਬੰਦਾ ਕਹਿ ਲਵੇ ਵੀ ਮੈਂ ਸਹਿਜ ਅਵਸਥਾ 'ਚ ਜਾਣਾ ਵੀ ਆ, ਚਲੋ ਚਲੇ ਜਾਂਦੇ ਹਾਂ, ਹੈ ਨਾ, ਆਪਣਾ ਕੰਮ ਕਰਨਾ ਆ, ਕੰਮ ਕਰਕੇ ਘਰ ਆ ਜਾਣਾ। ਹੁਣ ਕੰਮ 'ਤੇ ਜਾਂ ਜਾਂਦੇ ਹਾਂ, ਉੱਥੇ ਜਿਹੜਾ ਸਾਨੂੰ ਪੈਸੇ ਦੇ ਰਿਹਾ ਉਹਦੀ ਵੀ ਸੁਣਨੀ ਪੈਣੀ ਆ, ਉਹਦਾ ਕੰਮ ਵੀ ਕਰਨਾ ਪੈਣਾ। ਫਿਰ ਸਾਡੇ ਕੋਲੀਗ ਹੁੰਦੇ ਨੇ ਜਿਹੜੇ ਮਤਲਬ ਕਈ ਵਧੀਆ ਵੀ ਹੁੰਦੇ ਨੇ, ਕਈ ਤੰਗ ਵੀ ਕਰਦੇ ਨੇ, ਉੱਥੇ ਆਪਣੀ ਪੋਲਿਟਿਕਸ ਚੱਲਣ ਲੱਗ ਜਾਂਦੀ ਆ, ਅਤੇ ਇੱਕ ਦੂਜੇ ਦੀ ਚੁਗਲੀ ਨਿੰਦਿਆ ਸ਼ੁਰੂ ਹੋ ਜਾਂਦੀ ਹੈ। ਦੇਖੋ, ਦੋ ਬੰਦੇ ਜਦ ਬਹਿੰਦੇ ਆ, ਉਹਨੀ ਗੱਲ ਸ਼ੁਰੂ ਕਰ ਲੈਣੀ ਹੈ। ਗੱਲ ਸ਼ੁਰੂ ਮੋਸਟਲੀ 90% ਲੋਕ ਗੱਲ ਕਿਹਦੀ ਕਰਦੇ ਨੇ? ਉਹ ਆਪਣੇ ਨਹੀਂ ਕਰਦੇ, ਉਹ ਇੱਦਾਂ ਨਹੀਂ ਕਹਿੰਦੇ ਵੀ ਮੈਂ ਇੱਦਾਂ ਕੀਤਾ ਜਾਂ ਤੂੰ ਇੱਦਾਂ ਕੀਤਾ, ਉਹ ਜ਼ਿਆਦਾਤਰ ਤੀਸਰੇ ਬੰਦੇ ਦੀ ਕਰਦੇ ਨੇ, ਤਾਂ ਉਹ ਨਿੰਦਿਆ ਚੁਗਲੀ ਵਾਲਾ ਕੰਮ ਹੋ ਜਾਂਦਾ। ਕਿਸ ਦੀ ਉਸਤਤ ਕਰ ਰਹੇ ਹੁੰਦੇ ਨੇ ਅਤੇ ਕਿਸ ਦੀ ਉਹ ਨਿੰਦਿਆ ਕਰ ਰਹੇ ਹੁੰਦੇ ਨੇ। ਸੋ ਪਹਿਲੀ ਗੱਲ ਤਾਂ ਇਹ ਸਹਿਜ ਨੂੰ ਤੋੜਦਾ ਹੈ। ਤੀਜੇ ਬੰਦੇ ਦੀ ਗੱਲ ਕਰਨੀ ਇੱਕ ਨਹੀਂ ਕਰਨੀ ਚਾਹੀਦੀ। ਫੋਰ ਐਗਜ਼ਾਮਪਲ, ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਗੁਰੂ ਘਰ ਜਾਈਏ, ਬਾਣੀ ਸੁਣੀਏ, ਪੜ੍ਹੀਏ, ਉਹ ਤੋਂ ਬਾਅਦ ਦੇ ਵਿੱਚੋਂ ਲੰਗਰ ਛੱਕ ਕੇ ਉੱਥੇ ਸੰਗਤ ਬੈਠੀ ਹੁੰਦੀ, ਬਾਹਰ ਸਾਰਿਆਂ ਨੂੰ ਮਿਲਣਾ ਹੁੰਦਾ ਅਤੇ ਬੈਠੇ ਹੁੰਦੇ ਆ, ਅਤੇ ਕੋਈ ਉੱਥੇ ਭਗਵੰਤ ਮਾਨ ਦੀਆਂ ਗੱਲਾਂ ਕਰਨ ਲੱਗਾ ਹੁੰਦਾ, ਕੋਈ ਕਿਸੇ ਗੱਲ ਕਰਨ ਲੱਗਾ ਹੁੰਦਾ, ਕੋਈ ਕਿਤੇ, ਅਤੇ ਚਲੋ ਉਹ ਆਪਣੀ ਆਪਣੀ ਇੱਛਾ ਆ। ਅਸੀਂ ਦੋ ਤਿੰਨ ਜਣੇ ਹੈਗੇ ਹਾਂ, ਅਸੀਂ ਫਿਰ ਬੈਠ ਕੇ ਗੱਲ ਕਰੀ ਦੀ, ਅੰਕਲ ਜੀ ਤੁਹਾਡੇ ਕਿੱਦਾਂ ਫਸਲ ਕਿੱਦਾਂ, ਇਹਦਾ ਕਿੱਦਾਂ ਕਰਨਾ, ਅਸੀਂ ਡਿਸਕਸ ਕਰਨਾ ਸ਼ੁਰੂ ਕਰੀਦਾ। ਵੀ ਡੋਂਟ ਡਿਸਕਸ ਪੀਪਲ, ਅਸੀਂ ਬੰਦਿਆਂ ਨੂੰ ਡਿਸਕਸ ਨਹੀਂ ਕਰਦੇ, ਅਸੀਂ ਆਈਡੀਆਜ਼ ਡਿਸਕਸ ਕਰਦੇ ਹਾਂ। ਅਤੇ ਉਹ ਹੌਲੀ ਹੌਲੀ ਤਿੰਨ ਚਾਰ ਪੰਜ ਜਣੇ ਹੋ ਗਏ, ਅਸੀਂ ਬਹਿੰਦੇ ਹਾਂ, ਅਤੇ ਉੱਥੋਂ ਫਿਰ ਹੱਲ ਨਿਕਲਦੇ ਨੇ ਵੀ ਆਹ ਕਿਸ ਤਰ੍ਹਾਂ ਕਰਨੀ ਹੈ ਚੀਜ਼, ਆਹ ਇਸ ਤਰ੍ਹਾਂ ਕਰਨੀ ਆ, ਆਹ ਦੇਖੋ ਮੈਂ ਇਸ ਤਰ੍ਹਾਂ ਕੀਤਾ। ਸੋ ਆਈਡੀਆਜ਼ ਸ਼ੇਅਰ ਕਰ ਸਕਦੇ ਹਾਂ, ਉਹ ਚੰਗਾ ਲੱਗਦਾ, ਉੱਥੇ ਬਹਿਣਾ ਵੀ ਚੰਗਾ ਲੱਗਦਾ। ਸੋ ਇਸ ਤਰ੍ਹਾਂ ਦੀਆਂ ਅਸੀਂ ਗੱਲਾਂ ਬਾਤਾਂ ਪ੍ਰੈਕਟੀਕਲੀ ਕਰ ਸਕਦੇ ਹਾਂ, ਨਾ ਕਿ ਅਸੀਂ ਜੇ ਅਸੀਂ ਗੁਰੂ ਘਰ ਵੀ ਜਾਣਾ ਤਾਂ ਉੱਥੇ ਵੀ ਅਸੀਂ ਪੋਲਿਟਿਕਸ ਦੀਆਂ ਗੱਲਾਂ ਕਰੀ ਜਾਣੀਆਂ, ਹੈ ਨਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਹੁਣ ਦੂਸਰੀ ਗੱਲ, ਪਰਿਵਾਰ ਦੇ ਵਿੱਚ ਇਹਦੇ ਤਾਂ ਮਤਲਬ ਆਪਾਂ ਤਾਂ ਕਈ ਕਿਤਾਬਾਂ ਵੀ ਲਿਖ ਸਕਦੇ ਹਾਂ ਇਸ ਗੱਲ ਦੀਆਂ, ਪਰ ਜਿਹੜੀ ਅੱਜ ਦੀ ਜਿਹੜੀ ਸਮੱਸਿਆ ਆ ਭਾਰਤ ਦੀ ਵੀ ਵਿਦੇਸ਼ਾਂ ਦੀ ਵੀ ਪੰਜਾਬੀਆਂ ਨੂੰ ਆ ਰਹੀ ਹੈ, ਉਹ ਹੈਗੀਆਂ ਆ ਵੀ ਜਿਹੜੇ ਦਿਨ ਸੁਧਾ ਆ ਰਹੇ ਨੇ, ਫੰਕਸ਼ਨ ਆ ਰਹੇ ਨੇ, ਪਾਰਟੀਆਂ ਆ ਰਹੀਆਂ ਨੇ, ਇਹ ਪਰਿਵਾਰ ਦਾ ਸਹਿਜ ਤੋੜ ਰਹੀਆਂ ਨੇ। ਇਹ ਪਰਿਵਾਰ ਨੂੰ ਬਹਿਣ ਹੀ ਨਹੀਂ ਦਿੰਦੀਆਂ ਵੀਕਐਂਡ 'ਤੇ, ਹਰ ਵੀਕਐਂਡ ਕੋਈ ਨਾ ਕੋਈ ਫੰਕਸ਼ਨ ਹੁੰਦਾ। ਹੁਣ ਵਿਆਹ ਰੱਖਦੇ ਹਾਂ, ਅੱਗੇ ਵਿਆਹ ਹੁੰਦਾ ਸੀ ਵੀ ਦੋ ਦਿਨ ਜਾਣਾ, ਇੱਕ ਦਿਨ ਲੇਡੀ ਸੰਗੀਤ ਹੈ, ਦੂਜੇ ਦਿਨ ਲਾਵਾਂ, ਬਸ ਕੰਮ ਖਤਮ। ਹੁਣ 10-10 ਫੰਕਸ਼ਨ ਉੱਥੇ ਜਾਣਾ, ਉਹ ਤੋਂ ਪਹਿਲਾਂ ਮਹੀਨਾ ਕਲੇਸ਼ ਪਿਆ ਰਹਿੰਦਾ ਆ, ਕੱਪੜਿਆਂ ਦਾ ਕਲੇਸ਼ ਪਿਆ ਰਹਿੰਦਾ, ਉੱਥੇ ਜਾਣਾ, ਉਹ ਨਾ ਆਉਣਾ, ਆ ਜਾਣਾ, ਉਹ ਕਰਨਾ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਆ। ਫਿਰ ਉਹ ਫਲਾਨੇ ਨੇ ਹੁਣ ਉਹ ਪਾਰਟੀ ਰੱਖੀ ਹੋਈ ਹੈ ਜੀ, ਉਹਨਾਂ ਨੇ ਜੀ ਪਾਠ ਰੱਖ ਲਿਆ, ਉਹਨਾਂ ਨੇ ਜੀ ਆਹ ਫੰਕਸ਼ਨ ਰੱਖ ਲਿਆ, ਉਹਨਾਂ ਨੇ ਉਹ ਰੱਖਿਆ। ਮੈਨੂੰ ਨਹੀਂ ਲੱਗਦਾ ਵੀ ਮਤਲਬ ਹਫ਼ਤੇ 'ਚ ਦੋ ਤਿੰਨ ਫੰਕਸ਼ਨ ਤਾਂ ਹੁੰਦੇ ਆ, ਅਤੇ ਛੱਡ ਵੀ ਨਹੀਂ ਕਈ ਵਾਰੀ ਸਕਦੇ, ਅਤੇ ਵਾਰੀਆਂ ਪਾ ਕੇ ਜਾਣਾ ਪੈਂਦਾ, ਅਤੇ मैं उदा ये सोचता यदा हल की है, ये अमरीक भाजी भी पुछांगे यदा हल की है। तो ये एक अगे इस तरह हुंदा सीगा कि साल दे विच एक वारी लंगर कराउंदे हुंदे सीगे, ठीक है, विआह शादी होना, चलो दो विआह रख लो, दो बच्चे है तो दो विआह होने, तो उन्हां दे दो दो फंक्शन होने लाइफ टाइम दे विच ओह होने। तो हुण की करदे ने लोग, मतलब साल दे दो दो खंड पाठ कराई जांदे ने, वेले हो गए ने, पैसे आते ने, चलो खंड पाठ करा लो। तो वह खंड पाठ के आप तो बहर बैठे होंगे ने, तो जो आले दुआला शरीका हों भाईचारा हों कहे कोई कुकिंग कर रहा हों कोई और जे फिर ना आन फिर औखा हो जाता। सो अगे अखंड पाठ साहब 8-10 साल बाद कोई करवाता हों, बड़े चाव न करा हों, सारे लोग आते भी सी, गल मतलब समझते भी सके, बहते भी सके। तो हूँ जोड़ा आ दौड़बाजी के असी खंड पाठ साहब या होर धर्म वाले भी वह भी इदें कर लग पे ने, मैं जी हूँ पूजा करानी है, मैं वह कराना, मैं आ कराना, है ना। सो ये भी परिवार के सहज में तोड़ता है, एक रूटीन खराब करता। जो रूटीन खराब होंगी है तो थोड़ा जोड़ा अध्यात्म वह भी खराब हो जाता। तुसी लोगों से जाने हो, तुसी 15 दिन ताबे नहीं आते, तुहाडा जिहड़ा मतलब स्पिरिचुअल लैवल है ना वह बिल्कुल डिग पैंदा है। तुसी जिथे पहुँचे होंगे सोच सोच के, सोच सोच के जप के या नाम जप के या किसी टॉपिक पर फोकस कर रहे होंगे वह खत्म हो जाता है। सो ये सहज नूं तोड़दा है। सो प्यारे अज मैं आप जी दे नाल एक शब्द सांझा करांगा, सहज आनंद अनहद धुन बाणी बोहर न पए विखाद। कि सहज आनंद जिहड़ा आ उह कदों आउंदा आ, जदों अनहद धुन बाणी चलदी आ अंदर। अनहद का मतलब हुंदा जिहदी हद ही कोई नहीं। एक तां इह मैं बोल रहा ना, मैं बोल रहा तुसीं सुन रहे हो, मैं सोर्स हाँ तुसीं रिसीवर हो, हद है। एक हुंदी आ वी पता ही नहीं वह कौन बोल रहा है, पता नहीं वह कौन धुन बाणी जिहड़ी चला रहा है, उनू अनहद कहिंदे आ। वह कित्थों आउंदी आ, वह अंदर ही है, अंदरों ही वह उपजदी आ, सुरत दे विचों ही उपजदी आ, उपरले मंडलां चों। सो कहिंदे असल दे विच सहज आनंद उदों आउंदा आ जदों अनहद धुन बाणी चलदी आ, बोहर ना पए विखाद, फिर बहुते विखादां दे विच बंदा फिर नहीं पैंदा। सो यह शब्द आप जी नाल मैं सांझा कर रहा, यह श्री गुरु ग्रंथ साहब जी दे राग सारंग दे विच दर्ज आ, पंजवें पातशाह जी का अंग 1224 दे उत्ते। रमण को राम के गुणबाद, गल्लां करनियां ने बादना आ, आदत पई हुई है सानू गुरु घर जाके भी असी मतलब इधर उधर नहीं मारनियां ने, तो गुरु कहिंदे जे बादना ही है ना तो राम के गुणबाद, उहदे बारे गल कर, राम दे गुणां दे बारे। साध संग ध्याईए परमेसर अमृत जाके स्वाद, कहिंदे भई परमेसर नूं साध दे संग दे विच ध्याणा बणदा आ, ते उस दे विचों अमृत प्रगट हुंदा आ, ते जिहनूं उहदा स्वाद पै जावे उहदी क्या ही बात है। सिमरत एक अचुत अविनाशी बिनसे माया माद, एक नूं सिमरन दे नाल अविनाशी जिहड़ा आ, अविनाशी नूं सिमरन दे नाल माया का जिहड़ा माद जाने कि नशा वह खत्म हो जाता। सहज आनंद अनहद धुन बाणी बोहर ना पए विखाद, फिर बंदा विखादा च नहीं पैंदा। संकादिक ब्रह्मादिक गावत, गावत सुख प्रहलाद। संकादिक जिहड़े ब्रह्मा ते उहदे मुंडे सनक सनंदन सनातन ये गाउंदे ने, गाँदा होर भी है, सुक भी गाँदा प्रहलाद भी गाँदा है। पीवत अम्यो मनोहर हर जस हर रस, भी वह जड़ा हर रस पीते ने, जिहदा कोई सिरा ही नहीं, जिहड़ा आम बंदा नहीं पी सकता। जप नानक हर बिस्माद, हरी का नाम जिहड़ा जपना, जप के बंदा बिस्माद दे विच चले जाता है। सो सहज की है, सहज वह है जदों मन दे अंदर अनहद धुन बाणी चलती है, इस तो थले कोई सहज नहीं है। ਜੇ ਕੋਈ ਬੰਦਾ ਕਹਿੰਦਾ ਵੀ ਮੈਂ ਸਹਿਜ 'ਚ ਆ ਗਿਆ, ਬਸ ਮੈਂ ਸੈਟਿਸਫਾਈਡ ਹਾਂ ਨਾ। ਜੇ ਉਹਦੇ ਅੰਦਰ ਅਨੰਤ ਧੁਨ ਬਾਣੀ ਨਹੀਂ ਚੱਲੀ, ਪਰਮਾਤਮਾ ਨਾਲ ਇੱਕਮਿੱਕ ਨਹੀਂ ਹੋਇਆ ਇਸ ਸਰੀਰ ਦੇ ਵਿੱਚ, ਉਹ ਕੱਚਾ ਸਹਿਜ ਹੈ, ਉਹ ਸਿਰਫ ਕਹਿ ਹੀ ਰਿਹਾ, ਸਹਿਜ ਹੈ ਨਹੀਂ। ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਤੁਸੀਂ ਹਰਮਨ ਰੇਡੀਓ ਨਾਲ ਜੁੜੇ ਹੋਏ ਹੋ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਵਰ ਤੋਂ, ਔਰ ਕੁਛ ਸੁਨੇਹੇ ਆਪਾਂ ਲੈਣੇ ਆ ਇਸ ਤੋਂ ਪਹਿਲਾਂ ਕਿ ਅਮਰੀਕ ਭਾਅ ਜੀ ਆਉਣ ਅਤੇ ਸੁਨੇਹਿਆਂ ਦੀ ਲੜੀ ਬਣ ਜਾਵੇ। ਖੈਰ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਮਿੱਤਰ ਪਿਆਰੇ ਸਵੇਰ ਦੇ ਜੁੜੇ ਹੋਏ ਨੇ। ਟੋਨੀ ਮਾਲ ਜੀ ਗ੍ਰਿਫਿਥ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵਟਸਐਪ ਦੇ ਜ਼ਰੀਏ, ਔਰ ਵਟਸਐਪ ਦੇ ਜ਼ਰੀਏ ਹੀ ਸਾਡੇ ਨਾਲ ਸੁਖਵਿੰਦਰ ਸੌਂਦ ਭਾਅ ਜੀ ਜੁੜੇ ਨੇ, ਔਰ ਇਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਅਤੇ ਫੇਸਬੁੱਕ ਦੇ ਜ਼ਰੀਏ ਪਰਮਿੰਦਰਜੀਤ ਸਿੰਘ ਪੱਟੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪਿਆਰਿਓ। ਅਤੇ ਭੁਪਿੰਦਰ ਸਿੰਘ ਐਡਲਿਡ ਵਾਲੇ ਸਾਡੇ ਨਾਲ ਜੁੜੇ ਨੇ, ਅਤੇ ਅਮਰੀਕ ਭਾਅ ਜੀ ਨੂੰ ਐਡਵਾਂਸ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਗੁੱਡ ਮੋਰਨਿੰਗ ਸਾਰੇ ਲਿਸਨਰਸ ਨੂੰ ਬਣਾ ਰਹੇ ਨੇ, ਕੀ ਹਾਲ ਚਾਲ ਹੈ ਰੁਪਿੰਦਰ, ਠੀਕ ਠਾਕ ਹੋ। ਔਰ ਰਾਜ ਲਾਂਬਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਔਰ ਸੰਦੀਪ ਰਾਏ ਜੀ ਕੀ ਹਾਲ ਹੈ, ਠੀਕ ਠਾਕ ਹੋ। ਅਤੇ ਰਾਜਨਦੀਪ ਕੈਨਬਰਾ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸੋ ਅਮਰੀਕ ਭਾਅ ਜੀ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਬੜੀ ਛੇਤੀ ਲਵਾਂਗੇ, ਇੱਕ ਵਾਰੀ ਫੇਰ ਦੱਸ ਦਈਏ ਕਿ ਅੱਜ ਸਾਡੇ ਨਾਲ ਹਰਮੋਨ ਵਾਲੀਆ ਜੀ ਵੀ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ, ਅਤੇ ਉਹਨਾਂ ਨਾਲ ਅਸੀਂ ਗੱਲਬਾਤ ਸਾਂਝੀ ਕਰਾਂਗੇ। ਮਨਦੀਪ ਸਿੰਘ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਜਿਹੜੇ ਟਰੱਕ ਦੇ ਵਿੱਚ ਬੈਠ ਕੇ ਫੋਟੋ ਖਿਚਾਈ ਹੋਈ ਹੈ। ਭੁਪਿੰਦਰ ਜੰਡੂ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ, ਇਹਨਾਂ ਦਾ ਵੀ ਸਵਾਗਤ ਹੈ ਜੀ। ਅਤੇ ਕੁਇਕਰਸ ਹਿੱਲ ਤੋਂ ਕਹਿੰਦੇ ਸੁਣ ਰਹੇ ਹਾਂ, ਬਰਨਾਲੇ ਵਾਲੇ ਜੀ ਸਤਿ ਸ਼੍ਰੀ ਅਕਾਲ। ਅਮਰਿੰਦਰ ਸਿੰਘ ਸਰਾਂ ਪ੍ਰੋਗਰਾਮ ਦੇ ਵਿੱਚ ਮੈਲਬਨ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਸੁਨੇਹੇ ਆਉਣ ਦਿਓ ਜੀ, ਅਤੇ ਆਪਾਂ ਗੱਲਬਾਤ ਜਾਰੀ ਰੱਖਾਂਗੇ। ਸੋ ਬਹੁਤ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਨੇ, ਜਿਸ ਤਰ੍ਹਾਂ T20 ਚੱਲ ਰਿਹਾ, ਅਤੇ ਮੈਨੂੰ ਤਾਂ ਯਾਦ ਹੀ ਨਹੀਂ T20 ਦਾ ਕੱਲ੍ਹ ਲਾਸਟ ਮੈਚ ਸੀਗਾ। ਅਤੇ ਅਮਰੀਕ ਭਾਅ ਜੀ ਨੂੰ ਅਸੀਂ ਪੁੱਛਾਂਗੇ T20 ਬਾਰੇ, ਵੀ ਉੱਧਰ ਕੁੜੀਆਂ ਨੇ ਵੀ ਵਰਲਡ ਕੱਪ ਜਿੱਤ ਲਿਆ ਆ, ਅਤੇ ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਕੀ ਚੱਲ ਰਿਹਾ। ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਾਸਟਰ ਜੀ ਨੂੰ ਐਡਵਾਂਸ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਮਰਿੰਦਰ ਸਿੰਘ ਸਰਾਂ ਹਾਂਜੀ, ਇਹ ਸਾਡੇ ਨਾਲ ਟਾਰਨੈਟ ਤੋਂ ਜੁੜਦੇ ਨੇ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ, ਟਾਰਨੈਟ ਵਾਲਿਓ। ਪਰ ਪੰਜਾਬ ਹੀ ਆ ਟਾਰਨੈਟ ਤਾਂ, ਟਾਰਨੈਟ ਮੈਲਟਨ ਗੇੜਾ ਕੱਢਿਆ ਸੀ ਅਸੀਂ, ਅਤੇ ਵਾਕਿਆ ਹੀ ਪੰਜਾਬ ਲੱਗਦਾ, ਪੰਜਾਬ ਹੀ ਬਣਾਇਆ ਹੋਇਆ। ਪਰ ਵਧੀਆ ਰੱਖਿਓ ਤੁਸੀਂ। ਜਸਵੰਤ ਰਾਏ ਮੈਲਬਨ ਤੋਂ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਸਵਾਗਤ ਜੀ ਆਪ ਸਭ ਦਾ। ਸੋ ਪਿਆਰਿਓ, ਕੁਛ ਤਸਵੀਰਾਂ ਅਮਰੀਕ ਭਾਅ ਜੀ ਵੀ ਸਾਂਝੀਆਂ ਕਰ ਰਹੇ, ਹੁਣ ਮੈਨੂੰ ਪਤਾ ਨਹੀਂ ਕਿਹੜੀਆਂ ਤਸਵੀਰਾਂ ਨੇ। ਖੈਰ, ਬਹੁਤ ਕੁਛ ਵਾਪਰ ਰਿਹਾ ਦੁਨੀਆ ਦੇ ਵਿੱਚ, ਅਦਲ ਬਦਲ ਚੱਲ ਰਿਹਾ, ਚਾਈਨਾ ਨਾਲ ਬੜਾ ਬਖੇੜਾ ਚੱਲ ਰਿਹਾ, ਇੰਡੀਆ ਨਾਲ ਚੱਲ ਰਿਹਾ, ਅਮਰੀਕਾ ਦੇ ਵਿੱਚ ਬੜਾ ਕੁਛ ਹੋ ਰਿਹਾ, ਅਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਸਾਡੇ ਨਾਲ ਪਰਮਜੀਤ ਸਿੰਘ ਜੀ ਰੂਪਰਾ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਇਹਨਾਂ ਸਭ ਦਾ, ਅਤੇ ਜਿਹੜੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਸੋ ਮੈਂ ਅਮਰੀਕ ਭਾਅ ਜੀ ਨੂੰ ਆਵਾਜ਼ ਮਾਰਾਂ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ, ਅਤੇ ਆਪਾਂ ਗੱਲਬਾਤ ਸ਼ੁਰੂ ਕਰੀਏ। ਸੋ ਅਮਰੀਕ ਭਾਅ ਜੀ, ਜਿੱਥੇ ਵੀ ਤੁਸੀਂ ਆਵਾਜ਼ ਮੇਰੀ ਸੁਣਦੇ ਹੋ, ਛੇਤੀ ਤੋਂ ਛੇਤੀ ਸਟੂਡੀਓ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ, ਅਤੇ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਚਲੋ ਆ ਗਏ ਅਮਰੀਕ ਭਾਅ ਜੀ, ਅਤੇ ਲਓ ਜੀ, ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ, ਗੁੱਡ ਮੋਰਨਿੰਗ, ਕਿਆ ਬਾਤ ਹੈ।
ਗੁੱਡ ਮੋਰਨਿੰਗ ਅਮਦੀਪ, ਗੁੱਡ ਮੋਰਨਿੰਗ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਤੇ ਸਤਿ ਸ਼੍ਰੀ ਅਕਾਲ, ਆਦਾਬ, ਤੇ ਨੀ ਹੋ,
ਨੀ ਹੋ,
ਠੀਕ ਹੈ, ਨੀ ਹੋ, ਤੇ ਸਾਡੇ ਨੀ ਹੋ ਵਾਲੇ ਛੋਟੇ ਬ੍ਰਦਰ ਜਿਹੜੇ ਸਾਡੇ ਮੇਰੇ ਜੋੜਵੇਂ ਭਰਾ ਵੀ ਆ, ਤੇ ਇੱਕ ਸੈਕਿੰਡ ਦਾ ਸਵਾਵਾਂ ਹਿੱਸਾ ਛੋਟੇ ਆ, ਉਹ ਅੱਜ ਉਹਨਾਂ ਨੇ ਆਉਣਾ ਸੀ, ਮੈਨੂੰ ਬੜੇ ਬੜਾ ਚਾਅ ਸੀ ਵੀ ਸਰ ਮੁਹੱਬਤ ਜੀ ਆਉਣਗੇ ਤੇ ਆਪਾਂ ਦਿਲ ਦੀਆਂ ਗੱਲਾਂ ਕਰਾਂਗੇ। ਵੈਸੇ ਸਰ ਮੁਹੱਬਤ ਜੀ ਅਜਿਹੀ ਸ਼ਖਸੀਅਤ ਹੈ ਮੇਰੇ ਲਈ, ਮੇਰੇ ਛੋਟੇ ਭਰਾ ਆ, ਉਹਨਾਂ ਨੂੰ ਕਦੇ ਮੈਂ ਫੋਨ ਨਹੀਂ ਕੀਤਾ,
ਅੱਛਾ
ਕਦੇ ਅਸੀਂ ਉਹਨਾਂ ਦੇ ਗੱਲਬਾਤ ਬਹੁਤੀ ਨਹੀਂ ਕੀਤੀ। ਤੇ ਜਦੋਂ ਵੀ ਕਦੇ ਟੂਰ ਤੇ ਜਾਈਦਾ ਆ ਤੇ ਜਾਂ ਕਿਸੇ ਹੋਰ ਫੰਕਸ਼ਨ ਦੇ ਵਿੱਚ ਜਾਈਦਾ ਆ, ਫਿਰ ਅਸੀਂ ਬਹੁਤ ਇੰਜੋਏ ਕਰਦੇ ਹਾਂ। ਜਿੱਦਾਂ ਅਸੀਂ ਪਾਕਿਸਤਾਨ ਗਏ ਸੀ, ਉੱਥੇ ਵੀ ਸਾਡੇ ਨਾਲ ਸੀ, ਐਡਲੇਡ ਵੀ ਸਾਡੇ ਨਾਲ ਸੀ, ਤੇ ਉਹ ਜਿਸ ਵੇਲੇ ਕਾਰ ਦੇ ਵਿੱਚ ਕਨਵਰਸੇਸ਼ਨ ਹੁੰਦੀ ਹੈ ਨਾ, ਉਹ ਕਨਵਰਸੇਸ਼ਨ ਅਦਭੁਤ ਤਰੀਕੇ ਦੀ ਹੁੰਦੀ ਆ, ਬੜਾ ਉਹਦੇ ਵਿੱਚ ਮਜ਼ਾ ਬਹੁਤ ਆਉਂਦਾ। ਤੇ ਸਰ ਮੁਹੱਬਤ ਜੀ, ਅਸੀਂ ਦੋਨੋਂ ਸੇਮ ਪੜ੍ਹਾਈ ਅਸੀਂ ਕੀਤੀ, ਉਹ ਆ ਐਮ
ਅੱਛਾ
ਬੀ ਏ ਉਹ ਵੀ ਹੈ, ਪਰ ਉਹ ਐਕਚੁਅਲ ਐਮ ਬੀ ਏ ਜਿਹੜੇ ਕਿ ਬਿਜ਼ਨਸ ਚਲਾਉਂਦੇ ਆ, ਤੇ ਅਸੀਂ ਐਮ ਬੀ ਏ ਕਰਕੇ ਪੜ੍ਹਾਉਂਦੇ ਹਾਂ। ਜੇ ਮੈਂ ਸੋਚਿਆ ਕੈਫੇ ਦੀ ਦੁਕਾਨ ਖੋਲ੍ਹ ਲਈਏ, ਮੈਂ ਕੈਫੇ ਦੀ ਦੁਕਾਨ ਖੋਲ੍ਹ ਲਵਾਂ, ਤਾਂ ਮੈਨੂੰ ਉਮੀਦ ਨਹੀਂ ਹੈ ਸ਼ਾਮ ਤੱਕ ਇੱਕ ਅੱਧਾ ਕੱਪ ਵੀ ਮੇਰਾ ਵਿਕ ਜਾਊਗਾ। ਅਸੀਂ ਥਿਊਰੀ ਦੱਸ ਸਕਦੇ ਹਾਂ, ਪ੍ਰੈਕਟੀਕਲ ਸਾਨੂੰ ਪਤਾ ਨਹੀਂ ਹੈ। ਸਰ ਮੁਹੱਬਤ ਨਾਲ ਇੱਕ ਬਹੁਤ ਵਧੀਆ ਇੱਕ ਹੋਰ ਗੱਲ ਹੋਈ। ਮੈਂ ਕਿਹਾ, ਸਰ ਮੁਹੱਬਤ ਜੀ, ਮੈਂ ਪਤਾ ਕਿੱਥੋਂ ਪੜ੍ਹਿਆ ਹਾਂ, SGS ਖਾਲਸਾ ਕਾਲਜ ਮਾਲਪੁਰ ਤੋਂ ਪੜ੍ਹਿਆ, ਬੜਾ ਰਿਨਾਉਂਡ ਕਾਲਜ ਆ ਉਹ ਜਿੱਥੋਂ
ਅੱਛਾ
ਮੈਂ ਪੜ੍ਹਿਆ। ਉਹ ਕਹਿੰਦੇ ਤੁਸੀਂ ਉੱਥੋਂ ਪੜ੍ਹਿਆ, ਉੱਥੇ ਮੇਰੇ ਡੈਡੀ ਪ੍ਰਿੰਸੀਪਲ ਸੀਗੇ। ਮੈਂ ਕਿਹਾ ਕਰ ਲਓ ਗੱਲ ਇਹਨਾਂ ਨੂੰ ਵੀ, ਹਰੇਕ
ਚਲੋ
ਪਾਸੇ ਘੇਰਨ ਦੀ ਕਪੈਸਿਟੀ ਉਹ ਰੱਖਦੇ ਆ।
ਜਿੱਥੋਂ
ਚਲੋ
ਤੁਸੀਂ
ਬਾਕੀ ਆ
ਜਿੱਥੋਂ
ਅੱਜ
ਜਿੱਥੋਂ
ਆਏ।
ਤੁਸੀਂ ਜਿੱਥੋਂ ਤੁਸੀਂ ਪੜ੍ਹੇ ਹੋ ਉੱਥੇ ਸਾਡਾ ਮੇਰਾ ਪਿਤਾ ਜੀ ਕਹਿੰਦੇ ਉੱਥੇ ਪ੍ਰਿੰਸੀਪਲ ਹੁੰਦਾ ਸੀ।
ਸੱਚੀ ਗੱਲ ਆ, ਉੱਥੇ ਪ੍ਰਿੰਸੀਪਲ ਹੁੰਦੇ ਸੀ ਡਾਕਟਰ ਰੰਧਾਵਾ ਜੀ, ਤੇ ਉਹ ਬੜੇ ਕਾਮਯਾਬ ਪ੍ਰਿੰਸੀਪਲ ਰਹੇ ਆ SGS ਖਾਲਸਾ ਕਾਲਜ ਮਾਲਪੁਰ ਦੇ, ਤੇ ਬੜੀ ਖੁਸ਼ੀ ਹੁੰਦੀ ਆ ਸਰ
ਉਹ ਮੈਨੂੰ
ਮੁਹੱਬਤ।
ਮੈਨੂੰ ਇਹ ਦੱਸਿਓ, ਵੈਜੀਟੇਰੀਅਨ ਪ੍ਰਿੰਸੀਪਲ ਸੀ ਜਾਂ ਨਾਨ ਵੈਜੀਟੇਰੀਅਨ ਪ੍ਰਿੰਸੀਪਲ ਸੀਗੇ?
ਹੁਣ ਮੈਂ ਅਮਨਦੀਪ ਕਦੇ ਉਹਨਾਂ ਦੇ ਨਾਲ ਟੇਬਲ ਤਾਂ ਸਾਂਝਾ ਕੀਤਾ ਨਹੀਂ ਹੈ,
ਨਹੀਂ
ਇਕੱਠੇ
ਨਹੀਂ
ਕਦੇ
ਨਹੀਂ
ਬੈਠੇ ਨਹੀਂ ਹੈ।
ਉਹ ਨਹੀਂ, ਮੈਂ ਉਸ ਨਾਨ ਵੈਜ ਦੀ ਨਹੀਂ ਗੱਲ ਕਰ ਰਿਹਾ, ਵੈਜ ਦੀ ਮੈਂ ਗੱਲ ਕਰ ਰਿਹਾ ਕਿ ਉਹ ਸਕੂਲ 'ਚ ਕਾਲਜ 'ਚ ਮੁਰਗਾ ਬਣਾਉਂਦੇ ਹੁੰਦੇ ਸੀ ਬੱਚਿਆਂ ਨੂੰ।
ਨਹੀਂ, ਕਾਲਜ ਦਾ ਮੁਰਗਾ ਵੈਸੇ ਨਹੀਂ ਬਣਦਾ ਮੰਦੀ, ਕਾਲਜ ਤਾਂ ਸਿਵਲਾਈਜ਼ਡ ਹੁੰਦਾ ਬਹੁਤ ਜ਼ਿਆਦਾ, ਫਿਰ ਟੋਪੀ ਨਹੀਂ ਸੈੱਟ ਆ ਰਹੀ।
ਟੋਪੀ ਰਹਿਣ ਦਿਓ, ਫਿਰ ਜ਼ਰੂਰ ਪੰਗਾ ਲੈਣਾ।
ਲੱਗੇ ਤਾਂ ਹੁਣ ਰਹਿਣ
ਆ ਤਾਂ ਤੁਸੀਂ
ਦਿੰਦੇ, ਸਹੀ
ਦੇਵਾਨੰਦ
ਗੱਲ
ਵਰਗੀ, ਦੇਵਾਨੰਦ ਵਰਗੀ ਕਾਲੀ ਟੇਢੀ ਟੋਪੀ।
ਜਿਹਦੇ ਤੁਹਾਡੇ ਨਾਲ ਪਹਿਲੀ ਵਾਰ ਗੱਲ ਕੀਤੀ ਉਸ ਵੇਲੇ ਤਾਂ ਠੀਕ ਹੀ ਸੀ, ਹੁਣ ਤਾਂ ਨਹੀਂ। ਚਲੋ ਲਾਈ ਰੱਖਦੇ ਹਾਂ।
ਚਲੋ ਲਾਈ ਰੱਖੋ, ਕੋਈ ਚੱਕਰ ਨਹੀਂ, ਤੇ ਵਧੀਆ ਲੱਗਦੀ ਆ। ਤੇ ਉਹ ਚਲੋ, ਲਿਸ਼ਕਾਰਾ ਬੰਦ ਕਰਨ ਨੂੰ ਤੁਸੀਂ ਟੋਪੀ ਲਈ ਆ। ਵੈਸੇ ਮੈਂ ਸੁਣਿਆ ਤੁਹਾਡੇ ਕਹਿੰਦੇ ਬਾਲ ਵੀ ਕਟਾਉਣ ਵਾਲੇ ਹੋਏ ਹੋ ਆ, ਤਾਂ ਕਰਕੇ ਬਾਲ ਬਹੁਤ ਜ਼ਿਆਦਾ ਹੀ ਵੱਧ ਗਏ ਆ, ਤੇ ਤਾਂ ਕਰਕੇ
ਜੇ
ਟੋਪੀ।
ਜੇ ਟੀਚਰ ਕੋਈ ਹੋਵੇ ਨਾ ਕਿਸੇ ਹੋਰ ਪਾਸੇ ਕਰਿਆ ਕਰੋ, ਟੀਚਰਾਂ ਵੀ ਤੁਸੀਂ ਇਦਾਂ ਨਹੀਂ ਕਰਦੇ ਜਿਹਦਾ ਕੋਈ ਬੇਸ ਨਹੀਂ ਹੁੰਦਾ। ਚਲੋ ਮੰਨ ਲੈਂਦੇ ਤੁਹਾਡੀ ਗੱਲ, ਥੋੜੇ ਬਹੁਤੇ ਬਾਲ ਜਿਹੜੇ ਉਹ ਟ੍ਰਿਮ ਕਰਾਉਣੇ ਪੈਂਦੇ ਆ, ਉਹਨਾਂ ਨੂੰ ਸੈਟਿੰਗ ਕਰਾਉਣੀ ਪੈਂਦੀ ਆ, ਤੇ ਉਹ ਕਰਾਉਣ ਵਾਲੇ ਹੋਵੇ, ਪਰ ਇਹ
ਇਹ
ਗੱਲ
ਦੇਖੋ,
ਠੀਕ ਹੈ।
ਇਹ ਟੀਚਰ ਮੈਂ ਨਹੀਂ ਕਰ ਰਿਹਾ, ਇਹ ਮੈਂ ਦਿਲ ਵਾਲੀ ਗੱਲਾਂ ਸਮਝ ਰਿਹਾ। ਉੱਧਰ ਪਰਮਜੀਤ ਸਿੰਘ ਹੁਣੀ ਕਹਿ ਰਿਹਾ ਕਿ ਅਮਰੀਕ ਭਾਜੀ ਕਹਿੰਦੇ ਕਮਰੇ ਦੇ ਅੰਦਰ ਹੈਟ ਕਿਉਂ ਪਾਈ ਬੈਠੇ ਆ, ਕਮਰੇ ਅੰਦਰ ਨਾ ਤਾਂ ਮੀਂਹ ਪੈਣਾ ਤੇ ਨਾ ਹੀ ਧੁੱਪ ਹੋਣੀ, ਕੀ ਕਾਰਨ ਹੈ? ਉਹ ਕਾਰਨ ਮੈਂ ਦੇਖੋ, ਉੱਧਰ ਉੱਧਰ ਮੈਸੇਜ ਪਾਇਆ ਤੇ ਉੱਧਰ ਮੈਂ ਦੱਸਤਾ ਵੀ ਭਾਜੀ ਦੇ ਹੋਏ ਹੋਏ ਬਾਲ ਕਟਾਉਣ ਵਾਲੇ, ਹੈ ਨਾ, ਤਾਂ
ਕਿਆ ਬੜੇ ਹੋਏ, ਸਾਂਭੇ ਨਹੀਂ
ਜ਼ਿਆਦਾ
ਜਾਂਦੇ,
ਸਾਂਭੇ ਨਹੀਂ ਜਾਂਦੇ,
ਕੰਘੀ ਵੀ ਰੱਖੀ ਕੋਲ, ਕੰਘੀ ਵੀ ਰੱਖੀ
ਕੰਘੀ
ਹੋਆ
ਵੀ ਰੱਖੀ ਹੋਆ।
ਤੇ ਪੈਂਦ ਬਾਹ ਵੀ ਲਈਏ, ਪਰ ਚਲੋ ਇਹਨਾਂ ਦੀ ਮਰਜ਼ੀ ਆ। ਤੇ ਅਮਨਦੀਪ, ਹੁਣ ਸਿਟੀ ਦਾ ਮੌਸਮ ਦੱਸ ਦਈਏ।
ਆ ਦੱਸਣਾ ਪੈਣਾ, ਨਹੀਂ ਹੁਣ ਰਜਾਈ ਚੋਂ ਦੱਸਣਾ ਹੈ ਜਾਂ ਬਾਹਰ ਗਏ ਸੀਗੇ ਕਿਤੇ?
ਨਹੀਂ, ਅੱਜ ਬਿਲਕੁਲ ਠੀਕ ਮੌਸਮ ਦੱਸਣਾ, ਅੱਗੇ ਵੀ ਠੀਕ ਹੈ ਦੱਸੀ ਤਾਂ, ਪਰ ਉਦਣ ਥੋੜੀ ਜਿਹੀ ਚਤਰਾਈ ਕਰ ਗਿਆ ਫੜੀ ਗਈ, ਤਾਂ ਉਹ ਮੌਸਮ ਜਿਹੜਾ ਅੱਜ ਦਾ ਨਾ, ਉਹ ਉਦਾਂ ਦਾ ਹੀ ਹੈ ਜਿੱਦਾਂ ਦਾ ਮੈਂ ਪਿਛਲੇ ਹਫ਼ਤੇ ਦੱਸਿਆ ਸੀ।
ਅੱਛਾ
ਧੁੱਪ ਖਿੜੀ ਹੋਈ ਆ, ਹਵਾ ਦੇ ਵਿੱਚ ਰੁਮਕ ਦੀ ਠੰਡ ਆ, ਤੇਜ਼
ਅੱਛਾ
ਥੋੜੀ ਹਵਾ ਚੱਲ ਰਹੀ ਆ, ਤੇ ਉਹਦੇ ਨਾਲ ਸੂਰਜ ਵੀ ਨਿਕਲਿਆ ਹੋਇਆ, ਦੂਜੇ ਪਾਸੇ
ਆ ਦੇਖੋ,
ਆਫਤਾਬ ਤੇ ਮਹਤਾਬ
ਨਹੀਂ ਆ ਆ
ਦੋਨਾਂ ਦਾ ਜਿਹੜਾ ਸੰਗਮ।
ਆ ਹੁਣ ਸਬੂਤ ਭੇਜਿਆ ਭਾਜੀ ਨੇ, ਕਹਿੰਦੇ ਆ ਦੱਸ ਦਿਓ ਵੀ ਮੈਂ ਬਾਹਰ ਕੇ ਫੋਟੋ ਫੁੱਟ ਸੱਚੀ 7 ਵਜੇ ਕਿੰਨੇ ਕੁ ਮਿੰਟ ਦੀ ਆ ਇਹ, ਤੇ ਵਾਕਈ ਇਹ ਸੂਰਜ ਦੀ ਫੋਟੋ ਆ ਤੁਹਾਡੇ ਉਹ ਪਾਰਕ ਵਾਲੀ ਜਿਹੜੀ?
ਸੂਰਜ ਦੀ ਫੋਟੋ, ਅਮਨਦੀਪ, ਅਸਮਾਨ ਦੇ ਵਿੱਚ ਸੂਰਜ ਚਮਕ ਰਿਹਾ, ਤੇ ਇਹਦੇ ਆਪੋਜ਼ਿਟ ਦੂਜੀ ਫੋਟੋ ਦਿਖਾਓ,
ਆ ਵਾਲੀ
ਆਪਣਾ ਜਿਹੜਾ ਚੰਦ ਵੀ ਆ ਉਹ ਵੀ ਇਸ ਵੇਲੇ ਦਿਖਾਈ ਦੇ ਰਿਹਾ ਫੁੱਲ, ਚੌਦਵੀਂ ਕਾ ਚਾਂਦ ਹੋ ਜਾ ਆਫਤਾਬ ਹੋ, ਦੋਨੋਂ ਇਕੱਠੇ ਹੋਏ ਹੋ ਆ, ਤੇ ਉਹ ਵੀ ਫੋਟੋ ਇੱਥੋਂ ਦਿਖਾਈ ਤੁਹਾਨੂੰ ਦੇ ਰਹੀ ਆ। ਤੇ ਅੱਜ ਮੌਸਮ ਬੜਾ ਸ਼ਾਨਦਾਰ ਆ, ਠੰਡ ਠੰਡ ਥੋੜੀ ਥੋੜੀ ਲੱਗਦੀ ਸੀ, ਹਵਾ ਤੇਜ਼ ਥੋੜੀ ਜਿਹੀ ਵਗ ਰਹੀ ਸੀ,
ਅੱਛਾ
ਪਰ ਨਜ਼ਾਰਾ ਬੜਾ ਸੀ, ਕਿੱਦਾਂ ਸਵੇਰੇ ਉੱਠ ਕੇ ਸੈਰ ਕਰਨ ਦਾ ਨਾ, ਜਿੱਦਾਂ ਆਮ ਜਾਈਦਾ ਹੀ ਆ। ਤੇ ਅੱਜ ਕੋਈ ਰਜਾਈ ਜਰਨਲਿਜ਼ਮ ਨਹੀਂ ਹੈ, ਐਕਚੁਅਲ ਜਰਨਲਿਜ਼ਮ ਆ ਜਿਹੜਾ ਕਿ ਗਰਾਊਂਡ ਰਿਐਲਿਟੀ ਤੋਂ ਕੀਤਾ ਜਾ ਰਿਹਾ ਹੈ,
ਇਹ ਤਾਂ ਹੁਣ ਫੋਟੋ,
ਹੋਇਆ ਆ।
ਇਹ ਤਾਂ ਫੋਟੋ ਤੁਸੀਂ ਮਤਲਬ ਭਾਬੀ ਜੀ ਨੂੰ ਵੀ ਕਹਿ ਸਕਦੇ ਹੋ, ਖਿੱਚ ਕੇ ਭੇਜਤੀ ਹੋਣੀ ਉਹਨਾਂ ਨੇ। ਅਗਲੀ ਵਾਰੀ ਵੀਡੀਓ ਵੀਡੀਓ ਪਾਇਓ, ਵਿੱਚ ਆਪ ਵੀ ਥੋੜੇ ਜਿਹੇ ਆਇਓ, ਫੇਰ
ਜੀ ਤੁਹਾਡੀ ਗੱਲ ਠੀਕ ਆ, ਆਪ ਥੋੜਾ ਜਿਹਾ ਆਉਣਾ ਚਾਹੀਦਾ, ਬਹੁਤਾ ਨਹੀਂ ਹੈ। ਵੀਡੀਓ ਅਗਲੀ ਵਾਰ ਜ਼ਰੂਰ ਪਾਵਾਂਗੇ ਤੇ ਦੇਖਦੇ ਹਾਂ ਕਿ ਅਗਲੇ ਹਫ਼ਤੇ ਕਿੱਦਾਂ ਦਾ ਮੌਸਮ ਜਿਹੜਾ ਹੁੰਦਾ ਆ। ਤੇ ਅਮਦੀਪ
ਭਾਜੀ,
ਅੱਜ
ਇੱਕ ਇੱਕ ਫੋਟੋ ਆ ਵੀ ਤੁਸੀਂ ਮੇਰੇ ਨਾਲ ਸ਼ੇਅਰ ਕੀਤੀ ਸੀ, ਇਹਦੇ ਬਾਰੇ ਵੀ ਥੋੜਾ ਦੱਸੋ ਸਾਨੂੰ ਜੇਕਰ।
ਇਹ ਮੇਰਾ ਗ੍ਰੈਂਡ ਸਨ ਆ ਅਮਨਦੀਪ,
ਦੋਤਾ ਦੋਤਾ
ਇਹ ਇਹਦਾ ਬਰਥਡੇ, ਦੋਤਾ ਇਹਦਾ ਬਰਥਡੇ 2 ਦਿਨਾਂ ਨੂੰ ਆ, ਬੁੱਧਵਾਰ ਨੂੰ ਆ, 9 ਸਾਲ ਦਾ ਹੋ ਜਾਣਾ। ਤੇ ਇਹਨੂੰ
ਅੱਛਾ
ਸੌਕਰ ਦਾ ਬੜਾ ਚਾਅ ਆ, ਸੌਕਰ ਖੇਡਣ ਦਾ, ਤੇ
ਅੱਛਾ
ਟੀਮ ਦੇ ਵਿੱਚ ਵੀ ਖੇਡਦਾ ਆ, ਤਾਂ ਮੈਂ ਸ਼ੇਅਰ ਕੀਤੀ ਸੀ। ਇਹ
ਅੱਛਾ ਮੈਂ
ਇਹਦਾ ਨਾਂ
ਤੁਹਾਨੂੰ,
ਸੈਮ
ਮੈਨੂੰ
ਸੰਦੀਪ
ਸੌਕਰ
ਤਨਵੀਰ।
ਤੋਂ ਚੇਤਾ ਆ ਗਿਆ ਭਾਜੀ, ਮੈਂ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਲਾਂ। ਆਪਣਾ ਮੈਨੂੰ
ਹਾਂਜੀ
ਯਾਦ ਆ ਗਿਆ, ਮੈਂ ਵੀ ਫੁੱਟਬਾਲ ਬੜਾ ਖੇਡਦਾ ਹੁੰਦਾ ਸੀ, ਮੇਰੇ ਫਾਦਰ ਸਾਹਿਬ ਵੀ ਕੋਚ ਵੀ ਰਹੇ ਆ, ਪੰਜਾਬ ਦੇ ਪਲੇਅਰ ਵੀ ਰਹੇ ਆ, ਸੋ ਮੈਂ ਵੀ ਖੇਡਦਾ ਹੁੰਦਾ ਸੀ। ਅਤੇ ਜਦੋਂ ਨਾ ਅਸੀਂ ਆਸਟ੍ਰੇਲੀਆ ਆਏ 87 'ਚ, ਅਤੇ ਸਾਨੂੰ ਕਰਨਾਲਾ ਹਾਈ ਸਕੂਲ ਦੇ ਵਿੱਚ ਨਾ ਅਸੀਂ ਦਾਖਲਾ ਲਿਆ, ਅਤੇ ਅਸੀਂ ਸਿਰਫ ਮਤਲਬ ਪਹਿਲੇ ਪੰਜਾਬੀ ਜਾਂ ਕਹਿ ਲਓ ਕਿ ਬਲੈਕ ਸਟੂਡੈਂਟ ਸੀਗੇ ਉੱਤੇ, ਸਾਰੇ ਗੋਰਿਆਂ ਦਾ ਇਲਾਕਾ ਸੀਗਾ, ਅਤੇ ਸਾਨੂੰ ਬੜਾ ਡਰ ਜਿਹਾ ਲੱਗੇ ਹੈ ਨਾ, ਪਰ ਉਹ ਸਾਨੂੰ ਬੜਾ ਪਿਆਰ ਕੀਤਾ ਸਾਰਿਆਂ ਨੇ, ਟੀਚਰਸ ਨੇ ਸਟੂਡੈਂਟਸ ਨੇ, ਬਹੁਤ ਮਤਲਬ ਆਨੰਦਮਈ ਸੀਗਾ। ਅਤੇ ਉਹ ਮੈਨੂੰ ਸਾਡੇ ਸਪੋਰਟਸ ਟੀਚਰ ਕਹਿੰਦਾ ਕਹਿੰਦਾ ਤੂੰ ਗੇਮ ਖੇਡੀ ਖੇਡਦਾ, ਮੈਂ ਕਿਹਾ ਫੁੱਟਬਾਲ ਹੈਂ, ਅਤੇ ਕਹਿੰਦਾ ਠੀਕ ਹੈ। ਅਤੇ ਉਹਨੇ ਕੀ ਕੀਤਾ, ਜਿਹੜੀ ਹੈੱਡ ਗਰਲ ਸੀ ਨਾ ਉਹਨੂੰ ਬੁਲਾਇਆ, ਉਹ 12ਵੀਂ ਦੀ ਹੁੰਦੀ ਸੀ ਨਾ, ਅਤੇ ਉਹਨੂੰ ਕਹਿੰਦਾ ਵੀ ਇਹਨੂੰ ਨਾ ਹੈਂ
ਕੈਪਟਨ, ਸਕੂਲ ਕੈਪਟਨ,
ਸਕੂਲ ਕੈਪਟਨ, ਉਹ ਕਹਿੰਦੇ ਇਹਨੂੰ ਸਪੋਰਟਸ ਡੇ ਆ, ਅਤੇ ਇਹਨੂੰ ਨਾ ਫੁੱਟਬਾਲ ਵਾਲੇ ਕੋਚ ਦੇ ਕੋਲ ਛੱਡਿਆ, ਉੱਥੇ ਗੇਮ ਚੱਲਦੀ ਆ ਵੀ ਉੱਥੇ ਇਹਨੂੰ ਜਾ ਗਰਾਊਂਡ 'ਚ। ਅਸੀਂ ਜੀ ਤੁਰ ਪਏ ਦੋਨੇ ਜਣੇ, ਅਤੇ ਉਹ ਮੋਹਰੇ ਮੋਹਰੇ ਮੈਂ ਪਿੱਛੇ ਪਿੱਛੇ, ਅਤੇ ਪਹਿਲਾਂ ਕੋਈ ਅਥਲੈਟਿਕਸ ਵਗੈਰਾ ਚੱਲਦੀ ਸੀ ਉੱਥੋਂ ਲੰਘ ਗਏ, ਉਹ ਤੋਂ ਬਾਅਦ ਫੁੱਟਬਾਲ ਐਕਚੁਅਲੀ ਚੱਲ ਰਿਹਾ ਸੀ ਸੌਕਰ, ਉੱਥੋਂ ਵੀ ਲੰਘ ਗਏ, ਅਤੇ ਮੈਂ ਕਿਹਾ ਸ਼ਾਇਦ ਗਾਂਹ ਕਿਤੇ ਹੋਰ ਚੱਲਦਾ ਹੋਊਗਾ। ਅਤੇ ਉੱਥੇ ਜਦ ਗਏ ਗਾਂਹ, ਅਤੇ ਉੱਥੇ ਨਾ ਠਾ ਠਾ ਆਪਸ ਦੇ ਵਿੱਚ ਵੱਜਣ, ਅਤੇ ਉਹ ਕਹਿੰਦੇ ਲਓ ਜੀ ਆਹ ਆ ਗਏ ਜੀ, ਹੁਣ ਆ ਫੁੱਟਬਾਲ ਆ ਜਾਓ। ਮੈਂ ਕਿਹਾ ਇਹ ਫੁੱਟਬਾਲ ਤਾਂ ਬਿੰਗਾ ਆ, ਫੁੱਟਬਾਲ ਤਾਂ ਉਹਨੂੰ ਕਹਿੰਦੇ ਆ। ਕਹਿੰਦੇ ਨਹੀਂ ਨਹੀਂ ਫੁੱਟਬਾਲ ਇਹਨੂੰ ਹੀ ਕਹਿੰਦੇ ਬਿੰਗੇ ਵਾਲੇ ਨੂੰ। ਉਹਨੇ ਟਾ ਟਾ ਵੱਜਣ ਆਪਸ ਦੇ ਵਿੱਚ, ਉਹ ਸੀ ਰਗਬੀ ਯੂਨੀਅਨ ਹੈ ਨਾ। ਮੈਂ ਕਿਹਾ ਮੇਰੇ ਤਾਂ ਟੁੱਟ ਜਾਣੇ ਹੱਡ, ਅਤੇ ਮੈਂ ਉਹ
ਫੁੱਟੀ ਫੁੱਟੀ
ਫੁੱਟੀ ਉਹ ਉਹਨੂੰ ਫੁੱਟ ਆਸਟ੍ਰੇਲੀਆ ਦੇ ਵਿੱਚ ਫੁੱਟਬਾਲ ਕਹਿੰਦੇ ਆ, ਜਿਹੜਾ ਬਿੰਗਾ ਫੁੱਟਬਾਲ ਹੈ ਉਹਨੂੰ, ਅਤੇ ਇਹਨੂੰ ਕਹਿੰਦੇ ਆ ਸੌਕਰ।
ਜਿਹੜੀ ਦੇਖ ਕੇ ਪਤਾ ਨਹੀਂ ਲੱਗਦਾ ਕਿੱਧਰ ਨੂੰ ਚੱਲ ਜਾਣਾ,
ਉਹ
ਉਹਦਾ ਸੁਭਾਅ ਕੀ ਹੈ,
ਮੈਂ ਕਿਹਾ ਨਾਟ ਦਿਸ
ਉਹਦਾ
ਫੁੱਟਬਾਲ,
ਬਿਹੇਵੀਅਰ ਕੀ ਹੈ ਗਰਾਊਂਡ ਤੇ, ਜਿਹੜੇ ਲੈਂਡ ਕਰਦਾ ਕੋਈ ਬਿਹੇਵੀਅਰ ਨਹੀਂ ਪਤਾ,
ਹਾਂ
ਫਿਰ ਸਿੱਧੇ ਜਾਣਾ ਤੁਹਾਡੇ ਹਿੱਕ ਚ ਵੱਜਣਾ ਜਾਂ ਸਾਈਡ ਤੇ ਜਾਣਾ, ਕਿਤੇ ਜਾਣਾ, ਉਹ ਤਿਰਛਾ ਜਿਹਾ ਹੁੰਦਾ ਜਿਹਨੂੰ ਫੁੱਟੀ ਕਹਿੰਦੇ ਆ,
ਫੁੱਟੀ
ਉਹ
ਕਹਿੰਦੇ।
ਬੜਾ ਪਾਪੂਲਰ ਆ ਸਾਡੇ ਇੱਥੇ ਸਕੂਲਾਂ 'ਚ।
ਤੇ ਇਹ ਨਾ ਮਤਲਬ ਜਦੋਂ ਉਹ, ਮੈਂ ਕਿਹਾ ਇਹ ਫੁੱਟਬਾਲ ਨਹੀਂ ਹੈਗਾ, ਉਹ ਫੁੱਟਬਾਲ ਹੈ, ਕਹਿੰਦੀ ਨੋ ਦੈਟ ਸੌਕਰ, ਮੈਂ ਕਿਹਾ ਮੈਂ ਉਹੀ ਖੇਡਣਾ, ਕਹਿੰਦੀ ਯੂ ਸੈਡ ਫੁੱਟਬਾਲ, ਦਿਸ ਇਜ਼ ਫੁੱਟਬਾਲ, ਮੈਂ ਕਿਹਾ ਮੈਨੂੰ ਪਤਾ ਨਹੀਂ ਸੀਗਾ, ਅਤੇ ਮੈਂ ਫਿਰ ਉਹ ਫੁੱਟਬਾਲ ਸੌਕਰ ਕਿਹਾ, ਮੈਨੂੰ ਉਦੋਂ ਪਤਾ ਲੱਗਾ ਵੀ ਇੱਥੇ ਇਹਨੂੰ ਡਿਫਰੈਂਸ਼ੀਏਟ ਕਰਦੇ 8ਵੀਂ ਦੇ ਵਿੱਚ ਆ ਕੇ। ਖੈਰ ਮੁਬਾਰਕਾਂ ਦੋਤਰੇ ਨੂੰ, ਅਤੇ ਸੌਕਰ ਦੇ ਵਿੱਚ ਬੜਾ ਅਪਰਚੁਨਿਟੀ ਅੱਜ ਕੱਲ੍ਹ, ਅਤੇ ਕਈ ਕਲੱਬਸ ਨੇ, ਲੀਗਸ ਚੱਲ ਰਹੀਆਂ ਨੇ, ਅਤੇ ਮੈਨੂੰ ਲੱਗਦਾ ਹੈ ਕਿ ਹੀ ਵਿਲ ਮੇਕ ਇਟ। ਸੋ ਭਾਜੀ ਅੱਗੇ ਵੱਧਦੇ ਹਾਂ, ਅਤੇ ਕੁਛ ਆਪਾਂ ਜਿਹੜੇ ਟੌਪਿਕਸ ਨੇ ਨਾ ਉਹ ਛੇੜਨੇ ਨੇ, ਪਰ ਉਹਨਾਂ ਤੋਂ ਪਹਿਲਾਂ ਨਾਲ ਦੀ ਨਾਲ ਆਪਾਂ ਮੈਸੇਜ ਵੀ ਲੈਣੇ ਆ। ਪਰਮਜੀਤ ਸਿੰਘ ਕਹਿੰਦੇ ਵਾਲ ਵਾਹੁਣੇ ਤਾਂ ਅਮਰੀਕ ਜੀ ਦਾ ਸੁਪਨਾ ਹੀ ਰਹਿ ਜਾਣਾ ਹੁਣ।
ਨਹੀਂ ਬੜੇ ਵਾਲ ਵਾਹੇ ਅਮਨਦੀਪ, ਅਸੀਂ ਵਾਲ ਤਾਂ ਕੋਈ 15-20 ਸਾਲ ਤੋਂ ਹੀ ਝੜੇ ਆ, ਪਹਿਲਾਂ 30 ਸਾਲ, 40 ਸਾਲ ਦੀ, 50 ਸਾਲ ਦੀ ਉਮਰ ਤੱਕ ਬੜੇ ਘੁੰਗਰਾਲੇ ਵਾਲ ਸੀਗੇ, ਸਹਿਜ ਵੀ ਸੀਗੇ, ਸੋਹਣੇ ਲੱਗਦੇ ਸੀ। ਤੇ ਚਲੋ ਇਹ ਤਾਂ ਸਮੇਂ ਸਮੇਂ ਸਹਿਜ ਵੀ ਰੱਖਣਾ ਪੈਂਦਾ ਨਾ, ਜਿੱਦਾਂ ਪ੍ਰਮਾਤਮਾ ਨੇ ਕਰਾਉਣਾ ਓਦਾਂ ਹੀ ਕਰਨੀ ਪੈਣੀ ਆ। ਹੁਣ ਵਾਲ ਕਿੱਥੋਂ ਲੈ ਆਈਏ, ਤਾਂ ਨਕਲੀ ਲਾ ਲਵਾਂਗੇ ਜੀ, ਜ਼ਿਆਦਾ ਹੀ ਟੋਹ ਕੱਢਣੀ ਆ।
ਨਹੀਂ ਨਹੀਂ ਉਹ ਵੀ ਲਾਵਾਂਗੇ, ਅਤੇ ਦੇਖੋ ਸਟੈਂਡ ਕਹਿੰਦੇ, ਜਿੱਦਾਂ ਪਰਮਿੰਦਰ ਜੀ ਭੱਟੀ ਕਹਿੰਦੇ ਨੇ, ਕਹਿੰਦੇ ਭਾਜੀ ਸਟੈਂਡ ਲੈ ਗਏ, ਕਹਿੰਦੇ ਅਤੇ ਉਹਨਾਂ ਨੇ ਸਟੈਂਡ ਇਹ ਲੈ ਲਿਆ ਵੀ ਨੰਗੇ ਸਿਰ ਕੈਮਰੇ ਮੂਹਰੇ ਨਹੀਂ ਆਉਣਾ।
ਨਹੀਂ ਬਿਲਕੁਲ ਗੱਲ ਠੀਕ ਹੈ ਇਹਨਾਂ ਦੀ, ਉਹ ਨੰਗੇ ਸਿਰ ਉਹਦੇ ਚੰਗਾ ਨਹੀਂ ਲੱਗਦਾ। ਵੈਸੇ ਅਸੀਂ ਪਿਛਲੇ ਹਫ਼ਤੇ ਡਿਸਕਸ ਵੀ ਕੀਤਾ ਸੀ ਕਿ ਜਿਸ ਵੇਲੇ ਵੀ ਤੁਸੀਂ ਕਿਸੇ ਕੈਮਰੇ ਮੂਹਰੇ ਜਾਣਾ, ਪਾਰਟੀ ਤੇ ਜਾਣਾ ਜਾਂ ਕਿਤੇ ਜਾਣਾ, ਸਿਆਣਿਆਂ ਦੇ ਮੂਹਰੇ ਬਹਿਣਾ ਆ ਜਾਂ ਜਿਹੜੇ ਬਹੁਤ ਜ਼ਿਆਦਾ ਗਿਆਨ ਮਈ ਲੋਕ ਹੁੰਦੇ ਉਹਨਾਂ ਦੇ ਸਾਹਮਣੇ ਬਹਿਣਾ ਆ ਤਾਂ ਉਹਨਾਂ ਦੇ ਸਾਹਮਣੇ ਉਸੇ ਸਰੂਪ ਵਿੱਚ ਬਹਿਣਾ ਚਾਹੀਦਾ, ਸਿਰ ਢੱਕ ਕੇ ਬਹਿਣਾ ਚਾਹੀਦਾ। ਉਹ ਨਿਮਰਤਾ ਹੁੰਦੀ ਆ, ਓਨੈਸਟੀ ਹੁੰਦੀ ਆ, ਤੇ ਉਹਦੇ ਵਿੱਚ ਅਗਲੇ ਦਾ ਰਿਸਪੈਕਟ ਵੀ ਹੁੰਦੀ ਆ,
ਗ੍ਰੇਸ ਹੁੰਦੀ,
ਤੇ ਇੱਦਾਂ
ਗ੍ਰੇਸ
ਕਰਨਾ ਚਾਹੀਦਾ ਜੀ। ਹਾਂਜੀ
ਗ੍ਰੇਸ ਹੁੰਦੀ ਹੈ। ਖੈਰ ਸਾਡੇ ਨਾਲ ਸੁਰਜੀਤ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬੇਨ ਤੋਂ, ਇਹਨਾਂ ਨਾਲ ਫਿਰ ਮਿਲਾਂਗੇ ਆਪਾਂ, ਤੇ ਤੁਹਾਨੂੰ ਵੀ ਕਹਿੰਦੇ ਬ੍ਰਿਸਬੇਨ ਜ਼ਰੂਰ ਲੈ ਕੇ ਆਇਓ ਅਮਰੀਕ ਭਾਜੀ ਨੂੰ। ਭਾਜੀ ਆ ਗਿਆ ਨੇਂਦਾ ਤੁਹਾਨੂੰ, ਤੇ ਲਾ ਦਿਓ ਲਾਰਾ, ਲਾ
ਕੱਲ
ਦਿਓ।
T20 ਬ੍ਰਿਸਬੇਨ ਹੀ ਹੋਇਆ ਸੀ, ਜਿੱਦਾਂ ਤੁਸੀਂ ਕਿਹਾ ਆ ਨਾ ਵੀ ਜਿਹੜਾ ਇਨਸਾਨ ਆ ਉਹ ਹਰ ਚੀਜ਼ ਨੂੰ ਸਹਿਣ ਕਰ ਸਕਦਾ। ਕੱਲ ਲਾਈਟਨਿੰਗ ਡਿਲੇ ਮੈਚ ਵਿੱਚ ਹੋਈ ਆ, T20 ਦੇ ਪੰਜਵਾਂ T20 ਇੰਟਰਨੈਸ਼ਨਲ ਹੋਇਆ, ਉਹਦੇ ਵਿੱਚ ਲਾਈਟਨਿੰਗ ਇੰਟਰੈਕਸ਼ਨ ਹੋਈ ਆ, ਉਸ ਤੋਂ ਬਾਅਦ ਰੇਨ ਵੀ ਹੋਈ ਆ, ਤੇ ਸਿਰਫ 5-6 ਓਵਰ ਹੀ ਹੋਏ ਆ ਜਿਹਦੇ ਵਿੱਚ ਭਾਰਤ ਨੇ 54 ਰਨ ਦੇ ਕਰੀਬ ਬਣਾਏ ਆ ਵਿਦਆਊਟ ਲੂਜ਼ਿੰਗ ਐਨੀ ਵਿਕਟ। ਤੇ ਭਾਰਤ ਨੇ ਇਹ ਟਰੋਫੀ ਜਿਹੜੀ ਆ ਇਹ 2-1 ਨਾਲ ਜਿੱਤ ਲਈ ਆ, ਕਿਉਂਕਿ ਪਹਿਲਾ ਮੈਚ ਵੀ ਸਪੁਰ ਦੇ ਬਾਰਿਸ਼ ਹੋਇਆ ਸੀ, ਤੇ ਦੂਜਾ ਮੈਚ ਜਿਹੜਾ ਸੀ ਉਹ ਆਸਟ੍ਰੇਲੀਆ ਨੇ ਜਿੱਤਿਆ, ਤੀਜਾ ਤੇ ਚੌਥਾ ਭਾਰਤ ਨੇ ਜਿੱਤਿਆ ਸੀ, ਪੰਜਵਾਂ ਫਿਰ ਸਪੁਰ ਦੇ ਮੀਂਹ ਹੋ ਗਿਆ। ਤਾਂ ਇਸ ਤਰ੍ਹਾਂ ਇਹ ਜਿਹੜੀ ਸੀਰੀਜ਼ ਆ 2-1 ਦੇ ਨਾਲ ਭਾਰਤ ਲੈ ਗਿਆ। ਜੇ ਬਰਾਬਰ ਵੀ ਸੀਰੀਜ਼ ਰਹਿੰਦੀ ਤਾਂ ਵੀ ਭਾਰਤ ਨੂੰ ਰਬਰ ਮਿਲਣੀ ਸੀ, ਕਿਉਂਕਿ ਉਹ ਪਹਿਲਾਂ ਉਹਨਾਂ ਦੇ ਕੋਲ ਇਹ ਟਰੋਫੀ ਹੈਗੀ ਆ।
ਠੀਕ ਠੀਕ
ਜੀ, ਇਹ ਚੰਗੀ ਗੱਲ ਆ।
ਠੀਕ ਹੈ, ਅਤੇ ਤੁਹਾਡੇ ਦੋਹਤਰੇ ਦੀਆਂ ਜਨਮ ਦਿਨ ਦੀਆਂ ਮੁਬਾਰਕਾਂ ਵੀ ਭੇਜ ਰਹੇ ਨੇ, ਅਤੇ ਸੁਰਜੀਤ ਸੰਧੂ ਵੀ ਬ੍ਰਿਸਬੇਨ ਤੋਂ ਸਾਡੇ ਨਾਲ ਹਾਜ਼ਰ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਡੇ ਨਾਲ ਗੁਰਦੇਵ ਸਿੱਧੂ ਅੰਕਲ, ਮੇਰਾ ਖਿਆਲ ਸਾਡੇ ਬਲਗਲਗੇ ਵਾਲੇ ਨੇ, ਇਹ ਵੀ ਜੁੜੇ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਸਵਾਗਤ ਹੈ ਜੀ ਆਪ ਸਭ ਦਾ, ਅਤੇ ਪ੍ਰੋਗਰਾਮ ਦੇ ਵਿੱਚ ਜੁੜੇ ਗੁਰਨੇਕ ਸਿੰਘ ਹੁਣੀ ਦਿਲਵਾ,
ਬਹੁਤ ਬਹੁਤ ਧੰਨਵਾਦ ਕਰਦਾ, ਇਹਨਾਂ ਨੇ ਵਧਾਈਆਂ ਦਿੱਤੀਆਂ, ਬਹੁਤ ਬਹੁਤ ਧੰਨਵਾਦ।
ਠੀਕ ਹੈ, ਗੁਰਨੇਕ ਸਿੰਘ ਵੀ ਸਾਡੇ ਨਾਲ ਜੁੜੇ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ। ਸੋ ਅਮਰੀਕ ਭਾਜੀ, ਅੱਜ ਆਪਾਂ ਜਿਹੜੀ ਚਲੋ ਸਹਿਜ ਦੀ ਗੱਲ ਕੀਤੀ ਹੈ, ਅਤੇ ਤੁਸੀਂ ਵੀ ਇੱਕ ਟੌਪਿਕ ਮੈਨੂੰ ਭੇਜਿਆ ਸੀਗਾ ਹਮਲਾ ਪਾਰਟੀਆਂ ਦਾ। ਹੁਣ ਇਹ ਪਾਰਟੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਤਾਂ ਪ੍ਰੋਪਰਟੀਆਂ ਦੀਆਂ ਪਾਰਟੀਆਂ ਹੁੰਦੀਆਂ ਨੇ, ਇੱਕ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ, ਇੱਕ ਪਾਰਟੀਆਂ ਪਾਰਟੀਆਂ ਹੁੰਦੀਆਂ ਨੇ, ਅਤੇ ਪੋਲੀਟੀਕਲ ਪਾਰਟੀਆਂ ਤਾਂ ਅੱਜ ਕੱਲ੍ਹ ਤਰਨ ਤਾਰਨ ਦੇ ਵਿੱਚ ਇੱਕ ਦੂਜੇ 'ਤੇ ਹਮਲੇ ਕਰ ਰਹੀਆਂ ਨੇ, ਕਾਰਾਂ ਵੀ ਜਲ ਰਹੇ ਨੇ, ਜ਼ਖਮੀ ਵੀ ਹੋਏ ਨੇ ਲੋਕ, ਮੈਂ ਸੁਣਦੇ। ਤੁਸੀਂ ਟੋਪੀ ਰਹਿਣ ਦਿਓ, ਛੇੜੋ ਨਾ ਭਾਜੀ, ਇਹਨੂੰ ਛੇੜੋ ਨਾ, ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ ਟੋਪੀ ਨੂੰ, ਤੁਸੀਂ ਵਾਰ ਵਾਰ ਟੋਪੀ ਛੇੜੀ ਯਾਰ। ਤਾਂ ਨਹੀਂ ਨਹੀਂ ਕੋਈ ਨਹੀਂ, ਸਹਿਜ ਨਹੀਂ ਆ ਰਿਹਾ ਤੁਹਾਨੂੰ। ਸੋ ਗੱਲ ਇਹ ਆ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਤਰਨ ਤਾਰਨ ਦੇ ਵਿੱਚ, ਮੈਨੂੰ ਪਤਾ ਲੱਗਾ ਕਿ ਕਿਸੇ ਉਮੀਦਵਾਰ ਦੀ ਲੜਕੀ ਦੀ ਰੇਕੀ ਵੀ ਕਰਵਾ ਰਹੇ ਨੇ ਪੁਲਿਸ ਵਾਲਿਆਂ ਤੋਂ, ਹੈ ਨਾ, ਅਤੇ ਪੁਲਿਸ ਵਾਲੇ ਆਪ ਵੀ ਵਿੱਚ ਇਨਵੋਲਵ ਹੋਏ ਪਏ ਨੇ। ਸੋ ਉੱਥੇ ਬੜਾ ਘਿਨਾਉਣਾ ਅਤੇ ਘਟੀਆ ਕੰਮ ਪੋਲੀਟੀਕਲ ਚੱਲ ਰਿਹਾ, ਸੋ ਉਹ ਵੀ ਇੱਕ ਪਾਰਟੀਆਂ ਦਾ ਮੁਜੱਸਮਾ ਆ। ਅਤੇ ਦੂਜਾ ਜਿਹੜਾ ਪ੍ਰੋਪਰਟੀ ਦੇ ਮਾਮਲੇ ਦੇ ਵਿੱਚ ਵੀ ਕਾਫੀ ਕੜਮਸ ਪੈਂਦਾ ਆ, ਤੇ ਤੁਸੀਂ ਤਿੰਨਾਂ ਪਾਰਟੀਆਂ ਚੋਂ ਕਿਹੜੀ ਪਾਰਟੀ ਦੀ ਗੱਲ ਕਰ ਰਹੇ ਹੋ, ਪਾਰਟੀ ਦਾ ਕਿਹੜਾ ਹੀ ਹਮਲਾ?
ਪਹਿਲਾ ਵਿਸ਼ਾ ਵਿਸ਼ਾ ਵੈਸੇ ਤੁਸੀਂ ਅੱਜ ਛੋਇਆ ਸੀਗਾ, ਮੈਂ ਉਹਨਾਂ ਪਾਰਟੀਆਂ ਦੀ ਗੱਲ ਕਰ ਰਿਹਾ ਜਿਹੜੀਆਂ ਸਮਾਜਿਕ ਆ ਅਤੇ ਜਿਹੜੀਆਂ ਸਾਡੇ ਸਮਾਜ ਨੂੰ ਸਾਡੇ ਸਮਾਜ ਤੇ ਹਮਲਾ ਕਰ ਰਹੀਆਂ ਆ, ਉਹਨਾਂ ਪਾਰਟੀਆਂ ਦੀ ਗੱਲ ਕਰ ਰਿਹਾ ਜਿਹੜੇ ਕਿ ਸਾਨੂੰ ਘਰ ਬੈਠਣੇ ਹੀ ਨਹੀਂ ਦਿੰਦੀਆਂ। ਹੁਣ ਤੁਸੀਂ ਕਿਤਾਬ ਪੜ੍ਹੀ ਸੀ ਆਸਟ੍ਰੇਲੀਅਨ ਹਿਸਟਰੀ ਆਫ 110 ਈਅਰਸ, 1901 ਤੋਂ ਲੈ ਕੇ 1910 ਤੱਕ ਦੀ ਹਿਸਟਰੀ ਦੀ ਉਹ ਕਿਤਾਬ ਆ ਜਿਹੜੀ ਕਿ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਆ। ਉਹਦੇ ਵਿੱਚ ਜਦੋਂ ਬੇਬੀ ਬੂਮਰਸ 1945 ਦੀ ਜੰਗ ਤੋਂ ਬਾਅਦ ਆਏ ਆ ਆਪਣੇ ਜੰਗ ਲੜ ਕੇ, ਤੇ ਆਸਟ੍ਰੇਲੀਆ ਦੀਆਂ ਜਿਹੜੀਆਂ ਔਰਤਾਂ ਸੀਆਂ ਉਹਨਾਂ ਦੇ ਹਸਬੈਂਡ, ਉਹਨਾਂ ਦੇ ਭਰਾ, ਰਿਸ਼ਤੇਦਾਰ ਸਾਰੇ ਜੰਗ ਵਿੱਚ ਗਏ ਹੋਏ ਸੀ, ਮਤਲਬ ਉਹ ਜਿਹੜੀ ਲੜਾਈ ਆ ਉਹਦੇ ਵਿੱਚ ਗਏ ਹੋਏ ਸੀ। ਜਦੋਂ ਵਾਪਸ ਆਏ ਆ ਤੇ ਉਹਨਾਂ ਨੂੰ ਜਿਹੜੀਆਂ ਦੁਕਾਨਾਂ ਆ, ਵੈਸੇ ਵੀ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੀਆਂ ਦੁਕਾਨਾਂ ਆ 9 ਵਜੇ ਖੁੱਲਦੀਆਂ ਤੇ 5 ਵਜੇ ਬੰਦ ਹੋ ਜਾਂਦੀਆਂ। ਉਹਦਾ ਰੀਜ਼ਨ ਇਹ ਆ ਕਿ ਜਿਹੜੇ ਕਾਮੇ ਆ, ਕੰਮ ਕਰਨ ਵਾਲੇ ਆ, ਵਿਅਕਤੀ ਆ, ਮੈਨੇਜਰ ਆ ਜਾਂ ਕੋਈ ਵੀ ਆ, ਰੀਟੇਲਰ ਆ, ਉਹ 5 ਵਜੇ ਤੋਂ ਬਾਅਦ ਆਪਣੀ ਫੈਮਿਲੀ ਨੂੰ ਜਾਣ, ਆਪਣੇ ਬੱਚਿਆਂ ਨੂੰ ਦੇਖਣ, ਉਹਨਾਂ ਦੇ ਨਾਲ ਬੈਠਣ, ਸਮਾਜਿਕ ਜਿਹੜੇ ਗੱਠਜੋੜ ਆ, ਸਮਾਜਿਕ ਤੰਦ ਆ, ਇਹਨਾਂ ਨੂੰ ਜ਼ਿਆਦਾ ਸੁਦ੍ਰਿੜ ਕਰਨ, ਇਹਦਾ ਇਹੀ ਮਕਸਦ ਅੱਗੇ ਹੁੰਦਾ ਸੀ। ਹੁਣ ਜਿੱਦਾਂ ਜਿੱਦਾਂ ਗਲੋਬਲਾਈਜੇਸ਼ਨ ਹੋਈ ਆ, ਜਿੱਦਾਂ ਜਿੱਦਾਂ ਐਕਸਪੈਂਸ਼ਨ ਹੋਈ ਆ, ਲਾਈਫ ਸਟਾਈਲ ਚੇਂਜ ਹੋਇਆ ਆ, 24 ਘੰਟੇ ਜਿਹੜੀ ਹੁਣ ਸ਼ੋਪਿੰਗ ਸੈਂਟਰ ਖੁੱਲ੍ਹੇ ਰਹਿੰਦੇ ਆ, ਕਈ ਸਾਰੇ ਨਹੀਂ, ਕਈ ਖੁੱਲ੍ਹੇ ਰਹਿੰਦੇ, 10-12 10 ਵਜੇ ਤੱਕ ਤਾਂ ਆਮ ਖੁੱਲ੍ਹੇ ਰਹਿੰਦੇ ਆ, ਉਸ ਤੋਂ ਬਾਅਦ ਕਈ 24 ਘੰਟੇ ਵਾਲੇ ਸੈਂਟਰ ਵੀ ਆ, ਕੰਮ ਵੀ ਬੰਦੇ 24 ਘੰਟੇ ਕਰਦੇ ਆ। ਅੱਗੇ ਟ੍ਰੇਨਾਂ ਵੀ ਜਿਹੜੀਆਂ 8-9 ਵਜੇ ਤੋਂ ਬਾਅਦ ਬੰਦ ਹੋ ਜਾਣੀਆਂ ਸੀ, ਬੱਸਾਂ ਵੀ ਬੰਦ ਹੋ ਜਾਂਦੀਆਂ ਸਨ, ਲੇਕਿਨ ਹੁਣ ਹੁੰਦੀਆਂ ਤਾਂ ਹੁਣ ਵੀ ਆ, ਕਈ ਵਾਰੀ 11 ਕੁ ਵਜੇ ਬੰਦ ਹੋ ਕੇ ਫਿਰ 12 ਵਜੇ 1 ਵਜੇ ਚੱਲ ਪੈਂਦੀਆਂ। ਉਹ ਇੱਕ ਇੱਕ ਚਿੰਨ ਹੁੰਦਾ ਕਿ ਅਸੀਂ ਬੰਦ ਕਰਤੀ, ਉਸ ਤੋਂ ਬਾਅਦ ਚਲਾ ਲਈ। ਤੇ ਇਹ ਜਿਹੜਾ ਕਲਚਰ ਆ ਨਾ, ਵਰਕ ਕਲਚਰ ਆ ਜਾਂ ਸਹਿਜਤਾ ਆ, ਇਹ ਉਦੋਂ ਹੀ ਆਉਂਦੀ ਹੈ ਜਦੋਂ ਅਸੀਂ ਆਪਣਾ ਕੰਮ ਥੋੜਾ ਕੱਟ ਆਊਟ ਕਰਦੇ ਹਾਂ
ਭਾਜੀ,
ਤੇ ਫੈਮਿਲੀਆਂ ਦੇ ਨਾਲ
ਭਾਜੀ
ਬੈਠ ਕੇ ਇੰਜੋਏ ਕਰਦੇ ਹਾਂ।
ਮੈਂ ਥੋੜੇ ਹੋਰ ਵਾਧਾ ਕਰਨਾ ਚਾਹਾਂਗਾ, ਕਿਉਂਕਿ ਪਹਿਲਾਂ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਇਆ 18ਵੀਂ ਸਦੀ ਦੇ ਵਿੱਚ, ਤੇ ਉਦੋਂ 12 ਘੰਟੇ, ਹੁਣ ਇੰਡੀਆ ਵੀ ਤਕਰੀਬਨ ਕਹਿ ਲਓ ਕਿ 10 ਘੰਟੇ ਦੀ ਸ਼ਿਫਟ ਚੱਲਦੀ ਆ, ਪਰ ਹੌਲੀ ਹੌਲੀ ਜਿਹੜੇ ਵਰਕ ਪਲੇਸ ਦੇ ਵਿੱਚ ਰੂਲਸ ਆਏ ਜਾਂ ਉਹਨਾਂ ਨੇ ਯੂਨੀਅਨਸ ਨੇ ਕੰਮ ਕੀਤਾ, ਵਧੀਆ ਕੰਮ ਕੀਤੇ, ਫਾਰਮੂਲਾ ਇਹ ਬਣਾਇਆ ਗਿਆ ਭਾਜੀ ਵੀ 8-8 ਦਾ, 8 × 24 ਵੀ ਬੰਦੇ ਨੇ 8 ਘੰਟੇ ਕੰਮ ਕਰਨਾ, 8 ਘੰਟੇ ਹੁਣ 8 ਘੰਟੇ ਹੁਣ ਪਰਿਵਾਰ ਦੇ ਲਈ ਦੇਣਾ ਆ ਜਾਂ ਆਪਣੀ ਸਿਹਤ ਲਈ ਜਾਂ ਵੈਲਬੀਇੰਗ ਲਈ, ਪੜ੍ਹਨਾ ਲਿਖਣਾ ਜੋ ਵੀ, 8 ਘੰਟੇ ਨੀਂਦ ਵਾਸਤੇ ਆ, ਸੌਣ ਵਾਸਤੇ ਆ। ਸੋ ਇਹ ਇਹ ਇੱਕ ਬੈਲੈਂਸਡ ਫਾਰਮੂਲਾ ਆ, ਅਗਰ ਇਹ ਬੰਦਾ ਫੋਲੋ ਕਰਦਾ। ਹੁਣ 8 ਘੰਟੇ ਜਿਹੜਾ ਕਈ ਕੰਮਾਂ ਦੇ ਵਿੱਚ, ਹੁਣ ਖੇਤੀ ਦੇ ਵਿੱਚ ਆ, ਸਵੇਰੇ 5 ਵਜੇ ਤੋਂ ਲੈ ਕੇ ਕਈ ਲੋਕ ਇੱਥੇ 11 ਵਜੇ ਤੱਕ ਕਰਦੇ ਹਾਂ, ਅਸੀਂ ਇੱਦਾਂ ਕਰਦੇ ਰਹੇ ਹਾਂ, ਦੁਪਹਿਰੇ 3-4 ਘੰਟੇ ਅਸੀਂ ਔਫ ਕਰ ਲਈਦੇ ਗਰਮੀ ਦੇ ਵਿੱਚ, ਫਿਰ ਅਸੀਂ ਸ਼ਾਮ ਨੂੰ ਲਾ ਲਈਦਾ ਆ। ਸੋ ਉਹਦੇ ਵਿੱਚ ਬੜੀ ਫਲੈਕਸੀਬਿਲਟੀ ਆ ਜਾਂਦੀ ਆ। ਅਤੇ ਪਰ ਜਿਹੜਾ ਜਿਹੜਾ ਫੈਕਟਰੀ ਕਲਚਰ ਹੈ ਉਹਦੇ ਵਿੱਚ 8 ਘੰਟੇ ਦਾ ਫਾਰਮੂਲਾ ਜਿਹੜਾ ਵਧੀਆ, ਪਰ ਹੁਣ ਰੌਲਾ ਇਹ ਹੈ ਭਾਜੀ ਸਹਿਜ ਬੰਦੇ ਨੂੰ ਆਵੇ ਕਿੱਦਾਂ, ਬੰਦੇ ਨੇ ਆਪਣੀਆਂ ਲੋੜਾਂ ਇੰਨੀਆਂ ਵਧਾ ਲਈਆਂ ਕਿ ਉਹਦੇ ਖਰਚੇ ਨਹੀਂ ਪੂਰੇ ਹੁੰਦੇ, ਤਾਂ ਉਹ ਦੂਜੇ 8 ਘੰਟੇ ਵੀ ਉਹਨੂੰ ਜੋਬ 'ਤੇ ਹੀ ਲਾਉਣੇ ਪੈਂਦੇ ਆ। ਕਈ ਤਾਂ ਫਿਰ 16-16 ਘੰਟੇ ਦੀ ਸ਼ਿਫਟ ਲੱਗਦੀ ਨਾ, ਇੱਕ ਛੱਡ ਕੇ ਦੂਜੇ ਜਾਂ 12 ਘੰਟੇ ਦੂਜੇ ਥਾਂ ਕਿਤੇ 4 ਘੰਟੇ ਪਾਰਟ ਟਾਈਮ ਲਾ ਲਓ। ਸੋ
ਸੰਦੀਪ, ਮੈਂ ਤਾਂ ਇੱਥੇ ਜਿਹੜੇ ਇੰਡੀਆ ਤੋਂ ਨਿਆਣੇ ਆਏ ਹੋ ਨਾ, ਉਹ 3-3 ਜੋਬਾਂ ਵੀ ਕਰਦੇ ਦੇਖੇ ਆ। ਉਹ ਟ੍ਰੇਨ ਵਗੈਰਾ 'ਚ ਸੌਂਦੇ ਆ, ਟ੍ਰੇਨ ਵਗੈਰਾ 'ਚ ਜਾਂਦੇ ਆ, ਤੇ ਆਉਂਦੇ ਹੋਏ ਵੀ ਟ੍ਰੇਨ 'ਚ ਸੌਂਦੇ, ਜਾਂਦੇ ਹੋਏ ਵੀ ਟ੍ਰੇਨ 'ਚ ਸੌਂਦੇ, ਜਿਸ ਵੇਲੇ ਘਰ ਆਉਂਦੇ ਆ ਤੇ ਉਹਨਾਂ ਨੇ ਤੀਜੀ ਜੋਬ 'ਤੇ ਜਾਣਾ ਹੁੰਦਾ। ਬੜੀ ਹਾਰਡਸ਼ਿਪ, ਬੜੀ ਹਾਰਡ ਮਿਹਨਤ ਕਰਦੇ ਆ, ਉਸ ਤੋਂ ਬਾਅਦ ਉਹ ਪੱਕੇ ਹੁੰਦੇ ਆ। ਉਹਨਾਂ ਸਾਰਿਆਂ ਜਿਹੜੇ ਬੱਚੇ ਲੋਕ ਆ, ਸਾਡੀਆਂ ਮੁਟਿਆਰਾਂ, ਨੌਜਵਾਨ ਜਿਹੜੇ ਇੱਦਾਂ ਦੇ ਕੰਮ ਕਰਦੇ ਆ, ਹਾਰਡ ਵਰਕ ਕਰਦੇ, ਉਹਨਾਂ ਸਾਰਿਆਂ ਨੂੰ ਮੇਰੇ ਕੋਲ ਇੱਦਾਂ ਜਿੱਦਾਂ ਸਲਾਮ ਹੀ ਆ। ਤੇ ਉਹ ਬਹੁਤ ਵਧੀਆ ਹਾਰਡ ਵਰਕਰ ਆ। ਕਈ ਇੱਦਾਂ ਦੇ ਵੀ ਆ ਅਮਨਦੀਪ, ਜਿਹੜੇ ਵੱਡੇ ਘਰਾਣਿਆਂ ਦੇ ਪਾਰਟੀਆਂ ਹੀ ਕਰਦੇ, ਹੋਰ ਕੋਈ ਕੰਮ ਹੀ ਨਹੀਂ ਕਰਦੇ। ਉਹਨੇ ਆ ਕੇ ਨਵੀਂ ਗੱਡੀ ਲੈ ਲੈਣੀ, ਨਵਾਂ ਹੀ ਘਰ ਲੈ ਲੈਣਾ, ਕਿਉਂਕਿ ਪਿੱਛੇ ਬਾਪੂ ਨੇ ਕਮਾਇਆ ਹੁੰਦਾ, ਬਾਪੂ ਕੋਲ ਪੈਸੇ ਹੁੰਦੇ ਆ, ਤੇ ਫਿਰ ਉਹ ਉਜਾੜਦੇ ਆ ਕੇ, ਲੜਾਈਆਂ ਕਰਦੇ, ਪੋਲੀਟੀਕਲ ਪਾਰਟੀ ਨਾਲ ਐਸੋਸੀਏਟ ਹੁੰਦੇ ਆ, ਤੇ ਉਹ ਇੱਦਾਂ ਦੇ ਵੀ ਹੈਗੇ। ਲੇਕਿਨ ਮੈਜੋਰਟੀ ਜਿਹੜੇ ਬੱਚੇ ਇੱਥੇ ਆਉਂਦੇ ਆ, ਜਾਂ ਅਮੈਰੀਕਾ, ਕਨੇਡਾ, ਆਸਟ੍ਰੇਲੀਆ ਵਿੱਚ ਆਉਂਦੇ ਆ, ਉਹ ਕਾਫੀ ਹਾਰਡ ਵਰਕਰ ਆ। ਉਹਨਾਂ ਨੂੰ ਸਾਡੇ ਵੱਲੋਂ ਸਲਾਮ ਵੀ ਆ, ਤੇ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ। ਕਈ ਵਾਰ ਮਿਲਦੇ ਆ ਟ੍ਰੇਨ ਦੇ ਵਿੱਚ ਵੀ, ਕਈ ਵਾਰ ਕੈਫੇ ਤੇ ਵੀ ਮਿਲਦੇ। ਕੈਫੇ ਉਹਨੇ ਆਪ ਲਏ ਹੋ ਆ, ਟਰੋਲੀਆਂ ਦੇ ਠੇਕੇ ਉਹਨੇ ਆਪ ਲਏ ਹੋ ਆ, ਕਲੀਨਿੰਗ ਦੇ ਠੇਕੇ ਸਾਡੇ ਨਿਆਣਿਆਂ ਨੇ ਆਪ ਲਏ ਹੋ ਆ, ਜਿਹੜੇ ਕਿ ਕਲੀਨਿੰਗ ਆਪ ਨਹੀਂ ਕਰਦੇ, ਉਹ ਗੋਰਿਆਂ ਤੋਂ ਕਰਾਉਂਦੇ ਆ ਜਾਂ ਹੋਰ ਜਿਹੜੇ ਦੂਜੇ ਉਹਨਾਂ ਤੋਂ ਕਰਾਉਂਦੇ ਆ। ਇੰਟਰਪ੍ਰੀਨਿਓਰ ਆ ਉਹ ਕਾਫੀ, ਕਈਆਂ ਦੇ ਜਿੱਦਾਂ ਸਰ ਮੁਹੱਬਤ ਹੋਣੀ ਇਹ ਵੀ, ਜਿੱਦਾਂ ਹੁਣ ਨੌਜਵਾਨ ਆ, ਇਹਨੇ ਵੀ ਕਈ ਬਿਜ਼ਨਸਿਸ ਖੋਲ੍ਹੇ ਹੋ ਆ, ਇਹਨੇ ਕਈ ਜਿੱਥੇ ਕਸਰਤ ਕਰਦੇ ਹੁੰਦੇ ਉਹ ਲਏ ਹੋ ਆ, ਕਿ ਜਿੱਥੇ ਚਾਹ ਪੀਂਦੇ ਲੋਕ ਉਹ ਇੱਦਾਂ ਦੇ ਢਾਬੇ ਲਏ ਹੋ ਆ, ਢਾਬੇ ਨਹੀਂ ਕਹਿ ਸਕਦੇ, ਕੈਫੇ ਲਏ ਹੋ ਆ, ਇੱਦਾਂ ਕਹਿ ਸਕਦੇ ਆ। ਤੇ ਹੋਰ ਵੀ ਕਈ ਬਿਜ਼ਨਸ ਉਹਨਾਂ ਦੇ ਹੈਗੇ ਆ, ਬੜੇ ਵਧੀਆ ਇੱਦਾਂ ਦੇ ਨੌਜਵਾਨ ਹੈਗੇ ਆ, ਉਹਨਾਂ ਨੂੰ ਸਾਡੇ ਵੱਲੋਂ ਸਲੂਟ ਵੀ ਆ। ਤੇ ਅਮਨਦੀਪ, ਇੱਦਾਂ ਹੀ ਆ ਵੀ ਜੇ ਸਹਿਜ ਰੱਖਣਾ ਆ ਤਾਂ ਤੁਹਾਨੂੰ ਕੰਮ ਥੋੜ੍ਹਾ ਘੱਟ ਕਰਨਾ ਪੈਂਦਾ। ਕੰਮ ਉਦੋਂ ਘੱਟ ਕਰਨਾ ਪਊਗਾ ਜਦੋਂ ਤੁਹਾਡੀਆਂ ਲੋੜਾਂ ਤੇ ਲਿਮਿਟੇਸ਼ਨ ਲੱਗੂਗੀ, ਲਿਮਿਟ ਲੱਗੂਗੀ। ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਲੋੜਾਂ ਸਾਡੀਆਂ ਇਨਫਿਨਿਟ ਆ, ਇਨਫਿਨਿਟੀ ਉਹ ਖਤਮ ਹੀ ਨਹੀਂ ਹੋ ਰਹੀਆਂ। ਪਤਾ ਨਹੀਂ ਇੱਕ ਫਲਾਨੇ ਨੇ ਨਵੀਂ ਕਾਰ ਲਈ ਤਾਂ ਮੈਂ ਵੀ ਲੈਣੀ, ਅੱਜ ਕੱਲ੍ਹ ਕਾਰ ਕੋਈ ਦੇਖਦਾ ਹੀ ਨਹੀਂ ਹੈ।
ਜਿਹੜੀਆਂ ਰੀਸਾਂ ਆ ਨਾ, ਰੀਸਾਂ ਬੰਦੇ ਨੂੰ ਖਰਾਬ ਕਰਦੀਆਂ ਨੇ। ਰੀਸਾਂ ਦੇ ਪੱਟਿਆ, ਆਸਟ੍ਰੇਲੀਆ ਪੱਟ ਹੋ ਰਿਹਾ ਰੀਸਾਂ ਦਾ। ਆਪਾਂ ਥੋੜ੍ਹੀ ਗਲੋਬਲ ਲੈਵਲ ਦੀ ਵੀ ਗੱਲ ਕਰ ਰਹੀਏ ਕਿ ਅਮਰੀਕਾ ਨੇ ਖਰਚਾ ਵਧਾ ਲਿਆ। ਹੁਣ ਕੱਲ੍ਹ ਦੀ ਰਿਪੋਰਟ ਸੀ ਕਿ ਉਹਨਾਂ ਦਾ ਉਹਨਾਂ ਸਿਰ ਕਿੰਨੇ ਟ੍ਰਿਲੀਅਨ, $58 trillion ਕਰਜ਼ਾ ਹੋ ਗਿਆ ਆ, ਠੀਕ ਹੈ। ਔਰ ਇਹ 100% ਹੀ ਆ ਜਿੰਨੀ ਉਹਨਾਂ ਦੀ GDP ਆ, ਫਿਰ ਉਹ 116 ਹੋ ਜਾਏਗਾ 2034 ਦੇ ਵਿੱਚ। ਕੱਲ੍ਹ ਵੀ ਗੱਲ ਕੀਤੀ ਸੀ, ਸਿਵਲ ਵਾਰ ਲੱਗਣ ਦੇ ਪੂਰੇ ਪੂਰੇ ਆਸਾਰ ਬਣਦੇ ਜਾ ਰਹੇ ਨੇ ਅਮਰੀਕਾ ਦੇ ਵਿੱਚ। ਹਾਲਾਤ ਬਿਲਕੁਲ ਉਹੀ ਨੇ ਜਿਹੜੇ ਪਿਛਲੇ ਅੰਕੜੇ ਦੱਸ ਰਹੇ ਨੇ। ਹੁਣ ਉਹਦੀਆਂ ਰੀਸਾਂ ਕਰ ਰਹੇ ਨੇ ਆਸਟ੍ਰੇਲੀਆ ਵਾਲੇ, ਵਾਧੂ ਖਰਚਾ ਕਰ ਰਹੇ ਨੇ, ਕਈ ਹੋਰ ਕੰਟਰੀ ਕਰ ਰਹੇ ਨੇ, ਅਸੀਂ ਇੱਦਾਂ ਦਾ ਬਣਨਾ ਹੈ, ਉੱਦਾਂ ਦਾ ਬਣਨਾ ਆ। ਸੋ ਗੁਆਂਢੀ ਦੀ ਜਿਹੜੀ ਚੱਕ ਹੈ, ਰੀਸ ਹੈ, ਇੱਕ ਤਾਂ ਬੰਦਾ ਕਰਜ਼ਾ ਲੈ ਕੇ ਹੈ ਆਪਣੇ ਗੱਡੀਆਂ ਲੈ ਰਿਹਾ, ਸਾਰਾ ਕੁਝ ਲੈ ਰਿਹਾ, ਦੂਜੇ ਬੰਦੇ ਦੀ ਕਪੈਸਿਟੀ ਹੈ ਨਹੀਂ, ਅਤੇ ਉਹ ਵੀ ਫਿਰ ਮਰ ਉਹਦੇ ਰੀਸ 'ਤੇ ਕਰਜ਼ਾ ਲੈ ਰਿਹਾ, ਅਤੇ ਆਮਦਨ ਉਹਦੀ ਬਿਲਕੁਲ ਹੀ ਹੈ ਨਹੀਂ। ਸੋ ਜਿਹੜੀਆਂ ਰੀਸਾਂ ਹੈ ਨਾ, ਇਹ ਕੰਮ ਖਰਾਬ ਕਰਦੀਆਂ ਨੇ। ਕੋਈ ਗੱਲ ਨਹੀਂ, ਜੇ ਗੁਆਂਢੀ ਨੇ ਗੱਡੀ ਲੈ ਲਈ, ਤੁਹਾਡੇ ਭਾਈਚਾਰੇ 'ਚ ਕਿਸੇ ਨੇ ਗੱਡੀ ਲੈ ਲਈ, ਸੋ ਵੱਟ ਬਹੁਤ ਵਧੀਆ, ਮੁਬਾਰਕਾਂ ਦਿਓ ਉਹਨੂੰ। ਪਰ ਜ਼ਰੂਰੀ ਥੋੜ੍ਹੋ ਹੈ ਵੀ ਤੁਸੀਂ ਵੀ ਉੱਦਾਂ ਦੀ ਗੱਡੀ ਲੈਣੀ ਆ, ਜਾਂ ਉਹ ਤੋਂ ਮਤਲਬ 10,000 $20,000 ਮਹਿੰਗੀ ਲੈਣੀ।
ਉਹਦਾ ਬਹੁਤ ਸੌਖਾ ਆ, ਜੇ ਗੁਆਂਢੀ ਨੇ BMW ਜਾਂ ਉਹਨੇ ਕਿਸੇ ਦੇ ਫਰਾਰੀ ਲੈ ਲਈ ਆ, ਤੇ ਤੁਹਾਡੇ ਘਰ ਦੇ ਨਾਲੇ ਹੀ ਖੜੀ ਹੁੰਦੀ ਆ, ਫੋਟੋ ਉਹਦੇ ਨਾਲ ਖਿਚਾ ਕੇ ਇੰਡੀਆ ਭੇਜ ਦਿਓ, ਫਰਾਰੀ ਆਪਣੇ ਆਪਣੀ ਹੈਗੀ ਹੈ,
ਆਪਣੀ
ਕੋਈ
ਹੈਗੀ।
ਨਹੀਂ
ਪਰ ਅਸੀਂ ਹਿਸਾਬ ਲਾਇਆ ਸੀ, ਚੇਤਾ ਆਪਾਂ ਐਡਰੇਟ ਸ਼ਰਮਾ ਬਥੋਣੀ ਵੀ ਸੀ, ਜੇ ਅਸੀਂ ਵੀ ਸੀਗੇ, ਵੀ ਜੇ ਬੰਦਾ ਮਤਲਬ 1.5 ਲੱਖ ਦੀ ਗੱਡੀ ਲੈਂਦਾ ਹੈ ਤਾਂ ਉਹਦੇ 'ਤੇ ਮਤਲਬ ਓਵਰ ਪੀਰੀਅਡ ਆਫ 10 ਈਅਰਸ $60,000-70,000 ਜਿਹੜਾ ਆ ਉਹ ਖਰਚਾ ਆ ਜਾਂਦਾ ਉਹਦੀ ਮੇਨਟੇਨੈਂਸ ਲਈ, ਉਹਦੀ ਰਿਪੇਅਰ ਦੇ ਲਈ ਐਂਡ ਆਲ ਦੈਟ। ਸੋ ਰੱਖ ਲਓ ਵੀ ਉਹ 2 ਲੱਖ ਦੀ ਪੈਂਦੀ ਆ, ਅਤੇ ਜੇ ਕਿਤੇ ਜਾਣਾ ਹੀ ਮਤਲਬ 5-6 ਫੰਕਸ਼ਨਾਂ 'ਤੇ ਉਹ ਗੱਡੀ ਲੈ ਕੇ ਜਾਣੀ ਹੈ ਤਾਂ $1,000 ਦੇਵੇ ਸਣੇ ਡਰਾਈਵਰ, ਅਤੇ ਉਹਦਾ 6,000 'ਚ ਸਰ ਜਾਣਾ, 2 ਲੱਖ ਉਹਦਾ ਬਚ ਜਾਣਾ।
ਅਮਨਦੀਪ, ਜਿਹੜੀ ਗੱਡੀ ਅਸੀਂ ਮਹਿੰਗੀ ਲੈਂਦੇ, ਸਪੋਜ਼ ਕਰੋ ਮਹਿੰਗੀ ਲੈਂਦੇ ਆ ਨਾ, ਉਹ ਤਾਂ ਜਿੱਥੇ ਰਿਸੈਪਸ਼ਨ ਉਹਦੇ ਫਰੰਟ ਤੇ ਜਾਣੀ ਨਹੀਂ ਹੈ,
ਉਹ ਤਾਂ ਜਾਣੀ,
ਉਹ ਤੁਹਾਨੂੰ ਆਪ ਪਾਰਕ ਕਰਨੀ ਪੈਣੀ, ਪਾਰਕਿੰਗ ਲੱਭਦੀ ਨਹੀਂ ਹੈ, ਜਿਹੜੀ ਤੁਸੀਂ ਕਿਰਾਏ ਤੇ ਲੈ ਜਾਣੀ ਉਹ 8 ਵਜਣੀ ਰਿਸੈਪਸ਼ਨ ਦੇ ਮੂਹਰੇ ਜਾ ਕੇ
ਨਾਲੇ
ਰੈਵਨਿਊ ਸਲੂਟ ਵੀ ਮਾਰਨਾ ਤੇ ਲਾ ਕੇ ਵੀ ਜਾਣਾ,
ਹਾਂ
ਫਿਰ ਟੌਰ ਤਾਂ ਉਦੋਂ ਬਣਨੀ ਪਰਾਈ ਗੱਡੀ 'ਚ ਕਿ ਆਪਣੀ 'ਚ।
ਬਿਲਕੁਲ, ਮੈਂ ਤਾਂ ਇਹ ਗੱਲ ਮੋਦੀ ਸਾਹਿਬ ਤੋਂ ਸਿੱਖੀ ਸੀ, ਜਦੋਂ ਰੂਸ ਗਏ ਤੇ ਉਹ ਪੂਟਿਨ ਨਾਲੇ ਬਹਿ ਕੇ ਚਲੇ ਗਏ ਸੀ, ਪੂਟਿਨ ਦੀ ਵੀ ਬੜੀ ਚੜ੍ਹਾਈ ਹੋਈ ਸਲੂਟ ਵੱਜੇ ਨਾਲ, ਉਹਨੂੰ ਵੀ ਵੱਜ ਗਏ। ਮੈਂ ਤਾਂ ਉਹ ਤੋਂ ਸਿੱਖ ਲਿਆ ਵੀ ਬਾਈ ਇੱਦਾਂ ਹੀ ਕਰਨੀ ਚਾਹੀਦੀ ਆ, ਅਮਰੀਕ ਭਾਜੀ ਦੀ ਵਧੀਆ ਗੱਡੀ 'ਚ ਜਾ ਕੇ ਬੈਠ ਕੇ ਉਹਦੇ ਨਾਲੇ ਬਹਿ ਜਾਓ ਅਤੇ ਨਾਲੇ ਐਂਟਰੀ ਹੋ ਜਾਣੀ ਆ ਅਤੇ ਨਾਲੇ ਸਲੂਟ ਵੱਜਣ ਲੱਗ ਜਾਣੇ ਆ, ਕੀ ਫਾਇਦਾ ਇੰਨੀ।
ਅਮਨਦੀਪ, ਸਦਾਮੇ ਕੋ ਕਿੱਥੇ ਗੱਡੀਆਂ, ਕਮਾਲ ਕਰਦੇ ਤੁਸੀਂ, ਹਵਾਈ ਜਹਾਜ਼ਾਂ ਦੇ ਮਾਲਕ, ਹੈਲੀਕਾਪਟਰਾਂ ਦੇ ਮਾਲਕ, ਹਵਾਈ ਜਹਾਜ਼ ਪਾਰਕ ਦੇ ਵਿੱਚ ਲਾ ਲੈਂਦੇ ਆ ਤੇ ਹੈਲੀਕਾਪਟਰ ਲੈ ਕੇ ਘੁੰਮਦੇ ਆਲੇ ਦੁਆਲੇ, ਗੱਡੀ ਟੋਲਦੇ ਸਦਾਮਾ ਦੀ, ਕਮਾਲ ਹੋਇਆ। ਇਹਨੂੰ ਕੱਲ ਤੋਂ ਕਹਿੰਦੇ
ਨੇ ਕੋਈ ਬ੍ਰਾਂਡ ਹੈ ਸਦਾਮਾ, ਨਵੇਂ ਨਵੀਂ ਕੰਪਨੀ ਖੁੱਲ੍ਹੀ। ਮੈਂ ਵੀ ਲੈਣੀ ਆ ਭਾਜੀ, ਮੈਨੂੰ ਦੱਸਿਓ ਕਿੰਨੇ ਦੀ ਆ ਗੱਡੀ ਸਦਾਮਾ ਦੀ। ਖੈਰ ਚਲੋ, ਸਾਡੀ ਗੱਲਬਾਤ ਚੱਲ ਰਹੀ ਹੈ ਅਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਪਾਰਟੀਆਂ ਦਾ ਜਿਹੜਾ ਅਟੈਕ ਹੈ, ਅਤੇ ਪਾਰਟੀਆਂ ਦਾ ਅਟੈਕ, ਤੁਸੀਂ ਕਿੰਨੀਆਂ ਪਾਰਟੀਆਂ ਖਾਂਦੇ ਹੋ ਮਤਲਬ ਵੀਕ ਦੀਆਂ, ਕਿੰਨੀਆਂ ਆ ਜਾਂਦੀਆਂ ਤੁਹਾਨੂੰ?
ਅਮਨਦੀਪ, ਮੈਂ ਅਸੀਂ ਤਾਂ ਉਹਦਾ ਕੱਟੇ ਜਾਂਦੇ ਹਾਂ, ਬਹੁਤਾ ਦਾਇਰਾ ਨੇ ਔਰਾ ਰੱਖਿਆ ਨਹੀਂ ਹੈ, ਕੋਈ 6 ਮਹੀਨੇ ਬਾਅਦ ਜਾਂ ਸਾਲ ਬਾਅਦ ਜਾਂ ਉਸ ਤੋਂ ਵੀ ਜ਼ਿਆਦਾ, ਲੇਕਿਨ ਪਿਛਲੇ ਹਫ਼ਤੇ 4-5 ਪਾਰਟੀਆਂ ਇਕੱਠੀਆਂ ਖਾਣੀਆਂ ਪਈਆਂ, ਕਿ ਬਹੁਤ ਨਜ਼ਦੀਕੀ ਆਪਣੇ ਜਿਹੜੇ ਪਿਆਰੇ ਉਹਨਾਂ ਦੇ ਜਾਣਾ ਪਿਆ ਅਤੇ ਅੱਜ ਵੀ ਪਾਰਟੀ 'ਤੇ ਸ਼ਾਮ ਨੂੰ ਜਾਣਾ ਆ, ਅਤੇ ਉਹ ਤਾਂ ਚਲੋ ਜੁਦੀ ਗੱਲ ਆ, ਲੇਕਿਨ ਬਹੁਤ ਜ਼ਿਆਦਾ ਨਹੀਂ ਰੱਖਿਆ ਹੈ ਦਾਇਰਾ, ਅਤੇ ਕਦੇ 6 ਮਹੀਨੇ ਕਦੇ ਸਾਲ ਬਾਅਦ, ਇੱਦਾਂ ਕਈ ਵਾਰ ਸਾਲ ਬਾਅਦ ਵੀ ਨਹੀਂ ਹੁੰਦੀ ਪਾਰਟੀ, ਆਪਾਂ ਤਾਂ ਜ਼ਿਆਦਾ ਘਰੇ ਰਹੀਦਾ ਹੈ ਆਪਣੇ ਅਤੇ ਘਰੇ ਇੰਜੋਏ ਕਰੀਦਾ, ਟਾਈਮ ਹੁੰਦਾ ਨਹੀਂ। ਅਮਨਦੀਪ, ਜੇ ਤੁਸੀਂ ਪਾਰਟੀਆਂ ਵਿੱਚ ਜਾਓਗੇ ਨਾ, ਜਿਹੜਾ ਤੁਸੀਂ 5 ਦਿਨ ਤਾਂ ਕੰਮ ਕਰਦੇ ਆ, 2 ਦਿਨ ਤੁਸੀਂ ਪਾਰਟੀਆਂ 'ਚ ਜਾ ਕੇ ਖਰਾਬ ਕਰ ਲੈ, ਰੈਸਟ ਕਿਹੜੇ ਵੇਲੇ ਕਰਨੀ ਆ, ਆਪਣਾ ਇੰਜੋਏ ਕਿਹੜੇ ਵੇਲੇ ਕਰਨਾ, ਕਿਤਾਬ ਕਿਹੜੇ ਵੇਲੇ ਪੜ੍ਹਨੀ ਆ, ਜਿਮ ਕਿਹੜੇ ਵੇਲੇ ਜਾਣਾ, ਤੇ ਸੈਰ ਕਰਨ ਕਿਹੜੇ ਵੇਲੇ ਜਾਣਾ, ਮੌਸਮ ਦਾ ਹਾਲ ਕਿੱਦਾਂ ਦੱਸਾਂ, ਇਹ ਗਾਣੇ ਕਿੱਦਾਂ ਗਾਣੇ ਆ, ਇਹ ਟਾਈਮ ਹੀ ਨਹੀਂ ਹੋਣਾ ਤੁਹਾਡੇ ਕੋਲ, ਉਹ ਤਾਂ ਹੀ ਹੋਊਗਾ ਜੇ ਤੁਹਾਡੇ ਕੋਲ ਇਹ ਸਾਰਾ ਕੁਛ, ਤੁਸੀਂ ਪਾਰਟੀਆਂ ਥੋੜ੍ਹਾ ਅਵੇਅਰ ਹੋਊਗੇ ਤਾਂ ਇੰਜੋਏ ਵੀ ਕਰਦੇ ਆ, ਸੈਟਿਸਫੈਕਸ਼ਨ ਵੀ ਹੁੰਦੀ ਹੈ, ਇਕਾਂਤ ਵੀ ਚੰਗਾ ਲੱਗਦਾ ਹੈ ਕਈ ਵਾਰੀ।
ਭਾਜੀ ਜਿਹੜਾ ਇੱਕ ਬਿਰਤੀ ਹੋਰ ਵੀ ਪਣਪ ਰਹੀ ਆ, ਉਹ ਇਹ ਹੈ ਵੀ ਅਸੀਂ ਘਰ ਬੜੇ ਮਹਿੰਗੇ ਮਹਿੰਗੇ ਬਣਾਉਣ ਲੱਗ ਪਏ ਹਾਂ, 1 ਮਿਲੀਅਨ, 1.5 ਮਿਲੀਅਨ, 2 ਮਿਲੀਅਨ, 2.5 ਮਿਲੀਅਨ, ਅਤੇ ਅਸੀਂ ਕਰਦੇ ਹਾਂ 5-6 ਦਿਨ ਕੰਮ, ਹੈ ਨਾ, 8-10 ਘੰਟੇ ਬਾਹਰ ਹੀ ਰਹਿੰਦੇ ਹਾਂ, ਅਤੇ ਮੁੜ ਕੇ ਜਿਹੜਾ ਇੱਕ ਦਿਨ ਹੁੰਦਾ ਸਾਡੇ ਕੋਲ ਸੰਡੇ, ਸੰਡੇ ਸੰਡੇ ਵੀ ਨਹੀਂ ਹੁੰਦਾ, ਆਪਾਂ 1 ਦਿਨ ਕੱਢੀਦਾ, ਅਤੇ ਉੱਦਣ ਪਤਾ ਕੀ ਹੁੰਦਾ, ਚਲੋ ਆਪਾਂ ਬਾਹਰ ਚੱਲਦੇ ਹਾਂ ਕਿਤੇ, ਹੈਂ, ਘਰ ਰਹਿ ਰਹਿ ਕੇ ਅੱਕ ਗਏ, ਬਾਹਰ ਚੱਲਦੇ ਹਾਂ। ਉਹ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜਾ ਮਤਲਬ ਆਪਾਂ 2 ਮਿਲੀਅਨ ਦਾ ਘਰ ਬਣਾਇਆ ਆ, ਅਸੀਂ ਉੱਥੇ ਕੱਲ੍ਹ ਨਹੀਂ ਰਹਿਣਾ, ਉਹ ਬਾਹਰ ਜਾ ਕੇ ਕਿਸੇ ਹੋਟਲ ਦੇ ਵਿੱਚ ਇੱਕ ਕਮਰਾ ਲੈ ਕੇ, ਹੈ ਨਾ,
ਬਿਲਕੁਲ ਗੱਲ ਠੀਕ ਆ।
ਇੱਕ
ਅਮਨਦੀਪ, ਪਹਿਲਾਂ ਵੀ ਗੱਲ ਕੀਤੀ, ਮੈਂ ਥੋੜੀ ਗੱਲ ਥੋੜੀ ਜਿਹੀ ਟੋਕ ਰਿਹਾ, ਹੁਣ ਥੋੜਾ ਬਲੌਕ ਕਰ ਰਿਹਾ ਬੋਲਣ ਤੋਂ, ਇਹ ਆ ਕਿ 70 ਸਾਲ ਦੀ ਉਮਰ ਦੇ ਵਿੱਚ ਨਾ ਇੱਟਾਂ, ਸੀਮੈਂਟ, ਸਰੀਆ, ਇੱਦਾਂ ਦੀਆਂ ਚੀਜ਼ਾਂ ਇਕੱਠੀਆਂ ਕਰਦੇ ਰਹੇ, ਇਹ ਘਰੇ ਬਣਾਉਂਦੇ ਰਹੇ, ਜਿਹੜੀ ਚੀਜ਼ ਬਣਾਉਣ ਵਾਲੀ ਸੀ, ਨਿਆਣੇ ਬਣਾਏ ਨਹੀਂ, 5-6-7-8 ਚਾਹੀਦੇ ਸੀਗੇ, ਫਿਰ ਰੌਣਕਾਂ ਲੱਗਦੀਆਂ, ਕਿਸੇ ਦਾ ਵਿਆਹ ਆ ਗਿਆ, ਕਿਸੇ ਦਾ ਖੁਸ਼ ਹੋ ਗਿਆ, ਕਦੇ ਖੁਸ਼ ਹੋ ਗਿਆ,
ਪਾਰਟੀਆਂ ਆ
ਗਈ, ਫਿਰ ਰੌਣਕ ਲੱਗਦੀ। ਹਾਂਜੀ, ਪਾਰਟੀਆਂ ਤੇ ਛੱਡੋ, ਸਾਦੇ ਵੀ ਕੀਤੇ ਜਾ ਸਕਦੇ ਆ, ਤੇ ਇਹ ਇਦਾਂ ਦੇ ਕੰਮ ਕੀਤੇ ਹੀ ਨਹੀਂ ਹੈ, ਚਲੋ ਮਰਜ਼ੀ ਹੈ ਤੁਹਾਡੀ।
ਨਹੀਂ, ਉਹ ਉਹ ਜਿਹੜੀ ਇਹ ਜਿਹੜੀ ਬਿਰਤੀ ਹੈ ਵੀ ਬਾਹਰ ਹੋਟਲ ਦਾ ਕਮਰਾ 150-200, 250, 400 ਦਾ ਲੈ ਕੇ ਅਸੀਂ ਉੱਥੇ ਰਹਿਣ ਜਾਣਾ ਇੱਕ ਕਮਰੇ ਵਿੱਚ। ਉਹਦੇ ਨਾਲੋਂ ਵਧੀਆ ਵਧੀਆ ਬੈੱਡਰੂਮ ਤਾਂ ਘਰ ਦੇ ਵਿੱਚ ਹੁੰਦੇ ਨੇ, ਹੈ ਨਾ?
ਕਈ ਗੁਣਾ ਵਧੀਆ ਹੁੰਦੀ, ਪਰ ਅੱਜ ਕੱਲ੍ਹ ਲੋਕਾਂ ਨਹੀਂ, ਆਪਣੇ ਪਿਆਰਿਆਂ ਦੇ, ਆਪਣੇ ਦੋਸਤਾਂ ਸਾਥੀਆਂ ਦੇ ਘਰ ਬੜੇ ਸੋਹਣੇ ਸੋਹਣੇ ਆ, ਜਿਹਨਾਂ ਦੇ ਵਿੱਚ ਕਿ 5-star ਹੋਟਲਸ ਤੋਂ ਵੀ ਜ਼ਿਆਦਾ ਫੈਸਿਲਿਟੀਜ਼ ਹੈਗੀਆਂ ਆ। ਤੁਹਾਡੀ ਬਿਲਕੁਲ ਗੱਲ ਦੇ ਨਾਲ ਮੈਂ ਸਹਿਮਤ ਆ। ਸੋਫਾ ਲੈਣਾ ਤੁਸੀਂ 15-20 ਹਜ਼ਾਰ ਦਾ, 40 ਹਜ਼ਾਰ ਦਾ, ਆਪ ਉੱਥੇ ਬਹਿਣਾ ਨਹੀਂ ਹੈ। ਜਿਹੜਾ ਜਿਹੜਾ ਹੋਟਲ ਵਾਲੇ ਨੇ ਲਿਆ ਹੈ ਨਾ ਸੋਫਾ, ਜਿਹਦੇ ਉੱਪਰ ਮੈਲ ਵੀ ਪਈ ਹੁੰਦੀ ਆ, ਉੱਥੇ ਜਾ ਕੇ ਬਹਿਣਾ, $2,500 ਵੀ ਦੇਣਾ ਇੱਕ ਦਿਨ ਦਾ, ਤੇ ਫਿਰ ਕਹਿਣਾ ਵੀ ਮਜ਼ਾ ਆ ਗਿਆ, ਮੈਂ ਫਲਾਣੇ ਹੋਟਲ 'ਚ ਗਿਆ ਆ, ਉੱਥੇ ਜਾ ਕੇ ਇੱਦਾਂ ਨਾ, ਮੈਂ ਖਾਣਾ ਵੀ ਖਾਧਾ ਉੱਥੇ, ਬਹੁਤ ਵਧੀਆ ਮੈਨੂੰ ਲੱਗਾ। ਉਹਦੇ ਨਾਲ ਘਰੇ ਬਹਿ ਲਓ, ਠੀਕ ਹੈ, 2-4 ਬੰਦੇ ਜੇ ਕਦੇ ਕਦੇ ਸੱਦ ਲਓ, 5-6 ਵੀਕ ਬਾਅਦ ਆ ਗਏ, ਗੱਲਬਾਤ ਕਰ ਲਈ, ਬਹੁਤ ਰੋਜ਼ ਹੀ ਨਹੀਂ ਵੀ ਹਮੇਸ਼ਾ ਹੀ ਸੱਦ ਕੇ ਹੀ ਬਹਿ ਜਾਓ, ਫਿਰ ਇੱਦਾਂ ਨਹੀਂ ਚੰਗਾ ਲੱਗਦਾ। ਤੁਹਾਡੀ ਗੱਲ ਠੀਕ, ਮੈਂ ਤੁਹਾਡੇ
ਠੀਕ
ਨਾਲ
ਹੈ। ਸੋ ਇਹ ਤੋਂ ਬਚਿਆ ਕਿੱਦਾਂ ਜਾਵੇ ਫਿਰ? ਮਤਲਬ ਤੁਸੀਂ ਇਹੀ ਦੱਸਿਆ ਵੀ ਚਲੋ ਆਪਣੇ ਘਰੇ ਬੈਲ ਸੋਸ਼ਲਾਈਜ਼ ਵੀ ਹੋਣਾ ਚਾਹੀਦਾ, ਥੋੜ੍ਹਾ ਸਰਕਲ ਜਿਹੜਾ ਆ ਉਹ ਕਲੋਜ਼ ਹੋਣਾ ਚਾਹੀਦਾ, ਅਤੇ ਪਾਰਟੀਆਂ ਦੇ ਜਿਹੜੇ ਹਮਲੇ ਆ, ਤੁਹਾਨੂੰ ਨਹੀਂ ਲੱਗਦਾ ਕਿ ਕਈ ਵਾਰੀ ਲੋਕ ਵੀ ਐਵੇਂ ਹੀ ਵਾਧੂ ਹੀ ਪਾਰਟੀਆਂ ਰੱਖਦੇ ਰਹਿੰਦੇ ਨੇ, ਉਹਨਾਂ ਦੀ ਕਈਆਂ ਦੀ ਲੋੜ ਵੀ ਨਹੀਂ ਹੁੰਦੀ?
ਅਮਦੀਪ, ਇੰਡੀਆ ਦੇ ਵਿੱਚ ਤਾਂ ਹੁਣ ਦਾ ਇੱਕ ਤਰ੍ਹਾਂ ਦੇ ਨਾਲ ਪ੍ਰੀ ਟੂ ਪ੍ਰੀ ਵੈਡਿੰਗ ਪਾਰਟੀ ਵੀ ਲਾਪੇ ਹੋਣੀ ਆ, ਪ੍ਰੀ ਸ਼ੂਟਿੰਗ ਪਾਰਟੀ ਹੁੰਦੀ ਆ, ਪ੍ਰੀ ਫੋਟੋ ਸ਼ੂਟਿੰਗ ਪਾਰਟੀ ਹੁੰਦੀ ਆ, ਆਫਟਰ ਸ਼ੂਟਿੰਗ ਪਾਰਟੀ ਹੁੰਦੀ ਆ, ਸ਼ੂਟਿੰਗ ਵਾਲੇ ਦਿਨ ਤਾਂ ਪਾਰਟੀ ਹੁੰਦੀ ਹੁੰਦੀ ਆ, ਉਹ ਪਾਰਟੀ ਹੁੰਦੀ ਆ, ਉਸ ਤੋਂ ਬਾਅਦ ਪ੍ਰੀ ਵੈਡਿੰਗ, ਪ੍ਰੀ ਟੂ ਪ੍ਰੀ ਵੈਡਿੰਗ ਪਾਰਟੀ, ਆਫਟਰ ਵੈਡਿੰਗ ਪਾਰਟੀ, ਆਫਟਰ ਟੂ ਆਫਟਰ ਵੈਡਿੰਗ ਪਾਰਟੀ, ਪਤਾ ਨਹੀਂ ਕਿੰਨੀਆਂ ਪਾਰਟੀਆਂ ਹੁੰਦੀਆਂ ਜਿਹੜੀਆਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਤੇ ਇਹ ਜਿਹੜਾ ਕਲਚਰ ਆ, ਪਤਾ ਕਾਹਦੇ ਆਉਂਦਾ ਆ? ਇਹ ਵੈਲਥ ਕ੍ਰੀਏਸ਼ਨ ਤੋਂ ਆਉਂਦਾ, ਵੈਲਥ ਬਹੁਤ ਹੁੰਦੀ ਆ, ਲੋਕਾਂ ਕੋਲ ਵੈਲਥ ਬਹੁਤ ਜ਼ਿਆਦਾ ਜਨਰੇਟ ਹੋ ਗਈ ਆ, ਇਹ ਸਾਰੀਆਂ ਇਹ ਪੈਸੇ ਦੀਆਂ ਖੇਡਾਂ ਆ। ਜਿਸ ਵੇਲੇ ਪੈਸਾ ਜ਼ਿਆਦਾ ਆ ਜਾਂਦਾ ਸਮਾਜ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ, ਫਿਰ ਜਿੱਦਾਂ ਗੁਰਬਾਣੀ ਦੇ ਵਿੱਚ ਮੈਨੂੰ ਪਤਾ ਨਹੀਂ ਹੈ, ਜਿੱਦਾਂ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੋਊਗਾ, ਜਿਸ ਵੇਲੇ ਪੈਸਾ ਜ਼ਿਆਦਾ ਆਉਂਦਾ, ਫਿਰ ਪੈਸਾ ਤੁਹਾਨੂੰ ਖਿਡਾਉਂਦਾ ਆ, ਫਿਰ ਤੁਸੀਂ ਖੇਡਦੇ ਆ ਕਿ ਪੈਸੇ, ਪੈਸਾ ਤੁਹਾਨੂੰ ਇੰਜੋਇਮੈਂਟ ਨਹੀਂ ਦਿੰਦਾ, ਤੁਹਾਨੂੰ ਆਪ ਇੰਜੋਏ ਕਰਦਾ, ਖੇਡ ਖੇਡ ਖਿਡਾਉਂਦਾ ਆ ਕਿ ਇਹਨੂੰ ਇੱਧਰ ਲੈ ਜਾਓ, ਇੱਧਰ ਲੈ ਜਾਓ, ਇੱਧਰ ਲੈ ਜਾਓ, ਇੱਧਰ ਲੈ ਜਾਓ। ਹੁਣ ਇੱਥੇ ਅਮਰੀਕਾ ਦੀ ਵੀ ਗੱਲ ਅਸੀਂ ਕਰਨੀ, ਅੱਗੇ ਜਾ ਕੇ ਡੋਨਲਡ ਟਰੰਪਿਜ਼ਮ ਹੈ ਜਿਹੜਾ ਆ, ਟਰੰਪਿਜ਼ਮ ਕਹਿੰਦੇ ਅੱਜ ਕੱਲ੍ਹ ਉਹਨੂੰ, ਉਹਦੇ ਤੇ ਬੜੀ ਨੁਕਤਾਚੀਨੀ ਹੋ ਰਹੀ ਹੈ, ਜਿਹੜੀ ਗੱਲ ਅਸੀਂ ਕਹਿੰਦੇ ਉਹੀ ਗੱਲ ਉਹ ਕਰ ਰਿਹਾ ਆ, ਫਿਰ ਆਪਣੀ ਗੱਲ ਦੀ ਨੁਕਤਾਚੀਨੀ ਕਰ ਰਿਹਾ ਹੈ।
ਉਹ ਆਪਾਂ ਉੱਥੇ ਗੱਲ ਕਰਾਂਗੇ, ਪਰ ਪਹਿਲਾਂ ਕੁਛ ਸੁਨੇਹੇ ਆਪਾਂ ਸਾਂਝੇ ਕਰਨੇ ਆ। ਵੀਰਪਾਲ ਜੀ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਨਾਲ ਬਲਵੰਤ ਸੰਧੂ ਵਿਟ ਸੰਡੇ ਆਈਲੈਂਡਸ ਤੋਂ ਮਿਲੇ ਨੇ, ਉਹ ਵੀ ਆਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਦੋਨਾਂ ਵੀਰਾਂ ਨੂੰ। ਅਤੇ ਸਾਡੇ ਨਾਲ ਭੁਪਿੰਦਰ ਸਿੰਘ ਧਾਲੀਵਾਲ ਸਾਡੇ ਸਤਿਕਾਰਤ ਆਏ ਨੇ, ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਸਤਿ ਸ਼੍ਰੀ ਅਕਾਲ ਬੁਲਾ, ਇਹਨਾਂ ਨਾਲ ਅਗਲੇ ਹਫ਼ਤੇ ਇੰਟਰਵਿਊ ਕਰਨੀ ਆ ਆਪਾਂ, ਇਹਨਾਂ ਨੂੰ, ਇਹਨਾਂ ਤੋਂ ਵੀ ਟਾਈਮ ਹੁਣ,
ਠੀਕ ਹੈ ਜੀ,
ਹਾਂ, ਇਹਨਾਂ ਨੂੰ ਔਨ ਏਅਰ ਹੀ ਆਪਾਂ ਅਪੁਆਇੰਟਮੈਂਟ ਲੈ ਲਈ ਇਹਨਾਂ ਤੋਂ। ਅਤੇ ਅਮਰਜੀਤ ਕੌਰ ਜੀ ਸਾਡੇ ਨਾਲ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਭੈਣ ਜੀ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਕੁਲਦੀਪ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਡੈਨ ਧਨੋਆ ਜੀ ਵੀ ਕਹਿੰਦੇ ਨੇ ਕਿ ਮੈਂ ਕੋਈ ਬਹੁਤ ਵੱਡਾ ਸਿਆਸੀ ਜਾਂ ਰਾਜਨੀਤਿਕ ਵਿਅਕਤੀ ਨਹੀਂ, ਪਰ ਮੇਰਾ ਮੰਨਣਾ ਹੈ ਕਿ ਦੇਸ਼ ਵਿੱਚ ਸਿਰਫ ਦੋ ਹੀ ਪਾਰਟੀਆਂ ਹੋਣੀਆਂ ਚਾਹੀਦੀਆਂ, ਇੱਕ ਸ਼ਨੀਵਾਰ ਰਾਤ ਨੂੰ ਅਤੇ ਦੂਜੀ ਐਤਵਾਰ ਦੀ ਰਾਤ ਨੂੰ। ਆ ਗੱਲ ਕੀਤੀ ਕੰਮ ਦੀ,
ਆ ਗੱਲ ਸਾਹਿਬ, ਮੇਰੇ ਹਿਸਾਬ ਨਾਲ ਸੱਤੇ ਦਿਨ ਹੀ ਹੋਣ, ਸਟੀਲ ਦੇ ਲੀਵਰ ਹੋਣ ਬਸ।
ਜੇ ਕਹਿੰਦੇ ਪਾਰਟੀਆਂ 7 ਦਿਨ ਹੋਣ, ਬਸ ਲੀਵਰ ਸਟੀਲ ਦੇ ਹੋਣ। ਆ ਵੇ ਕਿਆ ਬਾਤ ਹੈ, ਬਹੁਤ ਵਧੀਆ ਬਈ, ਟੌਪ ਦਾ ਮਤਲਬ। ਅੱਛਾ, ਸਾਡੇ ਨਾਲ ਜੁੜੇ ਸਨ ਸੁਰਜੀਤ ਸੰਧੂ, ਉਹਨਾਂ ਨੇ ਇੱਕ ਦਿਲ ਵਾਲੀ ਗੱਲ ਸਾਂਝੀ ਕੀਤੀ ਹੈ। ਕਹਿੰਦੇ ਸਾਡੇ ਪੰਜਾਬ ਦੇ ਨੌਜਵਾਨ ਕਬੱਡੀ ਖਿਡਾਰੀਆਂ ਦੀ ਹੀ ਮੌਤ ਕਿਉਂ ਹੋ ਰਹੀ ਹੈ, ਜੋ ਬੇਹੱਦ ਮੰਦਭਾਗੀ ਖਬਰ ਹੈ, ਬੇਹੱਦ ਅਫਸੋਸ ਵੀ ਹੈ। ਇਸ ਬਾਰੇ ਜ਼ਰੂਰ ਗੱਲਬਾਤ ਕਰਿਓ, ਪ੍ਰਸ਼ਾਸਨ ਨੂੰ ਇਹਨਾਂ ਘਟਨਾਵਾਂ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਅਣਗੌਲਿਆਂ ਕਿਉਂ ਕੀਤਾ ਜਾ ਰਿਹਾ? ਸਾਡੇ ਨੌਜਵਾਨਾਂ ਨੂੰ ਮਰਨੋਂ ਬਚਾਉਣ ਲਈ ਸਰਕਾਰ ਨੂੰ ਕੋਈ ਉੱਦਮ ਕਰਨਾ ਚਾਹੀਦਾ। ਸਰਕਾਰ ਤੋਂ ਕੀ ਮੰਗ ਕਰ ਰਹੇ ਹੋ?
ਇਹ ਕੱਲ੍ਹ ਇੱਕ ਬਹੁਤ ਵੱਡੇ ਪ੍ਰਸਿੱਧ ਨੌਜਵਾਨ ਖਿਡਾਰੀ ਦੀ ਖੇਡਦੇ ਹੋਏ ਮੈਦਾਨ ਦੇ ਵਿੱਚ ਹੀ ਡੈਥ ਹੋਈ ਆ, ਨਾ ਮੈਨੂੰ ਉਹਨਾਂ ਦਾ ਭੁੱਲ ਗਿਆ, ਟੀਵੀ ਤੇ ਆ ਰਿਹਾ ਸੀ। ਇਹਦੇ ਕਈ ਰੀਜ਼ਨ ਹੋ ਸਕਦੇ ਆ। ਇੱਕ ਤਾਂ ਜਿਹੜਾ ਆਰਟੀਫਿਸ਼ੀਅਲ ਕੰਪੈਟੀਟਿਵਨੈਸ ਜਿਹੜੀ ਆ ਖਿਡਾਰੀਆਂ ਦੇ ਵਿੱਚ, ਉਹ ਵੀ ਹੋ ਸਕਦੀ ਹੈ, ਪਰ ਪਤਾ ਨਹੀਂ ਇਹਦਾ ਰੀਜ਼ਨ ਕੀ ਹੋਊਗਾ ਉਸ ਪਰਟੀਕੁਲਰ ਕੇਸ ਦੇ ਵਿੱਚ। ਅਸੀਂ ਜਨਰਲ ਗੱਲ ਕਰਦੇ ਹਾਂ ਕਿ ਜਿਹੜੇ ਖਿਡਾਰੀ ਆ ਨਾ ਸਾਡੇ, ਉਹ ਕਈ ਵਾਰੀ ਹੋ ਸਕਦਾ ਅਸੀਂ ਗਲਤ ਵੀ ਹੋਈਏ, ਉਹ ਨਸ਼ਾ ਪਾਣੀ ਕਰਕੇ ਵੀ ਜਿਹੜੀ ਖੇਡ ਖੇਡਦੇ ਆ ਉਹਦੇ ਵਿੱਚ ਜਿਹੜਾ ਅਨਨੈਸੈਸਰੀ ਅਸੀਂ ਆਪਣੀ ਐਨਰਜੀ ਲਾ ਦਿੰਦੇ ਹਾਂ, ਕਈ ਵਾਰੀ ਸਾਡਾ ਜਿਹੜਾ ਫਿਜ਼ੀਕਲ ਸਟਰਕਚਰ ਆ, ਸਾਡਾ ਜਿਹੜਾ ਸਿਸਟਮ ਆ, ਫਿਜ਼ੀਕਲ ਸਿਸਟਮ, ਉਹ ਕੋਪ ਅਪ ਨਹੀਂ ਕਰ ਰਿਹਾ, ਅਸੀਂ ਜ਼ਿਆਦਾ ਐਨਰਜੀ ਲਾ ਕੇ ਕਈ ਵਾਰੀ ਹਾਰਟ ਅਟੈਕ ਵਗੈਰਾ ਜਾਂ ਹੋਰ ਤਰ੍ਹਾਂ ਦੀ ਕੋਈ ਬਿਮਾਰੀ ਹੋ ਕੇ ਔਨ ਦਾ ਸਪੋਟ ਡੈਥ ਹੋ ਰਹੀਆਂ ਆ। ਇਹੀ ਨਹੀਂ ਹੈ, ਕਈ ਜਿਹੜੇ ਖਿਡਾਰੀ ਆ ਉਹਨਾਂ ਨੂੰ ਟਾਰਗੇਟ ਵੀ ਕੀਤਾ ਜਾਂਦਾ, ਇਹਦੇ ਕਈ ਹੋਰ ਰੀਜ਼ਨ ਵੀ ਹੋ ਸਕਦੇ, ਅਸੀਂ ਇੱਥੇ ਡਿਸਕਸ ਨਹੀਂ ਕਰਾਂਗੇ ਉਹ, ਅਤੇ ਉਹਨਾਂ ਨੂੰ ਟਾਰਗੇਟ ਕਰਕੇ ਕਈ ਉਹਦੇ ਵਿੱਚ ਛੁਪੇ ਹੋਏ ਮੰਤਵ ਹੁੰਦੇ ਜਿਹੜੇ ਕਿ ਕਈ ਗਰੁੱਪ ਉਹ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਖਿਡਾਰੀ ਜਿਹੜੇ ਸਾਡੇ ਟਾਰਗੇਟ ਬਣਦੇ ਆ। ਜੇ ਅਸੀਂ ਆਪਣੀਆਂ ਸਕੂਲਸ ਦੀਆਂ ਜਿਹੜੀਆਂ ਗੇਮਸ ਆ ਜਾਂ ਸਕੂਲ ਪੱਧਰ ਦੀਆਂ ਜਿਹੜੀਆਂ ਗੇਮਸ ਆ, ਛੋਟੀਆਂ ਗੇਮਸ ਆ, ਉਹਨਾਂ ਵੱਲ ਜ਼ਿਆਦਾ ਧਿਆਨ ਦੇਈਏ, ਜਿੱਦਾਂ ਸੋਕਰ ਆ, ਕਬੱਡੀ ਆ, ਖੋ ਖੋ ਆ, ਹੋਰ ਆ, ਸਮਾਜ ਦੇ ਵਿੱਚ ਵੀ ਇਹਦੀ ਚੇਤਨਾ ਜ਼ਰੂਰ ਹੋਣੀ ਚਾਹੀਦੀ। ਲੇਕਿਨ ਕਮਰਸ਼ਲਾਈਜ਼ਡ ਜਿਹੜਾ ਇੱਕ ਐਲੀਮੈਂਟ ਆ ਨਾ, ਜਿਹਨੂੰ ਅਸੀਂ ਕਾਰਪੋਰੇਟ ਸੈਕਟਰ ਕਹਿੰਦੇ ਹਾਂ, ਉਹ ਵੀ ਅੱਜ ਕੱਲ੍ਹ ਕਬੱਡੀ ਦੇ ਵਿੱਚ ਆ ਚੁੱਕਿਆ ਆ। ਪੋਲੀਟੀਕਲ ਪਾਰਟੀਜ਼ ਵੀ ਇਹਦਾ ਬੜਾ ਫਾਇਦਾ ਉਠਾਉਣੀਆਂ ਆ, ਅਸੀਂ ਕਬੱਡੀ ਵਰਲਡ ਕੱਪ ਕਰਾਉਣਾ ਜਾਂ ਹੋਰ ਕੋਈ ਟੂਰਨਾਮੈਂਟ ਕਰਾਉਣਾ। ਟੂਰਨਾਮੈਂਟ ਕਰਾਉਣ ਦਾ ਕੋਈ ਮਕਸਦ ਨਹੀਂ ਹੁੰਦਾ, ਕੋਈ ਮੰਤਵ ਨਹੀਂ ਹੁੰਦਾ, ਸਿਰਫ ਬੰਦੇ ਇਕੱਠੇ ਕਰਨੇ। ਸਪੋਜ ਕਰੋ ਕਿ ਟੂਰਨਾਮੈਂਟ ਹੋ ਰਿਹਾ, ਉੱਥੇ ਨੱਚਣ ਗਾਉਣ ਵਾਲਿਆਂ ਦਾ ਕੀ ਕੰਮ ਹੈ? ਉੱਥੇ ਜੀ ਫਲਾਣਾ ਗਾਇਕ ਆ ਰਿਹਾ, ਉੱਥੇ ਫਲਾਣਾ ਭੰਗੜਾ ਪਾਉਣ ਵਾਲਿਆ,
ਬੱਲੇ ਬੱਲੇ ਬਸ
ਆ ਰਿਹਾ,
ਬੱਲੇ ਬੱਲੇ ਕਲਚਰ
ਆ, ਉੱਥੇ ਟਰੱਕਾਂ ਦੇ ਟਰੈਕਟਰਾਂ ਦੀ ਕੰਪੀਟੀਸ਼ਨ ਹੋ ਰਿਹਾ। ਟੂਰਨਾਮੈਂਟ ਤਾਂ ਕਬੱਡੀ ਦਾ ਹੋ ਰਿਹਾ, ਸੋਕਰ ਦਾ ਹੋ ਰਿਹਾ, ਫੁੱਟਬਾਲ ਦਾ ਹੋ ਰਿਹਾ, ਇਹਨਾਂ ਲੋਕਾਂ ਦਾ। ਸਾਡੇ ਜ਼ਮਾਨੇ ਦੇ ਵਿੱਚ ਅਮਨਦੀਪ ਜੀ ਸਕੂਲਾਂ ਵਿੱਚ ਟੂਰਨਾਮੈਂਟ ਹੁੰਦੇ ਸੀ, ਉਹਦੇ ਵਿੱਚ ਯਾਰ ਜਨੈਟਿਕ ਕਲਾਊਡ ਕਰਾਊਡ ਜਿਹੜੀ ਜਾਂਦਾ ਹੁੰਦਾ ਸੀ, ਜਿਹੜੇ ਸਪੈਕਟੇਟਰਸ ਹੁੰਦੇ ਸੀ ਉਹ ਫੁੱਟਬਾਲ ਦੇਖਣ ਜਾਂਦੇ ਹੁੰਦੇ ਸੀ ਜਾਂ ਕੋਈ ਖੇਡ ਦੇਖਣ ਜਾਂਦੇ ਹੁੰਦੇ। ਤੁਹਾਡੇ ਡੈਡੀ ਹੁਣੀ ਵੀ ਜਦੋਂ ਖੇਡਦੇ ਹੁੰਦੇ ਸੀ ਉਹ ਦੱਸਦੇ ਹੁੰਦੇ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਖਾਲਸਾ ਕਾਲਜ ਅਤੇ DAV ਕਾਲਜ ਦਾ ਮੈਚ ਦੇਖਣ ਲਈ ਆਪ ਮੁਹਾਰੇ ਆ ਜਾਂਦੇ ਹੁੰਦੇ ਸੀ, ਲੇਕਿਨ ਹੁਣ ਤਾਂ ਇਕੱਠੇ ਕਰਨੇ ਪੈਂਦੇ ਆ। ਇਹਦੇ ਕਈ ਰੀਜ਼ਨ ਆ ਜਿਹਨਾਂ ਵਿੱਚ ਸਰਕਾਰ ਨੂੰ ਤਾਂ ਖੈਰ ਜ਼ਰੂਰ ਧਿਆਨ ਦੇਣਾ ਚਾਹੀਦਾ, ਲੇਕਿਨ ਇਹ ਸਮਾਜਿਕ ਪ੍ਰੋਬਲਮ ਆ, ਸਾਡੀਆਂ ਪਿੰਡ ਦੀਆਂ ਜ਼ਿਆਦਾ ਪ੍ਰੋਬਲਮ ਆ, ਇਹਨਾਂ ਨੂੰ ਪਿੰਡ ਲੈਵਲ 'ਤੇ, ਸਮਾਜਿਕ ਲੈਵਲ 'ਤੇ ਅਸੀਂ ਇਕੱਠੇ ਬੈਠ ਕੇ ਡਾਇਲੋਗ ਜਨਰੇਟ ਕਰਕੇ ਠੀਕ ਕਰ ਸਕਦੇ ਹਾਂ। ਜੀ ਅਮਨ
ਭਾਜੀ, ਇਕੱਲੀਆਂ ਮੌਤਾਂ ਜਿਹੜੀਆਂ ਨੇ ਨਾ ਉਹ ਇਸ ਤਰ੍ਹਾਂ ਵੀ ਨਹੀਂ ਹੁੰਦੀਆਂ ਹੈਗੀਆਂ, ਅਤੇ ਮਤਲਬ ਡਰੱਗਸ ਕਰਕੇ ਵੀ ਨਹੀਂ ਹੁੰਦੀਆਂ। ਕਈ ਵਾਰੀ ਨਾ ਜਿਹੜੀ ਲੈਕ ਆਫ ਨੌਲੇਜ, ਸਾਇੰਟੀਫਿਕ ਨੌਲੇਜ ਆ, ਉਹਦੇ ਕਰਕੇ ਵੀ ਹੁੰਦੀਆਂ। ਅਸੀਂ ਜਦੋਂ ਮੈਂ ਵੀ ਖਿਡਾਰੀ ਦੇ ਹਾਂ, ਪਲੇਅਰ ਰਿਹਾ, ਅਤੇ ਸਾਡੇ PT ਮਾਸਟਰ ਜੀ ਕੋਚ ਉਹ ਤੋਂ ਬਾਅਦ ਰਹੇ ਨੇ, ਅਤੇ ਅਸੀਂ 8ਵੀਂ 9ਵੀਂ 'ਚ ਹੀ ਪੜ੍ਹਦੇ ਸੀ, ਤਾਂ ਉਦੋਂ ਇਹ ਨਾ ਸਪੋਰਟਸ ਮੈਗਜ਼ੀਨ ਅਸੀਂ ਪੜ੍ਹਦੇ ਹੁੰਦੇ ਸੀ, ਰਿਪੋਰਟਸ ਆਉਂਦੀਆਂ ਹੁੰਦੀਆਂ ਸੀਗੀਆਂ ਅਥਲੈਟਿਕਸ ਦੀਆਂ। ਉਹਦੇ ਵਿੱਚ ਨਾ ਇਹ ਹੁੰਦਾ ਸੀਗਾ ਵੀ ਜਿਹੜੇ ਅਥਲੀਟ ਆ ਉਹ ਮਰਨ ਲੱਗ ਪਏ, ਜਿਹੜੇ ਦੌੜਦੇ ਸੀ ਨਾ ਮੈਰਾਥੋਨ ਰਨਰਸ ਜਾਂ ਸਪ੍ਰਿੰਟਰ, ਉਹ ਮਰਨ ਲੱਗ ਗਏ। ਅਤੇ ਹੋਇਆ ਕੀ ਵੀ ਸਮਝ ਨਾ ਆਵੇ, ਕੋਈ ਡਰੱਗ ਨਹੀਂ ਹੋਇਆ, ਕੁਛ ਨਹੀਂ ਹੋਇਆ। ਅਤੇ ਉਹ ਤੋਂ ਬਾਅਦ ਸਟੱਡੀ ਹੋਈ, ਅਤੇ ਉੱਤੋਂ ਉਹ ਇੱਕ ਟਰਮ ਹੈ, ਹੁਣ ਮੈਨੂੰ ਯਾਦ ਨਹੀਂ ਆ ਰਹੀ, ਉਹ ਇਹ ਹੁੰਦੀ ਆ ਕਿ ਜਦੋਂ ਤੁਹਾਡੀ ਹਾਰਟ ਬੀਟ ਇੱਕ ਸਰਟਨ ਲੈਵਲ 'ਤੇ ਪਹੁੰਚ ਜਾਂਦੀ ਆ, ਤਾਂ ਤੁਹਾਡਾ ਹਾਰਟ ਜਿਹੜਾ ਨਾ ਉਹ ਆਊਟ ਆਫ ਰਿਦਮ ਹੋ ਕੇ ਫੇਲ ਹੋ ਜਾਂਦਾ।
ਹਾਂਜੀ,
ਆਊਟ ਆਫ ਰਿਦਮ ਹੋ ਕੇ ਫੇਲ ਹੋ ਜਾਂਦਾ, ਉਹ ਤੁਹਾਡੀ ਜਿਹੜੀ ਕਿ ਕਪੈਸਿਟੀ ਤੋਂ ਜ਼ਿਆਦਾ ਪੰਪ ਕਰਨ ਲੱਗ ਪੈਂਦਾ, ਜਿੰਨੀ ਤੁਹਾਡੇ ਬੋਡੀ ਨੂੰ ਆਕਸੀਜਨ ਦੀ, ਬਲੱਡ ਦੀ ਲੋੜ ਹੁੰਦੀ ਹੈ ਨਾ, ਉਹ ਉਨਾ ਕੋਪ ਅਪ ਨਹੀਂ, ਉਨਾ ਕੋਪ ਅਪ ਨਹੀਂ ਕਰ ਸਕਦਾ, ਅਤੇ ਹਾਰਟ ਆਪਣੇ ਆਪ ਹੀ ਕਲੈਪਸ ਹੋ ਜਾਂਦਾ, ਕਿਉਂਕਿ ਉਹਨੂੰ ਵੀ ਐਨਰਜੀ ਇਨਫ ਨਹੀਂ ਮਿਲਦੀ। ਸੋ ਇਹਦੇ ਲਈ ਨਾ ਸਟੱਡੀ ਹੋਈ ਵੀ ਹਰ ਬੰਦਾ ਜਿਹੜਾ ਆ ਉਹ ਦੌੜ ਨਹੀਂ ਸਕਦਾ, ਹਰ ਬੰਦਾ ਐਥਲੀਟ ਨਹੀਂ ਹੋ ਸਕਦਾ। ਸੋ ਉਹਨਾਂ ਦੇ ਫਿਰ ਟੈਸਟ ਕਰਨੇ ਸ਼ੁਰੂ ਕੀਤੇ, ਐਂਡੋਰੈਂਸ ਟੈਸਟ ਕਹਿੰਦੇ ਆ ਉਹਨੂੰ ਸ਼ਾਇਦ, ਅਤੇ ਉੱਥੋਂ ਵੀ ਕਲੀਅਰੈਂਸ ਮਿਲਦੀ ਸੀ ਤਾਂ ਉਹ ਐਥਲੀਟ ਬਣਦੇ ਸੀ। ਅਤੇ ਮੈਨੂੰ ਲੱਗਦਾ ਜਿਹੜਾ ਕਈ ਰੀਜ਼ਨ ਇਹ ਵੀ ਹੋ ਸਕਦੇ ਆ ਕਿ ਕਬੱਡੀ ਖੇਡਦੇ ਜ਼ੋਰ ਜ਼ਿਆਦਾ ਲੱਗ ਗਿਆ, ਐਕਟੀਵਿਟੀ ਜ਼ਿਆਦਾ ਜਾ ਹੋ ਰਹੀ ਆ, ਅਤੇ ਮੈਨੂੰ ਲੱਗਦਾ ਕਿ ਜਿਹੜੇ ਕੋਚਿਸ ਨੇ, ਪਲੇਅਰਸ ਨੇ, ਉਹਨਾਂ ਨੂੰ ਪਹਿਲਾਂ ਇਹਨਾਂ ਦੇ ਇੰਡੋਰੈਂਸ ਟੈਸਟ ਵਗੈਰਾ ਸਾਰੇ ਕਰਾ ਲੈਣੇ ਚਾਹੀਦੇ ਆ, ਅਤੇ ਫਿਰ ਨਿਰਧਾਰਤ ਕਰਨਾ ਚਾਹੀਦਾ ਕਿ ਇਹ ਕਬੱਡੀ ਖੇਡ ਸਕਦੇ ਆ ਜਾਂ ਨਹੀਂ ਖੇਡ ਸਕਦੇ। ਦੂਜੀ ਗੱਲ ਜਿਹੜੀ ਸਾਰਿਆਂ ਨੂੰ ਵੱਡੀ ਬਿਮਾਰੀ ਆ, ਤੁਸੀਂ ਦੱਸ ਵੀ ਦਿੱਤੀ ਆ, ਪਹਿਲਾਂ ਵੀ ਅਸੀਂ ਰੌਲਾ ਪਾਉਂਦੇ ਰਹੇ ਹਾਂ ਕਿ ਜਿਹੜੀ ਡਰੱਗ ਦੀ ਓਵਰਯੂਜ਼ ਹੈ ਉਹ ਵੀ ਇੱਕ ਕਾਰਨ ਹੈ, ਵੱਡਾ ਕਾਰਨ ਹੈ। ਹੁਣ ਇਹਦੇ ਵਿੱਚ ਸਰਕਾਰ ਕਿਉਂ ਨਹੀਂ ਕੁਛ ਕਰ ਸਕਦੀ? ਕਿਉਂਕਿ ਇਹਦੇ ਵਿੱਚ ਇਹ ਸਾਰਾ ਤਾਣਾ ਬਾਣਾ ਬੁਣਿਆ ਹੋਇਆ, ਇਕੱਠਾ ਹੀ ਆ ਸਾਰਾ ਕੁਛ। ਸੋ ਕਬੱਡੀ ਪਲੇਅਰਸ ਨੂੰ ਫਰੰਟ ਐਂਡ ਯੂਜ਼ ਕੀਤਾ ਜਾਂਦਾ ਆ ਡਰੱਗਸ ਵਾਸਤੇ, ਅਤੇ ਉਹਨਾਂ ਦੇ ਜਿਹੜੇ ਫੈਨ ਹੈ ਉਹਨਾਂ ਨੂੰ ਡਰੱਗ ਵੇਚੇ ਜਾਂਦੇ ਨੇ, ਠੀਕ ਹੈ। ਉਹ ਬਹੁਤ ਵੱਡਾ ਇੱਕ ਸਕੈਮ ਚੱਲ ਰਿਹਾ, ਜਾਂ ਕਹਿ ਲਓ ਕਿ ਨੈੱਟਵਰਕ ਚੱਲ ਰਿਹਾ ਅਸੀਂ ਤਾਂ ਇਹਦੇ ਵਿੱਚ ਰਹੇ ਹਾਂ ਅਤੇ ਜਦੋਂ ਮੈਂ ਲੀਡ ਕਰ ਰਿਹਾ ਸੀਗਾ ਆਈ ਟ੍ਰਾਈ ਟੂ ਸਟੋਪ ਇਟ ਅਤੇ ਕਿਸੇ ਹੱਦ ਤੱਕ ਅਸੀਂ ਸਕਸੈਸਫੁਲ ਵੀ ਹੋਏ ਹਾਂ ਪਰ ਇਹ 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 ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਇਹ ਪ੍ਰੋਬਲਮ ਜਿਹੜੀ ਆ ਅਪ ਉੱਪਰੋਂ ਆ ਰਹੀ ਹੈ ਇਹ ਪੋਲੀਟੀਸ਼ੀਅਨ ਵੀ ਇਨਵੋਲਵ ਹੈ ਇਹਦੇ ਵਿੱਚ ਪ੍ਰਸ਼ਾਸਨ ਵੀ ਇਨਵੋਲਵ ਹੈ ਅਤੇ ਅਥਾਰਟੀਜ਼ ਵੀ ਇਨਵੋਲਵ ਹੈ ਇਹਦੇ ਵਿੱਚ ਸੋ ਇਸ ਕਰਕੇ ਕਬੱਡੀ ਪਲੇਅਰ ਤਾਂ ਇੱਕ ਪਿਆਦੇ ਹੈ ਜਿਨ੍ਹਾਂ ਨੂੰ ਯੂਜ਼ ਕੀਤਾ ਜਾਂਦਾ ਹੈ ਡਰੱਗ ਦੇ ਵਾਸਤੇ ਸੋ ਇਹ ਇਹ ਸੁਰਜੀਤ ਸੰਧੂ ਜੀ ਤੁਸੀਂ ਜਿਹੜਾ ਪੁਆਇੰਟ ਬੜਾ ਵੈਲਿਡ ਚੱਕਿਆ ਅਤੇ ਪਲੇਅਰ ਜਿਹੜੇ ਮਰ ਰਹੇ ਨੇ ਔਨ ਗਰਾਊਂਡ ਮਰ ਰਹੇ ਨੇ ਫਿਰ ਦੂਜੀ ਗੱਲ ਦੇਖੋ ਕਿ ਪਲੇਅਰਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਆ 2 ਹਫ਼ਤੇ ਪਹਿਲਾਂ ਇੱਕ ਪਲੇਅਰ ਨੂੰ ਗਨ ਡਾਊਨ ਕੀਤਾ ਗਿਆ ਹੈ ਨਾ ਉਹ ਕੀ ਹੈ ਜਿਹੜੀਆਂ ਕਬੱਡੀ ਐਸੋਸੀਏਸ਼ਨ ਹੈ ਉਹਨਾਂ ਦੀ ਆਪਸੀ ਰੰਜਿਸ਼ ਪਲੇਅਰਾਂ ਦੇ ਆਪਣੇ ਗੁੱਟ ਬਣੇ ਹੋਏ ਨੇ ਪਾਰਟੀਆਂ ਬਣੀਆਂ ਹੋ ਰਹੀਆਂ ਨੇ ਸੋਰੀ ਟੂ ਸੇ ਸਾਰੇ ਨਹੀਂ ਮੈਂ ਕਹਿੰਦਾ ਪਰ ਬਹੁਤਾਤ ਪਲੇਅਰ ਜਿਹੜੇ ਨੇ ਉਹ ਇਨਵੋਲਵ ਨੇ ਆਹੀ ਪ੍ਰੋਪਰਟੀ ਪਾਰਟੀਆਂ ਦੇ ਵਿੱਚ ਕਬਜ਼ੇ ਲੈਣੇ ਕਬਜ਼ੇ ਦੇਣੇ ਕਬਜ਼ੇ ਛਡਾਉਣੇ ਇਹਨਾਂ ਦੇ ਵਿੱਚ ਇਨਵੋਲਵ ਹੈ ਠੀਕ ਹੈ ਸੋ ਉੱਥੇ ਵੀ ਲਾਗ ਡਾਕਟਰਾਂ ਚੱਲਦੀਆਂ ਨੇ ਦੇ ਆਰ ਨੋਟ ਲਿਮਿਟਡ ਟੂ ਕਬੱਡੀ ਓਨਲੀ ਜਾਂ ਭਲਵਾਨੀ ਹਰਿਆਣੇ ਦੇ ਵਿੱਚ ਤਾਂ ਬਹੁਤ ਦੇਰ ਤੋਂ ਆ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਕੁੱਟਣ ਕਟਾਉਣ ਨੂੰ ਲੈ ਕੇ ਜਾਂਦੀਆਂ ਰਹੀਆਂ ਜਾਂਦੀਆਂ ਆ ਹੈ ਨਾ ਰੈਲੀਆਂ ਦੀ ਸਿਕਿਉਰਟੀਆਂ ਦੇ ਲੈ ਕੇ ਜਾਂਦੀਆਂ ਸੋ ਇਹ ਮਲਟੀ ਰੀਜ਼ਨ ਹੈ ਇਹਦੇ ਪਰ ਜਦੋਂ ਗੋਲੀ ਵੱਜਦੀ ਹੈ ਤਾਂ 9 ਵੱਜਦਾ ਜੀ ਕਬੱਡੀ ਪਲੇਅਰ ਮਰ ਗਿਆ ਜਾਂ ਭਲਵਾਨ ਮਰ ਗਿਆ ਪਰ ਅਸਲ ਦੇ ਵਿੱਚ ਪਿੱਛੇ ਹੋਰ ਵੀ ਬਹੁਤ ਕੁਛ ਚੱਲ ਰਿਹਾ ਹੁੰਦਾ ਆ ਤੋ ਉਹਦੇ ਬਾਰੇ ਆਫ ਦਾ ਗਰਾਊਂਡ ਜਿਹੜੀ ਗੋਲੀ ਚੱਲੀ ਆ ਕਿਉਂ ਚੱਲੀ ਆ ਹੈ ਨਾ ਕੋਈ ਕਾਰਨ ਹੋਣਗੇ ਸੋ ਇਸ ਕਰਕੇ ਇਹਦੇ ਬਾਰੇ ਤਾਂ ਜਿੰਨਾ ਮਰਜ਼ੀ ਉਹਦਾ ਬੋਲ ਲਓ ਜਿੰਨੇ ਮਰਜ਼ੀ ਐਗਜ਼ਾਮਪਲ ਦੇ ਲਓ ਸਾਰਾ ਕੁਛ ਮੋਹਰੇ ਹੀ ਆ ਹੁਣ ਦੇਖੋ ਨਾ ਅੰਬੀਆਂ ਮੁੰਡਾ ਮਰਿਆ ਹੈ ਨਾ ਅਤੇ ਉਹ ਨੀਟ ਐਂਡ ਕਲੀਨ ਕਬੱਡੀ ਦੇਣ ਦੇ ਹੱਕ 'ਚ ਸੀਗਾ ਅਤੇ ਉਹ ਉਹਨੂੰ ਮਾਰਤਾ ਬਸ ਠੀਕ ਹੈ ਕਿਉਂਕਿ ਉਹ ਉਹ ਸਾਫ਼ ਸੁਥਰੀ ਕਬੱਡੀ ਪ੍ਰਮੋਟ ਕਰ ਰਿਹਾ ਸੀਗਾ ਅਤੇ ਚਲੋ ਮੈਸੇਜ ਹੋਰ ਵੀ ਆ ਰਹੇ ਨੇ ਅਤੇ ਸਾਡੇ ਨਾਲ ਸਾਡੇ ਸਤਿਕਾਰਤ ਕੁਲਜੀਤ ਸਾਨੀ ਜੀ ਜੁੜੇ ਨੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਗੁਰਫਤਿਹ ਪ੍ਰਵਾਨ ਕਰਿਓ ਜੀ ਆਇਆਂ ਨੂੰ ਜੀ ਸਾਨੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅਤੇ ਸੁਰਜੀਤ ਸੰਧੂ ਕਹਿ ਰਹੇ ਨੇ ਬਹੁਤ ਬਹੁਤ ਧੰਨਵਾਦ ਵੀਰ ਜੀ ਹਾਂਜੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਦੇ ਰੀਜ਼ਨ ਦੱਸਣ ਦੀ ਅਤੇ ਰੀਜ਼ਨ ਹੋਰ ਵੀ ਬਹੁਤ ਹੋਣਗੇ ਤਾਂ ਪਰਮਿੰਦਰ ਜੀ ਭੱਟੀ ਕਹਿੰਦੇ ਪੰਜਾਬ ਦੀਆਂ ਯੂਨੀਵਰਸਿਟੀਆਂ ਬਾਰੇ ਵੀ ਕੁਛ ਵਿਚਾਰ ਸਾਂਝੇ ਕਰ ਦਿਓ ਇਕੱਲੀ ਪੰਜਾਬ ਯੂਨੀਵਰਸਿਟੀ ਨਹੀਂ ਬਾਕੀ ਪੰਜਾਬ ਦੀਆਂ ਯੂਨੀਵਰਸਿਟੀਆਂ ਬਾਰੇ ਹਾਂਜੀ ਕਰਦੇ ਹਾਂ ਇਹਦੇ ਬਾਰੇ ਵੀ ਗੱਲ ਅਤੇ ਡੈਂਤ ਨੂੰ ਕਹਿੰਦੇ ਮੈਂ ਕਹਿੰਦਾ ਕਿ ਕਬੱਡੀ ਦੇ ਖਿਡਾਰੀਆਂ ਦੇ ਨਾਲ ਨਾਲ ਕਬੱਡੀ ਮੇਲੇ ਕਰਵਾਉਣ ਵਾਲਿਆਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਆ ਨਾਲੇ ਘੜੰਮ ਘੱਟ ਜਾਣਗੇ ਅਤੇ ਗਰਾਊਂਡਾਂ 'ਚ ਲੜਾਈ ਵੀ ਘੱਟ ਜਾਏਗੀ ਰੌਲਾ ਤਾਂ ਸਾਰਾ ਉਹਨਾਂ ਘੜੰਮ ਚੌਧਰੀਆਂ ਦਾ ਹੀ ਹੈ ਨਾ ਅਤੇ ਉਹ ਉਹੀ ਆਪਣੀ ਉਹਨਾਂ ਵਿੱਚੋਂ ਕਿਸੇ ਨੇ ਕਈਆਂ ਨੇ ਕਿਸੇ ਨੇ ਕਬੱਡੀ ਦੇ ਗਰਾਊਂਡ ਦਾ ਮੂੰਹ ਤੱਕ ਨਹੀਂ ਦੇਖਿਆ ਹੁੰਦਾ ਜਿਹੜੇ ਔਰਗਨਾਈਜ਼ਰ ਬਣੇ ਹੁੰਦੇ ਆ ਠੀਕ ਹੈ ਨਾ ਉਹਨੀ ਖੇਡੀ ਹੁੰਦੀ ਹੈ ਨਾ ਉਹਨਾਂ ਦੇ ਬੱਚੇ ਖੇਡ ਰਹੇ ਹੁੰਦੇ ਬਸ ਉਹ ਸਿਰਫ ਆਪਣਾ ਨਾਮ ਬੁਲਾਉਣ ਨੂੰ ਵੀ ਬੱਲੇ ਬੱਲੇ ਵੇ ਮੈਂ ਬਸ ਜਿਹੜੀ ਉਹ ਸਪੋਰਟਸ ਨਾਲ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ ਅਤੇ ਨਾ ਹੀ ਉਹਨਾਂ ਨੇ ਨੀਟ ਐਂਡ ਕਲੀਨ ਕਬੱਡੀ ਖੇਡਣੀ ਹੁੰਦੀ ਆ ਦਾਰੂ ਨਾਲ ਡੱਕੇ ਆਉਂਦੇ ਨੇ ਬਹੁਤ ਸਾਰੇ ਮੈਂ ਇਹੋ ਜਿਹੇ ਬੰਦੇ ਟੈਂਟ ਲੱਗੇ ਲੱਗਾ ਹੁੰਦਾ ਅਤੇ ਉੱਥੇ ਦਾਰੂ ਨਾਲ ਪੀ ਕੇ ਤਾਂ ਬਸ ਉਹਨਾਂ ਦਾ ਨਾਮ ਜਪ ਰਿਹਾ ਹੁੰਦਾ ਬਸ ਇਸ ਚੀਜ਼ ਨੂੰ ਕਬੱਡੀ ਉਹ ਕੰਮ ਉਹ ਗੁਰਦੁਆਰੇ ਨਹੀਂ ਕਰ ਸਕਦੇ ਗੁਰਦੁਆਰੇ ਕਰ ਨਹੀਂ ਦਿੰਦੇ ਇਸ ਕਰਕੇ ਉਹ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਜਾ ਕੇ ਆਪਣੇ ਧੰਨ ਧੰਨ ਕਰਾਉਂਦੇ ਨੇ ਧੰਨ ਆਇਆ ਹੁੰਦਾ ਫਿਰ ਧੰਨ ਧੰਨ ਕਰਾਉਣੀ ਹੁੰਦੀ ਆ ਅਤੇ ਧੰਨ ਵੀ ਤੁਹਾਨੂੰ ਪਤਾ ਵੀ ਜਿਹੜੇ ਹੱਡ ਟੁੱਟੇ ਹੁੰਦੇ ਨਾ ਕੰਮ ਕਰਕੇ ਦਿਹਾੜੀਆਂ ਲਾ ਕੇ ਉਹ ਇੱਦਾਂ ਦੇ ਕੰਮਾਂ 'ਚ ਨਹੀਂ ਪੈਂਦਾ ਜਿਹੜੇ ਆ ਫੁਕਰਾ ਹਾਂ ਜਿਹੜੇ ਆ ਫੁਕਰਾਪੰਥੀ ਮੁਜੱਸਮਾ ਕਰਦੇ ਆ ਨਾ ਇਹ ਉਹ ਬੰਦੇ ਕਰਦੇ ਨੇ ਜਿਨ੍ਹਾਂ ਦੀ
ਜੇ ਬੰਦੇ ਤੁਸੀਂ ਕੰਮ ਕਰਦੇ ਆ ਜਿੱਦਾਂ ਤੁਸੀਂ ਖੇਤੀਬਾੜੀ ਕਰਦੇ ਆ ਅਸੀਂ ਨੌਕਰੀਆਂ ਕਰਦੇ ਆ ਹੋਰ ਵੀ ਬਹੁਤ ਸਾਡੇ ਵੀਰ ਹੋਰ ਵੀ ਬਿਜ਼ਨਸ ਵੀ ਕਰਦੇ ਆ ਉਹਨਾਂ ਕੋਲ ਟਾਈਮ ਹੁੰਦਾ ਕਦੋਂ ਇੱਕ ਅੱਧਾ ਦਿਨ ਵਿਹਲਾ ਹੁੰਦਾ ਉਹ ਤੁਸੀਂ ਘਰ ਦੇ ਕੰਮ ਕਰਨੇ ਹੁੰਦੇ ਘਰ ਆ ਕੇ ਇੰਜੋਏ ਕਰਨਾ ਹੁੰਦਾ ਜਿਹੜੀ ਤੁਸੀਂ ਕੋਠੀ ਪਾਈ ਹੋ ਆ 6 ਮਿਲੀਅਨ ਦੀ ਜਿੱਦਾਂ ਮੰਦੀ ਤੁਹਾਡੀ ਆ ਉਹ 6 ਮਿਲੀਅਨ ਦੇ ਵਿੱਚ ਇੱਕ ਇੱਕ ਜਿਹੜਾ ਕਮਰਾ ਆ ਤੁਹਾਡਾ 2-3 ਮਿਲੀਅਨ ਦਾ ਆ ਉਹਦੇ ਵਿੱਚ ਜਾ ਕੇ ਬੈਠਣਾ ਇੰਜੋਏ ਕਰਨਾ ਬਾਹਰ ਜਾ ਕੇ ਹੋਟਲ 'ਚ ਕਰਨਾ ਕੀ ਤੁਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਮੈਂ ਦੁਬਾਰਾ ਇਹਨੂੰ ਰਿਪੀਟ ਕਰ ਰਿਹਾ ਕਿ ਜਿਹੜੇ ਤੁਸੀਂ ਘਰ ਫਰਨੀਚਰ ਬਹੁਤ ਮਹਿੰਗੇ ਮਹਿੰਗੇ ਲਏ ਹੋ ਆ ਘਰ ਜਿਹੜੇ ਬਹੁਤ ਮਹਿੰਗੇ ਮਹਿੰਗੇ ਬਣਾਏ ਹੋ ਆ ਉਹਦਾ ਫਾਇਦਾ ਵੀ ਉਠਾ ਲਓ ਉਹ 'ਚ ਬਹਿ ਕੇ ਵੀ ਦੇਖ ਲਓ ਕਿੱਦਾਂ ਦਾ ਲੱਗਦਾ ਕਿ ਉਹ ਉੱਦਾਂ ਹੀ ਰੱਖਣੇ ਦੇਖਣ ਨੂੰ ਹੀ
ਹਾਂਜੀ ਭਾਜੀ
ਮਰਜ਼ੀ ਆ ਤੁਹਾਡੀ
ਨਹੀਂ ਨਹੀਂ ਤੁਸੀਂ ਮੈਨੂੰ ਚਕਾ ਨਾ ਦਿਓ ਇੱਦਾਂ ਦੀ ਗੱਲਾਂ ਕਰਕੇ ਤੁਸੀਂ ਨਾ ਆਪਣੀ ਸਕਰੀਨ ਛੋਟੀ ਰੱਖੋ ਵੱਡੀ ਨਾ ਕਰੋ ਥੋੜ੍ਹਾ ਸਾਈਡ 'ਤੇ ਹੋ ਜਾਂਦਾ ਹਾਂਜੀ ਮੈਂ ਠੀਕ ਕਰ ਰਿਹਾ ਅਤੇ ਤੁਸੀਂ ਮੁੜ ਕੇ ਫਿਰ ਉੱਤੇ ਕਰ ਲੈਂਦੇ ਅਤੇ ਜਿਹੜੇ ਖਿਡਾਰੀ ਦੀ ਮੌਤ ਹੋਈ
ਗਲਤੀ ਨਾ ਹੋ ਗਈ ਇੱਦਾਂ ਜੇ ਤੁਸੀਂ ਇੰਡੀਕੇਸ਼ਨ ਦੇ ਤਾਂ ਮੈਂ ਹੀ ਕਰ ਰਿਹਾ ਫਿਰ ਮੈਂ ਕਹਿਣਾ ਸੀ ਸਰ ਸਰ ਮੱਥੇ 'ਤੇ ਤੁਹਾਡੀ ਜਿਹੜੀ ਇੰਸਟ੍ਰਕਸ਼ਨ ਹੈ ਉਹ ਠੀਕ ਹੀ ਆ
ਹਾਂਜੀ ਖਿਡਾਰੀ ਦਾ ਨਾਮ ਬਿੱਟੂ ਬਲਿਆਣ ਸੀ ਜੀ ਜਿਹੜਾ ਮੇਰਾ ਖਿਆਲ ਜਗਰਾਉਂ ਦੇ ਵਿੱਚ ਇਹਨੂੰ ਕਤਲ ਕੀਤਾ ਗਿਆ ਅਤੇ ਵੈਰੀ ਸੈਡ ਮੈਨੂੰ ਲੱਗਦਾ ਅਗਰ ਜਿਹੜਾ ਪਲੇਅਰਸ ਹੈ ਪਲੇਅਰ ਪਲੇਅਰ ਹੀ ਰਹਿਣ, ਔਰਗਨਾਈਜ਼ਰ ਜਿਹੜੇ ਆ ਪ੍ਰੋਪਰ ਪਲੇਅਰਾਂ ਦਾ ਕਰਨ। ਦੇਖੋ ਸਰਕਾਰ ਜਿਹੜੀ ਕਬੱਡੀ ਆ, ਕਬੱਡੀ ਕੋਈ ਰੈਗੂਲੇਟ ਨਹੀਂ, ਜਿਹੜੀ ਲੀਗ ਚਲਾਈ ਹੋ ਰਹੀ ਆ, ਹੈ ਨਾ, ਉਹ ਟੂਰਨਾਮੈਂਟ ਕੋਈ ਸਿਸਟਮ ਨਹੀਂ। ਪਹਿਲਾਂ ਇਹ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਕਿ ਪਿੰਡ ਪੱਧਰ ਦੇ ਟੂਰਨਾਮੈਂਟ ਹੁੰਦੇ ਸੀ, ਬਲਾਕ ਲੈਵਲ ਦੇ ਹੁੰਦੇ ਸੀ, ਜ਼ਿਲ੍ਹਾ ਲੈਵਲ ਦੇ ਹੁੰਦੇ ਸੀ। ਹੁਣ ਜਿਹੜੇ ਨੇ ਉਹ ਪ੍ਰਾਈਵੇਟਾਈਜ਼ ਹੋ ਗਈ ਆ ਕਬੱਡੀ, ਕਲੱਬ ਬਣ ਗਏ ਨੇ, ਹੈ ਨਾ। ਪਲੇਅਰ ਜਿਹੜੇ ਆਪੇ ਹੀ ਸੌਦਾ ਕਰ ਲੈਂਦੇ ਕਿ ਜਿੱਤਣਾ ਕਿ ਨਹੀਂ ਜਿੱਤਣਾ, ਆਪਣੇ ਆ ਜੋ ਉੱਪਰ ਫੈਸਲੇ ਹੋ ਗਏ ਵੀ ਤੈਂ ਇਹਨੂੰ ਰੇਡ, ਮਤਲਬ ਉਹ ਹੁਣ ਜਿਹੜਾ ਕੰਪੀਟੀਸ਼ਨ ਹੈ ਉਹ ਖਤਮ ਹੋ ਗਿਆ ਆ। ਅਤੇ ਪਹਿਲਾਂ ਜਿਹੜੇ ਜ਼ਿਲ੍ਹਾ ਆਫਿਸਰ ਹੁੰਦੇ ਸੀ, ਬਲਾਕ ਆਫਿਸਰ ਹੁੰਦੇ ਸੀ, ਉਹ ਇਨਵੋਲਵ ਹੁੰਦੇ ਹੁੰਦੇ ਸੀਗੇ, ਉਹਨਾਂ ਦੀ ਪਛਾਣਾਂ ਬਣਦੀਆਂ ਹੁੰਦੀਆਂ ਸੀ ਵੀ ਉਸ ਪਿੰਡ ਦੇ ਹੋਣੇ ਚਾਹੀਦੇ ਆ। ਸੋ ਉਹ ਕਬੱਡੀ ਬੜੀ ਰੌਚਕ ਹੁੰਦੀ ਸੀ, ਲੋਕ ਬੜੇ ਇਨਵੋਲਵ ਹੁੰਦੇ ਸੀ ਉਹਦੇ ਵਿੱਚ। ਅਤੇ ਅੱਜ ਤਾਂ ਫਿਰ ਉਹ ਸਾਰੀ ਸਿੰਥੈਟਿਕ ਕਬੱਡੀ ਜਿਹੀ ਲੱਗ ਰਹੀ ਆ ਭਾਜੀ।
ਅੱਗੇ ਨੈਸ਼ਨਲ ਕਬੱਡੀ ਹੁੰਦੀ ਸੀ, ਛੋਟੀ ਕਬੱਡੀ ਜਿਹਨੂੰ ਕਹਿੰਦੇ ਹੁੰਦੇ, ਉਹਦੇ ਵਿੱਚ ਜਿਹੜਾ ਬੰਦਾ ਬਹੁਤ ਤੇਜ਼ ਹੁੰਦਾ ਸੀ ਨਾ, ਉਹ ਬੜਾ ਕਾਮਯਾਬ ਹੁੰਦਾ ਸੀ, ਤਿੰਨ ਚਾਰ ਬੰਦਿਆਂ ਨੂੰ ਹੱਥ ਲਾ ਆਉਂਦਾ ਸੀ, ਕਈ ਵਾਰੀ ਫੜ ਵੀ ਲੈਂਦੇ ਸੀ। ਉਹ ਬੜੀ ਤੇਜ਼ ਕਬੱਡੀ ਹੁੰਦੀ ਸੀ, ਸਾਡੇ ਜ਼ਮਾਨੇ ਦੇ ਸਕੂਲਾਂ 'ਚ ਖੇਡੀ ਜਾਂਦੀ ਸੀ। ਜਿਹੜੀ ਅੱਜ ਵਾਲੀ ਕਬੱਡੀ ਆ, ਵੱਡੀ ਕਬੱਡੀ ਆ, ਜਿਹਦੇ ਵਿੱਚ ਰੇਡਰ ਅਤੇ ਇੱਕ ਡਿਫੈਂਡਰ ਹੀ ਹੁੰਦੇ ਆ, ਰੇਡਰ ਅਲੱਗ ਖੜ੍ਹੇ ਹੁੰਦੇ, ਡਿਫੈਂਡਰ ਅਲੱਗ ਖੜ੍ਹੇ। ਵੈਸੇ ਤਾਂ ਬਹੁਤਾ ਦੇਖਿਆ ਨਹੀਂ ਇਸ ਮੈਚ ਨੂੰ, ਸੁਣਿਆ ਕਈ ਵਾਰੀ ਗਏ ਗਰਾਉਂਡ ਦੇ ਵਿੱਚ, ਸਮਝ ਆਉਂਦੀ ਤਾਂ ਹੈਗੀ ਸਿੱਧੀ ਸਾਧੀ ਵੈਸੇ ਤਾਂ, ਪਰ ਉਹਦੇ ਵਿੱਚ ਜ਼ੋਰ ਜ਼ਿਆਦਾ ਆ। ਜਿਹੜੀ ਨੈਸ਼ਨਲ ਕਬੱਡੀ ਹੁੰਦੀ ਸੀ ਉਹਦੇ ਵਿੱਚ ਜ਼ੋਰ ਘੱਟ ਹੁੰਦਾ ਸੀ, ਟੈਕਨੀਕ ਅਤੇ ਚਤਰਾਈ ਜ਼ਿਆਦਾ ਵਿੱਚ ਕੰਮ ਕਰਦੀ ਹੁੰਦੀ ਸੀ। ਜੀ ਅਮਨਦੀਪ।
ਹਾਂਜੀ, ਰਵਿੰਦਰ ਧਨੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ। ਭਾਅ ਜੀ ਯੂਨੀਵਰਸਿਟੀਆਂ ਦੀ ਗੱਲ ਕਰੀਏ, ਪਰਵਿੰਦਰਜੀਤ ਸਿੰਘ ਹੁਣੀ ਕਿਹਾ ਸੀਗਾ ਕਿ ਯੂਨੀਵਰਸਿਟੀਆਂ ਦਾ ਕੀ ਹਾਲ ਹੈ, ਯੂਨੀਵਰਸਿਟੀਆਂ ਦਾ ਕੀ ਦੱਸੀਏ ਕੀ ਹਾਲ ਹੈ। ਅਤੇ ਗਿਆਨੀ ਸੰਤੋਖ ਸਿੰਘ ਜੀ ਮੰਗਰ ਵੀ ਇਹ ਸਾਰੀਆਂ ਯੂਨੀਵਰਸਿਟੀਆਂ ਡਿਗਰੀਆਂ ਥੀਸਿਸ ਇਹ ਸਾਰੇ ਲੱਦ ਕੇ ਜਹਾਜ਼ ਦੇ ਵਿੱਚ ਸਮੁੰਦਰ ਦੇ ਵਿੱਚ ਛੱਡ ਦਿਓ ਅਤੇ ਕਦੇ ਵਾਪਸ ਹੀ ਨਾ ਆਉਣ ਤਾਂ ਦੁਨੀਆਂ ਨੂੰ ਕੋਈ ਫਰਕ ਨਹੀਂ ਪੈਣਾ। ਡਿਗਰੀ ਧਾਰੀ ਅਤੇ ਦੁਨੀਆਂ ਨੂੰ ਕੋਈ ਫਰਕ ਨਹੀਂ ਪੈਣਾ। ਹਾਂ, ਕੋਈ ਜਿੱਦਾਂ ਬੰਦਾ ਮਿਸ ਕਰਦਾ ਨਾ ਵੀ ਮਿਸ ਹੋ ਗਿਆ ਵੀ ਆ ਜੀ,
ਉਹਦੇ ਵਿੱਚ ਨੰਬਰ ਆ ਜਾਣਾ।
ਨਹੀਂ ਨਹੀਂ ਸਰ, ਤੁਹਾਡਾ ਵੀ ਆ ਜਾਣਾ, ਪਰ ਉਹ ਸਰਮਾ ਬਤੂਣੀ ਵੀ ਇਸ ਗੱਲ ਨਾਲ ਸਹਿਮਤ ਹੈ ਕਿ ਜਿਹੜੀ ਉਹ ਨੌਲੇਜ ਹੈ, ਹੈ ਨਾ, ਯੂਨੀਵਰਸਿਟੀਆਂ ਦੇ ਵਿੱਚ ਉਹ ਸਿਸਟਮ ਚੱਲ ਰਿਹਾ ਆ, ਠੀਕ ਹੈ, ਉਹ ਅਸੀਂ ਬਹੁਤ ਵਾਰੀ ਅੱਗੇ ਵੀ ਕਹਿ ਚੁੱਕੇ ਹਾਂ ਕਿ ਇਹ ਸਿਰਫ ਜੋਬ ਲੈਣ ਵਾਸਤੇ ਆ, ਤੁਸੀਂ ਕੰਮ ਕਰਨ ਵਾਸਤੇ, ਕੰਮ ਵੀ ਉਹ ਲੈਣਾ ਆ ਜਿਹਦੇ ਵਿੱਚ ਕੰਮ ਨਾ ਕਰਨਾ ਪਵੇ।
ਠੀਕ ਹੈ,
ਜਿਹਦੇ ਵਿੱਚ ਕੰਮ ਨਾ ਕਰਨਾ ਪਵੇ ਅਸੀਂ ਉਹ ਜੋਬ ਦੇ ਲਈ ਯੂਨੀਵਰਸਿਟੀ 'ਚ ਜਾਣਾ ਆ। ਹੁਣ ਜੇ ਕੰਮ ਕਰਨਾ ਆ, ਮੈਂ ਬਹੁਤ ਵਾਰੀ ਕਹਿ ਚੁੱਕਾ, ਆਸਟ੍ਰੇਲੀਆ ਦੇ ਵਿੱਚ 10ਵੀਂ ਡ੍ਰੌਪ ਆਊਟ ਬਹੁਤ ਹੁੰਦੇ ਨੇ, ਲੋਕ ਨਿਆਣੇ 10ਵੀਂ ਵੀ ਛੱਡ ਦਿੰਦੇ ਨੇ, ਉਹਨਾਂ ਵਾਸਤੇ
10ਵੀਂ ਵੀ ਛੱਡਦੇ, 9ਵੀਂ ਤੋਂ ਬਾਅਦ, 8ਵੀਂ 9ਵੀਂ ਤੋਂ ਬਾਅਦ 10ਵੀਂ ਦੇ ਵਿਚਾਲੇ ਸਕੂਲਾਂ ਵਿੱਚ ਕੈਂਪ ਲੱਗਦੇ ਆ, ਜਿੱਥੇ ਵਰਕਸ਼ਾਪ ਲੱਗਦੀਆਂ, ਜਿੱਥੇ ਸੈਟਅਪ ਹੁੰਦੇ ਆ, ਵੱਖ ਵੱਖ ਕੰਪਨੀਆਂ ਆਉਂਦੀਆਂ, ਉੱਥੋਂ ਅਪ੍ਰੈਂਟਿਸਸ਼ਿਪ ਦੇ ਕੰਟਰੈਕਟ ਸਾਈਨ ਕਰਕੇ ਲੈ ਜਾਂਦੇ ਨਿਆਣੇ, 10ਵੀਂ ਤੋਂ ਪਹਿਲੇ ਚਲ ਜਾਂਦੇ ਆ, 3 ਦਿਨ ਉਹ ਕੰਮ ਕਰਦੇ, 2 ਦਿਨ ਸਕੂਲਾਂ ਦੇ, 1 ਦਿਨ ਟੈਫ ਕਾਲਜ ਵੀ ਜਾਂਦੇ ਆ। ਏਦਾਂ ਉਹ ਕਰਕੇ ਸਾਡੇ ਨਿਆਣਿਆਂ ਨੇ ਜਿਹੜੇ ਇੰਡੀਅਨ ਓਰੀਜਨ ਦੇ ਜਾਂ ਪਾਕਿਸਤਾਨ ਓਰੀਜਨ ਦੇ ਜਾਂ ਚਾਈਨੀਜ਼ ਓਰੀਜਨ ਦੇ ਆ, ਉਹਨਾਂ ਨੇ ਡਿਗਰੀ ਕਰਨੀ ਹੁੰਦੀ ਆ, ਉਹ ਮੈਨੇਜਰ ਲੱਗੇ ਹੁੰਦੇ 5-6 ਸਾਲ ਦੇ ਵਿੱਚ।
6 ਸਾਲ ਦੇ ਵਿੱਚ ਉਹ ਡਿਗਰੀ ਜਦ ਤੱਕ ਉਹਨਾਂ ਦੀ ਪੂਰੀ ਹੁੰਦੀ ਆ। ਹੁਣ ਮੈਂ ਕੱਲ੍ਹ ਹੀ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਇੱਕ ਔਰਤ ਨੇ ਅੱਜ ਤੋਂ 10 ਸਾਲ ਪਹਿਲਾਂ $40,000 ਲਾ ਕੇ ਡਿਗਰੀ ਕੀਤੀ, ਜਿਹੜੀ ਐਸੇ ਰਾਈਟਿੰਗ, ਸਪੀਚ ਰਾਈਟਿੰਗ ਜਾਂ ਸਟੋਰੀ ਰਾਈਟਿੰਗ ਦੀ। ਅਤੇ ਉਹਦੇ ਹਜੇ ਜਿਹੜਾ ਉਹ ਹੈਕਸ ਸੀਗਾ, ਜਿਹੜਾ ਉਹਦੇ 'ਤੇ ਕਰਜ਼ਾ ਸੀ ਹਰ ਐਜੂਕੇਸ਼ਨ ਜਿਹੜਾ ਸਕੀਮ ਦੇ ਅੰਦਰ ਕਰਜ਼ਾ, ਉਹ ਹਜੇ ਰਹਿੰਦਾ ਆ। ਅਤੇ ਉਹਨੂੰ ਪਿਛਲੇ ਹਫ਼ਤੇ ਜੋਬ ਤੋਂ ਛੁੱਟੀ ਹੋ ਗਈ, ਉਹਦੇ 'ਤੇ AI ਆ ਗਈ, ਹੈ ਨਾ। ਅਤੇ ਉਹ ਵਿਚਾਰੀ ਪਿੱਟਦੀ ਸੀਗੀ ਵੀ ਮੇਰੀ ਡਿਗਰੀ ਖੂਹ 'ਚ ਪੈ ਗਈ, ਜਿਹੜੀ ਮੈਂ 4 ਸਾਲ ਡਿਗਰੀ ਕਰਕੇ ਮੈਂ ਐਸੇ ਲਿਖੇ ਸਾਰਾ ਕੁਛ ਲਿਖਿਆ, ਅਤੇ ਉਹ ਸਾਰਾ ਖੂਹ 'ਚ ਆ ਗਿਆ। ਖੈਰ ਉਹਦੇ ਨੈਗੇਟਿਵ ਪੋਜ਼ੀਟਿਵ ਪੁਆਇੰਟ ਵੀ ਦੱਸੇ ਵੀ AI ਜਿਹੜੀ ਆ ਹਲੂਸੀਨੇਸ਼ਨ ਕਰਦੀ ਆ, ਪਰ ਲੋਕ ਕਹਿੰਦੇ ਕੋਈ ਗੱਲ ਨਹੀਂ, ਵਿੱਚ 2-4 ਗਲਤੀਆਂ ਵੀ ਹੋ ਗਈਆਂ, ਅਸੀਂ 60-70-80 ਹਜ਼ਾਰ ਡਾਲਰ ਕਿਉਂ ਦੇਣਾ ਇਹਨੂੰ, ਸਾਡਾ $10 ਦੇ ਪਲੈਨ ਦੇ ਨਾਲ ਚੀਜ਼ਾਂ ਬਣਦੀਆਂ ਨੇ, ਤੇਜ਼ ਬਣਦੀਆਂ ਨੇ, ਨਖਰਾ ਕੋਈ ਨਹੀਂ, ਨਾ ਇਹਨੂੰ ਜ਼ੁਕਾਮ ਹੋਣਾ, ਨਾ ਇਹਨੂੰ ਕੁਛ ਹੋਣਾ, ਜਦ ਮਰਜ਼ੀ ਇਹ ਤੋਂ ਕਰਵਾ ਲਓ ਕੰਮ। ਸੋ ਇਸ ਕਰਕੇ ਜਿਹੜੀਆਂ ਯੂਨੀਵਰਸਿਟੀਆਂ ਦੀ ਆਪਾਂ ਗੱਲ ਕਰਦੇ ਹਾਂ ਨਾ, ਉੱਥੋਂ ਆਊਟਪੁੱਟ ਕੀ ਨਿਕਲ ਰਹੀ ਹੈ, ਇਹ ਜ਼ਿਆਦਾ ਦੇਖਣ ਦੀ ਗੱਲ ਹੈ। ਅਸੀਂ, ਮੈਂ ਥਾਪਰ ਯੂਨੀਵਰਸਿਟੀ ਪੜ੍ਹਿਆ, ਜਿਹੜੇ ਉੱਥੇ ਅਸੀਂ ਅੰਦਰ ਤਜਰਬੇ ਕੀਤੇ, ਮੈਂ ਆਰਕੀਟੈਕਚਰ ਪੜ੍ਹਿਆ, ਠੰਡਾ ਰੱਖਣ ਨੂੰ, ਘਰ ਰੱਖਣ ਨੂੰ, ਮਤਲਬ ਉੱਪਰ ਜੀ ਸਪ੍ਰਿੰਕਲਰ ਸਿਸਟਮ ਲਾ ਦਿਓ, ਬੋਰੀਆਂ ਲਾ ਦਿਓ, ਆਹ ਲਾ ਦਿਓ, ਉਹ ਕਰ ਦਿਓ, ਅਸੀਂ ਸਾਰਾ ਕੁਝ ਕੀਤਾ ਉੱਥੇ। ਅੱਜ ਵੀ ਪੰਜਾਬ ਦੇ ਵਿੱਚ ਕਿਸੇ ਵੀ ਛੱਤ 'ਤੇ ਸਪ੍ਰਿੰਕਲਰ ਸਿਸਟਮ ਨਹੀਂ ਲੱਗਾ, ਕਿਸੇ ਵੀ ਮਤਲਬ ਉਹ ਜਿੰਨੀਆਂ ਵੀ ਅਸੀਂ ਸਟੱਡੀਆਂ ਯੂਨੀਵਰਸਿਟੀ 'ਚ ਕੀਤੀਆਂ ਉਹ ਪ੍ਰੈਕਟੀਕਲੀ ਬਾਹਰ ਕਿਤੇ ਯੂਜ਼ ਨਹੀਂ ਹੋਈਆਂ, ਗੇਟ ਤੋਂ ਬਾਹਰ ਨਿਕਲ ਨਹੀਂ ਰਹੀ ਨੌਲੇਜ ਉਹ। ਹੁਣ ਮੈਂ ਕਿਤਾਬ ਲਿਖੀ ਆਪਣੀ ਮੰਦਾਵਣੀ, ਮੈਂ ਪ੍ਰੋਫੈਸਰ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਜੀ ਮੰਦਾਵਣੀ ਦੇ ਉੱਤੇ ਬਹੁਤ ਸਾਰੇ ਥੀਸਿਸ ਹੋਣਗੇ, ਕਿੰਨੇ ਥੀਸਿਸ ਲਿਖਦੇ ਆ, ਮਾਸਟਰਸ ਦੇ ਲਿਖਦੇ ਆ, PhD ਕਿੰਨੀਆਂ ਹੋਈਆਂ। ਹਾਂਜੀ ਹੋਈਆਂ ਹੈ ਜੀ। ਮੈਂ ਕਿਹਾ ਤੁਸੀਂ ਮੈਨੂੰ ਉਹ ਦੇ ਸਕਦੇ ਆ, ਮੈਨੂੰ ਉਹਨਾਂ ਦੀ ਕਾਪੀਆਂ ਮਿਲ ਸਕਦੀਆਂ ਤਾਂ ਕਿ ਮੈਂ ਸਟੱਡੀ ਕਰ ਲਵਾਂ ਕਿ ਕਿਹੜੇ ਕਿਹੜੇ ਰਾਈਟਰ ਨੇ ਕਿਹੜੀ ਕਿਹੜੀ ਚੀਜ਼ ਇਹਦੇ ਬਾਰੇ ਲਿਖੀ ਆ, ਅਤੇ ਮੈਂ ਉਹਨੂੰ ਰੈਫਰ ਕਰ ਦੂੰਗਾ, ਮੈਂ ਨਾਂ ਲਿਖੂੰਗਾ ਉਹ ਚੀਜ਼। ਉਹ ਤਾਂ ਨਹੀਂ ਜੀ ਮਿਲਣੀਆਂ, ਉਹ ਪਤਾ ਨਹੀਂ ਜੀ ਕਿੱਥੇ ਆ। ਸੋ ਬੰਦੇ ਥੀਸਿਸ ਕਰ ਰਹੇ ਨੇ, ਸਾਰਾ ਕੁਛ ਕਰ ਰਹੇ ਨੇ, ਉਹਨਾਂ ਨੂੰ ਡਾਕਟਰੇਟਸ ਮਿਲ ਰਹੀਆਂ ਨੇ, ਅਤੇ ਉਹਨਾਂ ਜਿਹੜੇ ਥੀਸਿਸ ਆ ਉਹ ਉਹਦੀ ਜਿਹੜੀ ਨੌਲੇਜ ਆ ਉਹ ਉੱਥੇ ਦੱਬੀ ਪਈ ਆ। ਇਹ ਇਕੱਲੇ ਇੰਡੀਆ ਦੀ ਨਹੀਂ ਗੱਲ, ਇਹ ਦੁਨੀਆ ਦੇ ਵਿੱਚ ਹਰ ਯੂਨੀਵਰਸਿਟੀ ਦਾ ਤਕਰੀਬਨ ਇਹੀ ਮੋਡਸ ਅਪਰੈਂਡੀ ਆ, ਇਹੀ ਮੈਥਡ ਹੈ, ਔਰ ਇਟਸ ਵੈਰੀ ਰੋਂਗ। ਅਤੇ ਇੱਕ ਟਾਈਮ ਦੇ ਉੱਤੇ ਮੈਨੂੰ ਲੱਗਦਾ ਯੂਨੀਵਰਸਿਟੀ ਬਬਲ ਜਿਹੜੀ ਆ ਇਹ ਖਤਮ ਹੋਣੀ ਆ, ਇਹ ਟੁੱਟ ਜਾਣੀ ਆ। ਪਰ ਹੁਣ
ਅਪਦੀਪ, ਹਾਂਜੀ ਤੁਸੀਂ, ਤੁਹਾਡੀ ਗੱਲ ਮੈਂ ਥੋੜ੍ਹੀ ਜਿਹੀ ਟੋਕੀ ਆ, ਗੱਲ ਮੁੱਕੀ ਨਹੀਂ ਸੀ, ਮੁਕਾ ਲਿਓ। ਮੈਂ ਯੂਨੀਵਰਸਿਟੀਆਂ ਦੀ ਗੱਲ ਕਰਨੀ ਚਾਹੁੰਦਾ ਹਾਂ ਕਿ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਟੂਡੈਂਟ ਜਾਂਦਾ ਹੈ ਜਾਂ ਕਾਲਜ ਦੇ ਵਿੱਚ ਜਿਹੜਾ ਸਟੂਡੈਂਟ ਜਾਂਦਾ ਉਹਦਾ ਮੇਨ ਓਬਜੈਕਟਿਵ ਕੀ ਹੁੰਦਾ? ਉਹਦਾ ਮੇਨ ਓਬਜੈਕਟਿਵ ਜੇ ਤੁਸੀਂ ਸਰਾਸਰੀ ਦੇਖੋ ਪ੍ਰੈਕਟੀਕਲੀ ਤਾਂ ਓਬਜੈਕਟਿਵ ਹੁੰਦਾ ਮੈਂ ਡਿਗਰੀ ਕਰਨੀ ਹੈ, ਜਿਸ ਮੰਤਵ ਲਈ ਮੈਂ ਸਕੂਲ ਕਾਲਜ ਗਿਆ, ਮੈਂ ਕਲਾਸ ਅਟੈਂਡ ਕਰਨੀ ਹੈ, ਲੈਕਚਰ ਸੁਣਨਾ, ਨੋਟ ਬਣਾਉਣੇ, ਐਗਜ਼ਾਮ ਦੇਣੇ, ਪਾਸ ਹੋਣਾ, ਤਾਂ ਮੈਂ ਕਿਸੇ ਜੋਬ ਲਈ ਐਲੀਜੀਬਲ ਹੋ ਜਾਵਾਂ ਜਿਹੜੀਆਂ ਜੋਬ 'ਚ ਉਹ ਡਿਗਰੀ ਚਾਹੀਦੀ ਆ। ਅਸੀਂ ਹੁਣ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਹਾਂ, ਜਾਮੀਆ ਮਿਲਿਆ ਇਸਲਾਮੀਆ ਤੋਂ ਵੀ ਪੜ੍ਹੇ ਹਾਂ, ਦੋ ਤਿੰਨ ਯੂਨੀਵਰਸਿਟੀਆਂ ਤੋਂ ਪੜ੍ਹੇ ਹਾਂ, ਉੱਥੋਂ ਆ ਕੇ ਇੱਥੇ ਨੌਕਰੀਆਂ ਕਰਦੇ ਹਾਂ, ਤਾਂ ਯੂਨੀਵਰਸਿਟੀਆਂ ਦੇ ਇਸ਼ੂਜ਼ ਕਿਹੜੇ ਹੁੰਦੇ? ਜਿੱਦਾਂ ਯੂਨੀਵਰਸਿਟੀ ਦਾ ਆਹ ਇਸ਼ੂ ਹੈ ਜਾਂ ਅੱਜ ਸਟ੍ਰਾਈਕ ਹੋ ਗਈ ਆਹ ਇਸ਼ੂ, ਸਾਨੂੰ ਤਾਂ ਮੈਨੂੰ ਤਾਂ ਕਦੇ ਕੋਈ ਇਸ਼ੂ ਲੱਗਾ ਹੀ ਨਹੀਂ ਹੈ। ਜੇ ਤੁਸੀਂ ਕਲਾਸ ਵਿੱਚ ਜਾ ਕੇ ਪੜ੍ਹ ਕੇ ਆ ਕੇ ਪਾਸ ਕਰ ਲੈਣਾ, ਕਲਾਸ ਰੂਮ ਬਹੁਤ ਵਧੀਆ ਉਹਨਾਂ ਦੇ ਹੁੰਦੇ, ਉੱਥੇ ਹੈਗਾ ਸਭ ਕੁਛ ਹੀ ਹੈਗਾ ਆ, ਕਿ ਉੱਥੇ ਪਾਣੀ ਵੀ ਪੀਣ ਨੂੰ ਹੁੰਦਾ, ਸਭ ਕੁਛ ਪੀਣ ਨੂੰ ਹੁੰਦਾ। ਜੇ ਤੁਸੀਂ ਪੋਲੀਟੀਕਲ ਇਹਦੀ ਪੋਲੀਟੀਕਲ ਐਂਗਲ ਤੋਂ ਦੇਖੋ ਕਿ ਤੁਸੀਂ ਪੋਲੀਟਿਕਸ ਵਿੱਚ ਜਾਣਾ ਆ, ਉੱਥੇ ਪੋਲੀਟੀਕਲ ਐਲੀਮੈਂਟਸ ਐਂਟਰ ਹੁੰਦੇ ਆ, ਉੱਥੇ ਫਿਰ ਜਿਹੜੇ ਇਸ਼ੂਜ਼ ਜਨਰੇਟ ਕੀਤੇ ਜਾਂਦੇ ਯੂਨੀਵਰਸਿਟੀਆਂ ਵਿੱਚ, ਆਹ ਇਸ਼ੂ ਆ, ਆਹ ਇਸ਼ੂ ਆ। ਯੂਨੀਵਰਸਿਟੀ ਦਾ ਇਸ਼ੂ ਵੈਸੇ ਹੁੰਦਾ ਹੀ, ਘੱਟੇ ਇਸ਼ੂ ਹੁੰਦੇ ਆ ਜਾਂ ਹੋਸਟਲ ਹੁੰਦੇ ਆ,
ਜਿਹੜੀਆਂ
ਸਭ ਕੁਛ ਹੁੰਦਾ ਆ।
ਜਿਹੜੀਆਂ ਯੂਨੀਅਨਸ ਹੁੰਦੀਆਂ ਨੇ ਯੂਨੀਵਰਸਿਟੀ ਦੀਆਂ ਕਾਲਜਾਂ ਦੀਆਂ, ਉਹ ਹੈ ਹੀ ਕੰਮ ਲਈ ਹੁੰਦੀਆਂ ਕਿ ਪਾਣੀ ਫਰੈਸ਼ ਮਿਲਣਾ ਚਾਹੀਦਾ, ਠੀਕ ਹੈ, ਪਾਣੀਆਂ ਦੇ ਉੱਥੇ ਗਲਾਸ ਲੱਗੇ ਹੋਣੇ ਚਾਹੀਦੇ ਆ, ਸਟੂਡੈਂਟ ਜਿਹੜੀ ਵੈਲਫੇਅਰ ਹੋਣੀ ਚਾਹੀਦੀ ਆ, ਵੀ ਸਟੂਡੈਂਟਸ ਹੁਣ ਗਰਮੀ ਆ, ਗਰਮੀ ਦੇ ਵਿੱਚ ਪਾਣੀ ਪੀਣ ਨੂੰ ਹੈ ਨਹੀਂ ਕਿਤੇ, ਟੋਇਲਟ ਸਾਫ਼ ਨਹੀਂ ਹੈਗੀਆਂ, ਠੀਕ ਹੈ, ਜਾਂ ਜਿਹੜੇ ਟੀਚਰ ਹੈ ਉਹ ਕਈ ਵਾਰੀ ਆਉਂਦੇ ਨਹੀਂ ਹੈਗੇ, ਜਾਂ ਮਟੀਰੀਅਲ ਨਹੀਂ ਮਿਲਦਾ, ਜਾਂ ਉਹ ਸਟੂਡੈਂਟ ਯੂਨੀਅਨ ਦੇ ਕੰਮ ਜਿਹੜੇ ਹੁੰਦੇ ਨੇ ਇਹ ਹੁੰਦੇ ਕਿ ਸਟੂਡੈਂਟਸ ਨੂੰ ਰੀਪ੍ਰਜੈਂਟ ਕਰਨਾ, ਕਿ ਉਹਨਾਂ ਨੂੰ ਜਿਹੜੀਆਂ ਸਾਰੀਆਂ ਫੈਸਿਲਿਟੀਆਂ ਜਿਹੜਾ ਜਿਹੜੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹ ਪ੍ਰੋਵਾਈਡ ਕਰ ਰਿਹਾ, ਟਾਈਮ ਸਿਰ ਦਾਖਲੇ ਹੋ ਰਹੇ ਨੇ, ਕਿਸੇ ਦਾ ਕੋਈ ਇਸ਼ੂ ਹੈ ਉਹ,
ਠੀਕ ਹੈ,
ਹੈ ਨਾ, ਉੱਥੇ ਤੱਕ ਤਾਂ ਠੀਕ ਹੈ, ਪਰ ਦੈਨ ਦੇ ਗੈਟ ਇਨਵੋਲਵ ਨੇ। ਹੁਣ ਦੇਖੋ ਪੰਜਾਬ ਯੂਨੀਵਰਸਿਟੀ 'ਚ ਉਹ BJP ਦਾ ਵਿੰਗ ਬਣਿਆ ਹੋਇਆ ਜੀ, ਉਹ ਅਕਾਲੀ ਦਲ ਦਾ ਵਿੰਗ ਬਣਿਆ ਹੋਇਆ, ਮਤਲਬ ਉੱਥੇ ਆਈ ਥਿੰਕ ਟੈਕਨੀਕਲੀ ਜੇ ਇਹਨੂੰ ਦਰੁਸਤ ਕਰਨਾ ਹੈ ਤਾਂ ਪਹਿਲਾਂ ਇਹ ਬੈਨ ਹੋਣਾ ਚਾਹੀਦਾ ਹੈ, ਇਹ ਬੈਨ ਹੋਣੀ ਚਾਹੀਦੀ, ਜਿਹੜੀਆਂ ਪੋਲੀਟੀਕਲ ਪਾਰਟੀਜ਼ ਦੀ ਐਜੂਕੇਸ਼ਨ ਜਿਹੜੀ ਸੈਕਟਰ ਦੇ ਵਿੱਚ ਉਹਨਾਂ ਦੀ ਰੀਪ੍ਰਜੈਂਟੇਸ਼ਨ, ਉਹਨਾਂ ਦੇ ਨਾਮ ਦੀ ਰੀਪ੍ਰਜੈਂਟੇਸ਼ਨ, ਉਹਨਾਂ ਦੀ ਆਫ ਸ਼ੂਟਸ ਵੀ, ਈਵਨ ਕਿ ਜੇ ਉਹਨਾਂ ਦਾ ਇੰਡਾਇਰੈਕਟ ਲਿੰਕ ਆ ਉਹ ਵੀ ਬੰਦ ਹੋਣੇ ਚਾਹੀਦੇ ਆ। ਜਿਹੜੀ ਪੋਲੀਟੀਕਲ ਪਾਰਟੀ ਇੰਡੀਆ ਦੇ ਵਿੱਚ ਰਜਿਸਟਰ ਹੈ, ਚਾਹੇ ਉਹ ਛੋਟੇ ਲੈਵਲ 'ਤੇ ਵੱਡੇ ਲੈਵਲ 'ਤੇ, ਜਿਹਨੇ ਲੜਾਈ ਲੜੀ ਹੈ, ਜਾਣੀ ਕਿ ਜਿਹਨੇ ਇਲੈਕਸ਼ਨ ਲੜੀ ਆ, ਚਾਹੇ ਉਹ MLA ਦੀ ਹੀ ਇੰਡੀਪੈਂਡੈਂਟ ਦੇ ਕਿਉਂ ਨਾ ਹੋਵੇ, ਉਹ ਵੀ ਬੈਨ ਹੋਣੀ ਚਾਹੀਦੀ ਆ। ਔਰ ਇਹਨੂੰ ਪੋਲੀਟੀਕਲ ਫ੍ਰੀ ਕਰਨਾ ਚਾਹੀਦਾ, ਕਿ ਹੁਣ ਦੇਖੋ ਨਾ BJP ਦਾ ਏਜੰਡਾ ਚਲਾ ਰਹੇ ਨੇ ਉੱਥੇ ਪੰਜਾਬ ਯੂਨੀਵਰਸਿਟੀ 'ਚ, ਸਾਰੀਆਂ ਹੁਣ ਪੋਲੀਟੀਕਲ ਪਾਰਟੀਆਂ ਇੱਕ ਪਾਸੇ ਆ, ਸਟੂਡੈਂਟ ਅਤੇ ਉਹ ਇੱਕ ਪਾਸੇ ਹੋਏ ਪਏ ਨੇ ਨਾ, ਅਤੇ ਇਹ ਤਾਂ 2019 'ਚ ਹੀ ਕਹਿਤਾ ਸੀ BJP ਦੇ ਰੀਪ੍ਰਜੈਂਟੇਟਿਵ, ਮਗਰ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਖੋਵਾਂਗੇ ਅਸੀਂ, ਠੀਕ ਹੈ ਨਾ, ਤੁਹਾਡੇ ਨਾਲ ਅਸੀਂ ਆਹ ਹਾਲ ਕਰਾਂਗੇ। ਤੁਸੀਂ ਕਿਉਂ ਹੱਸ ਰਹੇ ਹੋ ਭਾਜੀ?
ਮੈਂ ਉਹਦੀ ਇੱਦਾਂ ਹੱਸ ਰਿਹਾ ਜਿੱਦਾਂ ਤੁਸੀਂ ਕਿਹਾ ਨਾ, ਪਾਣੀ ਦੀ ਫੈਸਿਲਿਟੀਜ਼ ਹੋਣੀ ਚਾਹੀਦੀ ਹੈ ਯੂਨੀਵਰਸਿਟੀਆਂ ਦੇ ਵਿੱਚ, ਕਾਲਜਸ ਦੇ ਵਿੱਚ। ਜਦੋਂ ਅਸੀਂ 1977 ਵਿੱਚ ਇਲੈਕਸ਼ਨ ਹੋਈ ਹੈ ਨਾ, ਸਾਡੇ ਪ੍ਰਾਈਮ ਮਿਨਿਸਟਰ ਭਾਰਤ ਦੇ ਬਣੇ ਸੀ ਮੁਰਾਰਜੀ ਦੇਸਾਈ, ਜਿਹੜੇ ਕਿ ਗੁਜਰਾਤ ਤੋਂ ਹੀ ਸਹੀ, ਅਤੇ ਉਹ ਕਹਿੰਦੇ ਹੁੰਦੇ ਸੀ ਵੀ ਜੇ ਤੁਸੀਂ ਸਿਹਤ ਠੀਕ ਰੱਖਣੀ ਹੈ ਆਪਣਾ ਯੂਰੀਨ ਪਿਆ ਕਰੋ, ਤਾਂ ਉਹਦੇ ਨਾਲ ਤੁਹਾਡੀ ਸਿਹਤ ਬੜੀ ਠੀਕ ਰਹੂਗੀ। ਤਾਂ ਸਾਡੇ ਕਾਲਜ ਦੇ ਵਿੱਚ ਨਾ ਟੋਇਲਟ ਦੇ ਬਾਹਰ ਨਿਆਣਿਆਂ ਨੇ ਲਿਖਤਾ ਦੇਸਾਈ ਦਾ ਠੇਕਾ, ਮੈਂ ਤਾਂ ਮੈਨੂੰ ਉਹ ਦਿਨ ਯਾਦ ਆ ਗਏ ਵੀ ਟੋਇਲਟ ਦੇ ਬਾਹਰ, ਟੋਇਲਟ ਦਾ ਬਾਹਰ ਲਿਖਿਆ ਹੁੰਦਾ ਡਸਾਈ ਦਾ ਠੇਕਾ, ਵੀ ਇੱਥੇ ਜਾ ਕੇ ਤੁਸੀਂ ਦਾਰੂ ਪੀ ਸਕਦੇ ਹਾਂ ਅਤੇ ਉਹਦੇ ਨਾਲ ਸਾਡੀ ਸਿਹਤ ਜਿਹੜੀ ਬਹੁਤ ਠੀਕ ਰਹੂਗੀ। ਅਤੇ ਚਲੋ ਯੂਨੀਵਰਸਿਟੀਆਂ ਦੀ ਇਰਤਾਂ ਵਗੈਰਾ ਇੱਦਾਂ ਸ਼ੁਕਲ ਸ਼ਕਲ ਹੁੰਦੇ ਰਹਿੰਦੇ ਆ, ਪਰ ਯੂਨੀਵਰਸਿਟੀਆਂ 'ਚ ਬਹੁਤ ਵੱਡੇ ਇਸ਼ੂ ਇਹੀ ਆ ਵੀ ਸੱਚਾ ਪਾਣੀ ਮਿਲਦਾ ਹੋਵੇ, ਜਿਹੜੇ ਟੀਚਰ ਆ ਉਹ ਟਾਈਮ ਸਿਰ, ਉਹ ਵੈਸੇ ਯੂਨੀਵਰਸਿਟੀ ਟੀਚਰ ਟਾਈਮ ਸਿਰ ਆਉਂਦੇ ਹੀ ਹੁੰਦੇ ਆ।
ਲੈ
ਹੋਰ
ਕਿਹੜੀ
ਜਿਹੜੀਆਂ
ਗੱਲ, ਨਹੀਂ, ਮੇਰੇ ਕਹਿੰਦੇ ਆਹ ਹੁਣ ਤੁਸੀਂ ਆਪਣੀ ਯੂਨੀਅਨ ਦੀ ਗੱਲ ਕੀਤੀ ਆ, ਆਉਂਦੇ ਨਹੀਂ ਹੈਗੇ, ਇਹੀ ਤਾਂ
ਅੱਛਾ ਜੀ
ਪ੍ਰੋਬਲਮ ਹੈ। ਹਾਂ ਇਹੀ ਤਾਂ ਪ੍ਰੋਬਲਮ ਹੈ, ਜੇ ਉਹ ਆਉਂਦੇ ਹੋਣ ਪੜ੍ਹਾਉਂਦੇ ਹੋਣ ਤਾਂ ਲੋਕ ਨਿਆਣਿਆਂ ਕੋਲ ਟਾਈਮ ਨਾ ਹੋਵੇ ਧਰਨੇ ਕਰਨ ਦਾ, ਠੀਕ ਹੈ। ਅਤੇ ਉਹ ਅਸੀਂ ਤਾਂ ਰਹੇ ਹਾਂ ਨਾ, ਮਤਲਬ ਅਸੀਂ ਤਾਂ ਪੜ੍ਹੇ ਵੀ ਹਾਂ, ਤੁਸੀਂ ਵੀ ਪੜ੍ਹੇ। ਖੈਰ ਸਾਡੇ ਨਾਲ ਰਵਿੰਦਰ ਧਨੀ ਕਹਿੰਦੇ ਨੇ ਕੰਮ ਨਾ ਕਰਨਾ ਪਵੇ, ਇਹ ਕੰਮ ਹੈ ਮੇਰੇ ਕੋਲ, $5,000 ਫੀਸ ਲੱਗ ਜਾਣੀ ਹੈ ਬਸ।
ਰਵਿੰਦਰ ਧਨੀ ਉਹਨਾਂ ਦਾ ਵੀ ਵਾਅਦਾ ਕੀਤਾ ਇਹਨਾਂ ਨੂੰ ਫੋਨ ਕਰਨਾ ਕਿਸ ਵੇਲੇ,
ਹਾਂ ਅੱਛਾ
ਜ਼ਰੂਰ
ਭਾਜੀ,
ਕਰਾਂਗੇ ਛੇਤੀ ਕਰਾਂਗੇ,
ਜਿਹੜੀ ਯੂਨੀਵਰਸਿਟੀਆਂ ਦਾ ਨਾ
ਨਵੰਬਰ ਦੇ ਮਹੀਨੇ ਵਿੱਚ
ਹਾਂ
ਕਰ ਲੈਣਾ,
ਪਤਾ ਲੱਗਾ ਆ ਕਿ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਕਸੂਰ ਪੰਜਾਬ ਸਰਕਾਰ ਦਾ ਵੀ ਆ, ਪੰਜਾਬ ਯੂਨੀਵਰਸਿਟੀ ਦਾ, ਕਿਉਂਕਿ ਉਹਨਾਂ ਨੇ ਕੋ ਫੰਡਿੰਗ ਨਹੀਂ ਕੀਤੀ, ਕੋ ਫੰਡਿੰਗ ਨਹੀਂ ਕਰਦੇ, ਅਤੇ ਇਹ ਸਾਰਾ ਜਿਹੜਾ ਲੋਡ ਹੈ ਤੁਸੀਂ ਦੇਖ ਲਿਓ ਇਨ ਦਾ ਐਂਡ, ਸਾਰਾ ਹੀ ਕਸੂਰ ਹੀ ਪੰਜਾਬ ਸਰਕਾਰ, ਪਿਛਲੀਆਂ ਸਰਕਾਰਾਂ ਦਾ ਅਤੇ ਮੌਜੂਦਾ ਸਰਕਾਰ ਦਾ ਨਿਕਲਣਾ ਆ। ਕਿਉਂਕਿ ਜਿਹੜੀ ਜਿਹੜਾ ਇਹਦਾ ਪੇਪਰ ਵਰਕ ਹੈ ਯੂਨੀਵਰਸਿਟੀਆਂ ਦੇ, ਇਹ ਨਾ ਡੋਲਰ ਟੂ ਡੋਲਰ ਜਾਂ ਰੁਪਈਏ ਟੂ ਰੁਪਈਆ ਹੁੰਦੀ ਆ। ਇਹ ਜੇ ਮਤਲਬ 1 ਕਰੋੜ ਸੈਂਟਰ ਨੇ ਦਿੱਤਾ ਜਾਂ ਬਜਟ ਹੈ ਮਤਲਬ 2 ਕਰੋੜ ਦਾ, ਠੀਕ ਹੈ, ਤਾਂ 2 ਕਰੋੜ ਦੇ ਬਜਟ ਦੇ ਵਿੱਚ 1 ਕਰੋੜ ਜਿਹੜਾ ਪੰਜਾਬ ਗਵਰਨਮੈਂਟ ਨੇ ਪਾਉਣਾ ਆ ਅਤੇ 1 ਕਰੋੜ ਜਿਹੜਾ ਪਾਉਣਾ ਆ ਸੈਂਟਰਲ ਗਵਰਨਮੈਂਟ ਨੇ। ਆਸਟ੍ਰੇਲੀਆ 'ਚ ਇੱਦਾਂ ਚੱਲਦਾ ਆ, ਉਹ ਇੰਡੀਆ 'ਚ ਵੀ ਇੱਦਾਂ ਹੀ ਚੱਲਦਾ ਆ। ਉਹਦੇ ਵਿੱਚ ਫਿਰ ਸੈਂਟਰ ਗਵਰਨਮੈਂਟ ਕਹਿੰਦੀ ਹੈ ਵੀ ਜੀ ਅਸੀਂ ਕੰਮ ਕਰਾਉਣਾ, ਜਿੱਦਾਂ ਹੁਣ 450 ਕਰੋੜ ਦਾ ਬਜਟ ਉਹਨਾਂ ਨੇ ਦਿੱਤਾ IIIT ਮਦਰਾਸ ਨੂੰ, ਠੀਕ ਹੈ, ਉਹਦੇ ਵਿੱਚ ਵੀ ਅਸੀਂ ਜੀ ਇਹ ਲੈਂਗੁਏਜਿਸ ਡਿਵੈਲਪ ਕਰਾਉਣੀ ਆ, AI ਡਿਵੈਲਪ ਕਰਾਉਣੀ ਆ, ਉਹਦੇ ਵਿੱਚ ਉਹਨੀ ਕਈ ਯੂਨੀਵਰਸਿਟੀ ਦੇ, ਉਹ ਹੁੰਦੀ ਹੈ ਐਕਸਟਰਾ ਫੰਡਿੰਗ ਵੀ ਐਕਸਟਰਾ ਡਿਪਾਰਟਮੈਂਟ ਖੜਾ ਕਰੋ, ਇਹ ਸਰਚ ਕਰੋ, ਸਟੂਡੈਂਟਸ ਤੋਂ ਕਰਾਓ, ਪੜ੍ਹਾਓ, ਇੱਦਾਂ ਕਰੋ। ਹੁਣ ਜੇ ਤੁਸੀਂ ਉਹਦੀ ਐਪਲੀਕੇਸ਼ਨ ਹੀ ਨਹੀਂ ਦੇਣੀ, ਹੁਣ ਮਤਲਬ ਇੱਥੇ ਆਸਟ੍ਰੇਲੀਆ ਦੇ ਵਿੱਚ ਗ੍ਰਾਂਟਸ ਨੇ, ਫਾਰਮਰਸ ਨੂੰ ਵੀ ਗ੍ਰਾਂਟ ਹੈ, ਇੰਡਸਟਰੀ ਨੂੰ ਵੀ ਗ੍ਰਾਂਟ ਹੈ, ਕਈ ਗ੍ਰਾਂਟਸ ਨਿਕਲਦੀਆਂ ਨੇ ਵੀ ਤੁਸੀਂ ਵੀ ਸੋਲਰ ਲਵਾ ਲਓ ਜਾਂ ਪੰਪ ਅਪਗ੍ਰੇਡ ਕਰ ਲਓ ਜਾਂ ਫੈਂਸਾਂ ਜਿਹੜੀਆਂ ਨਵੀਂ ਲਵਾ ਲਓ ਜਾਂ ਪਿੱਛੇ ਘਰਾਂ 'ਚ ਹੋਟ ਵਾਟਰ ਸਿਸਟਮ ਚੇਂਜ ਕਰਾਉਣੇ ਸੀ। ਹੁਣ ਸਰਕਾਰ ਤਾਂ ਕਹਿੰਦੀ ਹੈ ਕਰੋ ਬਲਬ ਚੇਂਜ ਕਰੋ, ਜੇ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਹੀ ਨਹੀਂ ਖੋਲ੍ਹਣਾ ਤਾਂ ਕਿੱਦਾਂ ਆ ਕੇ ਚੇਂਜ ਕਰੋਗੇ? ਜੇ ਤੁਸੀਂ ਉਹਨਾਂ ਨੂੰ ਫੋਨ ਹੀ ਨਹੀਂ ਕਰਨਾ ਵੀ ਸਾਡੇ ਭਾਈ ਬਲਬ ਚੇਂਜ ਕਰ ਜਾਓ, ਹੋਟ ਵਾਟਰ ਚੇਂਜ ਕਰ ਜਾਓ ਜਾਂ ਸੋਲਰ ਲਾ ਜਾਓ, ਤੁਸੀਂ ਐਪਲੀਕੇਸ਼ਨ ਦੇਣੀ ਹੀ ਨਹੀਂ, ਪੇਪਰ ਵਰਕ ਭਰਨਾ ਹੀ ਨਹੀਂ, ਉਹ ਤੁਹਾਡੇ ਕਿੱਦਾਂ ਲਾ ਜਾਓਗੇ? ਫਿਰ ਤੁਸੀਂ ਪਿੱਟਣ ਲੱਗ ਪੈਣਾ ਖੜ ਕੇ ਵੀ ਗੁਆਂਢੀਆਂ ਦੇ ਲਾ ਗਏ, ਸਾਡੇ ਲਾਇਆ ਨਹੀਂ। ਪੰਜਾਬ ਸਰਕਾਰ ਦੀ ਨਲੈਕੀ ਇਹ ਆ ਜਿਹੜੀ ਕਿ ਵਾਰ ਵਾਰ ਸਾਬਤ ਹੋ ਚੁੱਕੀ ਆ, ਇਸ ਸਰਕਾਰ ਦੀ ਜ਼ਿਆਦਾ, ਕਿ ਇਹ ਪਤਾ ਨਹੀਂ ਤਾਂ BJP ਨੂੰ ਥੱਲੇ ਲਾਉਣ ਲਈ ਸੈਂਟਰ ਸਰਕਾਰ ਨੂੰ, ਵੀ ਉਹ ਦੇਖੋ ਜੀ ਕਰਦੇ ਨਹੀਂ, ਇਨ ਦਾ ਐਂਡ ਕੀ ਨਿਕਲਦਾ? ਇਹਨਾਂ ਨੇ ਐਪਲੀਕੇਸ਼ਨ ਹੀ ਨਹੀਂ ਪਾਈ ਹੁੰਦੀ। ਅਗਲੇ ਕਹਿੰਦੇ ਜਦ ਤੁਸੀਂ ਐਪਲੀਕੇਸ਼ਨ ਪਾਓਗੇ ਤਾਂ ਹੀ ਉਹ ਕੰਮ ਗਾਂਹ ਤੁਰੂਗਾ। ਮੈਨੂੰ ਨਹੀਂ ਸਮਝ ਆਉਂਦੀ ਇਹਨਾਂ ਦਾ ਮੈਥਡ ਕੀ ਹੈ। ਇਹਨਾਂ ਦਾ ਮੈਥਡ ਤਾਂ ਸਿਰਫ ਬੱਲੇ 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 ਵੀ ਆ, ਟਾਈਮ ਪਾਸ ਕਰੋ, ਕੰਮ ਖਤਮ ਕਰੋ। ਮੈਨੂੰ ਲੱਗਦਾ ਵੀ ਉਹਨਾਂ ਨੂੰ, ਇਹਨਾਂ ਨੂੰ ਸਮਝ ਆ ਗਈ ਆ ਵੀ ਇਹ ਵਨ ਟਾਈਮ ਸਰਕਾਰ ਹੈ ਅਤੇ ਇਹ ਇੰਨਾ ਕੰਮ ਕਰਨ ਦੀ ਲੋੜ ਹੀ ਨਹੀਂ ਹੈਗੀ, ਜਿੰਨਾ ਕੁ ਝੂਠ ਬੋਲ ਕੇ ਸੈਂਟਰ ਨੂੰ ਬਦਨਾਮ ਕਰਕੇ ਕਰ ਲਓ ਕਰ ਲਓ। ਹੁਣ ਇਹਦੇ ਨਾਲੋਂ ਚੰਗੇ, ਪਰ ਇਹਦੇ ਨਾਲੋਂ ਚੰਗਾ ਨਾ ਹੁਣ ਗੱਲ ਉਹ ਆ ਗਈ ਵੀ ਮਰਨ ਵੇਲੇ ਬਾਪੂ ਕਹਿੰਦਾ ਵੀ ਮੁੰਡਾ ਵੀ ਇਹੋ ਜਿਹਾ ਕੰਮ ਕਰੀ ਕਿ ਲੋਕ ਮੈਨੂੰ ਚੰਗੇ ਕਹਿਣ। ਇਹਦੇ ਨਾਲੋਂ ਚੰਗੇ ਪ੍ਰਕਾਸ਼ ਸਿੰਘ ਬਾਦਲ ਸੀਗੇ, ਮਨਮੋਹਨ ਸਿੰਘ ਤੋਂ ਓਪੋਜੀਸ਼ਨ ਹੋਣ ਦੇ ਨਾਤੇ ਬਹੁਤ ਪੈਸਾ ਲਿਆਂਦਾ ਉਹਨਾਂ ਨੇ, ਕੰਮ ਕਰਾਏ, ਅਤੇ ਫਿਰ ਡਾਕਟਰ ਮਨਮੋਹਨ ਸਿੰਘ ਨੇ ਉਲਾਂਭੇ ਵੀ ਕਈ ਵਾਰੀ ਦਿੱਤੇ ਵੀ ਪੈਸੇ ਤਾਂ ਸਾਡੇ ਲੱਗਦੇ, ਪਰ ਕਦੇ ਸਾਨੂੰ ਕ੍ਰੈਡਿਟ ਨਹੀਂ ਦਿੱਤਾ, ਬਦਨਾਮ ਵੀ ਉਹਨਾਂ ਨੂੰ ਕੀਤਾ। ਸੋ ਤੁਸੀਂ ਐਪਲੀਕੇਸ਼ਨਾਂ ਪਾਓ, ਪੈਸੇ ਲੈ ਕੇ ਆਓ। ਹੁਣ ਮੈਨੂੰ ਪਤਾ ਲੱਗਾ ਆ ਸਟੂਡੈਂਟ ਯੂਨੀਅਨ ਦੀ ਲੜਕੀ ਜਿਹੜੀ ਬੋਲ ਰਹੀ ਆ, ਸਾਡੀ ਸ਼ਾਇਦ ਕੱਲ੍ਹ ਨੂੰ ਇੰਟਰਵਿਊ ਵੀ ਆ ਉਹਨਾਂ ਨਾਲ ਰੇਡੀਓ 'ਤੇ, ਦੁਪਹਿਰੇ 1 ਤੋਂ ਲੈ ਕੇ 3 ਵਜੇ ਤੱਕ ਚੱਲਦਾ ਸਾਡਾ ਨਵਾਂ ਸ਼ੋਅ ਦੁਪਹਿਰ ਦੀ 7, ਉਹਦੇ ਵਿੱਚ ਹਰਸਿਮਰ ਇੰਟਰਵਿਊ ਵੀ ਕਰੇਗਾ ਕਿ 2-2.5 ਕਰੋੜ ਰੁਪਏ ਦੀ ਹੀ ਗੇਮ ਸੀ ਸਾਰੀ ਜਿਹੜੀ ਇਹ ਮੁੱਕਰ ਗਏ ਪੰਜਾਬ ਸਰਕਾਰ ਦੇ ਨੇ, ਜਿੱਥੇ ਤੱਕ ਮੈਨੂੰ ਪਤਾ ਲੱਗਾ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ। ਅਤੇ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਜਦੋਂ ਫੰਡਿੰਗ ਹੀ ਅਸੀਂ ਸਾਰੀ ਕਰਨੀ ਆ ਸੈਂਟਰ ਨੇ, ਫਿਰ ਸਾਰਾ ਸੈਨੇਟ ਵੀ ਸਾਡਾ ਹੀ ਹੋਣਾ ਚਾਹੀਦਾ, ਅਸੀਂ ਫਿਰ ਕੰਟਰੋਲ ਕਰਾਂਗੇ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਨਦੀਪ, ਮੈਂ ਇੱਥੇ ਨਾ ਇੱਕ ਐਗਜ਼ਾਮਪਲ ਦੇਣਾ ਚਾਹਨਾ, ਇੱਕ ਦਾਸਤਾਨ ਸੁਣਾਉਣੀ ਚਾਹਨਾ। ਇੱਕ ਪਿੰਡ ਦੇ ਵਿੱਚ ਬਾਬਾ ਜੀ ਹੁੰਦੇ ਸਨ, ਟੱਲੀ ਵਾਲੇ, ਟੱਲੀ ਵਾਲੇ ਬਾਬਾ ਜੀ। ਤੇ ਇੱਕ ਬੰਦਾ ਹੁੰਦਾ ਸੀ, ਉਹਨੂੰ ਬੜੀ ਉਹ ਬਾਬਾ ਜੀ ਇਸ ਗੱਲ ਨੂੰ ਮਸ਼ਹੂਰ ਸੀ, ਜੇ ਤੁਸੀਂ ਸੱਚੇ ਦਿਲੋਂ ਕੋਈ ਵੀ ਚੀਜ਼ ਮੰਗਦੇ ਆ ਨਾ, ਤਾਂ ਉਹ ਬਾਬਾ ਜੀ ਉਹ ਚੀਜ਼ ਦਿੰਦੇ ਹੁੰਦੇ ਸੀ। ਉਹਨੂੰ ਦੇ ਦੇਣੀ, ਪ੍ਰਦਾਨ ਕਰ ਦੇਣੀ। ਜੇ ਕਿਸੇ ਨੇ ਵਿਦੇਸ਼ ਜਾਣਾ ਆ ਤਾਂ ਮੇਰਾ ਵੀਜ਼ਾ ਲੱਗਦੇ ਵੀ ਵੀਜ਼ਾ ਵੀ ਲੱਗ ਜਾਂਦਾ ਸੀ। ਜੇ ਕਿਸੇ ਨੇ ਕਹਿਣਾ ਵੀ ਮੈਂ ਪੜ੍ਹਾਈ ਕਰਨੀ, ਬਹੁਤ ਪੜ੍ਹਾਈ ਵੀ ਹੋ ਜਾਂਦੀ ਸੀ। ਇੱਕ ਬੰਦਾ ਸੀਗਾ ਜਿਹੜਾ ਕਿ ਨਾ ਰੋਜ਼ ਹੀ ਜਾ ਕੇ ਉਹਨੇ ਅਰਦਾਸ ਕਰਨੀ, ਬਾਬਾ ਜੀ ਬਾਬਾ ਜੀ ਮੇਰੀ ਜੇ ਲੋਟੋ 100 ਮਿਲੀਅਨ ਦੀ ਲਾ ਦਿਉ ਮੇਰੀ ਜੀ। ਉਹ ਜਾਂਦਾ ਹੀ ਰਹਿੰਦਾ ਸੀ, ਉਹਨੇ ਰੋਜ਼ ਜਾ ਕੇ ਅਰਦਾਸ ਸਵੇਰ ਨੂੰ ਕਰਨੀ। ਇੱਕ ਦਿਨ ਬਾਬਾ ਜੀ ਪ੍ਰਗਟ ਹੋ ਗਏ, 2-3 ਜੜੀਆਂ ਉਹਦੇ ਥੱਪੜ ਮਾਰੇ। ਕਹਿੰਦਾ ਸੋਹਣਿਆ ਕਦੇ ਲਾਟਰੀ ਲਾ ਵੀ ਲਿਆ ਕਰ, ਮੈਂ ਕਿੱਥੋਂ ਕੱਢ ਦਵਾਂ ਜੇ ਤੂੰ ਲਾਟਰੀ ਲਾਉਂਦਾ ਹੀ ਨਹੀਂ ਹੈਗੇ ਵੀਰ ਜੀ। ਉਹ ਲਾਟਰੀ ਲਾਉਂਦਾ ਹੀ ਨਹੀਂ ਸੀ, ਉਦੇ ਜਾ ਕੇ ਮੰਗਦੇ ਮੇਰੀ ਲਾਟਰੀ ਕੱਢਦੇ ਮੇਰੀ ਲਾਟਰੀ ਕੱਢਦੇ।
ਬਸ
ਇਸੇ ਤਰ੍ਹਾਂ ਦੀਆਂ ਸਰਕਾਰਾਂ ਹੈ, ਪੇਪਰ ਵਰਕ ਕਰਦੇ ਨਹੀਂ ਹੈ।
ਹਾਂ
ਤੇ ਉਹ ਕਿਸ ਤਰ੍ਹਾਂ
ਤੇ ਇਹ ਜਿਹੜਾ ਸਾਰਾ ਮਾਜਰਾ ਇਹੀ ਨਿਕਲਣਾ ਆ ਕਿ ਦੇਖੋ ਕੇਜਰੀਵਾਲ ਅੰਦਰ ਹੋਇਆ, ਸਾਰੀ ਪੰਜਾਬ ਦੀ ਸਰਕਾਰ ਉੱਥੇ ਜਾ ਕੇ ਬਹਿ ਗਈ। ਗੁਜਰਾਤ ਦੇ ਵਿੱਚ ਹੈਲੀਕਾਪਟਰ ਘੁੰਮੀ ਜਾਂਦੇ ਨੇ, ਉੱਥੇ ਹੈਲੀਕਾਪਟਰ ਘੁੰਮੀ ਜਾਂਦੇ ਨੇ, ਉਹ ਖਰਚਾ ਸਾਰੀ ਐਡਵਰਟਾਈਜ਼ਮੈਂਟ, ਇੰਨੇ ਕਰੋੜ ਦਾ, 500 ਕਰੋੜ ਦੀ ਐਡਵਰਟਾਈਜ਼ਮੈਂਟ ਫਲਾਨਾ, ਹੈਂ 2-2.5 ਕਰੋੜ ਯੂਨੀਵਰਸਿਟੀ ਦਾ ਜਿਹੜਾ ਖਰਚਾ ਹੈ ਉਹ ਚਲਾਉਣ ਦੇ ਲਈ ਤੁਸੀਂ ਕੋ ਫੰਡਿੰਗ ਨਹੀਂ ਕਰ ਰਹੇ, ਹੈਂ ਬਾਕੀ ਯੂਨੀਵਰਸਿਟੀਆਂ ਦਾ ਵੀ ਇਹੀ ਹਾਲ ਹੋਊਗਾ ਨਾ। ਅਤੇ ਐਵੇਂ ਹਵਾ ਦੇ ਵਿੱਚ ਗੱਲਾਂ ਮਾਰੀ ਜਾਂਦੇ ਹੋ, ਕਰਜ਼ਾ ਚੱਕ ਚੱਕ ਕੇ ਤਨਖਾਹਾਂ ਦੇਈ ਜਾਂਦੇ ਹੋ, ਅਤੇ ਜਿੱਥੇ ਲਾਉਣੇ ਆ ਜਿਹੜੇ ਐਜੂਕੇਸ਼ਨ ਅਦਾਰੇ ਨੇ ਉਹਨਾਂ ਨੂੰ ਤੁਸੀਂ ਕਰ ਨਹੀਂ ਰਹੇ। ਪਰ ਦੂਜੀ ਗੱਲ ਇਹ ਆ ਕਿ ਜਿਹੜੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਯੂਨੀਵਰਸਿਟੀਆਂ ਦਾ ਕੰਮ ਕਿ ਡੂ ਵੀ ਨੀਡ ਦੈਮ, ਜੋ ਚੱਲ ਰਿਹਾ ਆ ਇਸ ਵੇਲੇ, ਇਹ ਸਾਰੀਆਂ ਜਿਹੜੀਆਂ ਡਿਗਰੀਆਂ ਉੱਥੇ ਕੀਤੀਆਂ ਜਾ ਰਹੀਆਂ ਇਹਨਾਂ ਨੂੰ ਸਾਰੀਆਂ ਨੂੰ ਆਲਮੋਸਟ AI ਜਿਹੜੀ ਆ ਉਹ ਰਿਪਲੇਸ ਕਰ ਰਹੀ ਆ। ਰਿਪਲੇਸ ਕਿਹੜੀ ਚੀਜ਼ ਨਹੀਂ ਹੋ ਰਹੀ, ਉਹ ਹੋ ਰਹੀ ਆ ਜਿਹੜੇ ਟ੍ਰੇਡ ਕੋਰਸਿਸ ਨੇ,
ਟ੍ਰੇਡ ਸੈਕਟਰ,
ਜਿਹੜਾ ਟ੍ਰੇਡ ਸੈਕਟਰ ਆ, ਪਲੰਬਿੰਗ, ਟਾਇਲਿੰਗ, ਇਲੈਕਟ੍ਰੀਸ਼ਨ,
ਹੈ ਨਾ, ਕੰਮ ਕਰਨਾ,
ਜਿਹੜੇ ਹੱਥੀਂ ਕੰਮ ਕਰਨ ਵਾਲੇ, ਤਰਖਾਣੀ, ਲੋਹਾਰੀ, ਸ਼ੀਟ ਮੈਟਲ, ਹੈ, ਇਹ ਰਿਪਲੇਸ ਨਹੀਂ ਹੋ ਰਹੇ। ਸੋ ਯੂਨੀਵਰਸਿਟੀ ਦੇ ਵਿੱਚ ਜਾ ਕੇ BEd ਫੈਕਟਰੀ ਲਾ ਦੇਣੀ ਆ, ਉੱਥੇ ਮਤਲਬ ਲੱਖਾਂ 'ਚ BEd ਕੱਢ ਦੇਣੇ ਆ, ਫਿਰ ਧਰਨੇ ਲਾਉਣ ਲਾ ਦੇਣੇ ਵੀ ਟੀਚਰ ਨਹੀਂ ਲੱਗਦੇ। ਹੈ ਟੀਚਰਾਂ ਦੀ ਵੀ ਜਿਹੜੀ ਆ, ਹੁਣ ਅੱਜ ਮੈਂ ਯੂਟਿਊਬ, ਮੈਂ ਕੁਛ ਸਿੱਖਣਾ ਹੋਵੇ, ਆਹ ਚੀਜ਼ ਕਰਨੀ ਹੋਵੇ, ਮੈਨੂੰ 1 ਮਿੰਟ ਲੱਗਦਾ ਯੂਟਿਊਬ 'ਤੇ, ਮੈਂ ਇੱਥੋਂ ਤੱਕ ਕਿ ਪੰਪ ਖੋਲ੍ਹ ਕੇ ਵੀ ਠੀਕ ਕਰ ਦਿੰਦਾ ਯੂਟਿਊਬ ਦੇਖ ਕੇ, ਠੀਕ ਹੈ। ਪਹਿਲਾਂ ਮੈਨੂੰ ਕੋਰਸ ਕਰਨਾ ਪੈਂਦਾ ਹੁੰਦਾ ਸੀ, ਹੈਂ, ਕੋਈ ਵੀ ਕੰਮ ਹੈ। ਸੋ ਐਜੂਕੇਸ਼ਨ ਇਹ ਫਰੀਲੀ ਫਲੋ ਹੋ ਰਹੀ ਆ, ਹੈ ਨਾ। ਤੁਸੀਂ ਚਿੱਠੀ ਲਿਖਾਉਣੀ ਆ, AI ਨੂੰ ਕੋਈ ਚਿੱਠੀ ਲਿਖ ਦਿੰਦੀ ਆ, ਜਿਹੜੀ ਕਿ ਪਹਿਲਾਂ $40,000 ਦੀ ਡਿਗਰੀ ਕਰਕੇ ਆਉਂਦੀ ਹੁੰਦੀ ਸੀਗੀ। ਸੋ ਇਹ ਜਿਹੜਾ ਬਬਲ ਹੈ ਇਹ ਯੂਨੀਵਰਸਿਟੀਆਂ ਦਾ, ਇਹਦੀ ਬਜਾਏ ਲੋੜ ਹੈ ਲੋਕਾਂ ਨੂੰ ਘਰਾਂ ਦੀ। ਜਿਸ ਹਿਸਾਬ ਨਾਲ ਪਾਪੂਲੇਸ਼ਨ ਵੱਧ ਰਹੀ ਹੈ, ਲੋਕਾਂ ਨੂੰ ਘਰਾਂ ਦੀ ਲੋੜ ਹੈ, AC ਮਕੈਨਿਕਾਂ ਦੀ ਲੋੜ ਹੈ, ਟਾਇਲਰਸ ਦੀ ਲੋੜ ਹੈ, ਪਲੰਬਿੰਗ ਦੀ ਲੋੜ ਹੈ, ਤੁਹਾਨੂੰ ਟ੍ਰੇਡ ਕੋਰਸ ਕਰਨ 'ਤੇ ਕਰਵਾਉਣ ਦੀ ਲੋੜ ਹੈ, ਇਹੋ ਜਿਹੇ ਅਦਾਰੇ।
ਹਾਂ
ਹਾਂ ਹਾਂ ਸੋ
AI ਨਹੀਂ ਕਰ ਸਕਦਾ,
ਹਾਂ ਉਹ AI ਨਹੀਂ ਕਰ ਸਕਦੀ। ਸੋ ਇਸ ਕਰਕੇ ਨਾ ਇਹ ਬਬਲ ਜਿਹੜਾ ਇਹ ਟੁੱਟਣਾ ਆ, ਫੇਰ ਬਦਲ ਹੋਣੇ ਆ। ਅਮੈਰੀਕਾ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ ਆ, ਹੁਣ ਜਿਹੜਾ AI ਦਾ ਵੀ ਬਬਲ ਹੈ ਉਹ ਵੀ ਟੁੱਟ ਰਿਹਾ, ਕਿ ਲੋਕਾਂ ਨੇ ਪੈਸੇ ਲਾਤੇ ਆ ਵਿੱਚ, ਕੰਪਨੀਆਂ ਨੇ ਬਹੁਤ ਪੈਸੇ ਲਾਤਾ ਆ, ਰੈਵਨਿਊ ਕੀ ਆ, ਇੱਕ 6-7 ਕੰਪਨੀਆਂ ਉਹ ਆਪਸ ਦੇ ਵਿੱਚ ਉਹ ਉਹਨੂੰ ਪੈਸੇ ਦੇਈ ਜਾਂਦੀਆਂ, ਉਹਨੂੰ ਦੇਈ ਜਾਂਦੀਆਂ, ਕਮਾਈ ਜਾਂਦੇ ਆ, ਵੈਲਿਊ ਵਧਾਈ ਜਾਂਦੇ ਆ। ਹੈਂ ਇਹਨੂੰ ਕਹਿੰਦੇ ਆ ਟੋਪੀ ਪਾਉਣਾ, ਜਿੱਦਾਂ ਅਮਰੀਕ ਭਾਅ ਜੀ ਨੇ ਅੱਜ ਟੋਪੀ ਪਾਈ ਹੋਈ ਨਾ, ਪ੍ਰੋਪਰਟੀ ਏਜੰਟ ਦੇ ਵਿੱਚ ਇਹਨੂੰ ਟੋਪੀ ਪਾਉਣਾ ਕਹਿੰਦੇ ਆ। ਸੋ ਇਸ ਕਰਕੇ ਇਹ ਜਿਹੜੇ ਜਿਹੜੇ ਟੋਪੀ ਪਾਊ ਬਿਜ਼ਨਸ ਜਾਂ ਟੋਪੀ ਪਾਊ ਜਿਹੜੇ ਸਟੱਡੀ ਸੈਕਟਰ ਹੈ, ਉਹ ਸਾਰੇ ਹੀ ਉਹਨਾਂ 'ਤੇ ਟੋਪੀ ਪੈਣੀ ਆ। ਅਤੇ ਰੀਅਲ ਟ੍ਰੇਡ ਜਿਹੜੇ ਨੇ,
ਹਾਂ
ਪੈ ਰਹੀ ਹੈ, ਜਿਹੜੇ ਰੀਅਲ ਟ੍ਰੇਡ ਹੈ ਉਹਨਾਂ ਦੀ ਵੈਲਿਊ ਬਹੁਤ ਜ਼ਿਆਦਾ ਵਧਣੀ ਆ। ਹੁਣ ਸਾਡੇ ਏਰੀਏ ਦੇ ਵਿੱਚ ਜੇ ਬਿਜਲੀ ਵਾਲੇ ਨੂੰ ਸੱਦਣਾ ਹੈ ਨਾ, 15 ਦਿਨ ਦੀ ਵੇਟ ਹੈ, 15 ਦਿਨ ਤੁਹਾਨੂੰ ਵੇਟ ਕਰਨਾ ਪੈਣਾ ਜੇ ਇਲੈਕਟ੍ਰੀਸ਼ੀਅਨ ਨੂੰ ਸੱਦਣਾ ਹੈ ਤੁਸੀਂ, ਠੀਕ ਹੈ, ਇੰਨੀ ਡਿਮਾਂਡ ਹੈ। ਖੈਰ ਭਾਅ ਜੀ ਸੁਨੇਹੇ ਆਪਾਂ ਲੈ ਲਈਏ, ਉਸ ਤੋਂ ਬਾਅਦ ਵਾਲੀਆ ਸਾਹਿਬ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ। ਅਤੇ ਭੁਪਿੰਦਰ ਸਿੰਘ ਕਹਿ ਰਹੇ ਨੇ ਕਿ ਬਿਲਕੁਲ ਸਹੀ ਕਹਿ ਰਹੇ ਹੋ ਵੀਰ ਜੀ, ਥੈਂਕ ਯੂ ਜੀ ਬਹੁਤ ਬਹੁਤ। ਅਤੇ ਰੌਸ਼ਨ ਸਿੰਘ ਹੁਣੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ GI ਨੂੰ ਪ੍ਰੋਗਰਾਮ 'ਚ, ਰੌਸ਼ਨ ਸਿੰਘ ਜੀ। ਅਤੇ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਅਤੇ ਹੱਸ ਰਹੇ ਨੇ, ਕਹਿੰਦੇ 6 ਮਿਲੀਅਨ ਦਾ ਘਰ। ਇਹ ਆਪਣੇ ਕੋਲੋਂ ਭਾਅ ਜੀ ਫਿਗਰ ਲਾਉਂਦੇ ਰਹਿੰਦੇ, ਮੇਰਾ 6 ਮਿਲੀਅਨ ਦਾ ਘਰ ਬਣਾ ਕੇ ਇਹਦੀ ਮੈਨੂੰ ਕਿਡਨੈਪ ਕਰਵਾਉਣਾ ਆ, ਇੰਨਾ ਨਹੀਂ ਹੈਗਾ ਜਿੰਨੀ ਇਹ ਗੱਲ ਕਰੀ ਜਾ ਰਹੇ ਆ, ਹੈ ਨਾ।
ਅਮਨਦੀਪ, ਇਹ ਮੈਨੂੰ ਉੜਦੀ ਉੜਦੀ ਪਤਾ ਨਹੀਂ ਸੱਚੀ ਹੋਊਗੀ ਜਾਂ ਝੂਠੀ ਹੋਊਗੀ ਪਤਾ ਨਹੀਂ ਹੈ, ਜਿਹੜੇ ਪੰਜਾਬ ਸਰਕਾਰ ਦੇ ਬਹੁਤ ਵੱਡੇ ਵੱਡੇ ਅਧਿਕਾਰੀ ਤੁਹਾਨੂੰ ਟੋਲਦੇ ਆ, ਉਹ 6 ਮਿਲੀਅਨ ਦੇ ਘਰ ਚ ਆਊਗੇ, ਸਾਡੇ 1.5 ਮਿਲੀਅਨ ਦੇ ਘਰ ਚ ਜਾਂ 1 ਮਿਲੀਅਨ ਦੇ ਘਰ ਚ ਥੋੜਾ ਉਹ ਨਹੀਂ ਆਉਣਾ, ਹੈ ਨਾ। ਤਾਂ ਮੈਂ ਤਾਂ ਉਸ ਹਿਸਾਬ ਦੇ ਨਾਲ ਗੱਲ ਕਰਦਾ ਸੀ, ਚਲੋ ਤੁਹਾਡੀ ਮਰਜ਼ੀ ਆ, 6 ਮਿਲੀਅਨ ਨਹੀਂ ਤੇ ਚਲੋ 7 ਕਹਿੰਦੇ ਆ, ਲੱਗ ਗਿਆ ਤਾਂ।
ਉਹ ਤਾਂ ਮੈਨੂੰ ਲਾਂਬਾ ਦੇਣ ਨੂੰ ਟੋਲਦੇ ਆ, ਉਦਾਂ ਥੋੜਾ ਟੋਲਦੇ ਆ, ਤੇ ਫਿਰ ਤੂੰ ਸਾਡੀ ਗੱਲ। ਖੈਰ ਮਨਜੀਤ ਸਿੰਘ ਬਲਗੁਲਗੇ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਬਲਜੀਤ ਨੂੰ ਆ ਕਹਿ ਰਹੇ ਨੇ ਕਿ ਉਹਨਾਂ ਦੇ ਵਾਈਫ ਦੇ ਮਾਸੜ ਜੀ ਥਾਪਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਜੀ, ਗੁਰਮੀਤ ਸਿੰਘ ਜੀ, ਹੀ ਵਾਜ਼ ਆਰਕੀਟੈਕਟ ਹਨ ਜੀ। ਇਹ ਮੇਰੀਆਂ ਵੀ ਬੜੀਆਂ ਪੁਰਾਤਨ ਗੱਲਾਂ ਨੇ ਜੀ, ਅਤੇ ਮੈਂ ਵੀ ਉਦੋਂ ਕਾਫੀ ਦੇਰ ਬਾਅਦ ਪਹਿਲਾਂ ਕੀਤੀ ਸੀ। ਖੈਰ ਅਮਰੀਕ ਭਾਅ ਜੀ, ਵਾਲੀਆ ਸਾਹਿਬ ਰੈਡੀ ਨੇ, ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ,
ਵਾਲੀਆ ਸਾਹਿਬ ਨੂੰ ਲਓ।
ਹਾਂਜੀ, ਵਾਲੀਆ ਸਾਹਿਬ ਨਾਲ ਗੱਲਾਂ ਕਰਨੀਆਂ ਨੇ, ਅਤੇ ਲਓ ਜੀ ਸਾਡੇ ਬੜੇ ਹੀ ਸਤਿਕਾਰਤ ਸ਼ਖਸੀਅਤ ਆਸਟ੍ਰੇਲੀਆ ਦੀ, ਜਿਹੜੇ ਕਿ ਕਾਫੀ ਦੇਰ ਤੋਂ ਇੱਥੇ ਰਹਿ ਰਹੇ ਨੇ, ਤਾਂ ਉਹਨਾਂ ਦਾ ਕਾਫੀ ਯੋਗਦਾਨ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ ਬਹੁਤ, ਉਹਨਾਂ ਨੂੰ ਫੋਟੋਗ੍ਰਾਫੀ ਦਾ ਵੀ ਸ਼ੌਂਕ ਹੈ, ਉਹ ਮਿਊਜ਼ੀਸ਼ੀਅਨ ਵੀ ਨੇ ਜਿਹੜੀ ਕਿ ਆਪਾਂ ਗੱਲ ਕਰਾਂਗੇ, ਅਤੇ ਉਹ ਪੋਲੀਟੀਸ਼ੀਅਨ ਵੀ ਨੇ, ਲੇਬਰ ਪਾਰਟੀ ਵੱਲੋਂ ਇਲੈਕਸ਼ਨ ਵੀ ਲੜ ਚੁੱਕੇ ਨੇ ਸਿਡਨੀ ਦੇ ਵਿੱਚ, ਅਤੇ ਉਹ ਸੋਸ਼ਲ ਵਰਕਰ ਵੀ ਨੇ, ਅਤੇ ਉਹਨਾਂ ਨੇ ਗੋਪੀਓ ਇੱਕ ਔਰਗਨਾਈਜੇਸ਼ਨ ਉਹ 'ਚ ਕਾਫੀ ਕੰਮ ਕੀਤਾ, ਕਰ ਵੀ ਰਹੇ ਨੇ, ਆਊਟਗੋਇੰਗ ਨੇ ਸੁਸਾਇਟੀ ਦੇ ਵਿੱਚ, ਅਤੇ ਉਹਨਾਂ ਨੇ ਓਲੰਪਿਕ ਮਸ਼ਾਲ ਜਿਹੜੀ ਹੈ ਸਨ 2000 ਦੇ ਵਿੱਚ, ਉਹ ਇੱਕ ਸਿੱਖ ਵੱਲੋਂ ਉਹ ਰੀਪ੍ਰਜੈਂਟ ਉਹਨਾਂ ਨੇ ਕੀਤਾ, ਔਰ ਸਿਡਨੀ ਦੇ ਵਿੱਚ ਉਹ ਮਸ਼ਾਲ ਲੈ ਕੇ ਉਹ ਗਏ ਸੀ, ਅਤੇ ਤਸਵੀਰਾਂ ਵੀ ਬੜੀਆਂ ਆਈਆਂ, ਅਤੇ ਉਹਨਾਂ ਦੇ ਨਾਲ ਸ਼ਾਇਦ ਧਾਰੀਆ ਸਾਹਿਬ ਸੀ, ਇੱਕ ਢੋਲੀ ਹੁੰਦੇ ਸੀਗੇ। ਖੈਰ ਉਹ ਸਾਰੀਆਂ ਮੈਮਰੀਜ਼ ਆਪਾਂ ਕਰਾਂਗੇ, ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ, ਅਤੇ ਜੀ ਆਇਆਂ ਕਹਿੰਦਾ। ਸੋ ਵਾਲੀਆ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਅਤੇ ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ।
ਵਾਲੀਆ ਜੀ, ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ
ਹਾਂਜੀ। ਅਮਰੀਕ ਸਿੰਘ ਜੀ, ਤੁਸੀਂ ਅਮਰੀਕ ਸਿੰਘ ਜੀ, ਤੁਸੀਂ ਤਾਂ 4 ਚੰਨ ਲਗਾ ਦਿੰਦੇ ਹੋ, ਇੰਨੀਆਂ ਸੋਹਣੀਆਂ ਗੱਲਾਂ ਕਰਦੇ ਹੋ। ਐਕਚੁਲੀ ਜੀ, ਅਮਨਦੀਪ ਸਿੰਘ ਜੀ ਨੇ ਜਿਹੜੀ ਇਹ ਟੀਮ ਚੁਣੀ ਹੈ ਨਾ, ਆਪਣੇ ਗਿਆਨੀ ਸੰਤੋਸ਼ ਸਿੰਘ ਜੀ ਹੋਏ, ਅਮਰੀਕ ਫਲੋਰਾ ਜੀ ਹੋਏ, ਇਹ ਇਹੋ ਜਿਹੀ ਚੁਣੇ ਮੋਤੀ ਨੇ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਡਿਫਰੈਂਟ ਰੰਗ ਭਰ ਦਿੰਦੇ ਨੇ।
ਹਾਂਜੀ, ਥੈਂਕ ਯੂ ਵਾਲੀਆ ਸਾਹਿਬ, ਤੁਹਾਨੂੰ ਚੰਗਾ ਲੱਗਾ, ਬੜੀ ਵਧੀਆ ਗੱਲ ਹੈ। ਖੈਰ ਤੁਸੀਂ ਰੇਡੀਓ ਪ੍ਰੈਜ਼ੈਂਟਰ ਵੀ ਰਹੇ ਹੋ, ਅਤੇ ਇੱਕ ਰੇਡੀਓ ਪ੍ਰੈਜ਼ੈਂਟਰ ਵੱਲੋਂ ਕੰਪਲੀਮੈਂਟ ਆਉਣੀ ਬਹੁਤ ਵੱਡੀ ਗੱਲ ਹੈ, ਅਤੇ ਪਹਿਲਾਂ ਰੇਡੀਓ ਦੇ ਸਫ਼ਰ ਦੀ ਗੱਲ ਕਰਦੇ ਹਾਂ ਕਿ ਕਦੋਂ ਤੁਸੀਂ ਰੇਡੀਓ ਦਾ ਇੱਥੇ ਆਸਟ੍ਰੇਲੀਆ ਦੇ ਵਿੱਚ ਕਰਦੇ ਹੁੰਦੇ ਸੀ?
ਹਾਂਜੀ, ਮੈਂ 91 ਫਰਵਰੀ ਦੇ ਵਿੱਚ ਆਇਆ ਸੀ ਆਸਟ੍ਰੇਲੀਆ ਦੇ ਵਿੱਚ, ਅਤੇ 92 ਦੇ ਵਿੱਚ ਫੈਡਰਲ ਗੌਰਮੈਂਟ ਨੇ ਪੰਜਾਬੀ ਲੈਂਗੁਏਜ ਨਹੀਂ, ਸਾਰੀਆਂ ਲੈਂਗੁਏਜਿਸ ਵਾਸਤੇ ਹਫ਼ਤੇ ਵਿੱਚ 1 ਘੰਟੇ ਦਾ ਸਲੋਟ ਦਿੱਤਾ ਸੀ, ਅਤੇ ਪ੍ਰਿਤਪਾਲ ਸਿੰਘ ਭੱਲਾ ਜੀ ਨੇ ਉਹ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਸੀ ਮਲਟੀਕਲਚਰਲ 98.5 FM। ਅਤੇ ਉਹਦੇ ਵਿੱਚ ਮੈਂ ਕਿਉਂਕਿ ਗੁਰਦੁਆਰੇ ਜਾਂਦਾ ਸੀ, ਮੇਲ ਮਿਲਾਪ ਹੁੰਦਾ ਸੀ, ਅਤੇ ਮੈਨੂੰ ਉਸ ਵੇਲੇ ਨਾ ਰਾਗੀ ਨਹੀਂ ਸੀ ਆਉਂਦੇ, ਅਤੇ ਮੈਨੂੰ ਸਾਰਿਆਂ ਨੂੰ ਤਬਲਾ ਵੀ ਵਜਾਉਣਾ ਪੈਂਦਾ ਸੀ। ਆਮ ਤੌਰ 'ਤੇ ਸਾਡੇ ਸੰਗਤ ਵਿੱਚੋਂ ਹੀ ਕੀਰਤਨ ਕਰਦੇ ਸੀ ਲੋਕ, ਅਤੇ ਉਹਨਾਂ ਨਾਲ ਮੈਨੂੰ ਤਬਲਾ ਵਜਾਉਣਾ ਪੈਂਦਾ ਸੀ, ਅਤੇ ਮੈਂ ਵੀ 15-20 ਸਾਲ ਕੰਮ ਇਹਦੀ ਸੇਵਾ ਕੀਤੀ ਹੈ। ਅਤੇ ਉਹਦੇ ਵਿੱਚ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਦਿਆਂ ਕਹਿੰਦੇ, ਤੂੰ ਨਿਊਜ਼ ਪੜਿਆ ਕਰ, ਤੂੰ ਸਾਨੂੰ ਨਿਊਜ਼ ਰੀਡਰ ਦੀ ਲੋੜ ਹੈ। ਅਤੇ ਮੈਨੂੰ ਤਾਂ ਕੋਈ ਤਜਰਬਾ ਨਹੀਂ ਸੀ, ਬੇਸ਼ੱਕ ਮੇਰੇ ਫਾਦਰ ਜਰਨਲਿਸਟ ਸੀਗੇ ਇੰਡੀਆ ਦੇ ਵਿੱਚ, UNI ਦੇ ਸਪੈਸ਼ਲ ਕੋਰਸਪੋਂਡੈਂਟ ਸੀਗੇ।
ਅੱਛਾ।
ਤੇ ਉਹ 92 ਦੇ ਵਿੱਚ ਨਾ ਤਾਂ ਇੰਟਰਨੈਟ ਸੀ, ਨਾ ਕੋਈ ਅਖਬਾਰ ਸੀ, ਤੇ ਲੋਕਾਂ ਨੂੰ ਦਿਨ ਤੇ ਹਾਰ ਦਾ ਵੀ ਨਹੀਂ ਸੀ ਉਦੋਂ ਪਤਾ ਹੁੰਦਾ। ਤੇ ਇੰਨਾ ਮਤਲਬ ਕਿ ਉਦੋਂ ਸਾਡੀ ਜਿਹੜੀ ਪਾਪੂਲੇਸ਼ਨ ਸੀ ਉਹ ਵੀ ਬਹੁਤ ਇੰਨੀ ਜ਼ਿਆਦਾ ਨਹੀਂ ਸੀ, ਘੱਟ ਸੀਗੀ। ਤੇ ਖੈਰ, ਮੈਨੂੰ ਜਦੋਂ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਤੇ ਮੈਂ ਇੰਡੀਅਨ ਕੌਂਸਲੇਟ, ਉਹ 26 ਜਨਵਰੀ ਸੀ ਕਿ 15 ਅਗਸਤ ਸੀ, ਮੈਂ ਗਿਆ ਉੱਥੇ, ਮੈਂ ਗੱਲ ਕੀਤੀ ਕਿ ਮੈਂ ਇੱਦਾਂ ਨਿਊਜ਼ ਪੜ੍ਹਨੀ ਹੈ।
ਅੱਛਾ।
ਪਰ ਮੇਰੇ ਕੋਲ ਕੋਈ ਸੋਰਸ ਨਹੀਂ ਹੈ। ਉਹ ਕਹਿਣ ਲੱਗੇ, ਸਾਡੇ ਕੋਲ ਅਖਬਾਰਾਂ ਆਉਂਦੀਆਂ ਨੇ, ਅਸੀਂ ਤੈਨੂੰ ਅਖਬਾਰਾਂ ਦੇ ਦਿਆ ਕਰਾਂਗੇ, ਤੂੰ ਉਹਦੀ ਟਰਾਂਸਲੇਟ ਕਰ ਲਿਆ ਕਰ। ਮੈਂ ਕਿਹਾ ਇਹ ਤਾਂ ਗੱਲ ਬਣ ਗਈ। ਉਹ ਮੇਰੇ ਕੋਲ ਹਰ ਹਫ਼ਤੇ ਮੇਰੇ ਕੋਲ ਨਿਊਜ਼ ਆਪਣੇ ਅਖਬਾਰਾਂ ਦੇ ਦਿੰਦੇ ਸੀ, ਟਾਈਮਸ ਆਫ ਇੰਡੀਆ, ਟ੍ਰਿਬਿਊਨ, ਹਿੰਦੁਸਤਾਨ ਟਾਈਮਸ, ਉਹ 'ਚ ਮੈਂ ਟਰਾਂਸਲੇਟ ਕਰਦਾ ਸੀ। ਏਦਾਂ 6 ਮਹੀਨੇ ਕੰਮ ਚੱਲਦਾ ਰਿਹਾ, ਪਰ ਮੈਨੂੰ ਮਜ਼ਾ ਨਹੀਂ ਸੀ ਆ ਰਿਹਾ। ਫਿਰ ਮੈਂ ਇੰਡੀਆ ਗਿਆ ਤੇ ਮੈਂ ਫੈਕਸ ਮਸ਼ੀਨ ਨਾਲ ਲੈ ਗਿਆ। ਮੈਂ ਆਪਣੇ ਫਾਦਰ ਨੂੰ ਕਿਹਾ, ਇੱਕ ਦਿਨ ਪਹਿਲਾਂ ਮੈਨੂੰ ਤਾਜ਼ੀਆਂ ਖ਼ਬਰਾਂ ਆਣਾ, ਮੈਨੂੰ ਤੁਸੀਂ ਫੈਕਸ ਕਰ ਦਿਓ।
ਠੀਕ ਹੈ।
ਤੇ ਉਹ ਮੈਨੂੰ ਫੈਕਸ ਕਰ ਦਿੰਦੇ ਸੀ, ਤੇ ਉਹ ਕਿਉਂਕਿ ਤਾਜ਼ੀਆਂ ਖਬਰਾਂ ਆਉਂਦੀਆਂ ਸੀ ਤੇ ਲੋਕ ਸਾਰੇ ਸੁਣਦੇ ਸੀ, ਤੇ ਇਸ ਕਰਕੇ ਫਿਰ ਉਹ ਲੋਕਾਂ ਨੂੰ ਮੇਰੇ ਬਾਰੇ ਪਤਾ ਲੱਗ ਗਿਆ, ਫਿਰ ਬ੍ਰਿਸਬੇਨ ਵਾਲਿਆਂ ਨੂੰ ਪਤਾ ਲੱਗਿਆ, ਪਰਥ ਵਾਲਿਆਂ ਨੂੰ ਪਤਾ ਲੱਗਿਆ, ਉਹ ਫਿਰ ਮੇਰੇ ਤੋਂ ਹਫ਼ਤੇ ਦੇ ਵਿੱਚ ਡਿਫਰੈਂਟ ਡੇਜ਼ ਦੇ ਵਿੱਚ ਫੋਨ ਦੇ ਉੱਤੇ ਨਿਊਜ਼ ਪੜਾਉਂਦੇ ਹੁੰਦੇ ਸੀ, ਉਹ ਰਿਕਾਰਡ ਕਰ ਲੈਂਦੇ ਸੀ।
ਹਾਂਜੀ ਹਾਂਜੀ
ਬਾਲੀਆ ਸਾਹਿਬ,
ਬਾਲੀਆ ਸਾਹਿਬ ਮੈਨੂੰ ਜ਼ਮਾਨੇ ਉਸ ਜ਼ਮਾਨੇ ਦੀ ਯਾਦ ਆਉਂਦੀ ਆ। ਤੁਸੀਂ 1992 ਦੇ ਵਿੱਚ ਆਏ ਹਾਂ, ਅਸੀਂ 1996 ਦੇ ਵਿੱਚ ਆਏ ਹਾਂ। ਉਦੋਂ ਸਿਰਫ ਦੋ ਰੇਡੀਓਸ ਹੁੰਦੇ ਸੀ, ਇੱਕ 98.5 FM ਜਿਹੜੇ ਭੱਲਾ ਜੀ ਦਾ ਹੁੰਦਾ ਸੀ, ਤੇ ਦੂਜਾ SBS ਤੋਂ ਵੀਰਵਾਰ ਨੂੰ ਇੱਕ ਪ੍ਰੋਗਰਾਮ ਆਉਂਦਾ ਸੀ
15 ਮਿੰਟ
ਦਾ। ਉਹ ਤੋਂ ਇਲਾਵਾ ਹੋਰ ਕੋਈ ਨਿਊਜ਼ ਨਹੀਂ ਆਉਂਦੀ ਸੀ, ਕੋਈ ਪ੍ਰੋਗਰਾਮ ਨਹੀਂ ਆਉਂਦਾ ਸੀ। ਮੈਂ ਤਾਂ ਇੱਥੋਂ ਤੱਕ ਵੀ ਭੱਲਾ ਸਾਹਿਬ ਗੱਲ ਕਰਾਂਗਾ ਕਿ ਉਹਦਾ ਦੇਵੇ ਗੌੜਾ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣੇ ਸੀ, ਸਾਨੂੰ 1 ਸਾਲ ਉਹਨਾਂ ਦੀ ਫੋਟੋ ਹੀ ਨਹੀਂ ਉਪਲਬਧ ਹੋਈ ਕਿ ਦੇਖਣ ਨੂੰ ਕਿੱਦਾਂ ਦੇ ਲੱਗਦੇ ਆ। ਇੰਨੀ ਘੱਟ ਨਿਊਜ਼ ਆਉਂਦੀ ਹੁੰਦੀ, ਤੁਹਾਡੇ ਨਿਊਜ਼ ਬੁਲੇਟਿਨ ਅਸੀਂ ਬਹੁਤ ਵਾਰ ਸੁਣੇ ਆ, ਤੇ ਉਹਨਾਂ ਦੇ ਅਸੀਂ ਜਿਹੜੀਆਂ ਖਬਰਾਂ ਲੈਣ ਦੇ ਲਈ ਉਹਦੇ ਤੇ ਬੇਸ ਹੁੰਦੇ ਸੀਗੇ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਨਿਊਜ਼ ਰੀਡਿੰਗ ਕਰਦੇ ਹੁੰਦੇ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਜੇ ਵੀ ਹੁਣ ਵੀ ਤੁਸੀਂ ਵੱਖ ਵੱਖ ਐਕਟੀਵਿਟੀਜ਼ ਨਾਲ ਜੁੜੇ ਹੋ, ਤੇ ਅਮਨਦੀਪ
ਵਾਲੀਆ ਸਾਹਿਬ ਤੁਹਾਡੇ ਨਿਊਜ਼ ਰੀਡਿੰਗ ਤੇ ਇੱਕ ਚੁਟਕਲਾ ਵੀ ਬਣਿਆ ਸੀਗਾ, ਚਰਨਾਮਤ ਭਾਜੀ ਨੇ 2006 ਦੇ ਵਿੱਚ ਸੁਣਾਇਆ ਸੀਗਾ ਗਰਾਊਂਡ ਦੇ ਵਿੱਚ। ਉਹ ਮੈਲਬਨ ਤੋਂ ਆਏ ਸੀ ਤੇ ਉਹ ਕਹਿੰਦੇ ਵੀ ਮੇਰੇ ਪਾਪਾ ਜੀ ਵੀ ਨਾਲ ਆਏ ਹੋਏ ਆ, ਤੇ ਉਹ ਨਾ ਰੇਡੀਓ ਸੁਣ ਰਹੇ ਸੀਗੇ, ਕਹਿੰਦੇ ਰੇਡੀਓ 'ਤੇ ਭੱਲਾ ਸਾਹਿਬ ਦਾ ਪ੍ਰੋਗਰਾਮ ਚੱਲ ਰਿਹਾ ਸੀ, ਅਤੇ ਅੱਜ ਕਹਿੰਦੇ ਵੀ ਵਾਲੀਆ ਸਾਹਿਬ ਨੇ ਬਹੁਤ ਸੋਹਣੀ ਕਵਿਤਾਵਾਂ ਸੁਣਾਈਆਂ ਅਤੇ ਟਾਂਡਾ ਸਾਹਿਬ ਨੇ ਬਹੁਤ ਸੋਹਣੀਆਂ ਖਬਰਾਂ ਪੜ੍ਹੀਆਂ। ਟਾਂਡਾ ਸਾਹਿਬ ਕਵੀ ਹੈ ਤੇ ਅਸਲ ਚ ਟਾਂਡਾ ਸਾਹਿਬ ਕਵੀ ਸੀਗੇ ਤੇ ਵਾਲੀਆ ਸਾਹਿਬ ਨਿਊਜ਼ ਰੀਡਰ ਸੀ। ਪਾਪਾ ਜੀ ਕਹਿੰਦੇ ਵੀ ਇੰਨੀ ਸੋਹਣੀ ਕਵਿਤਾ ਬਈ ਸੁਣਾਈ ਵਾਲੀਆ ਸਾਹਿਬ ਨੇ, ਮਜ਼ਾ ਆ ਗਿਆ। ਤੇ ਉਹ ਕਹਿੰਦੇ ਪਾਪਾ ਉਲਟ ਹੈ, ਉਹ ਕਵਿਤਾ ਉਹਨੀ ਸੁਣਾਈ ਸੀ ਤੇ ਨਿਊਜ਼ ਉਹਨਾਂ ਨੇ। ਕਹਿੰਦੇ ਅੱਛਾ, ਇੰਨੀ ਮਿੱਠੀ ਆਵਾਜ਼ ਤੇ ਮੈਂ ਕਿਆ ਕਰੇ, ਇਹ ਖਬਰਾਂ ਸੁਣਾ ਰਹੇ, ਮੈਂ ਤਾਂ ਕਿਆ ਕਵਿਤਾ ਸੁਣਾ ਰਹੇ। ਖੈਰ ਵਾਲੀਆ ਸਾਹਿਬ, ਆਪਾਂ ਥੋੜੇ ਪਿਛੋਕੜ ਦੀ ਗੱਲ ਕਰਦੇ ਹਾਂ ਤਾਂ ਤੁਹਾਡੀ ਗੱਲਬਾਤ ਚੱਲੀ ਸੀ ਭਾਜੀ ਹੁਣਾਂ ਨਾਲ, ਦੱਸਿਆ ਸੀਗਾ ਕਿ ਤੁਸੀਂ ਇਹਨਾਂ ਦੇ ਲਾਗੇ ਦੇ ਪਿੰਡ ਦੇ ਵਿੱਚ ਸੈਟਲ ਹੋਏ ਸੀ 1947 ਦੇ ਵੇਲੇ, ਥੋੜੀ ਉਸ ਬਾਰੇ ਗੱਲਬਾਤ ਕਰਨੀ ਆਪਾਂ।
ਆਪਣੇ ਪਿਛੋਕੜ ਬਾਰੇ ਦੱਸੋ, ਸਾਡਾ ਪਿੰਡ ਕਿਹੜਾ ਹੈ, ਤੁਸੀਂ ਪਿੰਡ, ਇਹ ਵੀ ਤੁਹਾਡੇ ਬਾਰੇ ਸੁਣਿਆ ਕਿ ਤੁਸੀਂ ਬਹੁਤ ਅਮੀਰ ਫੈਮਿਲੀ ਦੇ ਨਾਲ ਵਾਬਸਤਾ ਰਹੇ ਆ, ਇੱਕ ਅਮੀਰ ਫੈਮਿਲੀ ਤੋਂ ਆਏ। ਉਹਨਾਂ ਦਿਨਾਂ ਦੇ ਵਿੱਚ 100 ਏਕੜ ਜ਼ਮੀਨ ਹੁੰਦੀ ਸੀ ਕਿਸੇ ਪਿੰਡ ਦੇ ਵਿੱਚ ਤੁਹਾਡੀ, ਉਹ ਥੋੜੀ ਜਿਹੀ ਕਹਾਣੀ ਸੁਣਾਓ ਤੁਸੀਂ।
ਹਾਂਜੀ, ਸਾਡੇ, ਮੈਂ ਪਿੰਡ ਭਰੋਵਾਲ ਸੈਲਾ ਖੁਰਦ ਗੜਸ਼ੰਕਰ ਦੇ ਕੋਲ ਹੈਗਾ, ਤੇ ਮੇਰਾ ਜਨਮ ਉੱਥੋਂ ਦਾ ਹੈਗਾ, ਤੇ ਮੇਰੇ ਜਿਹੜੇ ਫਾਦਰ ਸੀਗੇ ਉਹਨਾਂ ਨੂੰ ਨਾਨਾ ਜੀ ਵੱਲੋਂ ਜ਼ਮੀਨ ਮਿਲੀ ਸੀਗੀ, ਮਤਵੰਨਾ ਉਹਨਾਂ ਨੂੰ ਪੁੱਤਰ ਬਣਾਇਆ ਸੀਗਾ, ਉਹਨਾਂ ਦੀ 500 ਏਕੜ ਜ਼ਮੀਨ ਸੀਗੀ। ਤੇ ਪਿੰਡ ਵਿੱਚ 500 ਏਕੜ ਜ਼ਮੀਨ ਹੋਣੀ ਕੋਈ ਬੜੀ ਮਾਇਨੇ ਰੱਖਦੀ ਹੈ, ਤੇ ਫਿਰ ਜਦੋਂ ਇਹੋ ਜਿਹੀ ਇੰਨੀ ਜਾਇਦਾਦ ਹੋਵੇ, ਇੰਨਾ ਸਭ ਕੁਛ ਹੋਵੇ, ਤੇ ਉਦੋਂ ਫਿਰ ਪਿੰਡਾਂ 'ਚ ਦੁਸ਼ਮਣੀਆਂ ਪੈ ਜਾਂਦੀਆਂ।
ਹਾਂਜੀ,
ਉਹ ਫਿਰ ਕਿਸੇ ਪਤਾ ਨੀ ਕੀ ਗੱਲ ਸੀ, ਅਸੀਂ ਤੇ ਮੇਰਾ ਤਾਂ ਜਨਮ 49 ਦਾ, ਤੇ ਉਹ ਫਿਰ ਕੀ ਹੋਇਆ ਕਿ ਸਾਡੇ ਘਰ ਡਾਕਾ ਪਾ ਦਿੱਤਾ।
ਅੱਛਾ ਜੀ।
ਤੇ ਡਾਕਾ ਪਾਇਆ, ਐਕਚੁਲੀ ਉਹ ਆਏ ਸੀ ਮੇਰੇ ਫਾਦਰ ਨੂੰ ਮਾਰਨ ਵਾਸਤੇ ਬੰਦੂਕਾਂ ਲੈ ਕੇ, ਤੇ ਫਾਦਰ ਪਰ ਚਾਂਸ ਕਿਸੇ ਕੰਮ ਲਈ ਹੁਸ਼ਿਆਰਪੁਰ ਆਏ ਹੋਏ ਸੀਗੇ, ਕੋਈ ਕੋਰਟ ਦਾ ਕੰਮ ਸੀਗਾ।
ਅੱਛਾ ਜੀ।
ਤੇ ਉਹਨਾਂ ਮੇਲ ਨੀ ਹੋਇਆ, ਤੇ ਉਹ ਆ ਕੇ ਤੇ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਸੋਨਾ ਜਿੰਨਾ ਹੈ ਉਹ ਦਿਓ, ਜੇ ਦਿਓ ਉਹ ਦਿਓ, ਪਰ ਘਰ ਦੇ ਵਿੱਚ ਸੋਨਾ ਤਾਂ ਘਰ ਵਿੱਚ ਹੀ ਸੀਗਾ, ਪਰ ਮੇਰੇ ਮਦਰ ਨੇ ਕਿਹਾ ਕਿ ਉਹ ਤਾਂ ਬੈਂਕ 'ਚ ਪਿਆ ਹੈਗਾ।
ਅੱਛਾ ਜੀ।
ਉਹਨਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਨਾ ਉਹ ਚਾਬੀ ਵਾਲੇ ਰਿਕਾਰਡ ਪਲੇਅਰ ਹੁੰਦੇ ਸੀ ਨਾ, ਜਿਹੜੇ ਤਵਿਆ ਤਵਾ ਲਗਾ ਕੇ ਰਿਕਾਰਡ, ਉਹ ਸੀਗਾ ਇੱਕ ਬਹੁਤ ਵੱਡਾ, ਮਤਲਬ ਇੱਕ ਜਿੱਦਾਂ ਨਾ ਫਰਿੱਜ ਟਾਈਪ ਦਾ, ਤੇ ਉਹਦੇ ਅੰਦਰ ਸਾਰਾ ਕੁਛ ਸੋਨਾ ਰੱਖਿਆ ਸੀ, ਪਤਾ ਨੀ ਕਾਫੀ ਕਾਫੀ ਸੋਨਾ ਸੀ।
ਅੱਛਾ ਜੀ।
ਤੇ ਉਹ ਜਦੋਂ ਉਹ ਉੱਥੋਂ ਲੰਘ ਗਏ ਨਾ, ਫਿਰ ਮਦਰ ਨੇ ਪੱਕਾ ਕਰ ਲਿਆ ਕਿ ਵੀ ਸੋਨਾ ਤਾਂ ਬੈਂਕ 'ਚ ਹੀ ਪਿਆ। ਉਹ ਵਾਰ ਵਾਰ ਆਉਂਦੇ ਸੀ, ਤੇ ਨਾਲ ਦੀ ਬੁੰਦ ਉਹ ਜਿਹੜੀ ਬੰਦੂਕ ਦੀ ਉਹ ਹੁੰਦੀ ਨਾ ਹਾਥੀ, ਉਹ ਮਾਰ ਕੇ ਜਾਂਦੇ ਸੀ ਮੋਢੇ ਦੇ ਉੱਤੇ। ਉਸ 15-16 ਕਮਰੇ ਸੀਗੇ, ਸਾਰੇ ਕਮਰਿਆਂ 'ਚੋਂ ਸਮਾਨ ਕੱਢ ਕੱਢ ਫਰੋੜ ਫਰੋੜ ਉਹ ਸੁੱਟਦੇ ਗਏ। ਅਖੀਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਸੀ।
ਅੱਛਾ ਜੀ।
ਜਦੋਂ ਉੱਥੇ ਪਹੁੰਚੇ ਤੇ ਜਿਹੜੇ ਉੱਥੇ ਲੋਕ ਸੀ ਉਹ ਕਹਿੰਦੇ ਜੀ ਉਹ ਅੰਨੇ ਹੋ ਗਏ।
ਅੱਛਾ ਜੀ।
ਉਹ ਕਹਿੰਦੇ ਇੱਥੇ ਕੁਛ ਨੀ ਕੁਛ ਨੀ ਕੁਛ ਨੀ, ਚਲੋ ਚਲੀਏ ਚਲੋ ਚਲੀਏ। ਉਸ ਤੋਂ ਬਾਅਦ ਉਹ ਫਿਰ ਚਲੇ ਗਏ।
ਠੀਕ ਹੈ
ਬਲੀਆ ਸਾਹਿਬ, ਇਹ ਵੀ ਗੱਲ ਸੁਣੀ ਆ ਕਿ ਜਿਸ ਵੇਲੇ ਉਹ ਡਾਕਾ ਪਿਆ ਸੀ, ਉਹ 1:30 ਵਜੇ ਦਾ, 12 ਤੋਂ ਦੁਪਹਿਰ ਦਾ ਟਾਈਮ ਸੀਗਾ,
ਹਾਂਜੀ
ਕਿਉਂਕਿ
ਹਾਂਜੀ
ਮੇਰਾ ਪਿੰਡ, ਮੇਰੇ ਨਾਨਕੇ ਵੀ ਭਰੋ ਵਾਲੀ ਹੈ, ਤੁਹਾਡੇ ਪਿੰਡੇ ਹੀ ਆ
ਜੀ।
ਤੇ ਹਾਂਜੀ, ਤੇ ਉਹ ਕਹਾਣੀਆਂ ਅਸੀਂ ਬਚਪਨ ਤੋਂ ਸੁਣਦੇ ਹੁੰਦੇ, ਤੁਹਾਡੀ ਜਿਹੜੀ ਹਵੇਲੀ ਹੁੰਦੀ ਬਹੁਤ ਵੱਡੀ ਹੁੰਦੀ ਸੀ, ਉਹਦੇ ਨਾਲ ਪੁਰਾਣ ਦੀ ਹਵੇਲੀ ਹੁੰਦੀ, ਮਤਲਬ ਫਜ਼ਲ ਪੁਰਾਣ ਨਾ ਐਕਟਰ ਹੈ ਨਾ, ਉਹਦੀ ਹਵੇਲੀ, ਉਹਦਾ ਵੀ ਜਨਮ ਉੱਥੇ ਦਾ ਹੀ ਆ, ਭਰੋਵਾਲ ਦਾ ਹੀ ਆ, ਤੇ ਤੁਹਾਡੀ ਹਵੇਲੀ ਦੇ ਦੁਆਲੇ ਖੇਡਦੇ ਰਹੇ ਬਚਪਨ ਚ।
ਹਾਂ, ਮੇਰੇ ਫਾਦਰ ਵੀ ਖੇਡਦੇ ਹੁੰਦੇ ਸੀ ਉਹਦੇ ਨਾਲ, ਪੁਰਾਣ ਦੇ ਨਾਲ
ਹਾਂਜੀ
ਗੱਲਾਂ ਸੁਣਦੇ ਆ ਸੀ। ਤਾਂ ਜਦੋਂ 1950 ਦੇ ਵਿੱਚ 10 ਫਰਗੂਸਨ ਟਰੈਕਟਰ ਆਏ ਸੀਗੇ, ਤੇ ਉਹਦੇ ਵਿੱਚ ਉਹ ਫਿਰ ਅਲੋਟ ਕੀਤੇ ਸੀਗੇ, ਤੇ ਮੇਰੇ ਫਾਦਰ ਨੇ ਵੀ ਇੱਕ ਟਰੈਕਟਰ ਖਰੀਦਿਆ ਸੀ
ਜੀ।
ਤੇ ਉਹ ਫਿਰ ਕਿਉਂਕਿ ਜ਼ਮੀਨ ਕਾਫੀ ਬੰਜਰ ਸੀ, ਤੇ ਫਿਰ ਉਹ ਜੋ ਟਰੈਕਟਰ ਕਹਿੰਦੇ ਵਾਹੁੰਦੇ ਸੀ ਨਾ, ਤੇ ਲੋਕ ਆਲੇ ਦੁਆਲੇ ਖੜੇ ਹੋ ਕੇ ਦੇਖਦੇ ਸੀ ਟਰੈਕਟਰ ਚੱਲਦਾ ਕਿਵੇਂ ਆ,
ਚੱਲਦਾ ਕਿਵੇਂ। ਉਦੋਂ ਤਾਂ ਸਾਈਕਲ ਵੀ ਨਹੀਂ ਹੁੰਦੇ ਸੀ ਬਾਲੀਆ ਸਾਹਿਬ, ਜਦੋਂ ਤੁਸੀਂ ਗੱਲ ਕਰਦੇ ਸਾਈਕਲ ਵੀ ਨਹੀਂ ਹੁੰਦੇ ਸੀ ਤੁਹਾਡੇ ਕੋਲ, ਉਦੋਂ ਟਰੈਕਟਰ ਸੀ, ਬਹੁਤ ਵੱਡੀ ਗੱਲ ਆ। ਚਲੋ ਹੁਣ ਤੁਹਾਡਾ ਜਿਹੜਾ ਆਸਟ੍ਰੇਲੀਆ ਦਾ ਸਫ਼ਰ ਆ, ਜਾਂ ਅਮਦੀਪ ਗੱਲ ਕਰਨਗੇ ਕਿ ਉਹ ਕਿੱਦਾਂ ਚੱਲਿਆ, ਤੁਸੀਂ ਕਿੱਦਾਂ ਆਏ ਇੱਥੇ।
ਵਾਲੀਆ ਸਾਹਿਬ, ਕੁਛ ਸੁਨੇਹੇ ਆ ਰਹੇ ਨੇ, ਤੇ ਆਪਾਂ ਹਰਪ੍ਰੀਤ ਰਾਜੂ ਮੰਗਲੀ ਨੂੰ ਪ੍ਰੋਗਰਾਮ 'ਚ ਲੈਂਦੇ ਹਾਂ, ਤੇ ਕਹਿੰਦੇ ਪੰਜਾਬ ਨੂੰ ਲੋੜ ਹੈ ਅਜਿਹੇ ਵਿੱਦਿਅਕ ਅਦਾਰਿਆਂ ਦੇ ਜੋ ਹੱਥੀ ਹੁਨਰ ਸਿਖਾਉਣ। ਅਸੀਂ ਇਹਦੇ ਬਾਰੇ ਗੱਲਬਾਤ ਕਰ ਰਹੇ ਸੀਗੇ, ਤੇ ਪਰਮਦੀਪ ਨਰਾਇਣ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ। ਸਤਿ ਸ਼੍ਰੀ ਅਕਾਲ ਬਾਈ, ਕਹਿੰਦੇ ਆਈ ਗੈਸਟ ਇਟ ਵੈਨ ਯੂ ਸੈਡ ਓਲੰਪਿਕ ਮਸ਼ਾਲ, ਕਹਿੰਦੇ ਮੈਨੂੰ ਪਤਾ ਲੱਗ ਗਿਆ ਸੀ ਵਾਲੀਆ ਸਾਹਿਬ ਆ ਰਹੇ ਨੇ। ਤਾਂ ਆਪਾਂ ਮਸ਼ਾਲ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਉਦੋਂ ਇਹ ਬੜੀ ਮਤਲਬ ਇਹ ਬਣੀ ਸੀਗੀ ਕਿ ਲਓ ਜੀ ਇੱਕ ਸਿੱਖ ਪਗੜੀ ਧਾਰੀ ਹੈ ਨਾ, ਤਾਂ ਉਹ ਆ ਰਿਹਾ ਆ ਅਤੇ ਮਸ਼ਾਲ ਲੈ ਕੇ ਆ ਰਹੇ ਨੇ, ਅਤੇ ਅਸੀਂ ਤਾਂ ਨਿਊਜ਼ ਸੁਣ ਰਹੇ ਸੀ, ਕਿਉਂਕਿ 2000 'ਚ ਰੇਡੀਓ ਤਾਂ ਹੈ ਨਹੀਂ ਸੀਗਾ। ਅਤੇ ਮੈਂ ਥੋੜ੍ਹਾ ਜਿਹਾ ਫੋਟੋਜ਼ ਵੀ ਦਿਖਾ ਦਿੰਦਾ ਆਪਣੇ ਨਾਲ ਨਾਲ ਗੱਲਾਂ ਬਾਤਾਂ ਵੀ ਕਰਦੇ, ਅਤੇ ਇਹ ਮਸ਼ਾਲ ਤੁਸੀਂ ਕੈਰੀ ਕੀਤੀ ਸੀਗੀ, ਅਤੇ
ਹਾਂਜੀ ਇਹ ਕੀਤੀ ਸੀ।
ਇਹ ਤੁਹਾਨੂੰ ਨੀ ਰੈਪਲਿਕਾ ਜਾਂ ਉਹ ਇਹੀ ਚੱਕੀ ਸੀ ਤੁਸੀਂ?
ਨਹੀਂ ਨਹੀਂ, ਇਹ ਉਹ ਇਹੀ ਮਸ਼ਾਲ ਲੈ ਕੇ ਮੈਂ ਦੌੜਿਆ ਸੀਗਾ, ਸਾਨੂੰ ਆਪਸ਼ਨ ਸੀ ਖਰੀਦਣ ਦੀ, ਫਿਰ ਮੈਂ ਖਰੀਦ, ਉਸ ਵੇਲੇ $750 ਦੀ ਸੀ, ਮੈਂ ਮਸ਼ਾਲ ਖਰੀਦ ਲਈ ਸੀ ਉਸ ਵੇਲੇ, ਕਿਉਂਕਿ ਮੈਂ ਟੋਰਚ ਪੀਰੀਅਡ ਸੀਗਾ, ਜੋ ਜੋ ਕੁਛ ਵੀ ਆਉਂਦਾ, ਕਿੰਨੇ ਸਾਰੀਆਂ ਜੈਕਟ ਸੀਗੀਆਂ, ਹੋਰ ਕਈ ਕੁਛ ਸੀਗਾ, ਉਹ ਸਾਰਾ ਕੁਛ ਮੈਂ ਖਰੀਦਦਾ ਗਿਆ, ਉਹ ਸਾਰਾ ਕੁਛ ਮੇਰੇ ਕੋਲ ਹੈਗਾ।
ਅੱਛਾ ਜੀ, ਤੇ ਇਹਦਾ ਕਿੱਦਾਂ ਸਬੱਬ ਬਣਿਆ ਤੁਹਾਨੂੰ, ਤੁਸੀਂ ਕਿੱਦਾਂ ਫੇ?
ਹਾਂਜੀ, ਇਸ ਤਰ੍ਹਾਂ ਹੈ ਕਿ ਆਮ ਤੌਰ ਤੇ ਨਾ ਓਲੰਪੀਅਨ ਟੌਰਚ ਲੈ ਕੇ ਭੱਜਦੇ ਆ, ਕਿਉਂਕਿ ਰਿਲੇ ਕਾਫੀ ਲੰਬੀ ਸੀਗੀ, ਤੇ ਉਹਨਾਂ ਨੇ ਫਿਰ ਸੋਚਿਆ ਕਿ ਕੁਛ ਜਿਹੜੇ ਆਪਣੇ ਟੌਰਚ ਬੀਰਰ ਹੈ ਉਹ ਕਮਿਊਨਿਟੀ ਵਿੱਚੋਂ ਲਈਏ, ਕੁਛ ਸਪੋਂਸਰ ਚੋਂ ਲਈਏ, ਕੁਛ ਜਿਹੜੇ ਉਹਨਾਂ ਨੂੰ ਹੈਲਪ ਕਰਦੇ ਉਹਨਾਂ ਵਿੱਚੋਂ ਲਈਏ, ਤੇ 43,000 ਨੋਮੀਨੇਸ਼ਨ ਆਈਆਂ ਸੀ ਉਸ ਵੇਲੇ, ਤੇ ਉਹਨਾਂ ਵਿੱਚੋਂ 11,000 ਜਿਹੜੀਆਂ ਨੇ ਉਹਨਾਂ ਨੇ ਮਨਜ਼ੂਰ ਕੀਤੀਆਂ ਸਾਰੇ ਆਸਟ੍ਰੇਲੀਆ ਵਿੱਚੋਂ, ਤੇ ਉਹਨਾਂ ਵਿੱਚ ਜਿਹੜੇ ਕਮਿਊਨਿਟੀ ਦੇ ਬੰਦੇ ਵੀ ਸੀ, ਓਲੰਪੀਅਨ ਵੀ ਸੀਗੇ, ਸਪੋਂਸਰ ਵੀ ਸੀਗੇ ਵਗੈਰਾ ਵਗੈਰਾ।
ਠੀਕ ਹੈ, ਤੇ ਤੁਸੀਂ ਕਿੱਥੋਂ ਤੋਂ ਕਿੱਥੇ ਤੱਕ ਭੱਜੇ ਸੀਗੇ?
ਮੈਂ ਵਾਈਲੀ ਕ੍ਰੀਕ ਤੋਂ, ਜਿਹੜਾ ਕਿ ਵਾਈਲੀ ਕ੍ਰੀਕ ਹੈਗਾ ਸਿਡਨੀ ਦੇ ਵਿੱਚ ਰੋਬਰਟਸ ਰੋਡ ਦੇ ਕੋਲ, ਮੈਂ ਉੱਥੋਂ ਦੌੜਿਆ ਸੀਗਾ, ਤੇ ਉਹ ਐਕਚੁਅਲੀ ਉਸ ਟਾਈਮ ਦੇ ਉੱਤੇ ਨਾ ਸਾਨੂੰ ਮੁਸਲਿਮ ਸਮਝਦੇ ਸੀ, ਉਹ ਏਰੀਆ ਸਾਰਾ ਮੁਸਲਿਮ ਏਰੀਆ ਲਿਕੰਬਾ ਦੇ ਕੋਲ, ਲਿਕੰਬਾ ਦੇ ਕੋਲ, ਤੇ ਸਾਨੂੰ ਮਤਲਬ ਜਦੋਂ ਅਸੀਂ ਆਏ ਹਾਂ ਸਾਨੂੰ ਮੁਸਲਿਮ ਹੀ ਸਮਝਦੇ ਸੀ, ਅਸੀਂ ਬੜਾ ਸਾਨੂੰ ਬੜੀ ਜੱਦੋਜਹਿਦ ਕਰਨੀ ਪਈ ਦੱਸਣ ਵਾਸਤੇ ਕਿ ਅਸੀਂ ਸਿੱਖ ਹੈਗੇ ਹਾਂ। ਉਹ ਕਹਿੰਦੇ ਤੁਸੀਂ ਸਿੱਖ ਤਾਂ ਲੱਗਦੇ ਨੀ, ਤੁਸੀਂ ਤਾਂ ਠੀਕ ਚੰਗੇ ਭਲੇ ਲੱਗਦੇ ਹੋ, ਮੈਂ ਕਹਿੰਦੀ ਸਿੱਖ ਨਹੀਂ ਅਸੀਂ ਸਿੱਖ ਹੈਗੇ ਹਾਂ। ਹਾਂਜੀ, ਤੇ ਉਹ ਮਤਲਬ ਕਿ ਉਸ ਵੇਲੇ ਸਾਨੂੰ ਮੁਸਲਿਮ ਸਮਝਦੇ ਸੀਗੇ, ਤਾਂ ਕਰਕੇ ਮੈਨੂੰ ਉਹ ਏਰੀਆ ਦਿੱਤਾ, ਨਹੀਂ ਤਾਂ ਇੱਧਰਲਾ ਏਰੀਆ ਮਿਲਣਾ ਸੀ ਮੈਨੂੰ
ਜੀ। ਚਲੋ ਬਹੁਤ ਵਧੀਆ, ਮਤਲਬ ਉਹਦੇ ਨਾਲ ਡਬਲ ਐਜੂਕੇਸ਼ਨ ਹੋ ਗਈ ਨਾ, ਇੱਕ ਤਾਂ ਬਾਕੀ ਏਰੀਆ 'ਚ। ਖੈਰ ਵਾਲੀਆ ਸਾਹਿਬ, ਨਾਲ ਨਾਲ ਆਪਾਂ ਫੋਟੋਆਂ ਵੀ ਥੋੜ੍ਹੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਭੇਜੀਆਂ ਸੀ ਆਪਾਂ ਸ਼ੇਅਰ ਕਰ ਰਹੇ ਹਾਂ, ਅਤੇ ਆਹ ਜਿਹੜੀ ਇੱਕ ਤਸਵੀਰ ਹੈ ਨਾ, ਇਹ ਐਨੇ ਅਵਾਰਡ, ਇੱਕ ਕਮਰਾ ਤਾਂ ਤੁਸੀਂ ਇਹਦਾ ਹੀ ਭਰਿਆ ਪਿਆ, ਅਤੇ
ਉਹ ਮਹਾਰਾਜ ਮੈਂ ਆਪਣੇ ਆਪ ਨੂੰ ਇੰਨਾ ਕਾਬਿਲ ਤਾਂ ਨਹੀਂ ਸਮਝਦਾ, ਪਰ ਲੋਕਾਂ ਦਾ ਪਿਆਰ ਹੈਗਾ ਜਿਹੜਾ ਉਹਨਾਂ ਨੇ ਦਿੱਤਾ ਹੈਗਾ, ਇਹ ਤਾਂ ਉਹ ਸਰਟੀਫਿਕੇਟ ਨੇ ਜਿਹੜੇ ਫਰੇਮ ਹੋਏ ਹੋਏ, ਜਿਹੜੇ ਫਰੇਮ ਨਹੀਂ ਹੋਏ ਉਹ ਅਲਮਾਰੀ 'ਚ ਪਏ ਆ।
ਜੀ 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 ਜੀ
ਬਾਬਾ ਸਾਹਿਬ, ਬਾਬਾ ਸਾਹਿਬ ਇਹ ਇੰਨੇ ਅਵਾਰਡ ਤੁਸੀਂ, ਤੁਹਾਡੇ ਕੋਲ ਇੰਨੇ ਅਵਾਰਡ ਆ, ਇਹ ਤਾਂ ਇੰਨੇ ਸਾਂਭੇ ਨਹੀਂ ਜਾ ਸਕਦੇ, ਪਰ ਤੁਹਾਡਾ ਜਿਹੜਾ ਜ਼ਹਿਨ ਆ, ਤੁਹਾਡੀ ਜਿਹੜੀ ਸ਼ਖਸੀਅਤ ਆ, ਉਹ ਇੰਨੇ ਅਵਾਰਡ ਕਿੱਦਾਂ ਸਾਂਭ ਲੈਂਦੀ ਆ? ਇੰਨੇ ਅਵਾਰਡ ਦੇਖ ਕੇ ਤਾਂ ਬੰਦਾ ਉੱਦਾਂ ਹੀ ਹਵਾ 'ਚ ਘੁੰਮਣ ਲੱਗ ਪਿਆ। ਮੈਨੂੰ ਇੱਕ ਦਿਨ ਮਿਲਿਆ ਮਾੜਾ ਜਿਹਾ ਅਵਾਰਡ, ਮੈਂ ਉਹੀ ਚੱਕੀ ਘੁੰਮਦਾ ਇੱਧਰ ਉੱਧਰ। ਉਹ ਪਾਰਟੀਸਪੇਸ਼ਨ ਦਾ ਇਹ ਕੋਈ ਖਾਸ ਗੱਲ ਨਹੀਂ ਹੈ। ਤਾਂ ਉਹ ਤੁਸੀਂ ਇੰਨੇ ਅਵਾਰਡ ਮਤਲਬ ਸਹਿਣ ਕਿੱਦਾਂ, ਸਹਿਜਤਾ ਕਿੱਦਾਂ ਰੱਖਦੇ ਆ ਇੰਨੇ ਅਵਾਰਡ ਲੈ ਕੇ?
ਉਹ ਇਹ ਲੋਕਾਂ ਦਾ ਪਿਆਰ ਹੈ ਜੀ। ਮੈਂ ਕਿੱਥੇ ਇੰਨਾ ਕਾਬਲ ਨਹੀਂ ਹੈਗਾ, ਮੈਂ ਤੇ ਆਰਡੀਨਰੀ ਬੰਦਾ ਹੈਗਾ, ਪਰ ਲੋਕ ਪਿਆਰ ਕਰਦੇ ਨੇ, ਉਹ ਬਸ ਦੇ ਛੱਡਦੇ ਨੇ।
ਇੱਕ ਇੱਕ ਕੰਮ, ਇੱਕ ਰਿਕੁਐਸਟ ਹੋਰ ਕਰਨੀ ਹੈ ਵਾਲੀਆ ਸਾਹਿਬ, ਤੁਸੀਂ ਇਹ ਅਵਾਰਡ ਦੀ ਹੁਣ ਨਾ ਇੱਕ ਕੈਟਾਲੋਗਿੰਗ ਕਰੋ।
ਅੱਛਾ, ਉਹ ਕਿਸ ਤਰ੍ਹਾਂ?
ਹਾਂ, ਸਾਰੇ ਅਵਾਰਡਸ ਦੀ ਨਾ ਜਿੱਦਾਂ ਬੁੱਕ ਟਾਈਪ ਕੈਟਾਲੋਗ ਕਰ ਦਿਓ ਨਾ, ਫੋਟੋ ਖਿੱਚ ਕੇ ਕਦੋਂ ਮਿਲਿਆ ਸੀ, ਕਿੱਥੇ ਮਿਲ ਗਏ ਸੀ, ਕਿਉਂਕਿ ਇਹ ਅਵਾਰਡ ਤਾਂ ਫਿਰ ਅੱਗੇ ਪਿੱਛੇ ਹੁੰਦੇ ਰਹਿੰਦੇ ਨੇ, ਅਲਵਾਰੀਆਂ 'ਚ ਰੁਲਦੇ ਰਹਿੰਦੇ ਨੇ, ਅਤੇ ਉਹ ਜਿਹੜੀ ਬੁੱਕ ਹੈ ਉਹਨੂੰ ਕਾਫੀ ਟੇਬਲ ਬੁੱਕ ਬਣਾਓ ਆਪਣੀ।
ਅੱਛਾ, ਕੋਸ਼ਿਸ਼ ਕਰਾਂਗਾ ਜੀ ਤੁਹਾਡੀ ਸੁਜੈਸ਼ਨ।
ਹਾਂਜੀ, ਚਲੋ ਐਨੀਵੇ,
ਕਿੰਨੇ ਅਵਾਰਡ ਆ ਤੁਹਾਡੇ ਕੋਲ, ਫਿਰ ਵੀ ਤੁਹਾਡੇ 'ਚ ਬਹੁਤ ਸਾਦਗੀ ਆ। ਮੈਂ ਤੁਹਾਨੂੰ ਇੱਥੇ ਇੱਕ ਐਗਜ਼ੈਂਪਲ ਦੇਣੀ ਚਾਹੁੰਦਾ। ਅਸੀਂ ਗਏ ਸੀ 2001 ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੇ ਵਿੱਚ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਗਏ ਤਾਂ ਅਮਨਦੀਪ ਹੁਣਾਂ ਦੀ ਕਾਫੀ ਪਰਸਨੈਲਿਟੀ ਦੀ ਚੜ੍ਹ 'ਤੇ ਆਏ, ਸਾਨੂੰ ਗੁਰਦੁਆਰਾ ਸਾਹਿਬ ਲੈ ਗਏ, ਤਾਂ ਅਸੀਂ ਇਹਨਾਂ ਦੇ ਨਾਲ ਗਏ। ਉਹੀ ਸਾਨੂੰ ਵੀ ਸਰੋਪਾ ਮਿਲ ਗਿਆ, ਇੱਕ ਸਰੋਪਾ ਪਾ ਤਾ ਸਾਡੇ ਨਾ, ਤਾਂ ਸਨਮਾਨਿਤ ਕੀਤਾ ਸਾਨੂੰ। ਉਦੋਂ ਮੀਂਹ ਪੈ ਰਿਹਾ ਸੀ, ਉਹ ਸਟੇਡੀਅਮ ਵਿੱਚ ਆਏ ਤਾਂ ਉੱਥੇ ਮੀਂਹ ਪੈ ਰਿਹਾ, ਤਾਂ ਬੜਾ ਡਾਰਕ ਜਿਹਾ ਮੌਸਮ ਸੀ, ਡੱਲ ਜਿਹਾ, ਅਤੇ ਮੈਂ ਕਾਲੀਆਂ ਐਨਕਾਂ ਲਾਈਆਂ ਆ, ਅਤੇ ਮੈਨੂੰ ਪੁੱਛਦੇ ਆਲੇ ਦੁਆਲੇ ਬੰਦੇ ਬੈਠੇ ਵੀ ਤੁਸੀਂ ਕਾਲੀਆਂ ਐਨਕਾਂ ਕਾਹਦੇ ਲਾਈਆਂ ਆ? ਉਹ ਮੈਂ ਕਿਹਾ ਮੈਨੂੰ ਨਾ ਸਵੇਰੇ ਇਨਾਮ ਮਿਲਿਆ, ਹੁਣ ਮੈਂ ਕਾਲੀਆਂ ਐਨਕਾਂ ਲਾਉਣ ਨੂੰ ਚਿੱਤ ਨਹੀਂ ਕਰਦਾ, ਮੈਨੂੰ ਏਦਾਂ ਦਾ ਬਹੁਤ ਬੜਾ ਬੰਦਾ ਬਣ ਗਿਆ। ਮੈਂ ਇਸ ਸੰਦਰਭ ਦੇ ਵਿੱਚ ਤੁਹਾਡੀ ਗੱਲ ਪੁੱਛਦਾ ਕਿ ਐਡੇ ਮਾਣ ਸਾਹਮਣੇ ਬਹੁਤ ਔਖੇ ਹੁੰਦੇ ਆ, ਫਿਰ ਵੀ ਤੁਹਾਡੀ ਪਰਸਨੈਲਿਟੀ ਤਾਂ ਕਦੇ ਝਲਕ ਗਿਆ ਨਹੀਂ ਕਿ ਤੁਹਾਡੇ ਕੋਲ ਇੰਨੇ ਅਵਾਰਡ। ਤੁਹਾਨੂੰ ਕਈ ਵਾਰੀ ਮਿਲੀ ਦਾ, ਇੱਕ ਦਿਨ ਪਾਰਟੀ ਵਿੱਚ ਵੀ ਮਿਲੇ, ਗਜ਼ਲੇ ਮਹਿਫਲ ਦੇ ਵਿੱਚ ਗਏ ਸੀ, ਉੱਥੇ ਵੀ ਤੁਸੀਂ ਗਏ ਸੀ। ਤੁਹਾਡੀ ਪਰਸਨੈਲਿਟੀ ਵਿੱਚ ਸਹਿਜਤਾ ਬਹੁਤ ਆ, ਦੇ ਬੋਲਣ ਦੇ ਵਿੱਚ, ਦੇਖਣ ਦੇ ਵਿੱਚ, ਬਿਹੇਵ ਦੇ ਵਿੱਚ। ਇਹੀ ਗੁਣ ਅੱਜ ਸਵੇਰ ਦੇ ਅਸੀਂ ਅਮਨਦੀਪ ਗੱਲ ਕਰ ਰਹੇ ਸੀ, ਜਿਹੜੀ ਸਹਿਜਤਾ ਹੁੰਦੀ ਆ ਨਾ, ਉਹ ਬਹੁਤ ਵੱਡੀ ਗੱਲ ਹੁੰਦੀ ਆ। ਉਹਦੇ ਤੋਂ ਬੰਦੇ ਦੀ ਪਰਸਨੈਲਿਟੀ ਜਿਹੜੀ ਡਿਫਲੈਕਟ ਹੁੰਦੀ ਹੈ, ਡੰਗਾਈ ਕਿੰਨੀ ਆ ਜੀ।
ਅਮਰੀਕ ਸਿੰਘ ਜੀ, ਅਮਰੀਕ ਫਲੋਰਾ ਜੀ, ਐਕਚੁਅਲੀ ਜਿਹੜੀ ਲਾਈਫ ਹੈ ਨਾ, ਉਹ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਕਿ ਲਾਈਫ ਆਫ ਸਰਵਾਈਵਲ, ਉਹ 'ਚ ਕੀ ਹੈ, ਰੋਜ਼ ਜਿੰਨਾ ਕਮਾਇਆ ਓਨਾ ਖਾ ਲਿਆ। ਦੂਸਰੀ ਹੈਗੀ ਹੈ ਲਾਈਫ ਆਫ ਸਕਸੈਸ, ਕਿ ਬੰਦਾ ਬਸ ਪੈਸੇ ਇਕੱਠੇ ਕਰਦਾ ਰਹਿੰਦਾ ਆਪਣੇ ਵਾਸਤੇ, ਅਤੇ ਲੋਕਾਂ ਵਾਸਤੇ ਨਹੀਂ, ਉਹ ਆਪਣੇ ਵਾਸਤੇ ਇਕੱਠਾ ਕਰਦਾ ਰਹਿੰਦਾ। ਅਤੇ ਤੁਹਾਡੇ ਸਾਹਮਣੇ ਇੱਦਾਂ ਦੀਆਂ ਕਈ ਐਗਜ਼ਾਮਪਲਸ ਹੈਗੀਆਂ ਨੇ। ਤੀਸਰੀ ਤਰ੍ਹਾਂ ਦੀ ਲਾਈਫ ਹੈਗੀ ਹੈ ਲਾਈਫ ਆਫ ਸਿਗਨੀਫਿਕੈਂਸ, ਜਿਹੜੀ ਕਿ ਲੋਕਾਂ ਵਾਸਤੇ ਜਿਹੜਾ ਨਾ ਉਹ ਕੰਮ ਕਰਦੀ ਹੈ, ਕਿ ਉਹ ਆਪਣੇ ਵਾਸਤੇ ਨਹੀਂ, ਉਹ ਲੋਕਾਂ ਦੇ ਵਿੱਚ ਆਪਣਾ ਜੋ ਵੀ ਕਮਾਇਆ ਜਾਂ ਜੋ ਕੁਛ ਵੀ ਹੈ ਉਹ ਲੋਕਾਂ 'ਚ ਵੰਡਦੇ ਨੇ। ਅਤੇ ਉਹ ਕੁਛ ਇਹਦੀ ਜਿੰਦੀ ਜਾਗਦੀ ਜਿਹੜੀ ਐਗਜ਼ਾਮਪਲ ਹੈਗੀ ਹੈ ਦਲਜੀਤ ਦੁਸਾਂਝ ਹੈਗੀ, ਮੈਂ ਉਹਨੂੰ ਫੋਲੋ ਕਰਦਾ, ਉਸ ਨੂੰ ਮੈਂ ਕੋਸ਼ਿਸ਼ ਕਰਦਾ ਕਿ ਮੈਂ
ਵਾਲੀਆ ਸਾਹਿਬ, ਤੁਸੀਂ ਮਿਊਜ਼ਿਕ ਦੀ ਗੱਲ ਕੀਤੀ, ਦਲਜੀਤ ਦੋਸਾਂਝ ਦੀ ਗੱਲ ਕੀਤੀ, ਤੁਸੀਂ ਵੀ ਕਾਫੀ ਪਹਿਲਾਂ ਵੀ ਦੱਸਿਆ, ਮੈਂ ਤਬਲਾ ਵੀ ਵਜਾਉਂਦਾ ਰਿਹਾ, ਕਿਉਂਕਿ ਜਿਹੜਾ ਤਬਲਾ ਵਜਾਉਂਦਾ ਉਹ ਮਿਊਜ਼ੀਸ਼ੀਅਨ ਨਾਲੋਂ ਵੀ ਜ਼ਿਆਦਾ ਪ੍ਰਕਸ਼ਨ ਵਾਲਾ ਹੁੰਦਾ ਆ। ਮੈਂ ਵੀ ਵਜਾਉਂਦਾ ਰਿਹਾ ਨਾ,
ਹੈ ਨਾ, ਮਿਊਜ਼ੀਸ਼ੀਅਨ ਨੂੰ ਕੰਟਰੋਲ ਕਰਦਾ,
ਕੰਟਰੋਲ ਕਰ ਲੈਂਦਾ। ਤੇ ਆ ਇੱਕ ਮੈਂ ਤਸਵੀਰ ਸਾਂਝੀ ਕਰਨਾ ਚਾਹਾਂਗਾ, ਤੇ ਜਿੱਥੇ ਤੁਸੀਂ
ਨਨਕਾਣਾ ਸਾਹਿਬ,
ਨਨਕਾਣਾ ਸਾਹਿਬ ਦੀ ਆ, ਹਾਂਜੀ,
ਨਨਕਾਣਾ ਸਾਹਿਬ ਦੀ ਹੈ। ਮੈਂ ਐਕਚੁਅਲੀ ਉਸ ਨਨਕਾਣਾ ਸਾਹਿਬ, ਉੱਥੇ ਸਿਰਫ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਹੀ ਸਿੱਖ ਰਾਗੀ ਹੈਗੇ ਨੇ, ਬਾਕੀ ਸਭ ਜਗ੍ਹਾ ਉੱਥੋਂ ਦੇ ਮੁਸਲਿਮ ਜਿਹੜੇ ਭਾਈਚਾਰਾ ਹੈਗਾ ਉਹੀ ਕੀਰਤਨ ਕਰਦਾ ਹੈਗਾ
ਜੀ। ਤੇ ਇੱਕ ਤਸਵੀਰ ਹੋਰ ਵੀ ਮੈਂ ਸਾਂਝੀ ਕਰਾਂਗਾ, ਇਹ ਤੁਸੀਂ ਗਿਆਨੀ ਸੰਤੋਖ ਸਿੰਘ ਜੀ ਨਾਲ, ਇਹ ਪੰਜਾ ਸਾਹਿਬ ਦੀ ਤਸਵੀਰ ਹੈ,
ਇਹ ਪੰਜਾ ਸਾਹਿਬ ਸੀਗਾ। ਉੱਥੇ ਆਸਾ ਦੀ ਵਾਰ ਲਗਾਈ ਸੀ ਤੇ ਉੱਥੇ ਹੀ ਸਾਡਾ ਮੇਲ ਹੋਇਆ, ਤੇ ਇਹਨਾਂ ਨੇ ਕਿਹਾ ਕਿ ਅੱਜ ਮੈਂ ਆਸਾ ਦੀ ਵਾਰ ਪੜ੍ਹਨੀ ਹੈ ਤੇ ਤੁਸੀਂ ਮੇਰੇ ਨਾਲ ਜੋੜੀ ਵਜਾਓਗੇ। ਮੈਂ ਕਿਹਾ ਜੀ ਇਹ ਤਾਂ ਮੇਰੇ ਵਾਸਤੇ ਬੜੀ ਖੁਸ਼ਕਿਸਮਤੀ ਹੈਗੀ ਹੈ ਕਿ ਤੁਸੀਂ ਮੈਨੂੰ ਇਹ ਓਪਰਚੁਨਿਟੀ ਦੇ ਰਹੇ ਹੋ। ਫਿਰ ਉੱਥੇ ਮੈਂ ਇਹਨਾਂ ਨਾਲ ਸੰਗਤ ਕੀਤੀ ਤੇ ਸਿਰੋਪਾ ਵੀ ਮਿਲਿਆ।
ਹਾਂ, ਬਹੁਤ ਵਧੀਆ। ਦੇਖੋ, ਤੇ ਇਹ ਤੁਸੀਂ ਮਿਊਜ਼ਿਕ ਦੇ ਨਾਲ ਬਚਪਨ ਤੋਂ ਹੀ ਉਹ ਟ੍ਰੇਨਿੰਗ ਲਈ ਆ ਜਾਂ ਸ਼ੌਂਕੀਆ ਤੌਰ ਤੇ?
ਮੈਂ 10 ਸਾਲ ਦਾ ਸੀਗਾ ਜਦੋਂ ਮੈਂ ਤਬਲਾ ਸ਼ੁਰੂ ਕੀਤਾ। ਸਾਡੇ ਘਰ ਗਿਆਨੀ ਗਿਆਨ ਸਿੰਘ ਜੀ ਅਲਮਸਤ ਰਹਿੰਦੇ ਸੀ, ਉਹ ਸਰਜਿੰਦੇ ਸੀਗੇ, ਉਹ ਕੀਰਤਨ ਕਰਦੇ ਸੀਗੇ, ਬਹੁਤ ਮਸ਼ਹੂਰ ਸੀਗੇ, ਤੇ ਉਹ ਸਾਡੇ ਘਰ ਦੇ ਨਾਲ ਹੀ ਗੁਰਦੁਆਰਾ ਸੀਗਾ। ਤੇ ਉੱਥੇ ਮੇਰੇ ਮਦਰ ਕੀਰਤਨ ਕਰਦੇ ਸੀਗੇ।
ਜੀ
ਫਿਰ ਮੇਰੇ ਮਦਰ ਨੇ ਅਲਮਸਟੀ ਕੋਲੋਂ ਤਕਰੀਬਨ 1000 ਸ਼ਬਦ ਰੀਤ ਸਿੱਖੀ, ਜਿਹੜੀ ਕਿ ਉਸੇ ਰਾਗ ਵਿੱਚ, ਜਿਸ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸੀ।
1000
ਤੇ ਮੈਂ ਫਿਰ ਮਦਰ ਮੇਰੇ ਕੀਰਤਨ ਕਰਦੇ ਸੀ, ਮੈਂ ਤਬਲਾ ਵਜਾਉਂਦਾ ਸੀ, ਤੇ ਅਲਮਸਟੀ ਕੋਲੋਂ ਮੈਂ ਬਹੁਤ ਕੁਛ ਸਿੱਖਿਆ, ਸੰਤੂਰ ਸਿੱਖਿਆ, ਜਲਤਰੰਗ ਸਿੱਖਿਆ, ਤਬਲਾ ਸਿੱਖਿਆ, ਤੇ ਕੀਰਤਨ ਦੇ ਵਿੱਚ ਵੀ ਤੇ ਨਾਲ ਤੇ ਸੰਗਤ ਕਰਦੇ ਸੀਗੇ।
ਕਿਆ ਬਾਤ ਹੈ ਜੀ। ਤੇ ਨਾਲ ਦੀ ਨਾਲ ਆਪਾਂ
ਤੁਸੀਂ ਗੱਲ ਕੀਤੀ ਕਲਾਸੀਕਲ ਸੰਗੀਤ ਦੀ, ਜਿਹਦਾ ਗੁਰਬਾਣੀ ਵੀ ਹੈ ਉਹ ਵੀ ਰਾਗਾਂ ਦੇ ਵਿੱਚ ਲਿਖੀ ਗਈ ਹੈ। ਸੰਗੀਤ ਦੇ ਵਿੱਚ ਕਲਾਸੀਕਲ ਜਿਹੜਾ ਐਲੀਮੈਂਟ ਆ ਉਹਦਾ ਕਿੰਨਾ ਕੁ ਰੋਲ ਆ? ਕਲਾਸੀਕਲ ਜਿਹੜਾ ਐਲੀਮੈਂਟ ਆ, ਸੁਰਾਂ ਦੀ ਜਿਹੜੀਆਂ ਗਿਆਨ ਆ ਜਾਂ ਸੁਰਾਂ ਨੂੰ ਕਰਕੇ?
ਦੇਖੋ ਜਿਹੜੀਆਂ 7 ਸੁਰਾਂ ਨੇ ਉਹਨਾਂ ਦੀ ਕੰਟਰੀਬਿਊਸ਼ਨ ਹੀ, ਉਹਨਾਂ ਦੀ ਰਾਗ ਸਾਰਾ ਉਹਨਾਂ ਤੇ ਆਧਾਰਿਤ ਹੈਗਾ। ਤੇ ਜਿਸ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਰਾਗ ਸ਼ਬਦ ਉਚਾਰਿਆ ਗਿਆ ਉਸੇ ਰਾਗ ਵਿੱਚ ਹੀ ਮੇਰੇ ਮਦਰ ਨੇ ਫਿਰ ਕੀਰਤਨ ਕਰਨਾ ਸਿੱਖਿਆ।
ਠੀਕ ਹੈ।
ਆਪਣੇ ਵਾਲੀਆ ਸਾਹਿਬ ਕੁਛ ਸੁਨੇਹੇ ਵੀ ਆ ਰਹੇ ਨੇ ਛੱਪਟਨ ਤੋਂ, ਕਰਨਵੀਰ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਡਾਕਟਰ ਸਰ ਮੁਹੱਬਤ ਰੰਧਾਵਾ ਜਿਨ੍ਹਾਂ ਨੇ ਪ੍ਰੋਗਰਾਮ 'ਚ ਆਉਣਾ ਸੀ ਅੱਜ ਨਹੀਂ ਆ ਪਾਏ। ਅਤੇ ਸਾਡੀ ਨਾ ਗੱਲਬਾਤ ਪਹਿਲਾਂ ਚੱਲ ਰਹੀ ਸੀਗੀ ਯੂਨੀਵਰਸਿਟੀਆਂ ਦੀ, ਟ੍ਰੇਡਸ ਦੀ। ਉਹ ਕਹਿੰਦੇ ਕਿ ਨਵੀਡੀਆ ਦੇ CEO ਕਹਿੰਦੇ ਨੇ ਕਿ ਨੈਕਸਟ ਵੇਵ ਆਫ ਮਿਲੀਨੇਅਰਸ ਵਿਲ ਬੀ ਪਲੰਬਰਸ ਐਂਡ ਇਲੈਕਟ੍ਰੀਸ਼ੀਅਨ, ਅਤੇ ਤੁਹਾਡੀ ਕੀ ਟਿੱਪਣੀ ਹੈ ਇਹਦੇ ਬਾਰੇ?
ਨਹੀਂ ਇਸ ਤਰ੍ਹਾਂ ਤਾਂ ਨਹੀਂ, ਪਰ ਪਲੰਬਰ ਜਿਹੜੇ ਨੇ ਅੱਜ ਕੱਲ ਸਭ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ,
ਉਹ ਮਿਲੀਅਨੇਅਰ ਤਾਂ ਨਹੀਂ ਬਣਨਾ
ਸਾਡੇ ਕੰਟਰੀ ਵਾਸਤੇ। ਠੀਕ ਹੈ, ਪਰ ਜਿਹੜੀ ਦੂਸਰੀ ਗੱਲ ਹੈ, ਜੇ ਜਦ ਤੱਕ ਲੀਡਰਸ਼ਿਪ ਸਕਿੱਲਸ ਨਹੀਂ ਹੈਗੀ ਉਹ ਤਾਂ ਕੋਈ ਵੀ ਹੋ ਸਕਦਾ ਨਾ, ਉਹ ਤੇ ਪਲੰਬਰ ਵੀ ਹੋ ਸਕਦਾ, ਇਲੈਕਟ੍ਰੀਸ਼ੀਅਨ ਵੀ ਹੋ ਸਕਦਾ, ਆਪਣਾ ਅਕੈਡਮੀ ਦੇ ਨਾਲ ਕੋਈ ਕਨੈਕਟਡ ਹੈ ਉਹ ਵੀ ਹੋ ਸਕਦਾ, ਇੰਜੀਨੀਅਰ ਵੀ ਹੋ ਸਕਦਾ, ਡਾਕਟਰ ਵੀ ਹੋ ਸਕਦਾ, ਕੋਈ ਵੀ ਹੋ ਸਕਦਾ ਹੈ
ਜੀ।
ਨਹੀਂ ਨਹੀਂ, ਜਿਹੜੀ ਸਕਿੱਲਸ ਜਿਹੜੀ ਉਦੋਂ ਤੱਕ
ਜਿਹੜੀ ਵੇਵਸ ਦੀ ਗੱਲ ਹੈ, ਜਿਹੜੀ ਜਿਹੜੀ ਵੇਵ
ਬਿਜ਼ਨਸ ਖੜੇ ਕਰਨੇ ਤਾਂ ਇੰਟਰਨੈਟ ਸਕਿੱਲ ਬਹੁਤ ਜ਼ਰੂਰੀ ਆ।
ਹਾਂਜੀ
ਹਾਂਜੀ
ਹਾਂਜੀ ਅਮਨਦੀਪ,
ਸਾਡੇ ਨਾਲ ਜਸਵੰਤ ਸਿੰਘ ਜੀ ਬਲਗੁਲਗੇ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਕਹਿੰਦੇ ਗੱਲਬਾਤ ਚੱਲ ਰਹੀ ਆ। ਸੋ ਵਾਲੀਆ ਸਾਹਿਬ, ਅਸੀਂ ਨਾ ਸਵੇਰ ਦੀ ਵੀ ਗੱਲ ਕਰ ਰਹੇ ਹਾਂ, ਅਕਸਰ ਕਹਿੰਦੇ ਹੁੰਦੇ ਹਾਂ ਕਿ ਰਾਦਰ ਦੈਨ ਕਈ ਵਾਰੀ ਬੇਲੋੜੀਆਂ ਡਿਗਰੀਆਂ ਕਰਨ ਦੇ ਨਾਲੋਂ ਨਾ ਬੜਾ ਕਲੀਅਰ ਕੱਟ ਜਿਹੜਾ ਆ ਕੋਈ ਟ੍ਰੇਡ ਟੂਲਸ ਵਗੈਰਾ, ਟ੍ਰੇਡ ਕੋਰਸਿਸ ਜਾਂ ਕੋਈ ਇਹੋ ਜਿਹਾ ਆਪਾਂ ਹੁਨਰ ਜਿਹੜਾ ਸਿੱਖ ਲਈਏ ਜਿਹੜਾ ਕਦੇ ਵੀ ਖਤਮ ਨਹੀਂ ਹੋਣਾ, ਜਿਹਨੂੰ ਕਦੇ ਵੀ AI ਦੀ ਥਰੈਟ ਨਹੀਂ ਹੋਣੀ, ਹੈ ਨਾ, ਅਤੇ ਇਹੋ ਜਿਹੇ ਅਸੀਂ ਪ੍ਰਮੋਟ ਕਰਦੇ ਹਾਂ। ਕਿਉਂਕਿ ਹਰ ਬੱਚਾ ਜਿਹੜਾ ਆ ਉਹ ਡਾਕਟਰ ਨਹੀਂ ਬਣ ਸਕਦਾ, ਹਰ ਕਬੱਡੀ ਦੇ ਪਲੇਅਰਾਂ ਦੀ ਵੀ ਗੱਲ ਕਰ ਸਕਦੇ ਹਾਂ ਕਿ ਹਰ ਜਿਹੜਾ ਪਲੇਅਰ ਹੈ ਉਹ ਕਬੱਡੀ ਨਹੀਂ ਖੇਡ ਸਕਦਾ, ਉਹਦੇ ਟੈਸਟ ਹੁੰਦੇ ਆ, ਹਾਰਟ ਦੀ ਚੈੱਕ ਕਰਨਾ ਚਾਹੀਦਾ। ਸੋ ਉਸ ਹਿਸਾਬ ਨਾਲ ਉਹਨੂੰ ਸਪੋਰਟਸ ਚੁਣਨੀ ਚਾਹੀਦੀ ਆ। ਸੋ ਇੱਦਾਂ ਹੀ ਜਿਹੜਾ ਕੈਰੀਅਰ ਹੈ, ਜੇ ਅਸੀਂ ਇੱਕ ਦੂਜੇ ਦੇ ਮਗਰ ਲੱਗ ਕੇ ਜੀ ਮੇਰਾ ਬੇਟਾ ਡਾਕਟਰ ਬਣਿਆ ਉਹਦਾ ਵੀ ਬਣਨਾ ਆ, ਉਹਦਾ ਬਣਿਆ ਵਕੀਲ ਮੇਰਾ ਵੀ ਬਣਨਾ ਚਾਹੀਦਾ, ਇਹਦੇ ਬਾਰੇ, ਕਿਉਂਕਿ ਤੁਸੀਂ ਕਾਫੀ ਦੇਰ ਤੋਂ ਸਮਾਜ ਦੇ ਵਿੱਚ ਵਿਚਰ ਰਹੇ ਹੋ ਆਸਟ੍ਰੇਲੀਆ ਦੇ ਵਿੱਚ, ਅਤੇ ਆਪਣੇ ਭਾਈਚਾਰੇ ਨੂੰ ਕਿ ਤੁਹਾਡੀ ਕੀ ਮਤਲਬ ਤੁਸੀਂ ਦੇ ਕਹਿ ਸਕਦੇ ਹੋ, ਮਤਲਬ ਆਪਣੇ ਬੱਚਿਆਂ ਨੂੰ ਕਿੱਦਾਂ ਫਿਊਚਰ ਦੇ ਲਈ ਤਿਆਰ ਕੀਤਾ ਜਾਵੇ?
ਨਹੀਂ, ਇੱਕ ਤਾਂ ਮੈਂ ਨਾ ਇੱਕ ਤੁਸੀਂ ਕੰਮ ਬਾਰੇ ਵੀ ਪਹਿਲਾਂ ਗੱਲ ਕਰ ਰਹੇ ਸੀ, ਜਦੋਂ ਮੇਰੇ ਤੋਂ ਪਹਿਲਾਂ ਤੁਸੀਂ ਕੰਮ ਦੇ ਬਾਰੇ ਗੱਲ ਕਰ ਰਹੇ ਸੀ, ਇੱਕ ਬੜੀ ਹਾਸੇ ਵਾਲੀ ਗੱਲ ਹੈ ਕਿ 3 ਸਮੱਸਿਆਵਾਂ ਨੇ ਜਿਹੜੀਆਂ ਕਿ ਵੱਧ ਗਈਆਂ ਨੇ। ਪਹਿਲੀ ਹੈਗੀ ਹੈ ਕਿ ਆਦਮੀ ਕੋਲ ਕੰਮ ਨਹੀਂ, ਦੂਸਰੀ ਸਮੱਸਿਆ ਹੈਗਾ ਕੰਮ ਦੇ ਲਈ ਆਦਮੀ ਨਹੀਂ ਮਿਲਦਾ, ਤੀਸਰੀ ਸਮੱਸਿਆ ਇਹ ਹੈ ਕਿ ਕੰਮ ਲਈ ਰੱਖੇ ਹੋਏ ਆਦਮੀ ਕਿਸੇ ਕੰਮ ਦੇ ਨਹੀਂ।
ਬਿਲਕੁਲ, ਬਸ ਤੁਸੀਂ ਸਮਰੀ
ਬਿਲਕੁਲ ਵਾਲੀਆ ਸਾਹਿਬ ਤੁਹਾਡੀ ਬਿਲਕੁਲ ਵਧੀਆ ਗੱਲ ਹੈ, ਲਿਖ ਲਈ ਆ, ਲੜ ਬਣ ਲਈ ਆ,
ਅਲਟੀਮੇਟ
ਇਹਦਾ ਪ੍ਰਚਾਰ ਵੀ ਕਰਾਂਗੇ ਜਿੱਥੇ ਸਾਨੂੰ ਮੌਕਾ ਮਿਲਿਆ।
ਅਲਟੀਮੇਟ ਅਲਟੀਮੇਟ ਤੇ
ਅਲਟੀਮੇਟ
ਵਾਲੀਆ ਸਾਹਿਬ, ਹੁਣ ਤੁਸੀਂ
ਇੱਕ ਵਾਰੀ ਵਾਲੀਆ ਦੁਬਾਰਾ ਦੱਸਿਓ ਕਿੱਦਾਂ ਕਿੱਦਾਂ, ਉਸ ਮੈਨੂੰ ਨਾ ਯਾਦ ਨਹੀਂ ਹੈ, ਮੈਂ ਪਿੰਨ ਮਾੜਿਆ ਚਲਾਏ ਲੈਂਦਾ ਇੱਥੇ ਹੁਣ, ਦੁਬਾਰਾ ਦੱਸਿਓ।
ਹਾਂਜੀ, ਇੱਕ ਤਾਂ ਹੈਗਾ ਕਿ ਪਹਿਲਾਂ ਆਦਮੀ ਕੋਲ ਕੰਮ ਨਹੀਂ ਹੈ,
ਹਾਂਜੀ,
ਫਿਰ ਦੂਸਰਾ ਹੈਗਾ ਕੰਮ ਦੇ ਲਈ ਆਦਮੀ ਨਹੀਂ ਮਿਲ ਰਿਹਾ,
ਹਾਂਜੀ,
ਫਿਰ ਤੀਸਰਾ ਹੈਗਾ ਕੰਮ ਤੇ ਰੱਖੇ ਹੋਏ ਆਦਮੀ ਕਿਸੇ ਕੰਮ ਦੇ ਨਹੀਂ,
ਨਿਕੰਮੇ ਆ।
ਵਾਲੀਆ ਸਾਹਿਬ
ਰਹਿ ਲਾਤਾ
ਸੀ, ਵਾਲੀਆ ਸਾਹਿਬ ਹੁਣ ਅੱਜ ਕੱਲ ਕੀ ਰੁਝਾਨ ਹੈ, ਤੁਸੀਂ ਰਿਟਾਇਰਮੈਂਟ ਚੋਂ ਸਹਿਜ ਦੇ ਵਿੱਚੋਂ ਕੀ ਕਰ ਰਹੇ ਹੋ, ਮਤਲਬ ਕਿਸ ਤਰ੍ਹਾਂ ਆਪਣੇ ਨੂੰ ਬਿਜ਼ੀ ਰੱਖਦੇ ਹੋ?
ਮੇਰੇ ਕੋਲ ਮਲਟੀਪਲ ਕੰਮ ਹੈ ਜੀ, ਹੁਣ ਮੈਂ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਮੈਂ ਜਾਣਾ ਹੈਗਾ ਪਿੰਕ ਰਿਬਨ ਦੀ ਫੰਕਸ਼ਨ ਹੈਗੀ ਆ, ਉੱਥੇ ਬ੍ਰੈਸਟ ਕੈਂਸਰ ਨੂੰ ਸਪੋਰਟ ਕਰਨ ਵਾਸਤੇ, ਇਸੇ ਕਰਕੇ ਅੱਜ ਮੈਂ ਪਿੰਕੀ ਪਾਇਆ ਸਾਰਾ।
ਮੈਨੂੰ ਸ਼ੱਕ ਪੈ ਰਹੀ ਸੀ ਕਿ ਜਿਹੜੀ ਗੁਲਾਬੀ ਪੱਗ ਬੰਨੀ, ਜਾਂ ਤਾਂ ਕਿਤੇ ਕੁੜੀ ਵਾਲਿਆਂ ਨੂੰ ਬਰਾਤ ਜਾਣਾ ਤੁਸੀਂ ਬਰਾਤ ਦੇ।
ਅੱਜ ਹਾਂਜੀ ਨਹੀਂ, ਉਹ ਪਿੰਕ ਰਿਬਨ ਦੀ ਫੰਕਸ਼ਨ ਇਮੀਡੀਏਟਲੀ ਤੁਹਾਡਾ ਪ੍ਰੋਗਰਾਮ ਖਤਮ ਹੁੰਦਿਆ ਹੀ ਮੈਂ ਉੱਥੇ ਭੱਜ ਜਾਣਾ ਹੈਗਾ। 10:30 ਵਜੇ ਉਹਨਾਂ ਬੁਲਾਇਆ ਮੈਨੂੰ, ਉਹਨਾਂ ਦੀ ਸਪੋਰਟ ਵਾਸਤੇ ਜਾ ਰਿਹਾ ਹੈਗਾ।
ਅੱਛਾ,
ਤੇ ਮੈਂ ਇੱਕ ਗੱਲ ਜਸਟੇ ਕਰਨੀ ਸੀਗੀ ਕਿ ਜਿਹੜਾ ਕਿ ਮੈਂ ਮੇਰਾ ਮੈਸੇਜ ਮੈਂ ਕਈ ਜਗ੍ਹਾ ਦਿੰਦਾ ਹੈਗਾ
ਜੀ,
ਕਿ ਸਾਨੂੰ ਕਿ ਆਦਮੀ ਨੂੰ ਪਿੱਪਲ ਦੇ ਪੱਤਿਆਂ ਵਾਂਗੂ ਨਹੀਂ ਬਣਨਾ ਚਾਹੀਦਾ ਜਿਹੜਾ ਕਿ ਸੁੱਕ ਕੇ ਝੜ ਜਾਂਦੇ ਨੇ, ਸਾਨੂੰ ਮਹਿੰਦੀ ਦੇ ਪੱਤਿਆਂ ਵਾਂਗੂ ਬਣਨਾ ਚਾਹੀਦਾ ਜੋ ਕਿ ਜ਼ਿੰਦਗੀ 'ਚ ਦੂਸਰਿਆਂ ਦੇ ਰੰਗ ਭਰ ਦਿੰਦੇ
ਨੇ। ਕਿਆ ਬਾਤ,
ਬਿਲਕੁਲ ਗੱਲ ਸੱਚੀ, ਕਿਆ ਬਾਤ ਹੈ,
ਵੈਰੀ ਨਾਈਸ, ਵੈਰੀ ਨਾਈਸ। ਤੇ ਕਿਆ
ਬਾਤ, ਵੈਰੀ ਨਾਈਸ, ਵੈਰੀ ਨਾਈਸ।
ਵਾਲੀਆ ਸਾਹਿਬ ਬਹੁਤ ਚੰਗਾ ਲੱਗਾ, ਗੱਲਬਾਤ ਸਾਡੀ ਹਜੇ ਤਾਂ ਇੰਟਰੋਡਕਸ਼ਨ ਹੈ, ਆਪਾਂ ਆਉਣ ਵਾਲੇ ਮਹੀਨਿਆਂ 'ਚ ਫਿਰ ਕਿਤੇ ਨਾ ਕਿਤੇ ਮਹਿਫਲ ਲਾਇਆ ਕਰਾਂਗੇ, ਅੱਧਾ ਅੱਧਾ ਘੰਟਾ
ਜ਼ਰੂਰ।
ਅਤੇ ਕਿਤੇ ਮਤਲਬ ਇਹ ਤਾਂ ਅੱਜ ਇੰਟਰੋਡਕਸ਼ਨ ਕੀਤੀ ਆ, ਫਿਰ ਆਪਾਂ ਸਿਧਾਂਤਕ ਤੌਰ 'ਤੇ ਤੁਹਾਤੋਂ ਗੱਲਾਂ ਸਿੱਖਿਆ ਕਰਾਂਗੇ, ਤੁਹਾਡੇ ਤਜਰਬਿਆਂ ਤੋਂ ਸਿੱਖਿਆ ਕਰਾਂਗੇ, ਕੋਈ ਇਸ ਤਰ੍ਹਾਂ ਦੀ ਗੱਲ ਕਰਾਂਗੇ। ਅਤੇ ਬਹੁਤ
ਤਿੰਨ ਚਾਰ ਗੱਲਾਂ ਤਾਂ ਵਧੀਆ ਸਾਹਿਬ ਅੱਜ ਸਿੱਖ ਲਈਆਂ ਅਸੀਂ, ਜਿਹੜੇ ਸਾਡੇ ਬਹੁਤ ਕੰਮ ਆਉਣੀਆਂ, ਵਾਰ ਵਾਰ ਸੁਣਾਉਣੀਆਂ ਜਾ ਕੇ ਅਸੀਂ ਵੀ ਦੇਖਦੇ।
ਠੀਕ ਹੈ ਵਾਲੀਆ ਸਾਹਿਬ, ਥੈਂਕ ਯੂ ਬਹੁਤ ਬਹੁਤ ਤੁਹਾਡਾ ਸਮਾਂ ਕੱਢਣ ਦੇ ਲਈ, ਅਤੇ
ਥੈਂਕ ਯੂ ਜੀ,
ਅਗਲੇ ਪ੍ਰੋਗਰਾਮਾਂ 'ਚ ਮਿਲਾਂਗੇ ਜੀ। ਥੈਂਕ ਯੂ ਜੀ, ਸਤਿ ਸ਼੍ਰੀ
ਅਕਾਲ, ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ
ਮੀ। ਸੋ ਇਹ ਸਨ ਸਾਡੇ ਸਤਿਕਾਰਤ ਵਾਲੀਆ ਸਾਹਿਬ, ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ, ਬੜੀ ਆਲਾ ਪਰਸਨੈਲਿਟੀ ਦੇ ਮਾਲਕ ਨੇ ਅਤੇ ਬਹੁਤ ਪੱਖੀ ਸ਼ਖਸੀਅਤ ਨੇ ਇਹਨਾਂ ਕੋਲ। ਅਤੇ ਡੈਂਤ ਨੂੰ ਆ ਜੀ ਕਹਿੰਦੇ ਨੇ, ਕਹਿੰਦੇ ਕੌਣ ਕਹਿੰਦਾ ਬੇਰੁਜ਼ਗਾਰੀ ਹੈ ਇੱਥੇ, ਭਾਵੇਂ ਸੱਪਾਂ ਦੀ ਦੁਕਾਨ ਖੋਲ੍ਹ ਲਓ, ਲੋਕਾਂ ਨੇ ਇਹੀ ਸੋਚ ਕੇ ਲੈ ਜਾਣੇ, ਚਲੋ ਗੁਆਂਢੀਆਂ 'ਤੇ ਛੱਡਾਂਗੇ, ਡਰਾਵਾਂਗੇ
ਇਹਨਾਂ ਦੀ। ਇਹਨਾਂ ਨੇ ਸੱਪਾਂ ਦੀ ਗੱਲ ਕੱਢ ਕੇ ਨਵਾਂ ਹੀ ਸੱਪ ਕੱਢਤਾ,
ਇਹਨਾਂ ਨੇ ਹੋਰ ਸੱਪ ਕੱਢਤਾ ਡੈਂਤ ਨੂੰ ਆਉਣਾ ਨੇ। ਖੈਰ ਗੱਲ ਇਹ ਚੱਲ ਰਹੀ ਹੈ ਕਿ ਸੁਸਾਇਟੀ ਦੇ ਵਿੱਚ ਹੁਣ ਸਾਡੇ, ਮੈਂ ਅਸੀਂ ਸਾਰੇ ਆਸਟ੍ਰੇਲੀਆ 'ਚ ਘੁੰਮ ਕੇ ਆਏ ਹਾਂ, ਐਵਰੀ ਸਿਟੀ ਹੈ ਨਾ, ਅਤੇ ਬਹੁਤ ਸਾਰੇ ਨੌਜਵਾਨ ਮਿਲੇ, ਹਰ ਕੰਮ 'ਚ ਭਾਅ ਜੀ ਪੈ ਰਹੇ ਨੇ, ਟਰੇਡ ਦੇ ਵਿੱਚ ਵੀ ਆ ਗਏ ਨੇ, ਖੇਤੀਬਾੜੀ ਵੀ ਕਰ ਰਹੇ ਨੇ, ਡਰਾਈਵਿੰਗ ਵੀ ਕਰ ਰਹੇ ਨੇ, ਮਕੈਨਿਕ ਵੀ ਨੇ, ਦੇ ਆਰ ਡੂਇੰਗ ਵੈਰੀ ਵੈਲ। ਅਤੇ ਜਿਹੜੇ ਮਤਲਬ ਹੁਣ ਅੱਜ ਕੱਲ੍ਹ ਜਿਹੜੀ ਆ ਲੇਬਰ ਫੋਰਸ ਦੇ ਵਿੱਚ ਆਪਣੇ ਬੰਦੇ ਬਹੁਤ ਘੱਟ ਨੇ, ਜਾਣੀ ਕਿ ਹਾਰਡ ਲੇਬਰ ਜਿਹੜੀ ਕਰਦੇ ਨੇ, ਕਿਉਂਕਿ ਦੇ ਉਹਨਾਂ ਨੇ ਆਪਣੇ ਆਪ ਨੂੰ ਅਸਟੈਬਲਿਸ਼ ਕਰ ਲਿਆ ਔਰ ਸਿੱਖਦੇ ਵੀ ਆ ਹੁਣ, ਐਸੀ ਗੱਲ ਨਹੀਂ ਹੈਗੀ। ਹੁਣ ਲੋੜ ਕੀ ਹੈ ਅੱਜ ਦੇ ਟਾਈਮ ਦੇ ਵਿੱਚ ਆਪਣੇ ਭਾਈਚਾਰੇ ਨੂੰ, ਜਿਹੜੇ ਵੀ ਪੰਜਾਬੀ ਸਮਝਦੇ ਆ, ਕਿ ਕੁਆਲਿਟੀ ਆਫ ਵਰਕ ਦੇਣ ਦੀ, ਕਿ ਕੁਆਲਿਟੀ ਬਣਾਓ ਆਪਣੇ ਕੰਮ ਦੀ, ਕਿ ਲੋਕ ਤੁਹਾਨੂੰ ਲੱਭਣ ਵੀ ਹਾਂ ਵੀ ਮਿਸਟਰ ਸਿੰਘ ਤੋਂ ਆਪਾਂ ਕੰਮ ਕਰਾਉਣਾ। ਇੱਦਾਂ ਨਾ ਹੋਣ ਵੀ ਭਾਈ ਮਿਸਟਰ ਸਿੰਘ ਤੋਂ ਨਾ ਕੰਮ ਕਰਾਇਓ, ਉਹ ਕੰਮ ਦੇ ਨਹੀਂ ਹੈਗੇ, ਹਾਂ ਇੱਦਾਂ ਵੀ ਹੁੰਦੇ। ਸੋ ਇਸ ਕਰਕੇ ਜਿਸ ਤਰ੍ਹਾਂ ਅਸੀਂ ਕਹਿ ਦੇਈਦਾ ਬਈ ਸਾਡੇ ਬਲਗੁਲਗੇ ਏਰੀਏ ਦੇ ਵਿੱਚ ਆ ਬਈ ਖੇਤੀ ਆ ਤਾਂ ਪੰਜਾਬੀ ਕਰਦੇ ਆ, ਠੀਕ ਆ,
ਹਾਂਜੀ,
ਉਹ ਕਿਉਂਕਿ ਟੋਪ ਟੋਪ ਖੇਤੀ ਕੀਤੀ ਆ, ਮੈਨੇਜਮੈਂਟ ਵੀ ਟੋਪ ਦੀ ਆ, ਦੇਖੋ ਕੋਪਰੇਟਿਵ ਬਣੇ ਹੋਏ ਆ, ਸਾਰਾ ਕੁਛ, ਦੁਨੀਆ ਸਿੱਖਣ ਆਉਂਦੀ ਆ, ਹੈ ਨਾ, ਇੱਕ ਨਾਮ ਹੈ ਆਪਣੇ ਭਾਈਚਾਰੇ ਦਾ, ਕਮਾਇਆ ਹੋਇਆ ਨਾਮ ਹੈ। ਸੋ ਇਸ ਕਰਕੇ ਕਿਸੇ ਵੀ ਟਰੇਡ 'ਚ, ਕਿਸੇ ਵੀ ਸ਼ਹਿਰ ਦੇ ਵਿੱਚ ਤੁਸੀਂ ਹੋ ਤਾਂ ਆਪਣੇ ਟਰੇਡ ਨੂੰ ਜੀ ਸਦ ਕੇ ਵਧੀਆ ਤਰੀਕੇ ਨਾਲ ਟੋਪ ਗ੍ਰੇਡ ਕੁਆਲਿਟੀ ਵਰਕ ਦਿਓ, ਤਾਂ ਕਿ ਤੁਹਾਡਾ ਬਿਜ਼ਨਸ ਵਰਡ ਆਫ ਮਾਊਥ ਦੇ ਨਾਲ ਗਰੋ ਹੋਵੇ ਔਰ ਭਾਈਚਾਰੇ ਦਾ ਨਾਮ ਵੀ ਬਣੇ ਅਤੇ ਆਪਣੇ ਬੱਚੇ
ਹਿੱਸੇ ਵਿੱਚ ਅਮਨਦੀਪ ਚਲੇ ਜਾਓ, ਉੱਥੇ ਜੇ ਟਰਾਂਸਪੋਰਟੇਸ਼ਨ ਦੀ ਕਈ ਵਾਰੀ ਗੱਲ ਆ ਜਾਂਦੀ ਆ, ਤਾਂ ਬੱਸਾਂ ਚਲਾਉਣੀਆਂ, ਟਰੱਕਾਂ ਦਾ ਬਿਜ਼ਨਸ ਕਰਨਾ, ਹੋਰ ਤਾਂ ਲੌਜਿਸਟਿਕ ਇੰਡਸਟਰੀ ਜਿਹੜੀ ਆ ਉਹ ਸਾਰੀ ਸਿੱਖਾਂ ਦੇ ਨਾਂ ਦੇ ਨਾਲ ਬੜੀ ਪ੍ਰਸਿੱਧ ਆ, ਚਾਹੇ ਇੰਡੀਆ ਹੋਵੇ, ਚਾਹੇ ਕੈਨੇਡਾ ਹੋਵੇ, ਚਾਹੇ ਆਸਟ੍ਰੇਲੀਆ ਹੋਵੇ, ਚਾਹੇ USA ਹੋਵੇ, ਟਰੰਪ ਦਾ ਕੰਟਰੀ ਹੋਵੇ, ਕਿਤੇ ਵੀ ਹੋਵੇ, ਉਹਦੇ ਨਾਲ ਜਿਹੜੀ ਸਿੱਖਾਂ ਦੀ ਜਿਹੜੀ ਹੈ ਖਾਸੀਅਤ, ਇੱਕ ਇੰਟਰਪ੍ਰੀਨਰਸ਼ਿਪ ਲੌਜਿਸਟਿਕ ਇੰਡਸਟਰੀ ਦੇ ਵਿੱਚ
ਜੀ,
ਉਹ ਬੜੇ ਭਾਰੀ ਪੈ ਰੱਖਦੇ ਆ।
ਭਾਜੀ ਆਪਾਂ ਹੁਣ ਲੈਣੀ ਹੈ ਇਜਾਜ਼ਤ, ਅਤੇ ਕਿਉਂਕਿ ਅੱਜ ਮੈਂ ਵੀ ਗੁਰਦੁਆਰਾ ਸਾਹਿਬ ਜਾਣਾ, ਅਖੰਡ ਪਾਠ ਸਾਹਿਬ ਦੇ ਭੋਗ ਨੇ, ਗੁਰਪੁਰਬ ਮਨਾਏ ਜਾ ਰਹੇ ਨੇ, ਸਾਰੇ ਆਸਟ੍ਰੇਲੀਆ ਦੇ ਗੁਰੂ ਘਰਾਂ ਦੇ ਵਿੱਚ ਮਨਾਇਆ ਜਾ ਰਿਹਾ। ਸੋ ਤੁਹਾਨੂੰ ਵੀ ਬੇਨਤੀ ਆ ਕਿ ਸਮਾਂ ਕੱਢੋ ਅਤੇ ਗੁਰਦੁਆਰਾ ਸਾਹਿਬ ਹਾਜ਼ਰੀ ਲਾ ਕੇ ਆਓ, ਕੀਰਤਨ ਸੁਣੋ ਅਤੇ ਹਾਜ਼ਰੀ ਉੱਥੇ ਭਰੋ ਅਤੇ ਆਪਣੀ ਰੂਹਾਨੀਅਤ ਨੂੰ ਮੁੜ ਕੇ ਫਿਰ ਸੁਰਜੀਤ ਕਰੋ। ਭਾਜੀ ਤੁਸੀਂ ਹੁਣ ਆਪਣੀ ਟੋਪੀ ਲਾ ਲਓ, ਇਹ ਤੋਂ ਬਾਅਦ ਉੱਤੇ ਵਾਲ ਵੂਲ ਕਟਾਇਓ ਤੁਹਾਡੇ ਕੱਟਣ ਵਾਲੇ,
ਅੱਜ ਨਹੀਂ ਕੱਟ ਹੋਣੇ, ਮੈਂ ਜਿਹਦੀ ਦੁਕਾਨ ਤੋਂ ਕਟਾਉਣਾ ਨਾ ਉਹ ਅੱਜ ਬੰਦ ਆ, ਉਹ ਸੈਟਰਡੇ ਨੂੰ ਖੁੱਲਣੀ, ਅਗਲੀ ਵਾਰ ਕਟਾਉਂਗਾ।
ਠੀਕ ਠੀਕ ਠੀਕ, ਚਲੋ ਮਿਲਦੇ ਹਾਂ ਜੀ ਫਿਰ, ਥੈਂਕ ਯੂ ਭਾਜੀ ਬਹੁਤ ਬਹੁਤ ਤੁਹਾਡਾ ਪ੍ਰੋਗਰਾਮ,
ਓਕੇ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ। ਸੋ ਪਿਆਰਿਓ, ਪ੍ਰੋਗਰਾਮ ਕਰਕੇ ਆਨੰਦ ਆਇਆ, ਅੱਜ ਗੱਲਾਂ ਬਾਤਾਂ ਬਹੁਤ ਹੋਈਆਂ ਅਤੇ ਸਰ ਮੁਹੱਬਤ ਉਹਨਾਂ ਨੂੰ ਮਿਲ ਨਹੀਂ ਸਕੇ ਅੱਜ ਪ੍ਰੋਗਰਾਮ 'ਚ, ਉਹਨਾਂ ਤੋਂ ਪਚਾਈਆਂ ਦੀਆਂ ਗੱਲਾਂ ਸੁਣਨੀਆਂ। ਅਗਲੇ ਹਫ਼ਤੇ ਚਾਈਨਾ ਦੀਆਂ ਗੱਲਾਂ ਕਰਾਂਗੇ। ਅਤੇ ਪ੍ਰੋਗਰਾਮ ਦੇ ਬਾਰੇ ਮੈਂ ਫਿਰ ਦੱਸਦਾ ਕਿ ਸੋਮਵਾਰ ਸਵੇਰ ਨੂੰ ਲਹਿਰਾਂ ਪ੍ਰੋਗਰਾਮ ਅਮਰਦੀਪ ਕੌਰ ਕਰਦੇ ਨੇ, ਬੁੱਧਵਾਰ ਨੂੰ ਗਿਪਸਲੈਂਡ ਤੋਂ ਪਰਨੀਤ ਕੌਰ ਨੇ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਤੇ ਉਹਦੀ ਤੁਸੀਂ ਜ਼ਰੂਰ ਸਪੋਰਟ ਕਰੋ। ਅਤੇ ਮੰਡੇ ਟੂ ਫਰਾਈਡੇ ਦੁਪਹਿਰੇ 1 ਤੋਂ ਲੈ ਕੇ 3 ਵਜੇ ਤੱਕ ਦੁਪਹਿਰ ਦੀ 7 ਪ੍ਰੋਗਰਾਮ ਹਰਸਿਮਰ ਸਿੰਘ ਨੇ ਲੁਧਿਆਣੇ ਤੋਂ ਸ਼ੁਰੂ ਕੀਤਾ ਹੈ ਅਤੇ ਉਹ ਵੀ ਬਹੁਤ ਇੰਟਰਸਟਿੰਗ ਹੁੰਦਾ ਹੈ, ਗਾਣੇ ਵੀ ਲੱਗਦੇ ਨੇ, ਹੁਣ ਉਹ 'ਚ ਇੰਟਰਵਿਊਜ਼ ਵੀ ਸ਼ੁਰੂ ਹੋਣ ਲੱਗੀਆਂ ਨੇ, ਜਿੱਦਾਂ ਪੰਜਾਬ ਯੂਨੀਵਰਸਿਟੀ ਦੀਆਂ ਇੰਟਰਵਿਊਜ਼ ਆਉਣੀਆਂ ਸਾਰੀਆਂ ਉਹਦੇ ਵਿੱਚ। ਅਤੇ ਇਸ ਤੋਂ ਇਲਾਵਾ ਮਨਦੀਪ ਢਿੱਲੋਂ ਅਤੇ ਤਾਇਆ ਬਿਸ਼ਨ ਸਿੰਘ 3 ਤੋਂ 4 ਪ੍ਰੋਗਰਾਮ ਮੰਡੇ ਟੂ ਫਰਾਈਡੇ ਕਰਦੇ ਨੇ। ਸੋ ਪ੍ਰੋਗਰਾਮ ਹੋਰ ਵੀ ਆ ਰਹੇ ਨੇ, ਦਿਲਜੀਤ ਵੀ ਆ ਰਿਹਾ, ਦਿਲਜੀਤ ਆਪਣਾ ਬ੍ਰਿਸਬੇਨ ਵਾਲਾ, ਬੌਬੀ ਵੀ ਆ ਰਹੀ ਆ, ਸੁਖਪ੍ਰੀਤ ਵੀ ਆ ਰਹੀ ਆ। ਸੋ ਪ੍ਰੋਗਰਾਮ ਦੁਆਰਾ ਫਿਰ ਬਹਾਲ ਕੀਤੇ ਜਾ ਰਹੇ ਨੇ। ਪੋਡਕਾਸਟ 'ਤੇ ਵੀ ਪ੍ਰੋਗਰਾਮ ਅਵੇਲੇਬਲ ਹੁੰਦੇ ਨੇ, ਯੂਟਿਊਬ ਫੇਸਬੁੱਕ 'ਤੇ ਹੁੰਦੇ ਨੇ, ਸਬਸਕ੍ਰਾਈਬ ਜ਼ਰੂਰ ਕਰਨਾ। ਸੋ ਸਾਰੇ ਮਿੱਤਰ ਸੱਜਣ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜਦੇ ਆ, ਪ੍ਰੋਗਰਾਮ ਸੁਣਦੇ ਆ ਔਰ ਮੈਸੇਜ ਵੀ ਭੇਜਦੇ ਨੇ। ਅਤੇ ਮੈਂ ਇੰਨਾ ਕੁਛ ਕਹਿੰਦੇ ਹੋਏ ਇਜਾਜ਼ਤ ਲੈਂਦਾ ਹਾਂ। ਆਪਣਾ ਰੱਖਿਓ ਖਿਆਲ, ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਸ਼ਨਿਚਰਵਾਰ ਨੂੰ ਦਿਲ ਵਾਲੀ ਗੱਲ 'ਚ। ਰੱਬ ਰਾਖਾ ਜੀ।